ਯੂਟੀ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਹਰਮਨ ਰੇਡੀਓ ਤੋਂ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਹੈਗਾ ਮੰਗਲਵਾਰ ਸੋ ਮੰਗਲਵਾਰ ਆਪਾਂ ਮਿਲ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ ਤਰੀਕ ਦੀ ਗੱਲ ਕਰੀਏ ਤਾਂ ਅਕਤੂਬਰ 2017 ਦੀ 10 ਤਰੀਕ ਹੈ ਜੀ ਤੇ ਨਾਨਕ ਸ਼ਾਹੀ ਸੰਮਤ 549 ਦੇ ਅੱਸੂ ਮਹੀਨੇ ਦੀ 25 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਵੱਲ ਵੀ ਨਜ਼ਰ ਮਾਰ ਲੈਂਦੇ ਹਾਂ ਘੜੀਆਂ ਕਹਿੰਦੀਆਂ ਜੀ ਕਿ ਸਿਡਨੀ ਮੈਲਬਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8 ਵੱਜ ਚੁੱਕੇ ਨੇ ਪੂਰੇ ਤੇ ਐਡੀਲੇਡ ਦੇ ਵਿਚ 7:30 ਹੈ ਪਰਥ ਦੇ ਵਿਚ ਸਵੇਰ ਦੇ ਜਿਹੜੇ 5 ਵਜੇ ਹੋਏ ਆ ਤੜਕੇ ਦੇ ਤੇ ਬ੍ਰਿਸਬੇਨ ਦੇ ਵਿਚ 7 ਵਜੇ ਦਾ ਸਮਾਂ ਇਹਨਾਂ ਦਿਨਾਂ ਦੇ ਵਿਚ ਬ੍ਰਿਸਬੇਨ ਦਾ ਜਿਹੜਾ ਸਮਾਂ ਜੀ ਉਹ ਸਾਡੇ ਨਾਲ ਵੱਖਰਾ ਹੋ ਜਾਂਦਾ ਹੈ ਡੇ ਲਾਈਟ ਸੇਵਿੰਗ ਜਦੋਂ ਹੁੰਦੀ ਹੈ ਤੇ ਇਸ ਤੋਂ ਬਿਨਾਂ ਅਸੀਂ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:01 ਹੋ ਚੁੱਕੇ ਨੇ ਇਸ ਤੋਂ ਵੀ ਬਾਹਰ ਚਲੀਏ ਤਾਂ ਤੁਹਾਡੇ ਮੁਲਕਾਂ ਦੇ ਵਿਚ ਦੇਖ ਲੈਂਦੇ ਹਾਂ ਜੀ ਕੀ ਸਮਾਂ ਹੋਇਆ ਦੁਬਈ ਦੇ ਵਿਚ 1:01 ਹੋ ਗਿਆ ਮੰਗਲਵਾਰ ਦਾ ਦਿਨ ਉੱਥੇ ਵੀ ਚੜ ਚੁੱਕਿਆ ਜੀ ਤੇ ਇਸੇ ਤਰ੍ਹਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਤੜਕੇ ਦੇ 5 ਵਜੇ ਹੋਏ ਆ ਸੋ ਸਮਾਂ ਜਿਹੜਾ ਪਰਥ ਵਾਲਾ ਹੀ ਤਕਰੀਬਨ ਹੁੰਦਾ ਚੀਨ ਦਾ ਵੀ ਤੇ ਇਸ ਤੋਂ ਬਿਨਾਂ ਭਾਰਤ ਦੇ ਨਵੀਂ ਦਿੱਲੀ ਵਿਚ 2:31 ਇਸ ਵੇਲੇ ਹੋ ਚੁੱਕੇ ਆ ਸੋ ਤਕਰੀਬਨ ਸਾਰੇ ਦੇਸ਼ ਦੇ ਵਿਚ ਹੀ ਸਮਾਂ ਜਿਹੜਾ ਉਹ ਵੱਡੇ ਤੜਕੇ ਦਾ 2:31 ਦਾ ਇਸੇ ਤਰ੍ਹਾਂ ਬਹੁਤ ਸਾਰੇ ਦੇਸ਼ਾਂ ਦੇ ਵਿਚ ਅਜੇ ਵੀ 9 ਅਕਤੂਬਰ ਚੱਲ ਰਹੀ ਹੈ ਸੋ ਕਿਹੜੇ ਕਿਹੜੇ ਮੁਲਕਾਂ ਦੇ ਵਿਚ 9 ਅਕਤੂਬਰ ਚੱਲ ਰਹੀ ਹੈ ਦਿਨ ਸੋਮਵਾਰ ਉਹ ਵੀ ਦੇਖ ਲੈਂਦੇ ਹਾਂ ਇਟਲੀ ਦੇ ਵਿਚ 9 ਅਕਤੂਬਰ ਚੱਲ ਰਹੀ ਹੈ ਜੀ ਸੋਮਵਾਰ ਦੀ ਰਾਤ ਪਈ ਹੋਈ ਹੈ 11:01 ਦਾ ਸਮਾਂ ਹੈ ਉੱਥੇ ਤੇ ਇਸੇ ਤਰ੍ਹਾਂ USA ਦੇ ਮਿਆਮੀ ਸ਼ਹਿਰ ਦੇ ਵਿਚ ਵੀ 9 ਅਕਤੂਬਰ ਸੋਮਵਾਰ ਦਾ ਦੀ ਜਿਹੜੀ ਸ਼ਾਮ ਹੈ ਉਹ ਪਈ ਹੋਈ ਹੈ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 9 ਅਕਤੂਬਰ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ 3:02 ਦਾ ਸਮਾਂ USA ਦੇ ਲਾਸ ਏਂਜਲਸ ਸ਼ਹਿਰ ਦੇ ਵਿਚ 9 ਅਕਤੂਬਰ ਸੋਮਵਾਰ ਬਾਅਦ ਦੁਪਹਿਰ 2:02 ਦਾ ਸਮਾਂ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਵੀ ਇਹੀ ਸਮਾਂ ਜੀ ਦੁਪਹਿਰ 2:02 ਹੋਏ ਆ ਸੋਮਵਾਰ ਚੱਲ ਰਿਹਾ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ 5:02 ਉੱਥੇ ਹੋ ਚੁੱਕੇ ਨੇ ਸ਼ਾਮ ਦੇ ਯਾਨੀ ਸੋਮਵਾਰ ਦੀ ਸ਼ਾਮ ਦੇ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿਚ ਜੁੜਦੇ ਹੋ ਜੀ ਤੇ ਇਸ ਆਵਾਜ਼ ਦੇ ਸਫ਼ਰ ਰਾਹੀਂ ਸਾਡਾ ਸਾਥ ਦਿੰਦੇ ਹੋ ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਆਪਾਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਦੁਆ ਅਰਦਾਸ ਇਹੀ ਹੈ ਕਿ ਤੁਹਾਡਾ ਅੱਜ ਦਾ ਦਿਨ ਤੁਹਾਡਾ ਹਰ ਦਿਨ ਤੁਹਾਡੀ ਹਰ ਘੜੀ ਤੁਹਾਡਾ ਹਰ ਪਲ ਜਿਹੜਾ ਜੀ ਸੁੱਖਾਂ ਲੱਗਦਾ ਹੋਵੇ ਖੁਸ਼ੀਆਂ ਖੇੜੇ ਮਾਣਦੇ ਰਹੋ ਤੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਪ੍ਰੋਗਰਾਮ ਦੇ ਵਿਚ ਕੁਝ ਮੁਲਾਕਾਤਾਂ ਕੁਝ ਖਬਰਾਂ ਗੀਤ ਸੰਗੀਤ ਤੇ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਅਸੀਂ ਕਰਨੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜਿਹਦੇ ਵਿਚ ਮੇਰਾ ਸਾਥ ਦੇਣਾ ਜੀ ਸਿਮਰਦੀਪ ਕੌਰ ਹੋਰਾਂ ਨੇ ਸੋ ਆਉਣ ਵਾਲੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਵਿਚ ਮੈਂਟਲ ਹੈਲਥ ਅਵੇਅਰਨੈਸ ਡੇ ਜਿਹੜਾ ਆ ਉਹ ਮਨਾਇਆ ਜਾਣਾ, ਯਾਨੀ ਕਿ ਮੈਂਟਲ ਹੈਲਥ ਅਵੇਅਰਨੈਸ ਡੇ ਵਜੋਂ ਮਨਾਇਆ ਜਾਣਾ ਵੀਰਵਾਰ ਦਾ ਦਿਨ ਜਿਹੜਾ। ਤੇ ਆਪਾਂ ਅੱਜ ਅਗਲੇ ਘੰਟੇ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਇਸ ਵਿਸ਼ੇ ਤੇ ਕਰਾਂਗੇ ਕਿ ਮੈਂਟਲ ਹੈਲਥ ਜਿਹੜੀ ਆ ਉਹ ਕਿੰਨੀ ਜ਼ਿਆਦਾ ਜ਼ਰੂਰੀ ਆ, ਹੈਲਦੀ ਮਾਇੰਡ ਜਿਹੜਾ ਆ ਉਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਸੋ ਉਹਦੇ ਬਾਬਤ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਵੀ ਅੱਜ ਅਸੀਂ ਕਰਨੀ ਆ, ਤੇ ਉਹ ਮੁਲਾਕਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਸ਼ੁਰੂਆਤ ਦੇ ਵਿੱਚ ਅਸੀਂ ਕਰਾਂਗੇ। ਸੋ ਉਹ ਮੁਲਾਕਾਤ ਹੋਣੀ ਆ ਜੀ, ਵਿਕਟੋਰੀਅਨ ਪੁਲਿਸ ਵੱਲੋਂ ਇੱਕ ਹਾਕੀ ਮੈਚ ਹੋਣ ਜਾ ਰਿਹਾ ਆਉਣ ਵਾਲੇ ਹਫਤੇ ਚ। ਸੋ ਉਸ ਮੈਚ ਦੇ ਬਾਬਤ ਅਸੀਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ। ਫਾਲਕਨ ਹਾਕੀ ਕ੍ਰੇਗੀਬਨ ਫਾਲਕਨ ਹਾਕੀ ਕਲੱਬ ਦੇ ਮੈਂਬਰਾਂ ਤੋਂ, ਸੋ ਉਹਦੇ ਬਾਬਤ ਗੱਲਬਾਤ ਹੋਏਗੀ। ਇਸ ਤੋਂ ਬਿਨਾਂ ਪ੍ਰੋਗਰਾਮ ਦੇ ਵਿੱਚ ਅਹਿਮ ਹੋਣਗੇ ਜੀ ਤੁਹਾਡੇ ਸੁਨੇਹੇ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਵੱਖ ਵੱਖ ਜ਼ਰੀਏ, ਜਿਨ੍ਹਾਂ ਦੇ ਜ਼ਰੀਏ ਪਹੁੰਚਦੇ ਨੇ। ਸੋ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ, ਤੇ ਇਸੇ ਤਰ੍ਹਾਂ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ। ਟੈਲੀਗ੍ਰਾਮ ਦਾ ਜਿਹੜਾ ਸਾਡਾ ਨੰਬਰ ਹੈ ਜੀ ਉਹ ਉਹੀ ਹੈ 9175080144489 ਸਾਡਾ ਈਮੇਲ ਪਤਾ ਹੈ। ਤੇ ਇਸ ਤੋਂ ਬਿਨਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹਮੇਸ਼ਾ ਵਾਂਗ ਉਹੀ ਹੈ 0285992811, ਯਾਨੀ 0285998811। ਤੇ ਇਹ ਜਿਹੜੇ ਸਾਰੇ ਸਾਧਨ ਨੇ ਜੀ ਤੁਹਾਡੇ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਜੀ ਉਹ ਵੀ ਤੁਹਾਡੇ ਲਈ ਅਸੀਂ ਲੈ ਕੇ ਆਉਣੀਆਂ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਜਾਣਾ ਕਿਤੇ ਨਹੀਂ ਆ, ਤੇ ਆਪਾਂ ਉਹ ਖਾਸ ਜਾਣਕਾਰੀਆਂ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਸੋ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਆਪਾਂ ਜਾਰੀ ਰੱਖਣਾ। ਸੋ ਪ੍ਰੋਗਰਾਮ ਦਾ ਆਓ ਪਹਿਲਾਂ ਗੀਤ ਸੁਣਦੇ ਹਾਂ, ਪਹਿਲਾ ਗੀਤ, ਤੇ ਇਸ ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਜੁੜੇ ਰਹੋ, ਬਣੇ ਰਹੋ।
ਸੀਸ ਟਿਕਾਇਆ ਏ ਦਸਵੇਂ ਸਤਿਗੁਰ ਅੰਸ਼ ਵਾਰੀਏ ਮਹਿਲ ਬਣਾਇਆ ਏ ਪੰਜ ਸਿੰਘਾਂ ਨੇ ਨੀਹਾਂ ਦੇ ਵਿੱਚ ਸੀਸ ਟਿਕਾਇਆ ਏ ਤਾਂ ਹੀ ਤਾਂ ਹਰ ਜਬਰ ਜ਼ੁਲਮ ਦੇ ਮੂਹਰੇ ਤਣਿਆ ਏ ਜਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਜਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਤਲੀਆਂ ਉੱਤੇ ਸੀਸ ਟਿਕਾਣਾ ਸੌਖਾ ਨਹੀਂ ਹੁੰਦਾ ਕਿਸੇ ਲਈ ਆਪਣੀ ਅੰਸ਼ ਲਟਾਉਣਾ ਸੌਖਾ ਨਹੀਂ ਹੁੰਦਾ ਡੁੱਬਦੀ ਜਾਂਦੀ ਦੁਨੀਆ ਦੀ ਤਕਦੀਰ ਬਦਲ ਦੇਵੇ ਅੰਮ੍ਰਿਤ ਦੀ ਬੂੰਦ ਬਣਾਉਣਾ ਸੌਖਾ ਨਹੀਂ ਹੁੰਦਾ ਜ਼ੁਲਮ ਦੀ ਕਾਲੀ ਰਾਤ ਨੂੰ ਬਣ ਕੇ ਸੂਰਜ ਖਣਿਆ ਜਗ ਜਾਣਦਾ ਖਾਲਸਾ ਕਿੱਦਾਂ ਬਣਿਆ ਏ ਜਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਸਿੰਘਾਂ ਨੂੰ ਕੁਚਲਣ ਲਈ ਲੱਖਾਂ ਖੇਲ ਰਚਾਏ ਗਏ ਅੱਖੀਆਂ ਸਾਵੇਂ ਬੱਚਿਆਂ ਦੇ ਟੋਟੇ ਕਰਵਾਏ ਗਏ ਚਰਖੜੀਆਂ ਤੇ ਚਾੜੇ ਪੁੱਠੀਆਂ ਖੱਲਾਂ ਲਾ ਦਿੱਤੀਆਂ ਕੱਢ ਕਾਲ ਜੇ ਪੁੱਤਰਾਂ ਦੇ ਮੂੰਹਾਂ ਵਿੱਚ ਪਾਏ ਗਏ ਉਸ ਦਾਦੇ ਦੇ ਪਾਣੇ ਨੂੰ ਹੱਸ ਹੱਸ ਕੇ ਮੰਨਿਆ ਜੱਗ ਜਾਣਦਾ ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਛਾਤੀਆਂ ਇੰਜਣਾ ਮੂਰੇ ਖੜਦੇ ਦੇਖੇ ਨੇ ਕੱਲੇ ਕੱਲੇ ਸਵਾ ਲੱਖ ਨਾਲ ਲੜਦੇ ਦੇਖੇ ਨੇ ਅੱਗ ਦਾ ਭੋਰਾ ਸੇਕ ਵੀ ਜਰਨਾ ਔਖਾ ਹੁੰਦਾ ਏ ਕੁਲਵੰਤ ਸਿਆਂ ਮੈਂ ਦੇਗਾਂ ਦੇ ਵਿੱਚ ਕੱਢਦੇ ਦੇਖੇ ਨੇ ਡਰ ਨੀ ਸਕਦੇ ਸ਼ੇਰਨੀਆਂ ਨੇ ਜਿਨ੍ਹਾਂ ਨੂੰ ਜਣਿਆ ਏ ਜੱਗ ਜਾਣਦਾ ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ ਜੱਗ ਜਾਣਦਾ ਪੰਥ ਖਾਲਸਾ ਕਿੱਦਾਂ ਬਣਿਆ ਏ
ਜੀ ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਆ ਇਸ ਵੇਲੇ ਤੇ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚਾਨਾ ਹੋਰੀ ਸ਼ਿਰਕਤ ਕਰ ਚੁੱਕੇ ਨੇ ਕੁਲਦੀਪ ਕੌਰ ਜੀ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ ਦਿਲਜੀਤ ਢਿੱਲੋਂ ਹੋਰੀ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਤੇ ਈਮੇਲ ਦੇ ਜ਼ਰੀਏ ਨਵਦੀਪ ਕਟਾਰੀਆ ਹੋਰਾਂ ਨੇ ਮੈਨੂੰ ਲੱਗਦਾ ਕਿ ਖਬਰਾਂ ਸਾਨੂੰ ਭੇਜ ਦਿੱਤੀਆਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੋਂ ਤੇ ਜਿਹੜੇ ਸੋਹਣੇ ਜਿਹੇ ਵਿਚਾਰ ਸਾਡੇ ਤੱਕ ਪਹੁੰਚੇ ਨੇ ਆਪਾਂ ਉਹ ਜ਼ਰੂਰ ਸਾਂਝੇ ਕਰ ਲੈਂਦੇ ਹਾਂ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਲ ਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹਨਾਂ ਨੇ ਇੱਕ ਕੋਟ ਸਾਡੇ ਨਾਲ ਸਾਂਝਾ ਕੀਤਾ ਜੀ ਪੰਨਾ ਨੰਬਰ 961 ਤੋਂ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਕਿਆ ਬਾਤ ਹੈ ਜੀ ਬਿਲਕੁਲ ਪਰਮਾਤਮਾ ਜਿਨ੍ਹਾਂ ਦੇ ਉੱਤੇ ਆਪਣੀ ਨਦਰ ਕਰਦਾ ਆਪਣੀ ਮਿਹਰ ਕਰਦਾ ਜੀ ਤੇ ਉਹਨੂੰ ਫਿਰ ਆਪਣੇ ਗੁਨਾਹਾਂ ਦਾ ਜਿਹੜਾ ਲੇਖਾ ਆ ਉਹ ਕਿਤੇ ਨਹੀਂ ਦੇਣਾ ਪੈਂਦਾ ਅਸਲ ਦੇ ਵਿੱਚ ਜਿਹਦੇ ਉੱਤੇ ਉਹਦੀ ਮਿਹਰ ਹੋ ਜਾਂਦੀ ਆ ਤੇ ਫਿਰ ਉਹ ਅਸਲ ਚ ਗੁਨਾਹਾਂ ਤੋਂ ਮੁਕਤ ਹੋ ਜਾਂਦਾ ਔਗਣਾ ਤੋਂ ਹੀ ਮੁਕਤ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਨਾਲ ਇਸ ਗੁਰਬਾਣੀ ਦੀ ਤੁਕ ਨਾਲ ਸਾਡੀ ਅੱਜ ਦੀ ਸਵੇਰ ਨੂੰ ਹੋਰ ਰੁਸ਼ਨਾਉਣ ਦੇ ਲਈ ਧੰਨਵਾਦ ਢਿੱਲੋਂ ਸਾਹਿਬ ਬਣੇ ਰਹੋ ਸਾਡੇ ਨਾਲ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਵੀ ਜੁੜ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਪਰਿਵਾਰ ਨੂੰ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਰਹਿੰਦੀ ਹੈ ਬਿਲਕੁਲ ਜੀ ਸਾਡੀ ਵੀ ਇਹੀ ਅਰਦਾਸ ਕੁਲਦੀਪ ਜੀ ਕਿ ਤੁਹਾਡਾ ਵੀ ਸਾਰਿਆਂ ਦਾ ਸਮਾਂ ਜਿਹੜਾ ਉਹ ਸੁੱਖਾਂ ਦੇ ਵਿੱਚ ਬਤੀਤ ਹੋਵੇ ਔਰ ਬਹੁਤ ਸੋਹਣਾ ਲਿਖਿਆ ਕਹਿੰਦੇ ਮੇਰੀ ਰੂਹ ਦੇ ਕੱਪੜੇ ਦਾ ਮੈਥੋਂ ਥਾਨ ਲੋਟ ਨਾ ਆਵੇ ਸੋਚਾਂ ਦੀ ਹਵਾ ਚੱਲਦੀ ਇਹ ਉੱਡ ਉੱਡ ਹੋਰ ਉਲਝਦਾ ਜਾਵੇ ਕਿਆ ਬਾਤ ਹੈ ਸੋ ਆਮ ਤੌਰ ਤੇ ਜਿਹੜਾ ਇੱਕ ਦੁਨਿਆਵੀ ਬੰਦਾ ਹੈ ਉਹਦੀ ਸਥਿਤੀ ਜਿਹੜੀ ਉਹ ਇਹੋ ਜਿਹੀ ਹੀ ਹੁੰਦੀ ਹੈ ਹਨਾ ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਨਾ ਹੋਰੀ ਵੀ ਸ਼ਾਮਲ ਹੋਏ ਆ ਤੇ ਇਹਨਾਂ ਨੇ ਗੁੱਡ ਮਾਰਨਿੰਗ ਭੇਜੀ ਆ ਔਰ ਬਹੁਤ ਸੋਹਣਾ ਜਿਹਾ ਵਿਚਾਰ ਵੀ ਕਹਿੰਦੇ ਪ੍ਰੇਮ ਵੋ ਚੀਜ਼ ਹੈ ਜੋ ਇਨਸਾਨ ਕੋ ਕਭੀ ਮੁਰਝਾਨੇ ਨਹੀਂ ਦੇਤਾ ਔਰ ਨਫ ਵੋ ਚੀਜ਼ ਹੈ ਜੋ ਇਨਸਾਨ ਕੋ ਕਭੀ ਖਿਲਨੇ ਨਹੀਂ ਦੇਤੀ ਬਹੁਤ ਖੂਬ ਜੀ ਬਹੁਤ ਖੂਬ ਕਾਸ਼ ਇਹ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਵਾਕਈ ਜਿਹੜਾ ਸਹੀ ਰੂਪ ਦੇ ਵਿੱਚ ਅਪਣਾ ਸਕੀਏ ਸੋ ਸਾਨੂੰ ਕਹਿੰਦੇ ਕਿ ਬੱਬੂ ਧੀਰਾ ਏਐਸ ਫੌਜੀ ਤੇ ਦਲਜੀਤ ਸਿੰਘ ਕਹਿੰਦੇ ਅਸੀਂ ਸਾਰੇ ਸੁਣ ਰਹੇ ਹਾਂ ਜੀ ਪ੍ਰੋਗਰਾਮ ਤੇ ਇੰਜੋਏ ਕਰ ਰਹੇ ਨੇ ਤੇ ਫਸਟ ਆਫ ਆਲ ਕਹਿੰਦੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਨੂੰ ਵੀ ਬੁਲਾਈ ਹੈ ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ ਕਹਿੰਦੇ ਪਟਿਆਲੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਲਿਸਨਰਸ ਨੂੰ ਵੀ ਜਿਹੜੇ ਹਰਮਨ ਰੇਡੀਓ ਨੂੰ ਵਰਲਡ ਵਾਈਡ ਸੁਣ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਚਾਨਾ ਸਾਹਿਬ ਤੁਹਾਨੂੰ ਤੇ ਕਹਿੰਦੇ ਸਾਡਾ ਜਿਹੜਾ ਵੈਦਰ ਆ ਨਾ ਸਾਡੇ ਏਰੀਏ ਦੇ ਵਿੱਚ ਅੱਜ ਸਨੀ ਆ ਤੇ ਪਹਿਲਾ ਜਿਹੜਾ ਸੌਂਗ ਆ ਉਹ ਵੀ ਇਹਨਾਂ ਨੇ ਪਸੰਦ ਕੀਤਾ ਤੇ ਅੱਜ ਕਹਿੰਦੇ ਮੈਨੂੰ ਗੀਤ ਸੁਣਾ ਦਿਓ ਮੈਂ ਯਹਾਂ ਹੂੰ फ्रॉम हिंदी फिल्म वीर जारा। ठीक है जी, कोशिश करते हैं थोड़ा गीत प्रोग्राम दौरान जरूर सुनाइए। बाकी ओके बाय, रब रखा, टिल टुमारो, टिल दैन बी हरमन मिसन हरमन। बहुत बहुत धन्यवाद चाना साहब, मैं प्रोग्राम दे विच सांझ पाउण दे लई बने रहो, जुड़े रहो। ते हुण प्रोग्राम दे विच सिलसिला जिहड़ा खबरां दा शुरू होण जा रहा, ते आपां खबरां जिहड़ियां जी ओ शुरू करदे आं। ते खबरां दे सिलसिले दे विच साडा साथ देण दे लई मिंटू ब्राड वी साडे नाल प्रोग्राम च शामिल हो चुके ने, आपां उहनां नूं वी जी आयां नूं कहिंदे आं। जी ब्राड साहब, बहुत बहुत स्वागत ते सति श्री अकाल।
पर बहुत सारे सजना मित्रां दे स्नेहे फोन इन्ना क ज्यादे आए, तां फिर सोचा चलो जिन्ना क कर सकदा जदों भी कर सकदा ओह जरूर करांगा। ते फिर अज कहिंदे नी मोबाइल चलदे चलदे ही गलबात करूंगा जिन्नी भी कर सकदा
जी। पहला तां बहुत बहुत स्वागत। और ब्राड साहब, मैनूं लगदा हुंदा वी खबरां दा जिहड़ा सिलसिला आ ओह तुहाडे तों बिना वैसे ही अधूरा रहिंदा, और साडे लिसनर्स नूं बड़ी उड़ीक हुंदी है तुहाडी इस सिलसिले दे विच, ते तुसीं जिवें भी अपना जिहड़ा समां ओह कढ पाए हो, तुहानूं असीं वधाई दिंदे आं तुहाडे इस एफर्ट दे लई, इस कोशिश दे लई भी। और खबरां दे वल वधीए तां ब्राड साहब, सब तों पहली खबर जिहड़ी अज सुरखी बनी हुई है ओह हैगी जी गोधरा कांड। गोधरा कांड च गुजरात हाई कोर्ट दा एक फैसला आया जिहदे विच 11 दोषियां दी जिहड़ी फांसी आ ओहनूं उमर कैद दे विच बदल दिता गया। काफी अहम फैसला इह समझिया जा रहा, ते अग लाउण वाले 20 होरनां दी जिहड़ी उमर कैद आ ओह वी बरकरार रखी गई आ। ते पीड़ित परिवारां नूं देखो जी 10-10 लाख मुआवजे दा आदेश दिता गया। और 2002 दे विच इह जिहड़ा कांड सी वापरिया सी, ते अज 2017 जिहड़ा आ ओह वी खत्म होण ते आ गया, और इन्ने सालां बाद इहो जिहा फैसला आउणा, किवें देखदे हो तुसीं?
देखो अमरदीप, सब तो वड्डी गल तां है वी सानू न्याय प्रणाली दा सत्कार करना बणदा, न्याय प्रणाली दी इज्जत करनी बणदी आ, ते उहदे ते किंतु परंतु असीं नहीं कर सकदे। पर जदों कोई वड्डी तार हिलदी आ जां कोई वड्डी गल हुंदी आ उदों बोले बिना वी नहीं रहा जांदा, उदों फिर उसदे होर पहलू भी सोचे जांदे आ। हुण गल इह आउंदी आ वी गुजरात दंग्यां दा जिहड़ा गल चलदी आ वी गुजरात दे विच दंगे होए, ਉਹਨਾਂ ਦਾ ਕੀ ਪਿਛੋਕੜ ਸੀ, ਕਿਉਂ ਹੋਏ, ਫਿਰ ਉਹਨਾਂ ਦੇ ਦੰਗਿਆਂ ਦੇ ਵਿੱਚ ਅਖੀਰ ਨਤੀਜੇ ਕੀ ਨਿਕਲੇ? ਨਤੀਜੇ ਨਿਕਲੇ ਵੀ 1200 ਮਾਸੂਮ ਬੰਦਾ ਮਾਰਿਆ ਗਿਆ। ਇਹ ਤਾਂ ਜਿਹੜੀ ਗੱਲ ਚੱਲ ਰਹੀ ਹੈ, ਜਿਹੜੀ ਕੇਸ ਦੀ ਗੱਲ ਚੱਲ ਰਹੀ ਹੈਗੀ 59 ਬੰਦਿਆਂ ਦੇ ਕੇਸ ਦੀ ਗੱਲ ਵੀ, ਜਿਹੜੇ ਇੱਕ S6 ਬੋਗੀ ਦੇ ਵਿੱਚ ਸਵਾਰ ਹੋ ਕੇ ਟ੍ਰੇਨ ਦੇ ਜ਼ਰੀਏ ਅਯੋਧਿਆ ਤੋਂ ਵਾਪਸ ਆ ਰਹੇ ਸੀ ਕਾਰ ਸੇਵਾ ਕਰਕੇ, ਤੇ ਜਿਨ੍ਹਾਂ ਨੂੰ ਇਹ ਦਿਖਾਇਆ ਗਿਆ ਵੀ ਹਾਦਸਾ ਵਾਪਰ ਗਿਆ, ਬੋਗੀ ਨੂੰ ਅੱਗ ਲੱਗ ਗਈ, ਤੇ 59 ਜਿਹੜੇ 59 ਬੰਦੇ ਆ ਉਹ ਸੜ ਕੇ ਸਵਾਹ ਹੋ ਗਏ। ਹੁਣ ਗੱਲ ਇਹ ਆ ਵੀ ਇਹ ਜਿਹੜੇ ਸੜਨ ਵਾਲੇ ਕੌਣ ਸੀ? ਇਹ ਸੀ ਹਿੰਦੂ, ਤੇ ਰਾਮ ਮੰਦਿਰ ਬਣਾਉਣ ਵਾਲੇ ਜਿਹੜੀ ਕਾਰ ਸੇਵਾ ਚ ਗਏ ਸੀ, ਤੇ ਉਹ ਭਗਤ ਬੰਦੇ ਸੀ ਜਿਹੜੇ ਸਿੰਪਲ, ਜਿਨ੍ਹਾਂ ਨੂੰ ਸਿਆਸਤ ਤਾਂ ਕੋਈ ਮਤਲਬ ਨਹੀਂ ਸੀ, ਜਿਨ੍ਹਾਂ ਨੂੰ ਹੋਰ ਕੋਈ ਮਤਲਬ ਨਹੀਂ ਸੀ, ਜਿਨ੍ਹਾਂ ਦਾ ਮਤਲਬ ਸੀ ਸਿਰਫ ਤੇ ਸਿਰਫ ਆਪਦੀ ਸ਼ਰਧਾ ਨਾਲ ਸੇਵਾ ਕਰਨਾ। ਗੱਲ ਇਹ ਆ ਗਈ ਵੀ ਬੰਦਾ ਟੋਟਲ ਮਰਿਆ 1259 ਬੰਦਿਆਂ ਦਾ ਇਹ ਜਿਹੜਾ ਫੈਸਲਾ ਆਇਆ, ਫਿਰ 59 ਬੰਦਿਆਂ ਤੋਂ ਬਾਅਦ ਬਾਕੀ ਜਿਹੜਾ 1141 ਬੰਦਾ ਉਹ ਕਿਉਂ ਮਰਿਆ, ਕਿੱਥੇ ਮਰਿਆ, ਉਹ ਕਿਹਨੇ ਮਾਰਿਆ? ਸੋ ਇਹਦੇ ਵਿੱਚ ਜਿਹੜੀ ਗੱਲ ਆ ਜਾਂਦੀ ਆ ਫਿਰ ਸਿੱਧਮ ਸਿੱਧੀ ਸੂਈ, ਜਿਹਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੁਨੀਆਂ ਭਰ ਦੇ ਵਿੱਚ ਉਂਗਲ ਉੱਠਦੀ ਆ, ਜਿਹੜੇ ਕਿ ਉੱਥੋਂ ਦੇ ਉਸ ਟਾਈਮ ਕਰਤਾ ਧਰਤਾ ਸਨ, ਤੇ 1141 59 ਹਿੰਦੂਆਂ ਦੇ ਇਵਜ ਦੇ ਵਿੱਚ 1141 ਫਿਰ ਜਿਹੜੀਆਂ ਮੌਤਾਂ ਹੋਈਆਂ ਟੋਟਲ, ਵੀ ਜਿਹੜਾ ਹਿੰਦੂਆਂ ਦੇ ਉੱਤੇ ਤੁਸੀਂ ਜੇ ਅਟੈਕ ਕੀਤਾ ਤੇ ਉਹਦੇ ਅਗੇਂਸਟ 1141 ਜਿਹੜੇ ਮੁਸਲਿਮ ਲੋਕਾਂ ਦੀਆਂ ਜਾਂ ਹੋਰ ਭਾਈਚਾਰਿਆਂ ਦੀਆਂ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਸੋ ਹੁਣ ਗੱਲ ਇਹ ਆ ਜਾਂਦੀ ਆ ਵੀ ਇਸ ਟਾਈਮ ਉਹੀ ਇਨਸਾਨ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹੜਾ ਇਨਸਾਨ ਦੇ ਉੱਤੇ ਗੱਲਾਂ ਆਉਂਦੀਆਂ, ਤੇ ਪਿਛਲੇ 15 ਸਾਲਾਂ ਤੋਂ ਇਸ ਕੇਸ ਦੇ ਵਿੱਚ ਉਹਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਹੁਣ ਗੱਲ ਇਹ ਆ ਗਈ ਵੀ 59 ਬੰਦਿਆਂ ਦੇ ਕਾਤਲਾਂ ਨੂੰ ਜਿਹੜੇ ਕਿ ਮੁਸਲਮਾਨ ਸਨ ਤੇ ਜਿਨ੍ਹਾਂ ਦੇ ਉੱਤੇ ਕਿ ਹਿੰਦੂਆਂ ਨੇ ਜਿਹੜਾ ਹਿੰਦੂਆਂ ਦੇ ਕਤਲ ਦੀ ਜਿਹੜੀ ਇੱਕ ਸਾਜਿਸ਼ ਜਾਂ ਕਤਲ ਦਾ ਦੋਸ਼ ਆ, ਤੇ ਹੁਣ ਹਿੰਦੂ ਸਰਕਾਰ ਹੋਣ ਦੇ ਬਾਅਦ ਇਹ ਕੀ ਹੋਇਆ ਫੈਸਲਾ, ਇਹ ਅਤਕਥਨੀ ਕਿਵੇਂ ਹੋਈ ਵੀ ਫਾਂਸੀ ਦੀ ਸਜ਼ਾ ਜਾਪਦਾ ਲੋਕਾਂ ਨੂੰ ਮੁੜ ਕੇ ਜਿਹੜੀ ਉਹਨਾਂ ਨੂੰ ਉਮਰ ਕੈਦ ਚ ਤਬਦੀਲ ਸੀਗੀ? ਤਾਂ ਇਹ ਸਾਰੀ ਕਹਾਣੀ ਆਪਦੇ ਆਪਦੇ ਵਿੱਚ ਆਪਣੇ ਆਪ ਚ ਕੁਛ ਬਿਆਨ ਕਰਦੀ ਆ, ਤੇ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਵੱਡੀ ਸਿਆਸਤ ਲਈ ਜਿਹੜਾ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ, ਪ੍ਰਧਾਨ ਮੰਤਰੀ ਦੇ ਉੱਤੇ ਲੱਗੇ ਦਾਗ ਮਿਟਾਏ ਜਾ ਰਹੇ ਆ, ਉਹਦੇ ਚ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਅਸੀਂ ਜਿਹੜੇ ਮੁਸਲਿਮ ਲੋਕਾਂ ਨੇ ਸਾਨੂੰ ਹਿੰਦੂਆਂ ਨੂੰ ਮਾਰਿਆ ਸੀ, ਸਾਡੇ 60 ਬੰਦਿਆਂ ਨੂੰ ਮਚਾਤਾ ਸੀ, ਪਰ ਅਸੀਂ ਸਰਕਾਰ ਨੇ ਪ੍ਰੈਸ਼ਰ ਪਾ ਕੇ ਤੇ ਉਹਨਾਂ ਦੀ ਸਜ਼ਾ ਘਟਾ ਦਿੱਤੀ ਆ, ਤੇ ਜਿਹੜੇ ਪੀੜਤ ਸੀ ਉਹਨਾਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣਾ, ਉਹ ਵੀ ਉਹਨਾਂ ਦੇ ਆਪਦੇ ਹੱਕ 'ਚ ਚਲਾ ਗਿਆ ਜਾਊਗਾ ਕਿਉਂਕਿ ਉਹ ਆਪਦੇ ਬੰਦੇ ਆ ਤੇ ਆਪਦੇ ਬੰਦਿਆਂ ਨੂੰ ਵੰਡਣਾ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਰੀਏ ਇਸ ਦੇ ਵਿੱਚ ਨਿਕਲ ਕੇ ਆਉਂਦੀਆਂ, ਤੇ ਇਹ ਨਿਆਂ ਪ੍ਰਣਾਲੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ 12-15 ਸਾਲਾਂ ਬਾਅਦ ਇਹ ਕਿਵੇਂ ਇਸ ਅਦਾਲਤ ਨੇ ਮਹਿਸੂਸ ਕੀਤਾ ਵੀ ਜਿਹਨਾਂ ਨੂੰ ਫਾਂਸੀ ਸੀਗੀ ਉਹ ਫਾਂਸੀ ਨਹੀਂ, ਉਹਨਾਂ ਨੂੰ ਉਮਰ ਕੈਦ ਹੀ ਹੋਣੀ ਚਾਹੀਦੀ ਸੀ। ਸੋ ਬਹੁਤ ਸਾਰੀਆਂ ਪਹਿਲੂਆਂ ਤੋਂ ਇਸ ਨਜ਼ਰ ਨੂੰ ਇਸ ਖਬਰ ਨੂੰ ਜਿਹੜਾ ਇਹਦੇ ਤੇ ਨਜ਼ਰ ਮਾਰੀ ਜਾ ਸਕਦੀ ਆ, ਪਰ ਗੱਲ ਤਾਂ ਇਹ ਆ ਜਾਂਦੀ ਆ ਜੀ ਸਾਡੇ ਲੋਕ ਆ ਜਿਹੜੇ ਉਹ ਸਿਆਸਤ ਦੇ ਵਿੱਚ ਕੁਛ ਵੀ ਜਾਇਜ਼ ਵਾਲੀ ਗੱਲ ਕਰ ਸਕਦੇ ਆ, ਪਰ ਸਿਆਸਤ ਚ ਜਾਇਜ਼ ਹੋ ਸਕਦਾ ਕਾਨੂੰਨ ਨੂੰ ਛਿੱਕੇ ਟੰਗਣਾ ਜਾਂ ਕਾਨੂੰਨ ਨੂੰ ਪ੍ਰਭਾਵਿਤ ਕਰਨਾ, ਇਹ ਚੀਜ਼ਾਂ ਕਿਤੇ ਵੀ ਮੰਨਣ ਯੋਗ ਨਹੀਂ ਹੈ। ਆਮ ਬੰਦੇ ਨੂੰ ਕਾਨੂੰਨ ਦਾ ਡੰਡੇ ਤੋਂ ਡਰਾਇਆ ਜਾਂਦਾ, ਆਂਦੇ ਨੂੰ ਕਾਨੂੰਨ ਤੋਂ ਕਾਨੂੰਨ ਦੀ ਇੱਜ਼ਤ ਕਰਨ ਲਈ ਪ੍ਰੇਰਿਆ ਜਾਂਦਾ, ਸੌਹਾਂ ਖਵਾਈਆਂ ਜਾਂਦੀਆਂ, ਤੇ ਜਦੋਂ ਲੀਡਰਾਂ ਦੀ ਗੱਲ ਆਉਂਦੀ ਆ ਉਹ ਜਿੱਥੇ ਮਰਜ਼ੀ ਜੀ ਕਰਦਾ ਟਵਿਸਟ ਕਰ ਸਕਦਾ ਇਹਨਾਂ ਨੂੰ। ਸੋ ਮੈਨੂੰ ਨੀ ਲੱਗਦਾ ਵੀ ਇਹ ਜਿਹੜੇ 1141 ਬੰਦੇ ਮਰੇ ਸੀ ਉਹਨਾਂ ਨੂੰ ਦੱਬਣ ਲਈ
ਜੀ ਮੈਨੂੰ ਲੱਗਦਾ ਆਵਾਜ਼ ਥੋੜੀ ਜਿਹੀ ਕੱਟ ਰਹੀ ਹੈ ਬ੍ਰਾਦਰ ਸਾਹਿਬ ਤੁਹਾਡੀ।
ਜੀ ਜੀ ਮਾਫੀ ਚਾਹੁੰਦਾ ਜੀ, ਮੈਨੂੰ ਲੱਗਦਾ ਹੁਣ ਠੀਕ ਹੋਣੀ ਹੈ।
ਬਿਲਕੁਲ
ਜੀ, ਸੋ ਮੈਨੂੰ ਲੱਗਦਾ ਬਸ ਕਲੀਨ ਚਿੱਟ ਆ ਜੀ ਤੇ ਦਾਗ ਲਾਉਣ ਦੀ ਕੋਸ਼ਿਸ਼ ਆ ਆਪਦੇ ਆਪ ਤੋਂ।
ਜੀ ਜੀ ਸੋ ਬ੍ਰਾਦਰ ਸਾਹਿਬ ਅਗਲਾ ਇੱਕ ਹੋਰ ਫੈਸਲਾ ਜਿਹੜਾ ਉਹ ਸੁਪਰੀਮ ਕੋਰਟ ਵੱਲੋਂ ਆਇਆ, ਸੋ ਤਿਉਹਾਰਾਂ ਦੇ ਮੱਦੇਨਜ਼ਰ ਮੈਨੂੰ ਲੱਗਦਾ ਕਿ ਜਿਵੇਂ ਦੀਵਾਲੀ ਆ ਰਹੀ ਆ ਔਰ ਦੀਵਾਲੀ ਤੇ ਪਟਾਕਿਆਂ ਦੀ ਜਿਹੜੀ ਵਿਕਰੀ ਆ ਉਹਦੇ ਤੇ ਪਾਬੰਦੀ ਲਗਾਈ ਗਈ ਹੈ। ਸੁਪਰੀਮ ਕੋਰਟ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਲੋਕਾਂ ਦੀ ਸਿਹਤ ਤੇ ਵਾਤਾਵਰਨ ਧਿਆਨ ਰੱਖਦਿਆਂ ਪਟਾਕਿਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਾਉਂਦੇ ਹੋਏ ਜਿਹੜਾ ਫੈਸਲਾ ਹੈ ਉਹ ਸੁਣਾ ਦਿੱਤਾ ਗਿਆ। 31 ਤੱਕ ਪਟਾਕਿਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਰਹੇਗੀ ਨੈਸ਼ਨਲ ਕੈਪੀਟਲ ਰੀਜਨ ਦਿੱਲੀ ਦੇ ਵਿਚ। ਸੋ ਵਿਕਰੀ ਦੇ ਲਾਇਸੈਂਸ ਜਿਹੜੇ ਆ ਉਹ ਵੀ ਰੱਦ ਹੋ ਸਕਦੇ ਆ, ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਚਲਾਉਣ ਤੇ ਪਾਬੰਦੀ ਨਹੀਂ ਆ ਪਰ ਵਿਕਰੀ ਤੇ ਪਾਬੰਦੀ ਜਿਹੜੀ ਆ ਉਹ ਲਾ ਦਿੱਤੀ ਗਈ ਹੈ।
ਦੇਖੋ ਅਮਰਦੀਪ, ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਤੋਂ ਹੈਰਾਨ ਆ ਵੀ ਦੁਨੀਆਂ ਦੇ ਵਿੱਚ ਜਦੋਂ ਵੀ ਕਿਤੇ ਇਨਸਾਨ ਦੀਆਂ ਖੋਜਾਂ ਦੀ ਗੱਲ ਹੋਊ, ਇਨਸਾਨ ਦੇ ਵਰਤਾਰਿਆਂ ਦੀ ਗੱਲ ਹੋਊਗੀ, ਇੱਕ ਦਿਨ ਚ ਨੀ ਕੁਛ ਵੀ ਡਿਵੈਲਪ ਹੋਇਆ, ਹੌਲੀ ਹੌਲੀ ਕਰਕੇ ਸਦੀਆਂ ਦੇ ਵਿੱਚ ਇਹ ਗੱਲਾਂ ਬਣੀਆਂ। ਤਾਂ ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਵੀ ਉੱਚੀ ਕੰਨ ਚੀਰਵਾਂ ਪਟਾਕਾ ਪਾ ਕੇ ਕੋਲੇ ਤੇ ਉਹਦੇ ਨਾਲ ਖੁਸ਼ੀ ਦੇ ਵਿੱਚ ਕਿਵੇਂ ਵਾਧਾ ਹੁੰਦਾ, ਮੈਨੂੰ ਆਹ ਗੱਲ ਅੱਜ ਤੱਕ ਨੀ ਸਮਝ ਆਈ। ਮੈਂ ਬਹੁਤ ਵਾਰੀ ਇਕੱਲਾ ਬੈਠਾ ਸਮੀਖਿਆ ਕਰਦਾ ਵੀ ਜਦੋਂ ਕੋਈ ਚੀਜ਼ ਆਜ਼ਾਦ ਹੋਈ ਉਦੋਂ ਮੰਨ ਲਿਆ ਵੀ ਸਾਨੂੰ ਖੁਸ਼ੀ ਆਈ, ਕਿਸੇ ਚੀਜ਼ ਦਾ ਚਾਅ ਆਇਆ, ਤਾਂ ਚਾਅ ਆਉਣ ਤੋਂ ਬਾਅਦ ਮੱਲੋ ਮੱਲੀ ਤੁਹਾਡੇ ਪੈਰ ਥਿੜਕਣ ਲੱਗ ਗਏ, ਤੁਹਾਡਾ ਗਾਣਾ ਗਾਉਣ ਨੂੰ ਦਿਲ ਕਰਨ ਲੱਗ ਗਿਆ, ਤੁਹਾਡਾ ਨੱਚਣ ਨੂੰ ਦਿਲ ਕਰਨ ਲੱਗ ਗਿਆ, ਤੁਸੀਂ ਹਵਾ ਚ ਉੱਡਣ ਲੱਗ ਗਏ, ਕਈ ਵਾਰੀ ਬੰਦੇ ਨੂੰ ਚਾਅ ਚ ਇੰਨਾ ਚੜ ਜਾਂਦਾ। ਇਹ ਗੱਲਾਂ ਤਾਂ ਹੋ ਸਕਦੀਆਂ ਇੱਕ ਸੈਂਸਿਟੀਵਿਟੀ ਕੁਦਰਤੀ ਵਰਤਾਰਾ ਜਾਂ ਜਜ਼ਬਾਤ ਜਾਂ ਇਮੋਸ਼ਨ ਸਾਡੇ ਹੋ ਸਕਦੇ ਆ, ਪਰ ਇੱਕ ਕੰਨ ਪਾੜ ਦੀ ਆਵਾਜ਼ ਕਰਕੇ ਪਟਾਕਾ ਕਰਕੇ ਪਤਾ ਨੀ ਕਿਹੜੀ ਖੁਸ਼ੀ ਮਿਲਦੀ ਹੈ ਤੇ ਕਿਹਨੇ ਆਜ਼ਾਦ ਕੀਤੀ ਹੈ ਗੱਲ ਵੀ ਇੱਕ ਪਟਾਕਾ ਚਲਾਓ ਤੇ ਉਹਦੇ ਨਾਲ ਤੁਹਾਡੀ ਖੁਸ਼ੀ ਕਈ ਗੁਣਾ ਵੱਧ ਜੂਗੀ ਤੇ ਖੁਸ਼ੀ ਦਾ ਤੁਸੀਂ ਇਜ਼ਹਾਰ ਕਰੋਗੇ। ਮੈਨੂੰ ਤਾਂ ਇਹ ਲੱਗਿਆ ਵੀ ਇਹ ਵੀ ਕਿਤੇ ਨਾ ਕਿਤੇ ਉਸ ਟਾਈਮ ਦੇ ਵਿੱਚ ਜੈਲਸ ਚੌਂਕ ਜੀ ਹੋਈ ਗੱਲ ਆ ਵੀ ਮੰਨ ਲਓ ਕੋਈ ਬੰਦੇ ਨੂੰ ਚੰਗਾ ਲੱਗਿਆ ਕੋਈ ਚੀਜ਼, ਦੂਜੇ ਨੂੰ ਬੁਰਾ ਲੱਗਣਾ ਹੀ ਲੱਗਣਾ, ਕਿਸੇ ਨੂੰ ਇੱਕ ਜਿੱਤਦਾ ਹੁੰਦਾ ਇੱਕ ਹਾਰਦਾ ਹੁੰਦਾ, ਤਾਂ ਉਹਨੂੰ ਤੰਗ ਕਰਨ ਲਈ ਉੱਚੀ ਆਵਾਜ਼ ਦੇ ਵਿੱਚ ਖੜਕਾ ਕੀਤਾ ਜਾਂਦਾ ਵੀ ਉੱਚੀ ਆਵਾਜ਼ ਖੜਕਾ ਕਰਕੇ ਉਹਨੂੰ ਹੋਰ ਤੰਗ ਕਰੋ ਵੀ ਆਹ ਦੇਖੋ ਜੀ ਅਸੀਂ ਖੁਸ਼ੀ ਮਨਾ ਰਹੇ ਹਾਂ। ਸੋ ਇਹ ਜਿਹਨੇ ਵੀ ਆਜ਼ਾਦ ਹੋਇਆ ਜਿੱਥੋਂ ਵੀ ਆਜ਼ਾਦ ਹੋਇਆ ਇਹਦੀ ਹਿਸਟਰੀ ਵੀ ਆਪਾਂ ਕਿਤੇ ਫਰੋਲਾਂਗੇ, ਪਰ ਇਹ ਬਹੁਤ ਹੀ ਬੇਲੋੜੀ ਤੇ ਬਿਨਾਂ ਮਤਲਬੀ चीज है जिदे नफे ना दी कोई चीज नहीं। दुनिया दे उत्ते बहुत सारिया ए जी घट चीजा होंदिया जिदा नफा ना होवे ते सारे नुकसान ही होण, ते नफा ना होवे ते ओ चीज फिर सदियां तक चल जे ए भी नहीं होंदा। पर ए पटाके दी जिहड़ी गल आ इहदे च नफा तां मैनूं किते ए दिखदा भी जिहड़े चार बंदे दुकाना करदे आ जां इहदा बिजनेस करदे आ ओह तां भावें चार पैसे बना लैंदे होण, ओह भी पैसे किवें बणाउंदे आ बरूद दी ढेरी दे उत्ते बैठ के, चौबी घंटे बरूद दी ढेरी दे उत्ते बैठे होंदे आ। उदों पता लगदा जदों ब्लास्ट होंदा जिवें हुण जलंधर ते पिछे जे होया सी ਜਾਂ ਇੱਕ ਦੋ ਹੋਰ ਥਾਵਾਂ ਦੇ ਉੱਤੇ ਹੋਇਆ ਤੇ ਉਹਨਾਂ ਨੂੰ ਕਿਵੇਂ ਕਿਵੇਂ ਭੁਗਤਣਾ ਪੈਂਦਾ। ਸੋ ਬਰੂਦ ਦੀਆਂ ਢੇਰੀਆਂ ਦੇ ਉੱਤੇ ਬੈਠ ਕੇ ਲੋਕ ਜਦੋਂ ਇਹ ਕੁਛ ਕਰਦੇ ਆ ਤਾਂ ਉਹਨਾਂ ਦਾ ਛੱਡ ਕੇ ਨਫੇ ਨੂੰ ਛੱਡ ਕੇ ਹੋਰ ਕਿਸੇ ਬੰਦੇ ਨੂੰ ਮੈਨੂੰ ਦੱਸ ਦਿਓ ਵੀ ਜੇ ਆਤਿਸ਼ਬਾਜ਼ੀ ਚੱਲਣ ਨਾਲ ਪਟਾਕਾ ਪੈਣ ਨਾਲ ਕੋਈ ਫਾਇਦਾ ਹੁੰਦਾ ਹੋਵੇ। ਪਰ ਫੇਰ ਵੀ ਦੇਖੋ ਹੁਣ ਜੇ ਪਟਾਕਿਆਂ ਤੇ ਸਰਕਾਰ ਪਾਬੰਦੀ ਲਾ ਰਹੀ ਆ ਤਾਂ ਉਹਦੀ ਕਿੰਨੀ ਵਿਰੋਧਤਾ ਹੋ ਰਹੀ ਆ, ਕਿੱਥੋਂ ਲੈ ਕੇ ਕਿੱਥੋਂ ਤੱਕ ਲੋਕ ਉਹਦੀ ਵਿਰੋਧਤਾ ਕਰ ਰਹੇ ਆ। ਉਹ ਕਹਿ ਰਹੇ ਆ ਵੀ ਨਹੀਂ ਇਹ ਪਟਾਕੇ ਚੱਲਣੇ ਚਾਹੀਦੇ ਆ, ਜੇ ਉਹਦਾ ਉਹਦਾ ਬਲੇਮ ਇਹ ਕਰ ਰਹੇ ਆ ਵੀ ਜੇ ਤੁਸੀਂ ਤੁਹਾਨੂੰ ਐ ਲੱਗਦਾ ਨਾ ਵੀ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਦਾ ਤਾਂ ਫਿਰ ਤੁਸੀਂ ਵੀ ਸਾਈਕਲ ਚਲਾਇਆ ਕਰੋ। ਇਹ ਅੱਜ ਬਹੁਤ ਸਾਰੇ ਲੋਕਾਂ ਨੇ ਟਵੀਟ ਕੀਤਾ, ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਆ। ਦੂਜੇ ਪਾਸੇ ਹੁਣ ਜਿਵੇਂ ਕੱਲ ਪਰਸੋਂ ਆਪਣੇ ਗੁਰਦੁਆਰਾ ਸਾਹਿਬ ਚ ਫੁੱਲਾਂ ਦੀ ਗੱਲ ਦੇ ਉੱਤੇ ਬਹੁਤ ਬਹਿਸ ਹੋਈ, ਦੁਨੀਆਂ ਭਰ ਦੇ ਵਿੱਚ ਬਹਿਸ ਹੋਈ ਤਾਂ ਉਹ ਲੋਕਾਂ ਨੂੰ ਚੁਭੇ ਆ ਜਿਹੜੇ ਫੁੱਲਾਂ ਦੇ ਉੱਤੇ ਪੈਸਾ ਲਾਉਣਾ ਉਹ ਬਰਬਾਦ ਪੈਸਾ ਕਰਨਾ ਜਾਂ ਉਹ ਚੁਭਿਆ ਤੇ, ਪਰ ਪਟਾਕੇ ਲਾ ਕੇ ਅੱਗ ਲਾ ਦੇਣੀ ਤੇ ਪੋਲੂਸ਼ਨ ਫੈਲਾ ਦੇਣਾ ਉਹ ਨੀ ਕਿਸੇ ਨੂੰ ਚੁਭਿਆ, ਇਹ ਨੀ ਸਮਝ ਤੋਂ ਬਾਹਰ ਆਇਆ ਗੱਲ। ਸੋ ਕੁੱਲ ਮਿਲਾ ਕੇ ਸਾਨੂੰ ਲੋਕਾਂ ਨੂੰ ਨਾ ਆਪ ਨੂੰ ਸਿਆਣਾ ਹੋਣਾ ਪੈਣਾ, ਆਲੇ ਦੁਆਲੇ ਨੂੰ ਸਿਆਣਾ ਕਰਨਾ ਪੈਣਾ, ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਣਾ ਪੈਣਾ, ਇੱਕ ਲਹਿਰ ਚਲਾਉਣੀ ਪੈਣੀ ਹੈ ਵੀ ਮੈਨੂੰ ਇਹ ਦੱਸ ਦਿਓ ਵੀ ਇੱਕ ਸਿੰਗਲ ਫਾਇਦਾ ਗਿਣਾ ਦਿਓ ਪਟਾਕਾ ਚਲਾਉਣ ਦਾ ਤੇ ਤੁਹਾਨੂੰ ਵੀ ਇੱਕ ਕੰਨਾਂ ਨੂੰ ਉਹ ਪੀੜ ਦੇਊਗਾ, ਖੁਸ਼ੀ ਤਾਂ ਪਤਾ ਨੀ ਕਿਵੇਂ ਆ ਜਾਂਦੀ ਹੈ ਇੱਕ ਕੰਨਾਂ ਦਾ ਖੜਕਾ ਪਾੜਨ ਵਾਲਾ ਸੁਣ ਕੇ ਤੇ ਆ ਕੇ ਕਹਿੰਦੇ ਜੀ ਮੈਨੂੰ ਬਹੁਤ ਖੁਸ਼ੀ ਆਈ ਪਟਾਕਾ ਚੱਲਣ ਤੇ। ਇਹ ਨੀ ਮੈਨੂੰ ਸਮਝ ਆਈ ਵੀ ਕਿਹੜੇ ਢੰਗ ਨਾਲ ਬੰਦੇ ਨੂੰ ਜਜ਼ਬਾਤ ਜੋੜਤੇ ਇੱਕ ਪਟਾਕੇ ਨਾਲ। ਸੋ ਦੇਖੋ ਇਹ ਜਿਹੜਾ ਸਰਕਾਰਾਂ ਹਰ ਸਾਲ ਹੀ ਕਰਦੀਆਂ ਆਈਆਂ ਤੇ ਪਰ ਅਸਰ ਕੋਈ ਘੱਟ ਹੀ ਹੁੰਦੇ ਆ, ਸਰਕਾਰਾਂ ਬੈਨ ਕਰਦੀਆਂ ਵਿਕਰੀ ਰੋਕਦੀਆਂ ਪਟਾਕੇ ਚਲਾਉਣ ਤੋਂ ਕਰਦੀਆਂ, ਪਰ ਫੇਰ ਵੀ ਪਟਾਕੇ ਚੱਲੀ ਜਾਂਦੇ ਆ, ਸ਼ਰਾਬ ਬੰਦੀਆਂ ਚ ਸ਼ਰਾਬ ਚੱਲੀ ਜਾਂਦੇ ਆ, ਬੰਦੀਆਂ ਚ ਤਾਂ ਸਮਾਂ ਦੀ ਅੱਗੂ ਵੱਧ ਕੇ ਹੁੰਦਾ ਹੁੰਦਾ ਸਾਰਾ ਕੁਛ। ਸੋ ਕਾਫੀ ਐਤਕੀ ਵੀ ਰੌਲਾ ਪਿਆ ਹੋਇਆ, ਪਰ ਮੈਨੂੰ ਲੱਗਦਾ ਇਦੂ ਵੱਧ ਕੇ ਰੌਲਾ ਜਿਹੜਾ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪਾਉਣਾ ਚਾਹੀਦਾ ਉਹ ਹੈਗਾ ਜਿਹੜੇ ਖਾਣ ਪੀਣ ਦੀਆਂ ਵਸਤਾਂ ਤੇ। ਜੇ ਪਟਾਕੇ ਬੰਦੇ ਨੂੰ ਸਾਹ ਲੈਣ ਚ ਤਕਲੀਫ ਮਹਿਸੂਸ ਕਰਦੇ ਆ, ਸੁਣਨ ਦੀਆਂ ਦਿੱਕਤਾਂ ਪੈਦਾ ਕਰਦੇ ਆ, ਹਵਾ ਪ੍ਰਦੂਸ਼ਿਤ ਕਰਦੇ ਆ, ਉੱਥੇ ਜਿਹੜਾ ਸਰੀਰ ਨੂੰ ਸਭ ਤੋਂ ਵੱਡਾ ਕਸ਼ਟ ਆ ਜਿਹੜਾ ਉਹ ਦਿੰਦੀ ਆ ਜਿਹੜਾ ਜ਼ਹਿਰ ਖਾਣਾ। ਤੁਸੀਂ ਦੇਖੋ ਹਰ ਦੂਜੀ ਚੌਥੀ ਵੀਡੀਓ, ਹਰ ਦੂਜੀ ਚੌਥੀ ਫਿਲਮ ਆ ਰਹੀ ਆ ਜਿਹਦੇ ਵਿੱਚ ਸਾਡੇ ਲਈ ਜ਼ਹਿਰ ਪਰੋਸੇ ਜਾ ਰਹੇ ਆ ਰੰਗ ਬਿਰੰਗੇ ਕਲਰ ਪਾ ਕੇ, ਤੇ ਨਾਲੇ ਜਿਹੜੀਆਂ ਉਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਉਹ ਤਾਂ ਉੱਚ ਪੱਧਰੀਆਂ ਚੀਜ਼ਾਂ ਦੇ ਵਿੱਚ ਹਜੇ ਥੋੜੇ ਜਿਹੇ ਜਿਹੀਆਂ ਚੀਜ਼ਾਂ ਕੁਆਲਿਟੀ ਬਣਾਉਣ ਲਈ ਤੇ ਚੀਜ਼ਾਂ ਉਹ ਚ ਕੁਆਲਿਟੀ ਦੀਆਂ ਵਰਤੀਆਂ ਜਾਂਦੀਆਂ। ਜਿਹੜੀਆਂ ਜ਼ਮੀਨੀ ਪੱਧਰ ਦੇ ਉੱਤੇ ਆਮ ਗਰੀਬ ਬੰਦੇ ਨੇ ਮਿਠਾਈਆਂ ਖਾਣੀਆਂ, ਜਿਹੜੀਆਂ ਗਰੀਬ ਬੰਦੇ ਦੀ ਪਹੁੰਚ ਚ ਆਉਂਦੀਆਂ ਉਹ ਤੁਸੀਂ ਦੇਖੋ ਵੀ ਕਿਹੜੀ ਅੱਗ ਸਵਾਦੀਆਂ ਬਣਨਗੀਆਂ ਹੁਣ। ਤੇ ਇਹ ਵੀ ਸਮਝ ਤੋਂ ਬਾਹਰ ਦੀ ਗੱਲ ਆ ਵੀ ਸਾਲ ਭਰ ਅਸੀਂ ਭੁੱਖੇ ਜਿਹੜੇ ਰੁਲਦੇ ਰਹਿੰਦੇ ਹਾਂ ਜਾਂ ਸਾਲ ਭਰ ਅਸੀਂ ਫਾਕੇ ਕੱਢਦੇ ਹਾਂ ਤੇ ਇੱਕ ਦਿਨ ਅਸੀਂ ਮਿਠਾਈ ਖਾ ਕੇ ਪਤਾ ਨੀ ਕੀ ਬਣ ਜਾਂਦੇ ਹਾਂ। ਪਰ ਦੇਖੋ ਚਾਹ ਹਰੇਕ ਬੰਦੇ ਦਾ ਜੀ ਕਰਦਾ, ਪਰ ਇਹਨੂੰ ਇੱਕ ਹੋਰ ਰੂਪ ਦੇ ਵਿੱਚ ਢਾਲਿਆ ਜਾਣਾ ਚਾਹੀਦਾ। ਇਹ ਐਜੂਕੇਸ਼ਨ ਹੀ ਹੁੰਦੀ ਆ। ਜੇ ਹੁਣ ਕਿਸੇ ਚੀਜ਼ ਦਾ ਨਾਂ, ਕੋਈ ਵੀ ਨਾਂ ਦੀ ਜੇ ਆਪਾਂ ਗੱਲ ਕਰੀਏ, ਹੱਥ ਆ ਬੰਦੇ ਦੇ ਹੱਥ ਦਾ ਨਾਂ ਉਦੋਂ ਕੁਛ ਹੋਰ ਰੱਖ ਦਿੰਦੇ, ਹੈ ਚਾਹੇ ਜੰਟਾ ਸੇ ਬੰਤਾ ਸੇ ਰੱਖ ਦਿੰਦੇ ਤੇ ਅਸੀਂ ਹੱਥ ਨੂੰ ਬੰਤਾ ਸੀ ਕਿਆ ਕਰਨਾ ਸੀ ਹੁਣ ਤੱਕ, ਠੀਕ ਹੈ ਨਾ। ਉਹੀ ਚੀਜ਼ ਬਣ ਜਾਂਦੀ, ਉਹੀ ਰੁਟੀਨ ਬਣ ਜਾਂਦੀ ਆ। ਤੇ ਜੇ ਅਸੀਂ ਇਹੀ ਰੁਟੀਨ ਬਣਾਉਂਦੇ ਵੀ ਭਾਈ ਜੇ ਮਿਠਾਈ ਆ ਐਤਵਾਰ ਨੂੰ ਖਾਣੀ ਆ ਤਾਂ ਐਤਵਾਰ ਨੂੰ ਖਾਣ ਲੱਗ ਜਾਂਦੇ, ਜੇ ਇਹੀ ਆ ਵੀ ਤਿਉਹਾਰ ਵਾਲੇ ਦਿਨ ਹੀ ਖਾਣੀ ਆ। ਬਿਹਤਰ ਇਹ ਆ ਵੀ ਇਹਨੂੰ ਜੇ ਸਾਲ ਭਰ ਚ ਵੰਡ ਲਿਆ ਜਾਵੇ, ਜਦੋਂ ਜੀ ਕਰੇ ਜਿੱਥੇ ਜੀ ਕਰੇ ਉੱਥੋਂ ਉਹਨੂੰ ਵਰਤ ਲਿਆ ਜਾਵੇ, ਨਾ ਕਿ ਇੱਕ ਦਿਨ ਲਈ ਰੱਖਿਆ ਜਾਵੇ, ਤਾਂ ਉਹ ਜਿਹੜੇ ਪ੍ਰੋਡਕਸ਼ਨ ਕਰਨ ਵਾਲੇ ਆ ਉਹਨਾਂ ਨੂੰ ਵੀ ਕਮਾਈ ਚੱਲੀ ਜਾਊਗੀ ਲਗਾਤਾਰ, ਤੇ ਉਹ ਚੀਜ਼ਾਂ ਵੀ ਦੁੱਧ ਵੀ ਚੱਲੀ ਜਾਊਗਾ ਤੇ ਦੁੱਧ ਤੋਂ ਮਿਠਾਈਆਂ ਵੀ ਬਣੀ ਜਾਣਗੀਆਂ। ਪਰ ਇੱਕ ਇਹ ਤਾਂ ਇਹ ਆ ਜਾਂਦਾ ਵੀ ਜਦੋਂ ਪਤਾ ਹੀ ਆ ਸਾਨੂੰ ਵੀ ਦੁੱਧ ਤਾਂ ਉਹੀ ਮਿਲਣਾ ਤੇ ਮਿਠਾਈ ਵਿਕਣੀ ਆ ਟਣਾਂ ਦੇ ਵਿੱਚ, ਤਾਂ ਫਿਰ ਉਹਦੀ ਖਾਨਾ ਪੂਰਤੀ ਕਿੱਥੋਂ ਕਰਨੀ ਉਹ ਪਤਾ ਹੀ ਉਸਨੂੰ।
ਜੀ ਜੀ ਬਿਲਕੁਲ। ਸੋ ਬ੍ਰਾਟ ਸਾਹਿਬ ਅਗਲੀਆਂ ਖਬਰਾਂ ਵੱਲ ਵਧੀਏ ਤਾਂ ਬਾਸਮਤੀ ਦੀ ਕਾਸ਼ਤ ਤੇ ਕੁਛ ਜਿਹੜੇ ਸਟੇਟਸ ਨੇ ਭਾਰਤ ਦੇ ਵਿਚ ਓਹਨਾ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਵਿਦੇਸ਼ਾਂ ਦੇ ਵਿਚ ਜਿਹੜੀ ਬਾਸਮਤੀ ਜਾਂਦੀ ਆ ਤੇ ਉਥੋਂ ਵਿਦੇਸ਼ੀ ਸਪਲਾਈ ਜਿਹੜੀ ਆ ਮੁੜਨ ਕਰਕੇ ਵਾਪਸ ਮੁੜਨ ਕਰਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਉਹਨਾਂ ਨੇ ਪੰਜਾਬ ਨੂੰ ਛੱਡ ਕੇ 22 ਸੂਬਿਆਂ ਦੇ ਵਿਚ ਬਾਸਮਤੀ ਦੀ ਜਿਹੜੀ ਕਾਸ਼ਤ ਆ ਜੀ ਉਹ ਕਰਨ ਤੇ ਰੋਕ ਲਾ ਦਿੱਤੀ ਹੈ ਤੇ ਹੁਣ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਦਿੱਲੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਜਿਹੜੀ ਬਾਸਮਤੀ ਚੌਲਾਂ ਦੀ ਜਿਹੜੀ ਕਾਸ਼ਤ ਆ ਉਹ ਕੀਤੀ ਜਾ ਸਕੂਗੀ ਜਦਕਿ ਜਿਹੜੇ ਬਾਕੀ ਸਟੇਟਸ ਆ ਉੱਥੇ ਬਾਸਮਤੀ ਦੀ ਜਿਹੜੀ ਕਾਸ਼ਤ ਆ ਉਹਦੇ ਤੇ ਰੋਕ ਲਗਾ ਦਿੱਤੀ ਗਈ ਆ ਕਿਉਂਕਿ ਵਿਦੇਸ਼ਾਂ ਦੇ ਵਿਚ ਜਿਹੜੀ ਸਪਲਾਈ ਹੁੰਦੀ ਸੀਗੀ ਉਹਦੇ ਵਿਚ ਉਹਦਾ ਜਿਹੜਾ ਲੈਵਲ ਸੀ ਉਹਦਾ ਪੱਧਰ ਸੀ ਉਹ ਉਥੋਂ ਦੇ ਮੁਤਾਬਕ ਨਹੀਂ ਹੋਣ ਕਾਰਨ ਇਹ ਰੋਕ ਲਗਾਈ ਗਈ ਹੈ।
ਦੇਖੋ ਇਹ ਵੀ ਬੜਾ ਹਾਸੋਹੀਣਾ ਜਿਹਾ ਇੱਕ ਫੈਸਲਾ ਆਇਆ ਤੇ ਹਾਸੋਹੀਣਾ ਫੈਸਲੇ ਦੀ ਮੈਂ ਗੱਲ ਤਾਂ ਕਹਿਣਾ ਵੀ ਜਿਹੜੀ ਕੁਆਲਿਟੀ ਜੇ ਪੈਦਾ ਨਹੀਂ ਹੋ ਰਹੀ। ਅਸੀਂ ਅੱਜ ਤੱਕ ਇਹ ਨਹੀਂ ਸੁਣਿਆ ਸੀ ਵੀ ਕੋਈ ਚੀਜ਼ ਵਿਦੇਸ਼ ਭੇਜਣ ਲਈ ਹੀ ਬੀਜੀ ਜਾਂਦੀ ਆ, ਹਰ ਚੀਜ਼ ਬੀਜੀ ਜਾਂਦੀ। ਹੁਣ ਅਸੀਂ ਇੱਥੇ ਸੰਤਰਾ ਉਤਪਾਦ ਕਰਦੇ ਹਾਂ, ਮੈਂ ਕੱਲ ਹੀ ਆਪਣਾ ਚਾਰਟ ਦੇਖ ਰਿਹਾ ਸੀ ਜਿਹੜੇ ਸੰਤਰੇ ਅਸੀਂ ਸਪਲਾਈ ਕੀਤੇ ਆ ਤੋੜ ਕੇ ਭੇਜੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਚਾਰਟ ਬਣਾ ਕੇ ਭੇਜਤਾ ਵੀ ਜਿਹੜਾ 28% ਸੰਤਰਾ ਸੀਗਾ ਉਹ ਐਕਸਪੋਰਟ ਹੋ ਗਿਆ ਕਿਉਂਕਿ ਉਹਦੀ ਕੁਆਲਿਟੀ ਚੰਗੀ ਸੀਗੀ। ਉਦੋਂ ਜਿਹੜਾ ਇੰਨੇ ਪਰਸੈਂਟ ਸੀਗਾ ਉਹ ਜਿਹੜੀ ਵੱਡੀ ਮਾਰਕੀਟ ਜਿਹਨਾਂ ਦੇ ਵਿੱਚੋਂ ਬੋਲੀ ਕੋਲਸ ਜਾਂ IGA ਜਾਂ ਇਹਨਾਂ ਲਈ ਉਹ ਸਪਲਾਈ ਹੋ ਗਿਆ ਕਿਉਂਕਿ ਉਹਦੀ ਵੀ ਕੁਆਲਿਟੀ ਸੋਹਣੀ ਸੀ। ਉਦੋਂ ਬਾਅਦ ਜਿਹੜਾ 15% 18% ਜਿਹੜਾ ਮਾੜਾ ਰਿਹਾ ਉਹ ਉਹਨਾਂ ਨੇ ਜੂਸ ਲਈ ਤੇ ਭੇਜਤਾ ਵੀ ਉਹ ਜੂਸ ਲਈ ਵਰਤਿਆ ਜਾਊਗਾ। ਸੋ ਇਹ ਤਾਂ ਦੇਖਿਆ ਸੁਣਿਆ ਵੀ ਕੁਆਲਿਟੀ ਹੈ ਜਿਹੜੀ ਕਿਸੇ ਵੀ ਪ੍ਰੋਡਕਟ ਦੀ ਉਸ ਕੁਆਲਿਟੀ ਨੂੰ ਕੈਟਾਗਰੀ ਚ ਵੰਡਿਆ ਜਾਂਦਾ ਤੇ ਹਮੇਸ਼ਾ ਹੀ ਅਕਸਰ ਜਿਵੇਂ ਘਰਾਂ ਚ ਵੀ ਹੁੰਦਾ ਵੀ ਚੰਗੇ ਭਾਂਡੇ ਚੰਗਾ ਬਿਸਤਰਾ ਚੰਗੀ ਚਾਦਰ ਮਹਿਮਾਨ ਲਈ ਰੱਖੀ ਜਾਂਦੀ ਹੈ ਤੇ ਆਪ ਪੁਰਾਣੀਆਂ ਤੇ ਪਿਆ ਜਾਂਦਾ ਪੁਰਾਣੇ ਭਾਂਡਿਆਂ ਚ ਖਾਧਾ ਜਾਂਦਾ ਜਦੋਂ ਮਹਿਮਾਨ ਆ ਜਾਂਦਾ ਨਾਲ ਦੀ ਨਾਲ ਡਾਇਨਿੰਗ ਸੈੱਟ ਕੱਢ ਲੈਂਦੇ ਹਾਂ। ਜਿਵੇਂ ਇੱਕ ਵਾਰੀ ਹਰਿਮੰਦਰ ਸਿੰਘ ਨੇ ਇਸ ਦੇ ਉੱਤੇ ਬੜਾ ਵਧੀਆ ਆਰਟੀਕਲ ਲਿਖਿਆ ਸੀ, ਉਹਨਾਂ ਨੇ ਲਿਖਿਆ ਸੀ ਵੀ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਦੇ ਪੈਸੇ ਅਸੀਂ ਆਪ ਲਾਉਣੇ ਆ ਪਰ ਅਸੀਂ ਉਹਨਾਂ ਨੂੰ ਮਾਣ ਨੀ ਸਕਦੇ ਸੀ। ਉਡੀਕਦੇ ਰਹਿੰਦੇ ਹਾਂ ਮਹਿਮਾਨ ਆਊਗਾ ਤਾਂ ਉਹ ਅਸੀਂ ਉਹਦੇ ਤੇ ਭਾਂਡੇ ਚ ਰੋਟੀ ਖਵਾਵਾਂਗੇ ਜਾਂ ਡਾਇਨਿੰਗ ਟੇਬਲ ਤੇ ਭਾਵਾਂਗੇ। ਸੋ ਉਹ ਚੀਜ਼ਾਂ ਇਹ ਇੱਕ ਦੁਨਿਆਵੀ ਸੱਚਾਈ ਆ ਵੀ ਕੁਆਲਿਟੀ ਪੈਦਾ ਕਰੋ, ਕੁਆਲਿਟੀ ਪੈਦਾ ਕਰਕੇ ਜਿਹੜੀ ਚੰਗੀ ਚੀਜ਼ ਆ ਉਹ ਐਕਸਪੋਰਟ ਨੂੰ ਭੇਜ ਦੋ, ਮਾੜੀ ਚੀਜ਼ ਆਪਦੇ ਲਈ ਰੱਖ ਲਓ। ਇਹ ਇੱਕ ਦੁਨਿਆਵੀ ਸੱਚਾਈ ਆ ਪਰ ਇਹ ਪਹਿਲੀ ਵਾਰ ਹੋਇਆ ਵੀ ਜੇ ਕੋਈ ਕੁਆਲਿਟੀ ਨਹੀਂ ਪੈਦਾ ਹੋ ਰਹੀ ਤੇ ਜ਼ਰੂਰੀ ਤਾਂ ਨਹੀਂ ਵੀ ਐਕਸਪੋਰਟ ਲਈ ਹੀ ਬੀਜਿਆ ਜਾ ਰਿਹਾ ਸੀਗਾ ਜਾਂ ਐਕਸਪੋਰਟ ਲਈ ਹੀ ਬੀਜਣਾ ਸੀ। ਇਹ ਇੱਕ ਅਜੀਬ ਜਿਹਾ ਫੈਸਲਾ ਆਇਆ। ਬਾਸਮਤੀ ਦੇ ਵਿੱਚ ਪੈਸੇ ਸੋਹਣੇ ਆ, ਮੈਨੂੰ ਪਹਿਲਾਂ ਨੀ ਪਤਾ ਸੀ ਕਿਉਂਕਿ ਸਾਡੇ ਏਰੀਏ ਦੇ ਵਿੱਚ ਵੀ ਝੋਨਾ ਨਹੀਂ ਇੰਨਾ ਹੁੰਦਾ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਝੋਨੇ ਲਾਏ ਜਾ ਰਹੇ ਆ। ਕੱਲ ਹੀ ਮੇਰੀ ਘਰ ਗੱਲ ਹੋ ਰਹੀ ਸੀ ਤਾਂ ਮੈਨੂੰ ਦੱਸਿਆ ਗਿਆ ਵੀ ਬਾਸਮਤੀ ਦਾ ਝਾੜ ਵੀ ਚੰਗਾ ਨਿਕਲਿਆ, ਉੱਥੇ ਭਾਅ ਵੀ ਸੋਹਣਾ ਲੱਗ ਗਿਆ ਤੇ ਸੋਹਣੇ ਪੈਸੇ ਐਤਕੀ ਜਿਹੜੇ ਬਾਸਮਤੀ ਦੇ ਆ ਗਏ ਤੇ 3 ਮਹੀਨਿਆਂ ਦੇ ਵਿੱਚ ਫਸਲ ਹੋ ਗਈ ਕਈ ਚੀਜ਼ਾਂ ਤੇ ਹੁਣ ਉੱਥੇ ਆਲੂ ਬਹੁਤ ਸੋਹਣੇ ਹੋਣਗੇ। ਸੋ ਜ਼ਿਮੀਦਾਰ ਲਈ ਇਹ ਇੱਕ ਖੁਸ਼ੀ ਦੀ ਗੱਲ ਹੁੰਦੀ ਆ ਵੀ ਜੇ 4 ਪੈਸੇ ਵੱਟੇ ਜਾਂਦੇ ਆ ਸ਼ੋਰਟ ਟਾਈਮ ਦੇ ਵਿੱਚ ਹੁੰਦੇ ਆ ਤੇ ਉਹਦੇ ਚ ਜੇ ਕਿਹਾ ਜਾਵੇ ਵੀ ਉਹਦਾ ਤੁਹਾਡਾ ਤਾਂ ਪ੍ਰੋਡਕਟ ਆ ਜਿਹੜਾ ਵਿਦੇਸ਼ ਜਾਣ ਦੇ ਕਾਬਲ ਨੀ ਇਸ ਕਰਕੇ ਤੁਸੀਂ ਬੀਜ ਨੀ ਸਕਦੇ, ਇਹ ਥੋੜੀ ਜੀ ਕਿਤੇ ਨਾ ਕਿਤੇ ਕੋਈ ਹੋਰ ਇਹਦੇ ਵਿੱਚ ਸਮਝੌਤੇ ਦੀ ਗੱਲ ਨਿਕਲ ਕੇ ਆਊਗੀ ਸਾਹਮਣੇ। ਇਹ ਮੈਨੂੰ ਨੀ ਲੱਗਦਾ ਵੀ ਇੰਨੀਆਂ ਸਟੇਟਾਂ ਦੇ ਵਿੱਚ ਇੰਨੀ ਕੁਆਲਿਟੀ ਮਾੜੀ ਹੁੰਦੀ ਹੋਊਗੀ ਵੀ 100% ਹੀ ਉਹ ਗ੍ਰੇਡਿੰਗ ਤੋਂ ਬਾਅਦ ਐਕਸਪੋਰਟ ਨਾ ਹੁੰਦਾ ਹੋ ਸਕਦਾ ਹੋਵੇ।
ਜੀ ਜੀ ਬਿਲਕੁਲ। ਸੋ ਸਾਡੇ ਨਾਲ ਕੁਛ ਸਰੋਤੇ ਜੁੜ ਰਹੇ ਨੇ, ਮੈਨੂੰ ਲੱਗਦਾ ਕਿ ਕੁਛ ਖਬਰਾਂ ਤੇ ਉਹ ਟਿੱਪਣੀ ਚਾਹੁੰਦੇ ਨੇ। ਸੰਦੀਪ ਰਾਏ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਰਾੜ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮਿੰਟੂ ਜੀ ਕਹਿੰਦੇ ਕੁਛ ਲੋਕ ਕਹਿੰਦੇ ਆ ਵੀ 199 ਦੇਸ਼ਾਂ ਚ ਨਿਊ ਈਅਰ ਤੇ ਵੀ ਫਾਇਰ ਵਰਕਸ ਹੁੰਦੇ ਨੇ ਤੇ ਦੀਵਾਲੀ ਤੇ ਹੀ ਕਿਉਂ ਰੋਕ, ਪਰ ਕਹਿੰਦੇ ਚਲਾਉਣ ਤੇ ਰੋਕ ਨਹੀਂ ਵਿਕਣ ਤੇ ਰੋਕ ਕਿਉਂ, ਸਿਰਫ ਦਿੱਲੀ ਦੇ ਹੀ ਉਸ ਏਰੀਏ ਦੇ ਵਿਚ ਜਿਹੜੀ ਵਿਕਣ ਤੇ ਵਿਕਰੀ ਤੇ ਰੋਕ ਲਗਾਈ ਗਈ। ਜੀ
ਚਲਾਉਣ ਤੇ ਵਿਕਰੀ ਦੀ ਜਿਹੜੀ ਗੱਲ ਆ ਉਹ ਤਾਂ ਇਹ ਹੈ ਜੀ ਵੀ ਜੀ ਉਹ ਸਰਕਾਰ ਇਹ ਸਾਬਤ ਕਰ ਰਹੀ ਆ ਵੀ ਚੋਰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ, ਵੀ ਜੇ ਪਟਾਕਾ ਵਿਕੂਗਾ ਹੀ ਨਾ ਤੇ ਚੱਲੂਗਾ ਕਿੱਥੋਂ। ਇਹ ਤਾਂ ਇਹ ਪਾਲਿਸੀ ਤਾਂ ਸਿੰਪਲ ਪਾਲਿਸੀ ਆ, ਹਰ ਇੱਕ ਦੇ ਸਮਝ ਆਉਣ ਵਾਲੀ ਗੱਲ ਆ। ਪਰ ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਆ ਉਹ ਬਹਿਸਬਾਜ਼ੀ ਦੇ ਮੁੱਦੇ ਚੱਲੀ ਰਹੇ ਆ ਫੇਸਬੁੱਕ ਦੇ ਉੱਤੇ, ਤੁਸੀਂ ਦੇਖਿਆ ਹੀ ਆ ਵੀ ਇੱਕ ਪਾਸੇ ਸਲਾਹਣ ਵਾਲਿਆਂ ਦੀ ਇੱਕ ਪਾਸੇ ਨਿੰਦਣ ਵਾਲਿਆਂ ਦੀ ਗੱਲ ਆ। ਪਰ ਸਾਨੂੰ ਜੇ ਵਰਲਡ ਵਾਈਡ ਜਿਹੜੀਆਂ ਉਣਤਾਈਆਂ ਹੁੰਦੀਆਂ ਨਵੇਂ ਸਾਲਾਂ ਤੇ ਚਲਾਏ ਜਾਂਦੇ ਆ, ਫਾਇਰ ਵਰਕਸ ਕੀਤੇ ਜਾਂਦੇ ਆ, ਉਹਨਾਂ ਲਈ ਥੋੜਾ ਜਿਹਾ ਤਾਂ ਡਿਫਰੈਂਸ ਹੈਗਾ ਵੀ ਜੇ ਹੁਣ ਤੁਸੀਂ ਸਿਡਨੀ ਚ ਰਹਿੰਦੇ ਹੋ ਤੁਸੀਂ ਦੇਖਿਆ ਹੋਣਾ ਸਿਡਨੀ ਚ ਜੇ ਫਾਇਰ ਵਰਕਸ ਹੁੰਦਾ ਤਾਂ ਇੱਕ ਸਪੈਸ਼ਲ ਏਰੀਏ ਚ ਹੁੰਦਾ
ਉਹ ਏਰੀਏ ਨੂੰ ਬਕਾਇਦਾ ਲਾਇਸੈਂਸ ਮਿਲੇ ਆ, ਉਹਨੂੰ ਸੇਫਟੀ ਸਿਕਿਉਰਿਟੀ ਹਰ ਐਂਗਲ ਤੋਂ ਦੇਖਿਆ ਪਰਖਿਆ ਜਾਂਦਾ ਤੇ ਉਹਦਾ ਉਹਦਾ ਉੱਥੇ ਸਾਰਿਆਂ ਦੇ ਇਕੱਠੇ ਹੋ ਕੇ ਉਹ ਮਨਾਇਆ ਜਾਂਦਾ। ਇਹ ਇਹ ਥੋੜਾ ਜਿਹਾ ਯਾਨੀ ਕਿ ਜਿਹੜੀ ਥੋੜਾ ਜਾ ਸੁਧਰਿਆ ਹੋਇਆ ਵਰਜਨ ਆ ਵਿਦੇਸ਼ਾਂ ਦੇ ਵਿੱਚ, ਠੀਕ ਹੈ ਨਾ। ਪਰ ਜੇ ਉਹਨਾਂ ਗੱਲ ਕਰੀਏ ਅਸੀਂ ਇੰਡੀਆ ਦੇ ਵਿੱਚ ਗਲੀ ਮੁਹੱਲਿਆਂ ਚ ਤੇ ਉਹ ਜੇ ਥਾਵਾਂ ਵਿੱਚ ਦੀ ਜਿੱਥੋਂ ਦੀ ਭੱਜ ਕੇ ਲੰਘਿਆ ਨੀ ਜਾ ਸਕਦਾ ਤੇ ਉੱਥੇ ਮੰਜੇ ਡਾਹ ਡਾਹ ਕੇ ਤੁਸੀਂ ਦੇਖਿਆ ਹੋਣਾ ਪਟਾਕੇ ਵੇਚੇ ਜਾਂਦੇ ਆ ਜਦੋਂ ਕੋਈ ਊਨਤਾ ਹੀ ਹੋ ਜਾਂਦੀ ਆ। ਮੇਰੀ ਅੱਜ ਤੋਂ 40 ਸਾਲ ਪੁਰਾਣਾ ਇੱਕ ਮੇਰੇ ਬਚਪਨ ਦੇ ਵਿੱਚ ਮੇਰਾ ਜਦੋਂ ਮੈਂ 8-10 ਸਾਲਾਂ ਦਾ ਸੀ ਉਸ ਟਾਈਮ ਮੈਂ ਇੱਕ ਤਸਵੀਰ ਮੇਰੇ ਜ਼ਿਹਨ ਚੋਂ ਨਹੀਂ ਨਿਕਲ ਰਹੀ ਜਦੋਂ ਮੈਂ ਦੇਖਿਆ ਇੱਕ ਮੰਡੀ ਦੇ ਵਿੱਚ ਅੱਗ ਲੱਗੀ ਆ ਪਟਾਕਿਆਂ ਦੀ ਤੇ ਕਿਵੇਂ ਲੋਕ ਭੱਜ ਰਹੇ ਆ ਆਪਦੀ ਜਾਨ ਬਚਾਉਣ ਲਈ। ਤਾਂ ਮੈਂ ਉਸ ਟਾਈਮ ਨੂੰ ਕਿਵੇਂ ਕਦੇ ਨੀ ਭੁੱਲੂ ਆਪਦੇ ਜੀਵਨ ਦੇ ਵਿੱਚ, ਭਾਵੇਂ ਉਸ ਹਾਦਸੇ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇੱਕ ਬਾਲ ਮਨ ਦੇ ਉੱਤੇ ਗਹਿਰਾ ਚੋਟ ਉਸ ਟਾਈਮ ਲੱਗੀ ਸੀ ਵੀ ਯਾਰ ਕਿਵੇਂ ਡਿੱਗ ਰਹੇ ਸੀ ਲੋਕ, ਕਿਵੇਂ ਚੀਕਾਂ ਜਾ ਝਾੜੇ ਚੱਲ ਰਹੇ ਸੀ ਮੰਡੀ ਦੇ ਵਿੱਚ ਤੇ ਕਿਵੇਂ ਕਿਸੇ ਨੁਕਸਾਨ ਹੋਇਆ, ਉਹ ਸਾਰੀਆਂ ਮੇਰੇ ਯਾਦ ਆ। ਸੋ ਜਿਹੜਾ ਇਹ ਵਰਜਨ ਆ ਇਹ ਬਹੁਤ ਖਤਰਨਾਕ ਵਰਜਨ ਆ। ਦੁਨੀਆਂ ਦੇ ਵਿੱਚ ਪੋਲੂਸ਼ਨ ਫੈਲਾਉਣਾ, ਕੁਦਰਤ ਨਾਲ ਛੇੜਖਾਨੀ ਕਰਨੀ, ਕੁਦਰਤ ਦਾ ਖਿਲਵਾੜ ਕਰਨਾ ਉਹ ਜਾਇਜ਼ ਨਹੀਂ ਹੈ ਤੇ ਮੰਨਣ ਯੋਗ ਵੀ ਨਹੀਂ ਹੈ। ਉਹਦੀ ਸਾਰੇ ਕਿਤੇ ਨਿੰਦਿਆ ਹੋਣੀ ਚਾਹੀਦੀ ਹੈ ਤੇ ਇਹਦਾ ਕੋਈ ਹੋਰ ਸੋਲੂਸ਼ਨ ਕੱਢਿਆ ਲੈਣਾ ਚਾਹੀਦਾ। ਅੱਜ ਕੱਲ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਇੰਨਾ ਕੁਛ ਇਲੈਕਟ੍ਰੋਨਿਕਸ ਹੋ ਗਿਆ, ਤੁਸੀਂ ਹਰ ਚੀਜ਼ ਇਲੈਕਟ੍ਰੋਨਿਕਸ ਦੇ ਤਰੀਕੇ ਨਾਲ ਆਪਦੀ ਪੜਾਸ ਕੱਢ ਸਕਦੇ ਹੋ ਤਾਂ ਇਹ ਵੀ ਕੱਢੀ ਜਾ ਸਕਦੀ ਹੈ। ਉਹਨੂੰ ਸਾਨੂੰ ਖੜਕਾ ਸੁਣ ਕੇ ਹੀ ਹੁੰਦਾ ਤਾਂ ਸੋਫਟਵੇਅਰ ਬਣਨੇ ਸ਼ੁਰੂ ਹੋ ਗਏ ਆ ਵੀ ਉਹ ਫੋਨ ਤੇ ਕੰਪਿਊਟਰਾਂ ਤੇ ਬਣੀ ਜਾਂਦੇ ਆ, ਸਪੀਕਰ ਲਾ ਕੇ ਬਹਿ ਜਾਓ ਘਰੇ ਤੇ ਚਲਾਈ ਜਾਓ ਜਿੰਨੇ ਮਰਜ਼ੀ, ਆਤਿਸ਼ਬਾਜ਼ੀਆਂ ਦਾ ਕੱਢ ਲਓ, ਸਕਰੀਨਾਂ ਦੇ ਉੱਤੇ ਲਾ ਲਓ, ਹੋਰ ਕਰ ਹੋਰ ਕੁਛ ਤਰੀਕੇ ਹੈਗੇ ਆ। ਪਰ ਮੈਨੂੰ ਲੱਗਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਬਿਨਾਂ ਸਰਦਾ, ਇਹਨਾਂ ਚੀਜ਼ਾਂ ਨਾਲ ਕਿਤੇ ਵੀ ਨਾ ਤਾਂ ਕੋਈ ਰੋਜੀ ਰੋਟੀ ਦਾ ਸੰਬੰਧ ਆ, ਨਾ ਇਹਨਾਂ ਚੀਜ਼ਾਂ ਨਾਲ ਕੋਈ ਤਰੱਕੀ ਦਾ ਸੰਬੰਧ ਆ ਵੀ ਤਰੱਕੀ ਹੋ ਜੂਗੀ, ਤੇ ਨਾ ਇਹਨਾਂ ਚੀਜ਼ਾਂ ਨਾਲ ਚੰਗੇ ਭਵਿੱਖ ਜੁੜੇ ਆ ਕੋਈ। ਬਸ ਇੱਕ ਦਿਲ ਦੀ ਖੁਸ਼ੀ ਆ ਤੇ ਖੁਸ਼ੀ ਮਨਾਉਣ ਦੇ ਤਰੀਕੇ ਹੋਰ ਬਹੁਤ ਹੈਗੇ, ਅਸੀਂ ਰੋਕਦੇ ਨੀ ਕਿਸੇ ਨੂੰ ਖੁਸ਼ੀ ਮਨਾਉਣ ਤੋਂ। ਖੁਸ਼ੀ ਮਨਾਓ ਤੇ ਜਿੰਨੀਆਂ ਖੁਸ਼ੀ ਖੇੜੇ ਮਨਾ ਸਕਦੇ ਮਨਾਓ, ਛੋਟੀ ਜਿਹੀ ਜ਼ਿੰਦਗੀ ਆ, ਜਿਵੇਂ ਤੁਹਾਡਾ ਜੀ ਕਰਦਾ ਖੁਸ਼ੀ ਮਨਾਓ। ਪਰ ਥੋੜਾ ਜਿਹਾ ਉਹ ਦੇਖੋ ਵੀ ਜਿਹੜਾ ਡਾਇਲੋਗ ਇੱਕ ਕਹਾਵਤ ਆ ਦੁਨੀਆਂ ਦੇ ਵਿੱਚ ਵੀ ਆਜ਼ਾਦੀ ਦਾ ਫਾਇਦਾ ਉਹ ਜਿੱਥੋਂ ਤੁਹਾਡਾ ਨੱਕ ਜਾਂਦਾ, ਜਦੋਂ ਤੁਹਾਡੇ ਨੱਕ ਤੋਂ ਗਾਂਹ ਅਗਲੇ ਦਾ ਨੱਕ ਸ਼ੁਰੂ ਹੋ ਜਾਂਦਾ ਉੱਥੇ ਨੀ ਤੁਸੀਂ ਸਕਦੇ।
ਜੀ ਜੀ ਬਿਲਕੁਲ ਬਰਾੜ ਸਾਹਿਬ, ਕੁਛ ਕੁ ਖਬਰਾਂ ਜਿਹੜੀਆਂ ਪੰਜਾਬ ਤੋਂ ਖਬਰਾਂ ਆ ਰਹੀਆਂ ਕਿ ਸਿੱਖਿਆ ਬੋਰਡ ਦੇ 748 ਅਸਾਮੀਆਂ ਖਤਮ ਕਰਨ ਦਾ ਜਿਹੜਾ ਫੈਸਲਾ ਆ ਉਹ ਸੁਣਾਇਆ ਗਿਆ। ਸੋ ਜਿਵੇਂ ਆਪਾਂ ਜਾਣਦੇ ਹਾਂ ਕਿ ਕ੍ਰਿਸ਼ਨ ਕੁਮਾਰ ਜਿਹੜੇ ਕਾਫੀ ਸਖ਼ਤ ਪ੍ਰਬੰਧਕ ਰਹੇ ਆ ਸ਼ੁਰੂ ਤੋਂ, ਉਹ ਜਿਹੜੇ ਵੀ ਵਿਭਾਗ ਦੇ ਵਿੱਚ ਗਏ ਆ ਉਹਨਾਂ ਨੇ ਆਪ ਵੀ ਬਹੁਤ ਇਮਾਨਦਾਰੀ ਦੇ ਨਾਲ ਆਪਣੀ ਜਿਹੜੀ ਡਿਊਟੀ ਆ ਆਪਣੀ ਜਿਹੜੀ ਸੇਵਾ ਆ ਉਹ ਨਿਭਾਈ ਆ, ਔਰ ਉਹ ਦੂਸਰਿਆਂ ਤੋਂ ਵੀ ਇਹੀ ਤਵੱਕੋ ਕਰਦੇ ਆ ਕਿ ਜਿਸ ਵੀ ਫੀਲਡ ਦੇ ਵਿੱਚ ਜਿਹੜੇ ਵੀ ਸਰਕਾਰੀ ਕਰਮਚਾਰੀ ਕੰਮ ਕਰ ਰਹੇ ਆ ਉਹ ਪੂਰੀ ਇਮਾਨਦਾਰੀ ਦੇ ਨਾਲ ਕਰਨ। ਸੋ ਉਹਨਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਅਸਾਮੀਆਂ ਖਤਮ ਹੋਣ ਦਾ ਜਿਹੜਾ ਵਿਵਾਦ ਖੜਾ ਕੀਤਾ ਗਿਆ, ਮਤਲਬ ਕਿ ਜਿਹੜੇ ਉਹਨੂੰ ਸੁਣਨ ਵਾਲੇ ਜਾਂ ਇਸ ਫੈਸਲੇ ਦੇ ਨੇੜਿਓਂ ਜਾਣਨ ਵਾਲੇ ਜਿਹੜੇ ਲੋਕ ਆ ਉਹ ਇਸ ਨੂੰ ਵਿਵਾਦ ਹੀ ਮੰਨ ਰਹੇ ਆ। ਸੋ ਡਾਇਰੈਕਟਰ ਬੋਰਡ ਆਫ ਡਾਇਰੈਕਟਰਸ ਨੇ 518 ਅਸਾਮੀਆਂ ਜਿਹੜੀਆਂ ਜੀ ਉਹ ਖਤਮ ਕਰ ਦਿੱਤੀਆਂ, ਪਰ ਨਵੀਆਂ ਪਰਤਾਂ ਖੁੱਲਣ ਤੋਂ ਬਾਅਦ ਕਹਿੰਦੇ ਪਤਾ ਲੱਗਾ ਕਿ ਪੁਨਰਗਠਨ ਦੇ ਨਾਮ ਤੇ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਹੋਰਾਂ ਨੇ 748 ਅਸਾਮੀਆਂ ਜਿਹੜੀਆਂ ਜੀ ਉਹ ਖਤਮ ਕੀਤੀਆਂ ਤੇ ਇਸ ਤੋਂ ਬਾਅਦ ਹੁਣ ਬੋਰਡ ਅਧਿਕਾਰੀਆਂ ਚ ਹਿਲਜੁਲ ਹੋਣੀ ਵੀ ਸ਼ੁਰੂ ਹੋ ਗਈ ਹੈ ਤੇ ਢਾਂਚੇ ਦੇ ਪੁਨਰਗਠਨ ਦਾ ਸਭ ਤੋਂ ਵੱਧ ਮਾੜਾ ਅਸਰ ਬੋਰਡ ਦੇ ਅਕਾਦਮਿਕ ਵਿੰਗ ਤੇ ਪਿਆ, ਕਹਿੰਦੇ ਜਿਹਦੇ ਚ ਡਾਇਰੈਕਟਰ ਅਕਾਦਮਿਕ ਦੀ ਅਸਾਮੀ ਵੀ ਖਤਮ ਕਰ ਦਿੱਤੀ ਗਈ ਹੈ ਜੀ। ਤੇ ਬੋਰਡ ਦੇ ਵਿੱਚ ਕਹਿੰਦੇ ਹੁਣ ਸਿਰਫ 1345 ਅਸਾਮੀਆਂ ਜਿਹੜੀਆਂ ਉਹ ਰਹਿ ਜਾਣਗੀਆਂ। ਤੇ ਜਦ ਇਹਦੇ ਬਾਰੇ ਸਿੱਖਿਆ ਮੰਤਰੀ ਤੋਂ ਪੁੱਛਿਆ ਗਿਆ ਅਰੁਣਾ ਚੌਧਰੀ ਹੋਰਾਂ ਤੋਂ ਤਾਂ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਜ਼ਿਮਨੀ ਚੋਣ ਦੇ ਵਿੱਚ ਬਿਜ਼ੀ ਹਾਂ ਇਸ ਵੇਲੇ ਤੇ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਜੀ
ਦੇਖੋ ਫੈਸਲਾ ਤਾਂ ਨਤੀਜੇ ਜਦੋਂ ਆਉਂਦੇ ਆ ਉਦੋਂ ਬਾਅਦ ਪਤਾ ਲੱਗਦਾ ਫੈਸਲਾ ਸਹੀ ਸੀ ਜਾਂ ਗਲਤ ਸੀ, ਪਰ ਕੁਝ ਇੱਕ ਨਾਂ ਇਹ ਜੇ ਹੁੰਦੇ ਆ ਜਿਨ੍ਹਾਂ ਤੇ ਭਰੋਸਾ ਕੀਤਾ ਜਾ ਸਕਦਾ ਜਾਂ ਭਰੋਸੇ ਯੋਗਤਾ
ਉਹਨਾਂ ਦਾ ਕੰਮ ਹੁੰਦਾ, ਉਹਨਾਂ ਦੇ ਇਹ ਗੱਲ ਕਲੀਅਰ ਹੁੰਦੀ ਹੈ ਵੀ ਜੇ ਉਹਨਾਂ ਨੇ ਕੀਤਾ ਜਾਂ ਉਹਨਾਂ ਨੇ ਕੀਤਾ ਤਾਂ ਕੁਛ ਚੰਗਾ ਹੀ ਕੀਤਾ ਹੋਊਗਾ। ਸੋ ਕਹਿੰਦੇ ਨੇ ਨਾਮ ਹੀ ਕਾਫੀ ਆ ਕ੍ਰਿਸ਼ਨ ਕੁਮਾਰ ਹੋਣਾ ਦਾ, ਉਹਨਾਂ ਨੇ ਜੋ ਹੁਣ ਤੱਕ ਹਿਸਟਰੀ ਰਚੀ ਆ ਆਪਣੇ ਕੈਰੀਅਰ ਦੌਰਾਨ, ਉਹ ਬਹੁਤ ਘੱਟ ਆਫਿਸਰਾਂ ਦੇ, ਬਹੁਤ ਘੱਟ ਲੋਕਾਂ ਦੇ ਹਿੱਸੇ ਆਈ ਆ। ਪਰ ਰੌਲਾ ਤਾਂ ਇਹ ਆ ਵੀ ਜਿਹੜੇ ਵੱਡੇ ਲੀਡਰ ਆ ਇਹ ਉਹਨਾਂ ਨੂੰ ਕਿੰਨੀ ਖੁੱਲ ਦਿੰਦੇ ਆ, ਕਿੱਥੋਂ ਤੱਕ ਕਰ ਦਿੰਦੇ ਆ ਕੰਮ, ਇਹ ਪ੍ਰੋਬਲਮ ਆਉਂਦੀ ਆ। ਪਰ ਫੇਰ ਵੀ ਕਹਿੰਦੇ ਆ ਵੀ ਜਿਹਨੇ ਜਗਣਾ ਹੁੰਦਾ, ਜਿਹਨੇ ਚਮਕਣਾ ਹੁੰਦਾ, ਜਿਹਨੇ ਕੁਛ ਕਰਨਾ ਹੁੰਦਾ, ਉਹ ਤਾਂ ਤੂਫਾਨਾਂ ਦੇ ਵਿੱਚ ਵੀ ਜਗ ਚਮਕ ਪੈਂਦਾ। ਸੋ ਇਹ ਜੇ ਅਸਾਮੀਆਂ ਖਤਮ ਕੀਤੀਆਂ ਤੇ ਇਹਦੇ ਪਿੱਛੇ ਜ਼ਰੂਰ ਕੋਈ ਦੂਰ ਅੰਦੇਸ਼ੀ ਸੋਚ ਹੋਊਗੀ, ਕੋਈ ਨਾ ਕੋਈ ਇਹਦੇ ਚ ਲਾਹਾ ਫਾਇਦਾ ਜਿਹੜਾ ਹੁੰਦਾ ਹੋਊਗਾ, ਉਹ ਉਸੇ ਲਈ ਹੀ ਕ੍ਰਿਸ਼ਨ ਕੁਮਾਰ ਹੋਣਾ ਨੇ ਸਟੈਪ ਚੱਕਿਆ। ਪਰ ਇਹਦੇ ਤੇ ਆਪਾਂ ਨੂੰ ਥੋੜਾ ਚਿਰ ਹਜੇ ਹੋਰ ਦੇਖਣਾ ਪੈਣਾ ਵੀ ਇਹ ਕਿੱਧਰ ਨੂੰ ਜਾਂਦਾ ਜਾਂ ਇਹਦੇ ਕੀ ਹੁੰਦੇ। ਕਈ ਵਾਰ ਕੀ ਹੁੰਦਾ ਨਾ, ਕਿਸੇ ਅਹੁਦੇਦਾਰ ਨੂੰ ਤੁਸੀਂ ਕੁਰਸੀ ਤੋਂ ਲਾਹ ਨੀ ਸਕਦੇ ਹੁੰਦੇ, ਉਹ ਇੰਨਾ ਕੁ ਪਾਵਰਫੁਲ ਹੋ ਜਾਂਦਾ ਵੀ ਉਹ ਕੁਰਸੀ ਦੇ ਉੱਤੇ ਤੁਸੀਂ ਉਹਨੂੰ ਧੱਕੇ ਨਾਲ, ਕੋਈ ਵੀ ਚਾਹੇ ਤੁਸੀਂ ਉਹਦੇ ਤੋਂ ਬੌਸ ਹੋ ਪਰ ਤੁਸੀਂ ਉਹਨੂੰ ਲਾਹ ਨੀ ਸਕਦੇ ਹੁੰਦੇ। ਤਾਂ ਉਦੋਂ ਇੱਕ ਬੜਾ ਇੱਕ ਯੂਨੀਕ ਤਰੀਕਾ, ਇਹ ਪਹਿਲਾਂ ਵੀ ਮੇਰੇ ਯਾਦ ਆ ਬਹੁਤ ਵਾਰੀ ਲੋਕਾਂ ਨੇ ਵਰਤ ਚੁੱਕਿਆ, ਇੱਕ ਕਹਿ ਸਕਦੇ ਜਾਂ ਸਿਆਸੀ ਦਾਅ ਕਹਿ ਲਈਏ ਇਹਨੂੰ, ਚਾਹੇ ਇੱਕ ਸ਼ਤਰੰਜ ਦੀ ਚਾਲ ਕਹਿ ਲਈਏ, ਚਾਹੇ ਇੱਕ ਕੋਈ ਵੀ ਕਹਿ ਲਈਏ, ਇੱਕ ਨੀਤੀ ਕਹਿ ਲਈਏ, ਚਾਨਕ ਨੀਤੀ ਕਹਿ ਲਈਏ। ਨੀਤੀ ਹੁੰਦੀ ਹੈ ਵੀ ਉਹ ਰੁਤਬੇ ਨੂੰ, ਉਸ ਅਹੁਦੇ ਨੂੰ ਹੀ ਖਤਮ ਕਰ ਦਿਓ ਤੇ ਕਹਿ ਦਿਓ ਜੀ ਦੇਖੋ ਵੀ ਉਂਝ ਤਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ, ਪਰ ਹੁਣ ਸਰਕਾਰ ਆ ਜਿਹੜਾ ਇਹ ਅਹੁਦਾ ਹੀ ਖਤਮ ਕਰਨ ਜਾ ਰਹੀ ਆ। ਤੇ ਇਹ ਤਰੀਕੇ ਨਾਲ ਵੀ ਕਿਸੇ ਬੰਦੇ ਨੂੰ ਜਿਹੜਾ ਕੁੰਡਲੀ ਵਾਲਾ ਕੇ ਸੱਪ ਬੈਠੇ ਹੁੰਦੇ ਆ ਕੁਰਸੀਆਂ ਦੇ ਉੱਤੇ ਤੇ ਉਹਨਾਂ ਨੂੰ ਲਾਉਣ ਦਾ ਇਹ ਵੀ ਇੱਕ ਤਰੀਕਾ। ਸੋ ਹੋ ਸਕਦਾ ਕ੍ਰਿਸ਼ਨ ਕੁਮਾਰ ਹੋਰਾਂ ਨੇ ਇਹ ਵਰਤਿਆ ਹੋਵੇ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਤਾਂ ਖਾਲਸਾ ਖੇਡ ਉਤਸਵ ਸ਼ੁਰੂ ਹੋਣ ਜਾ ਰਿਹਾ ਜੀ 14 ਅਕਤੂਬਰ ਤੋਂ। ਸੋ ਸਾਲ 2002 ਦੇ ਵਿੱਚ ਇਹ ਜਿਹੜਾ ਖੇਡ ਉਤਸਵ ਸੀ ਇਹ ਸ਼ੁਰੂ ਕੀਤਾ ਗਿਆ ਸੀਗਾ। ਸੋ ਇਸ ਅਕਤੂਬਰ ਦੀਆਂ ਜਿਹੜੀਆਂ ਤਰੀਕਾਂ ਨੇ 14, 15 ਤੇ 16 ਅਕਤੂਬਰ ਲਗਾਤਾਰ 3 ਦਿਨ ਇਹ ਖਾਲਸਾ ਖੇਡ ਉਤਸਵ ਜਿਹੜਾ ਆ ਉਹ ਚੱਲਣਾ। ਸੋ ਇਹਦੇ ਬਾਬਤ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਹੋ ਗਈਆਂ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਿਹੜੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਖੇਡਾਂ ਜਿਹੜੀਆਂ ਉਹ ਕਰਵਾਈਆਂ ਜਾਣੀਆਂ। ਸੋ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਡਾਇਰੈਕਟਰ ਡਾਕਟਰ ਜਤਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ 14ਵੇਂ ਖਾਲਸਾ ਖੇਡ ਉਤਸਵ ਦੀਆਂ ਜਿਹੜੀਆਂ ਤਿਆਰੀਆਂ ਜੀ ਉਹ ਜ਼ੋਰਾਂ ਨਾਲ ਚੱਲ ਰਹੀਆਂ ਤੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਚ ਤਕਰੀਬਨ 5,000 ਜਿਹੜੇ ਖਿਡਾਰੀ ਆ ਉਹ ਇਹਦੇ ਵਿਚ ਹਿੱਸਾ ਲੈ ਰਹੇ ਆ ਵੱਖ ਵੱਖ ਖੇਡਾਂ ਦੇ ਵਿਚ। ਜੀ
ਦੇਖੋ ਜੀ ਬੜੀ ਵਧੀਆ ਰਵਾਇਤ ਤੇ ਇਹ ਅੱਗੇ ਤੁਰਨੀ ਚਾਹੀਦੀ ਆ ਤੇ ਇਸ ਦੇ ਵਿੱਚੋਂ ਕੁਝ, ਪਰ ਥੋੜੀ ਜੀ ਜਿਹੜੀ ਮੇਰਾ ਮੰਨਣਾ ਵੀ 14 ਸਾਲਾਂ ਦੇ ਵਿੱਚ ਜੇ ਹੁਣ ਮੈਂ ਆਪਣੇ ਲਿਸਨਰਸ ਦੀ ਗੱਲ ਕਰੀਏ, ਜਿੰਨੇ ਪੱਧਰ ਤੇ ਲਿਸਨਰ ਸੁਣ ਰਹੇ ਆ ਉਹਨਾਂ ਚ ਮੈਨੂੰ ਜਿੱਥੋਂ ਤੱਕ ਉਮੀਦ ਆ ਵੀ 90% ਲਿਸਨਰਸ ਨੂੰ ਇਹਨਾਂ ਖੇਡਾਂ ਦਾ ਜ਼ਿਕਰ ਅੱਜ ਸੁਣਿਆ ਹੋਣਾ ਵੀ ਖਾਲਸਾ ਹੀ ਖੇਡਾਂ ਹੁੰਦੀਆਂ ਜੀ 14 ਸਾਲਾਂ ਤੋਂ, 90% ਲੋਕਾਂ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਹੈ। ਤੇ ਜੇ ਅਸੀਂ ਗੱਲ ਕਰੀਏ ਦੂਜਿਆਂ ਦੀ, ਜੇ 10% ਜਿਹਨੂੰ ਪਤਾ ਤਾਂ ਉਹ ਪਤਾ ਹੀ ਆ ਕੱਲਾ, ਪਰ ਉਹਦੇ ਨਤੀਜੇ ਅਸੀਂ ਦੇਖੋ ਵੀ ਖਾਲਸਾਈ ਖੇਡਾਂ ਦੇ ਵਿੱਚੋਂ ਕੀ ਚੀਜ਼ ਨਿਕਲ ਕੇ ਆਈ। ਜਿਵੇਂ ਸਾਡੇ ਤੇ ਸਿੱਖ ਖੇਡਾਂ ਵੇਲੇ ਇਹ ਗੱਲ ਮੈਨੂੰ ਸਵਾਲ ਕੀਤਾ ਕੈਨੇਡਾ ਦੇ ਵਿੱਚ ਤਾਂ ਮੈਨੂੰ ਇਸ ਤੇ ਸੋਚਣ ਤੇ ਮਜਬੂਰ ਹੋਣਾ ਪਿਆ ਤੇ ਹੁਣ ਅਸੀਂ ਜਿਹੜੀ ਸਾਡੀ ਕਮੇਟੀ ਆ ਨੈਸ਼ਨਲ ਬਾਡੀ ਆ ਉਹ ਇਹਦੇ ਤੇ ਵਰਕਆਊਟ ਕਰ ਰਹੀ ਆ ਵੀ ਯਾਰ ਇਹ ਸਵਾਲ ਵਾਕਈ ਜੈਨੂਨ ਸਵਾਲ ਸੀ, ਕਿਸੇ ਨੇ ਸਾਡੇ ਤੇ ਤਾਨਾ ਨੀ ਮਾਰਿਆ ਸੀ। ਅਸੀਂ ਉੱਥੇ ਆਪਦੀ ਵਡਿਆਈ ਕਰ ਰਹੇ ਸੀ ਵੀ ਸਾਡੇ ਕੋਲੇ ਸਿੱਖ ਖੇਡਾਂ, ਅਸੀਂ ਐਂ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, 30 ਸਾਲਾਂ ਤੋਂ ਅਸੀਂ ਐਂ ਕਰ ਰਹੇ ਹਾਂ। ਤਾਂ ਉੱਥੇ ਇੱਕ ਬੰਦੇ ਨੇ ਬੜਾ ਪਿਆਰਾ ਜਿਹਾ ਮੈਨੂੰ ਪਿਆਰ ਦੇ ਨਾਲ ਮੈਨੂੰ ਕਿਹਾ, ਕਹਿੰਦੇ ਸਿੱਖ ਖੇਡਾਂ ਆਸਟ੍ਰੇਲੀਆ ਲੈਵਲ ਜਾਂ ਨੈਸ਼ਨਲ ਲੈਵਲ ਤੇ ਖੇਡਿਆ, ਤਾਂ ਮੇਰੇ ਕੋਲੇ ਕੋਈ ਜਵਾਬ ਨੀ ਸੀਗਾ ਕਿਉਂਕਿ ਜਿਹੜਾ ਸਾਡਾ ਸਟਰਕਚਰ ਆ ਉਸ ਸਟਰਕਚਰ ਦੇ ਮੁਤਾਬਕ ਤਾਂ ਕਦੇ ਵੀ ਨੀ ਖੇਡ ਕੇ ਆਉਣਗੇ। ਉਸ ਸਟਰਕਚਰ ਦੇ ਮੁਤਾਬਕ ਤਾਂ ਇੱਕ ਹੱਸਣਾ ਖੇਡਣਾ ਮਿਲਣਾ ਗਿਲਣਾ ਤੇ ਇੱਕ ਦੁਨੀਆ ਘੁੰਮਣਾ ਤੇ ਇਹੋ ਜਿਹੇ ਮਕਸਦ ਸਾਡੇ ਬਣੇ ਹੋਏ ਸੀ ਖੇਡਾਂ ਦੇ ਹੁਣ ਤੱਕ। ਪਰ ਅਸੀਂ ਜਦੋਂ ਇਹ ਸਵਾਲ ਦਾ ਸਾਹਮਣਾ ਕੀਤਾ ਤਾਂ ਹੁਣ ਇਹਦੇ ਬਾਰੇ ਸੋਚ ਰਹੇ ਹਾਂ ਵੀ ਕਿਵੇਂ ਪਨੀਰੀ ਤਿਆਰ ਕੀਤੀ ਜਾਵੇ, ਕਿਹੜੇ ਢੰਗ ਨਾਲ ਪਨੀਰੀ ਨੂੰ ਉਤਸ਼ਾਹਿਤ ਕੀਤਾ ਜਾਵੇ, ਕਿਵੇਂ ਉਹਦੇ ਲਈ ਵਜ਼ੀਫਿਆਂ ਦੀ ਗੱਲ ਹੋ ਰਹੀ ਆ, ਹੁਣ ਹਰ ਚੀਜ਼ ਹੋ ਰਹੀ ਆ ਵੀ ਤਾਂ ਕਿ ਵਾਕਈ ਅਸੀਂ ਆਉਣ ਵਾਲੇ 10 ਸਾਲਾਂ ਦਾ ਟਾਰਗੇਟ ਰੱਖਿਆ ਵੀ ਆਉਣ ਵਾਲੇ 10 ਸਾਲਾਂ ਚ ਸਾਡੇ ਕੁਝ ਨਾਂ ਆਸਟ੍ਰੇਲੀਆ ਦੇ ਵਿੱਚ ਹੋਣੇ ਚਾਹੀਦੇ ਆ ਜਿਹੜੇ ਆਸਟ੍ਰੇਲੀਅਨ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਨ ਤੇ ਉਹ ਇਹ ਕਹਿਣ ਨੈਸ਼ਨਲ ਚੈਨਲ ਦੇ ਉੱਤੇ ਬੈਠ ਕੇ ਕਹਿਣ ਵੀ ਸਾਨੂੰ ਜਿਹੜਾ ਪਲੇਟਫਾਰਮ ਆ ਉੱਥੋਂ ਮਿਲਿਆ ਸੀ ਤੇ ਫੇਰ ਅਸੀਂ ਅੱਜ ਇੱਥੇ ਪਹੁੰਚੇ ਹਾਂ। ਸੋ ਇਹੀ ਚੀਜ਼ ਖਾਲਸਾਈ ਖੇਡਾਂ ਦੇ ਮਾਮਲੇ ਚ ਗੱਲ ਆਉਂਦੀ ਹੈ ਜੀ ਵੀ ਖਾਲਸਾਈ ਖੇਡਾਂ ਦੇ ਉੱਤੇ ਕਾਫੀ ਵੱਡਾ ਬਜਟ ਲਾਇਆ ਜਾਂਦਾ ਤੇ ਹੁਣ ਤਾਂ ਜਿਹੜੀ ਉਹਨੂੰ ਜਿਹੜੀ ਇੱਕ ਲਾਈਮ ਲਾਈਟ ਵੀ ਮਿਲ ਰਹੀ ਆ, ਕਿਉਂਕਿ ਤੁਸੀਂ ਦੇਖਿਆ ਵੀ ਹੁਣ ਮੀਡੀਆ ਹੋ ਗਿਆ, ਪੇਪਰ ਹੋ ਗਏ, ਸਾਰੇ ਚੀਜ਼ਾਂ ਦੇ ਵਿੱਚ ਬੰਦੇ ਨੂੰ ਵੱਧ ਤੋਂ ਵੱਧ ਜਿਹੜਾ ਅਸੀਂ ਸੋਸ਼ਲ ਮੀਡੀਆ ਜ਼ਰੀਏ ਇਹਨੂੰ ਫੈਲਾ ਸਕਦੇ ਹਾਂ, ਦੁਨੀਆਂ ਤੱਕ ਲਿਜਾ ਸਕਦੇ ਹਾਂ। ਪਰ ਹੁਣ ਦੇਖਦੇ ਹਾਂ ਵੀ ਨਤੀਜੇ ਕੀ ਆਉਂਦੇ ਆ, ਕਿੰਨੇ ਸਾਡੇ ਖਾਲਸਾਈ ਸਰੂਪ ਚ ਰੰਗੇ ਬੱਚੇ ਤੇ ਕਿਹੜੀਆਂ ਕਿਹੜੀਆਂ ਖੇਡਾਂ ਚ ਕੀ ਕਰਦੇ ਆ, ਇਹ ਆਉਣ ਵਾਲਾ ਸਮਾਂ ਦੱਸੂ
ਜੀ। ਸੁਬਰਾਜ ਸਾਹਿਬ, ਖੇਡਾਂ ਦੀ ਖਬਰ ਚੱਲੀ ਹੈ ਤੇ ਉਧਰ ਵਿਸ਼ਵ ਕੱਪ ਚੱਲ ਰਿਹਾ ਜੀ ਫੀਫਾ ਅੰਡਰ 17, ਸੋ ਉਹਦੇ ਵਿੱਚ ਕਹਿੰਦੇ ਨਾਰਥ ਕੋਰੀਆ ਤੇ ਜਿੱਤ ਨਾਲ ਨੌਕਆਊਟ ਚ ਪੁੱਜਣਾ ਚਾਹੇਗਾ ਬ੍ਰਾਜ਼ੀਲ, ਤੇ ਉਧਰ ਜਰਮਨੀ ਦੀ ਟੱਕਰ ਜਿਹੜੀ ਆ ਜੀ ਉਹ ਇਰਾਨ ਦੀ ਟੀਮ ਦੇ ਨਾਲ ਹੋਣੀ ਆ। ਸਪੇਨ ਨੂੰ ਪਹਿਲੇ ਮੁਕਾਬਲੇ ਚ 2-1 ਦੇ ਨਾਲ ਮਾਤ ਦੇ ਚੁੱਕਾ ਪਹਿਲਾਂ ਹੀ ਬ੍ਰਾਜ਼ੀਲ, ਤੇ ਲਿੰਕਨ ਪਾਲਿਨੋ ਤੇ ਬ੍ਰੇਨਰ ਤੇ ਬ੍ਰਾਜ਼ੀਲ ਦੀ ਜਿਹੜੀ ਨਜ਼ਰ ਆ ਉਹ ਰਹੇਗੀ। ਤੇ ਪਰ ਦੂਜੇ ਪਾਸੇ ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਲਗਾਤਾਰ ਦੂਜੀ ਹਾਰ ਹੋਈ ਹੈ, ਸੋ ਕੋਲੰਬੀਆ ਨੇ 2-1 ਦੇ ਨਾਲ ਮਾਤ ਦਿੱਤੀ ਆ ਫਸਵੇਂ ਮੁਕਾਬਲੇ ਦੇ ਵਿੱਚ।
ਦੇਖੋ ਭਾਰਤ ਦਾ ਜਿੱਤੇ ਸਿੱਝੀ ਆ ਵੀ ਜਿਹੜਾ ਨਵੀਂ ਪਨੀਰੀ ਲਈ ਬੂਟਾ ਲਾਤਾ ਫੀਫਾ ਦਾ ਵਰਲਡ ਕੱਪ ਆ ਜਿਹੜਾ ਇੱਕ ਬਹੁਤ ਵੱਡਾ ਅਦਾਰਾ, ਬਹੁਤ ਵੱਡਾ ਅਦਾਰਾ ਜੇ ਕਹੀਏ ਜਾਈਏ ਖੇਡਾਂ ਦੀ ਦੁਨੀਆਂ ਦੇ ਵਿੱਚ, ਜੇ ਕੁਝ ਇੱਕ ਕੱਪ ਗਿਣੇ ਜਾਂਦੇ ਦਾ ਨਾਂ ਆਉਂਦਾ, ਜਾਂ ਤੁਸੀਂ ਕਹਿ ਦਈਏ ਵੀ ਹੋਰ ਜੇ IPL ਨੂੰ ਗੱਲ ਕਰੀਏ ਤਾਂ ਇਹਦਾ ਵੀ ਕਾਫੀ ਵੱਡਾ ਖਾਤਾ। ਪਰ ਫੀਫਾ ਦਾ ਜਿਹੜਾ ਵਰਲਡ ਕੱਪ ਆ ਨਾ ਉਹ ਇੱਕ ਬਹੁਤ ਵੱਡਾ ਉੱਚ ਮਿਆਰੀ ਖਾਤਾ, ਤੇ ਉਹਦੀ ਜਿਹੜੀ ਨਵੀਂ ਪਨੀਰੀ ਵਾਲਾ 17 ਅੰਡਰ 17 ਦਾ ਜੇ ਕੋਈ ਕੰਮ ਹੁੰਦਾ ਉਹਦੀ ਧਰਤੀ ਉਸਦਾ ਬੇਸ ਉਹਦਾ ਪਲੇਟਫਾਰਮ ਇੰਡੀਆ ਚੁਣਿਆ ਜਾਣਾ, ਇਹ ਬਹੁਤ ਵੱਡੀ ਗੱਲ ਆ ਤੇ ਬਹੁਤ ਵੱਡੀ ਜਿੱਤ ਆ। ਤੇ ਕੱਲ ਸਾਡੇ ਇੱਕ ਨੌਜਵਾਨ ਜੈਕਸਨ ਸਿੰਘ ਨੇ ਉਹਨੇ ਪਹਿਲਾ ਗੋਲ ਕਰਕੇ ਜਿਹੜਾ ਇਤਿਹਾਸ ਰਚ ਦਿੱਤਾ ਵੀ ਉਹ ਫੀਫਾ ਦੇ ਲਈ ਉਹਨੇ ਗੋਲ ਕੀਤਾ ਵਰਲਡ ਕੱਪ ਦੇ ਵਿੱਚ। ਤੇ ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਇਹਦੇ ਬਾਅਦ ਜਿੰਨਾ ਹੁਣ ਉਹ ਇਹਦੇ ਨਾਲ ਇੱਕ ਵੇਵ ਚੱਲੂ, ਜਿਵੇਂ ਕ੍ਰਿਕਟ ਦੀ ਵੇਵ ਚੱਲਦੀ ਆ IPL ਤੋਂ ਬਾਅਦ ਇੱਕ ਹਵਾ ਬਣਦੀ ਆ, ਇਹ ਹੁਣ ਹਵਾ ਬਣਨ ਤੋਂ ਬਾਅਦ ਕਿੰਨੇ ਬੱਚੇ ਫੁੱਟਬਾਲ ਪ੍ਰਤੀ ਆਕਰਸ਼ਿਤ ਹੁੰਦੇ ਆ, ਕਿਉਂਕਿ ਹੁਣ ਤੱਕ ਫੁੱਟਬਾਲ ਆ ਜਿਹੜਾ ਪੂਰਬੀ ਰਾਜਾਂ ਦੀ ਖੇਡ ਬਣ ਕੇ ਰਿਹਾ ਹੋਇਆ, ਜ਼ਿਆਦਾਤਰ ਬੰਗਾਲ ਦੇ ਏਰੀਏ ਦੇ ਵਿੱਚ ਉਸ ਏਰੀਏ ਦੇ ਵਿੱਚ ਚੰਗੇ ਪਲੇਅਰ ਜਾਂ ਚੰਗੀਆਂ ਟੀਮਾਂ ਸਨ, ਪਰ ਨਹੀਂ ਤਾਂ ਬਹੁਤ ਘੱਟ ਕਿਤੇ ਸੀ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਕੱਲ ਮਹਿਲਪੁਰ ਏਰੀਆ ਜਿਹੜਾ ਉਹ ਫੁੱਟਬਾਲ ਦਾ ਗੜ ਬਣ ਕੇ ਰਿਹਾ, ਬਾਕੀ ਕਿਤੇ ਨਹੀਂ ਉਵੇਂ ਕਰ ਸਕਿਆ। ਸੋ ਇਸ ਚੀਜ਼ ਨੂੰ ਜਿਹੜੀ ਅੱਗ ਤਾਂ ਬਹੁਤ ਚਿਰ ਦੀ ਮੱਚ ਰਹੀ ਆ, ਪਰ ਇਸ ਨੂੰ ਭਾਂਬੜ ਬਣਾਉਣ ਦੀ ਲੋੜ ਸੀ, ਤੇ ਫੀਫਾ ਦਾ ਵਰਲਡ ਕੱਪ ਆ ਜਿਹੜਾ ਭਾਂਬੜ ਦਾ ਜਿਹੜਾ ਕੰਮ ਜ਼ਰੂਰ ਕਰੂ ਆ, ਤੇ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਉਹ ਫੁੱਟਬਾਲ ਨਾਲ ਹੋਰ ਵੱਡੇ ਪੱਧਰ ਤੇ ਜੁੜੂਗੀ।
ਜੀ ਜੀ ਬਿਲਕੁਲ। ਸੋ ਇੱਕ ਆਖਰੀ ਖਬਰ ਲੈਣੇ ਆ ਜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚੋਂ, ਸੋ ਜਿਹਦੇ ਵਿੱਚ ਆ ਰਿਹਾ ਕਿ H-1B ਵੀਜ਼ਾ ਤੇ ਸਖਤੀ ਦਾ ਜਿਹੜਾ ਫੈਸਲਾ ਸੀ ਉਹਨੂੰ ਰੱਦ ਕਰ ਦਿੱਤਾ ਗਿਆ। ਸੋ ਡੋਨਾਲਡ ਟਰੰਪ ਹੁਰਾਂ ਦਾ ਜਿਹੜਾ ਇਹ ਫੈਸਲਾ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਆਲਿਟੀ ਤੇ ਆਧਾਰਿਤ ਇਮੀਗ੍ਰੇਸ਼ਨ ਨੀਤੀ ਬਣਾਉਣ ਦਾ ਜਿਹੜਾ ਪ੍ਰਸਤਾਵ ਸੰਸਦ ਨੂੰ ਭੇਜਿਆ ਹੈ, ਤੇ ਭਾਰਤ ਦੇ ਹੱਕ ਦੇ ਵਿੱਚ ਕਹਿੰਦੇ ਇਹਦੇ ਚ ਇਹ ਗੱਲ ਆ ਵੀ H-1B ਵੀਜ਼ਾ ਨੂੰ ਲੈ ਕੇ ਕੋਈ ਸਖ਼ਤ ਸ਼ਰਤ ਲਗਾਉਣ ਦੀ ਇਹਦੇ ਚ ਗੱਲ ਨਹੀਂ ਆ। ਤੇ ਇਹ ਵੀਜ਼ੇ ਇਸ ਵੀਜ਼ੇ ਤੇ ਅਸਲ ਦੇ ਵਿੱਚ ਸਾਡੇ ਭਾਰਤੀ ਲੋਕ ਜ਼ਿਆਦਾਤਰ IT ਦੇ ਨਾਲ ਜਿਹੜੇ ਪੇਸ਼ਾਵਰ ਲੋਕ ਆ ਉਹ ਅਮਰੀਕਾ ਚ ਜਾਂਦੇ ਆ ਤੇ ਉੱਥੇ ਨੌਕਰੀ ਕਰਦੇ ਆ, ਪਰ ਹਾਂ ਦੂਜੇ ਪਾਸੇ ਗ੍ਰੀਨ ਕਾਰਡ ਨੂੰ ਲੈ ਕੇ ਟਰੰਪ ਨੇ ਜਿਹੜਾ ਆਪਣਾ ਰਵੱਈਆ ਆ ਉਹ ਸਖ਼ਤ ਆ ਤੇ ਕਾਇਮ ਰੱਖਿਆ ਹੋਇਆ। ਤੇ ਵਾਈਟ ਹਾਊਸ ਨੇ ਸੰਸਦ ਦੇ ਵਿਚਾਰ ਦੇ ਲਈ ਪ੍ਰਸਤਾਵ ਭੇਜ ਦਿੱਤਾ ਤੇ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਜ਼ਬਰਦਸਤੀ ਕੱਢਿਆ ਜਾਵੇਗਾ ਹੁਣ ਜੀ।
ਦੇਖੋ ਟਰੰਪ ਦੀ ਜਦੋਂ ਵੀ ਇਤਿਹਾਸ ਦੀ ਗੱਲ ਛਿੜੂਗੀ ਜਾਂ ਹੁਣ ਵੀ ਗੱਲ ਛਿੜਦੀ ਆ ਤਾਂ ਇੱਕ ਗੱਲ ਤਾਂ ਬੜੀ ਹੈਰਾਨੀ ਕਰਨ ਵਾਲੀ ਆ ਵੀ ਦੇਖੋ ਕਿਹੋ ਜਿਹਾ ਬੰਦਾ, ਕਿੰਨੀ ਕਿਸਮਤ ਦਾ ਧਣੀ ਆ, 6 ਮਹੀਨੇ ਸਿਆਸਤ ਚ ਆ ਕੇ ਇੱਕ ਦੁਨੀਆਂ ਦੀ ਪਾਵਰ ਬਣ ਕੇ ਬੈਠ ਗਿਆ, ਸਾਰਾ ਕੁਛ ਹੋਇਆ, ਉਹਨਾਂ ਦੀ ਅਜੀਬ ਗਰੀਬ ਹਰਕਤਾਂ, ਉਹ ਸਾਰੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਸਦਾ ਹੀ ਬੋਲਣਗੀਆਂ। ਤੇ ਨਾਲ ਨਾਲ ਇਤਿਹਾਸ ਇੱਕ ਗੱਲ ਵੀ ਯਾਦ ਰੱਖੀ ਜਾਊਗੀ ਵੀ ਕਿਹੋ ਜਿਹਾ ਰਾਸ਼ਟਰਪਤੀ ਸੀ ਜਿਹੜਾ ਕਿ ਬੜੀ ਤੇਜ਼ੀ ਨਾਲ ਫੈਸਲੇ ਸੁਣਾਉਂਦਾ ਸੀ, ਤੇਜ਼ੀ ਨਾਲ ਫੈਸਲਾ ਕਰਦਾ ਸੀ, ਜੋ ਆ ਜਾਂਦੀ ਸੀ ਬਿਆਨ ਦੇ ਦਿੰਦਾ ਸੀ, ਤੇ ਪਰ ਉਹਦਾ ਕੋਈ ਵੀ ਫੈਸਲਾ ਕਦੇ ਵੀ ਲਾਗੂ ਨਹੀਂ ਹੋਇਆ, ਉਹਨੂੰ ਹਰ ਫੈਸਲਾ ਵਾਪਸ ਲੈਣਾ ਪਿਆ। ਇਹ ਇੱਕ ਬੜੀ ਅਜੀਬ ਸਥਿਤੀ ਹੈ ਜੀ ਇੱਕ ਦੇਸ਼ ਦੇ ਰਾਸ਼ਟਰਪਤੀ ਪ੍ਰਤੀ, ਵੀ ਉਹ ਵੱਡੇ ਵੱਡੇ ਐਲਾਨਨਾਮੇ ਕਰੀ ਜਾਂਦਾ ਕਰਦਾ ਰਹਿੰਦਾ, ਪਰ ਇੱਕ ਵੀ ਐਲਾਨਨਾਮਾ ਉੱਥੋਂ ਦੀ ਕਾਂਗਰਸ ਨੇ ਉਹਨੂੰ ਪਾਰ ਨਹੀਂ ਜਾਣ ਦਿੱਤਾ, ਉਹਨੂੰ ਪਾਰ ਨਹੀਂ ਲਾਇਆ। ਸੋ ਇਹ ਇੱਕ ਉਹਦਾ ਫੇਲੀਅਰ ਲਾਓ ਚਾਹੇ ਇੱਕ ਉਹ, ਮੇਰੇ ਹਿਸਾਬ ਨਾਲ ਇਹ ਟਰੰਪ ਦੇ ਫੇਲੀਅਰ ਨਾਲੋਂ ਇਹ ਵੋਟਰਾਂ ਦਾ ਫੇਲੀਅਰ ਆ, ਵੋਟਰਾਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜਾ ਜਿਨ੍ਹਾਂ ਨੇ ਟਰੰਪ ਵਰਗੇ ਬੰਦੇ ਨੂੰ ਦੇਸ਼ ਦੀ ਸੁਪਰੀਮ ਪਾਵਰ ਜਿਹੜੀ ਹੱਥ ਚ ਫੜਾਈ, ਜਿਹੜੇ ਬੰਦੇ ਬਾਰੇ ਕਲੀਅਰ ਕੱਟ ਹੀ ਸੀਗਾ ਵੀ ਉਹ ਬੰਦਾ ਜਿਹੜਾ ਉਹ ਧਨਾੜ ਵਿਗੜਿਆ ਹੋਇਆ ਪੈਸੇ ਵਾਲਾ ਜਿਹੜਾ ਅਮੀਰ ਜਾਦਾ ਹੁੰਦਾ ਪੈਸੇ ਦੇ ਜ਼ੋਰ ਦੇ ਉੱਤੇ ਕੰਮ ਕਰਨ ਵਾਲਾ ਉਹ ਆ ਬੰਦਾ, ਤੇ ਉਹ ਬੰਦਾ ਦੂਰ ਅੰਦੇਸ਼ੀ ਨਹੀਂ ਹੋ ਸਕਦਾ। ਜ਼ਰੂਰੀ ਨਹੀਂ ਕਿ ਸਫਲ ਬਿਜ਼ਨਸਮੈਨ ਸਫਲ ਇੱਕ ਜਿਹੜਾ ਪ੍ਰਸ਼ਾਸਕ ਹੋ ਸਕੇ। ਸੋ ਉਹ ਸਾਹਮਣੇ ਆ ਰਹੀਆਂ ਜੀ, ਤੇ ਟੋਟਲ ਸਾਰੇ ਫੈਸਲਿਆਂ ਦੀ ਹਾਰ ਆ ਜਿਹੜੀ ਉਹ ਟਰੰਪ ਦੇ ਨਾਲ ਨਾਲ ਉਹਨਾਂ ਵੋਟਰਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਟਰੰਪ ਨੂੰ ਜਿਤਾਇਆ ਸੀ
ਜੀ। ਸੋ ਬ੍ਰਾਟ ਸਾਹਿਬ ਕੁਛ ਸੁਨੇਹੇ ਲੈਣੇ ਆ ਹੁਣ, ਤੇ ਸੁਨੇਹਿਆਂ ਤੋਂ ਬਾਅਦ ਫਿਰ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇੱਥੇ ਖਤਮ ਕਰਾਂਗੇ। ਸਾਡੇ ਬਹੁਤ ਸਾਰੇ ਦੋਸਤ ਜੁੜ ਰਹੇ ਆ ਸਾਡੇ ਨਾਲ, ਗੁਰਿੰਦਰ ਸਿੰਘ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਵੀ। ਤੇ ਪਟਾਕੇ ਚੜਾਉਣਾ ਕਹਿੰਦੇ ਕੋਈ ਵੀ ਸਿਆਣਪ ਨਹੀਂ ਆ, ਇੱਕ ਤਾਂ ਇਹ ਮਹਿੰਗੇ ਬਹੁਤ ਨੇ ਤੇ ਦੂਜਾ ਵਾਤਾਵਰਣ ਨੂੰ ਵੀ ਬਹੁਤ ਨੁਕਸਾਨ ਕਰਦੇ ਨੇ, ਇਹਨਾਂ ਦਾ ਵੀ ਕੋਈ ਫਾਇਦਾ ਨਹੀਂ। ਬਿਲਕੁਲ ਜੀ, ਇਹਦੇ ਬਾਰੇ ਆਪਾਂ ਕਾਫੀ ਲੰਮੀ ਗੱਲਬਾਤ ਕੀਤੀ ਔਰ ਬਰਾੜ ਸਾਹਿਬ ਨੇ ਵੀ ਆਪਣੇ ਵੱਲੋਂ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕੀਤੇ ਨੇ। ਤੇ ਅੱਗੇ ਸਾਡੇ ਨਾਲ ਪਿੰਦਰ ਬਰਾੜ ਹੋਰੀ ਜੁੜੇ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ। ਤੇ ਕਹਿੰਦੇ ਬਾਈ ਜੀ ਪਟਾਕਿਆਂ ਨੂੰ ਨਿੰਦੋ ਨਾ ਹੋ ਸਕਦਾ ਤੁਹਾਨੂੰ, ਪੰਛੀਆਂ ਤੋਂ ਸੰਤਰਿਆਂ ਨੂੰ ਬਚਾਉਣ ਲਈ ਪਟਾਕਿਆਂ ਦੀ ਜ਼ਰੂਰਤ ਪੈ ਜਾਵੇ, ਜਿਵੇਂ ਆਪਾਂ ਸੂਰਜਮੁਖੀ ਨੂੰ ਬਚਾਉਂਦੇ ਹੁੰਦੇ ਆ ਤੇ ਬਚਾਉਂਦੇ ਹੁੰਦੇ ਸੀ। ਸੋ ਬਾਈ ਜੀ ਮੰਨਣਾ ਪੈਣਾ, ਆਪਾਂ ਇਹ ਤਾਂ ਫਾਇਦਾ ਲੈਂਦੇ ਹੀ ਰਹੇ ਹਾਂ ਨਾ ਪਟਾਕਿਆਂ ਦਾ, ਉਹ ਪਟਾਕੇ ਦੂਸਰੇ ਹੁੰਦੇ ਸੀ ਜੀ। ਜੀ ਬਰਾੜ ਸਾਹਿਬ
ਜੀ ਬਿਲਕੁਲ, ਦੇਖੋ ਜਦੋਂ ਕੋਈ ਚੀਜ਼ ਆ ਜਾਂਦੀ ਆ ਮਾਰਕੀਟ ਦੇ ਵਿੱਚ ਜਾਂ ਮਿਲਦੀ ਆ ਅਵੇਲੇਬਲ ਆ ਤਾਂ ਤੁਸੀਂ ਉਹਨੂੰ ਵਰਤ ਹੀ ਲੈਂਦੇ ਹੋ, ਉਹਨੂੰ ਕਿਸੇ ਨਾ ਕਿਸੇ ਰੂਪ ਚ ਵਰਤ ਲੈਂਦੇ ਹੋ। ਪਰ ਮੈਂ ਇੱਥੇ ਦੱਸਦਾ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਟਾਕੇ ਚਲਾਏ ਜਾਂਦੇ ਆ ਉਹ ਹੋਰ ਢੰਗ ਦੇ ਆ। ਇੱਕ ਸਪੈਸ਼ਲ ਗੰਨ ਆਉਂਦੀ ਆ ਜੀ ਜਿਹਦੇ ਚ ਪਟਾਸ਼ ਵਾਲਾ ਪਟਾਕਾ ਸੀ ਵੀ ਉੱਥੇ ਚਲਾਉਂਦੇ ਹੁੰਦੇ ਸੀ, ਤੇ ਉਹ ਮੰਨਣਾ ਉਹ ਥੋੜੀ ਜਿਹੀ ਸੇਫ ਆ, ਤੇ ਉਹ ਤਕਰੀਬਨ ਬਹੁਤ ਸਾਰੇ ਬਾਗਾਂ ਦੇ ਵਿੱਚ ਇਹ ਜੋਬ ਵੀ ਕ੍ਰੀਏਟ ਕੀਤੀ ਜਾਂਦੀ ਆ ਵੀ 2 ਘੰਟੇ ਤੋਤੇ ਉਡਾਉਂਦੇ। ਤੇ ਮੈਂ ਵੀ ਕੱਲ ਦੇਖਿਆ ਸੀਗਾ ਵੀ ਕਾਫੀ ਨੁਕਸਾਨ ਜਿਹੜਾ ਤੋਤੇ ਕਰਦੇ ਆ, ਖਾਸ ਕਰਕੇ ਸੁਬਹ ਸੁਬਹ ਘੰਟਾ 2 ਘੰਟੇ ਜਾਂ ਸ਼ਾਮ ਜੇ ਨੂੰ ਘੰਟਾ। ਪਰ ਮੇਰਾ ਤਾਂ ਇਹ ਮੰਨਣਾ ਵੀ ਦੇਖੋ ਜੇ ਅਸੀਂ ਹੁਣ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਇੱਕ ਪਟਾਕੇ ਚਲਾਉਣ ਵਾਲੇ ਦੀ ਜੋਬ ਰੱਖਾਂਗੇ ਜਾਂ 2-2 ਘੰਟੇ 4-4 ਘੰਟੇ ਆਪ ਲਾਵਾਂਗੇ ਤਾਂ ਉਹ ਕਿਤੇ ਜ਼ਿਆਦਾ ਕੋਸਟਲੀ ਹੋ ਜੂਗਾ 2 ਟਨ ਤੋਤਿਆਂ ਦੇ ਖਾਣ ਨਾਲੋਂ। ਸੋ 2 ਟਨ ਤੋਤਿਆਂ ਦੇ ਜਦੋਂ ਇੱਕ ਜ਼ਿਮੀਦਾਰ ਫਸਲ ਬੀਜਦਾ ਹੁੰਦਾ ਨਾ, ਸ਼ਾਇਦ ਮੈਨੂੰ ਨੀ ਪਤਾ ਵੀ ਕਿੰਨੇ ਲੋਕਾਂ ਨੂੰ ਇਹ ਗੱਲ ਪਤਾ ਹੋਊਗਾ, ਪਰ ਜਿਹੜਾ ਬੰਦਾ ਖਾਸ ਕਰਕੇ ਮਾਲਵੇ ਦੇ ਵਿੱਚ ਰਿਹਾ ਜਾਂ ਜਿਹੜੇ ਬੰਦੇ ਨੇ ਖੁਦ ਵਾਹੀ ਕੀਤੀ ਆ ਹੱਥੀ ਵਾਹੀ ਕੀਤੀ ਆ, ਮੈਂ ਜ਼ਰੂਰੀ ਨੀ ਕਹਿੰਦਾ ਵੀ ਬਲਦਾਂ ਵਾਲੇ ਤੇ ਉਠਾਣਿਆਂ ਨੂੰ ਤਾਂ ਪਤਾ ਹੀ ਆ, ਪਰ ਜਿਹਨੇ ਟਰੈਕਟਰਾਂ ਨਾਲ ਵੀ ਵਾਹੀ ਕੀਤੀ ਆ ਉਸ ਬੰਦੇ ਨੂੰ ਪਤਾ ਹੋਊਗਾ ਵੀ ਜਿੱਦਣ ਸੀਜ਼ਨ ਦੀ ਪਹਿਲੀ ਬਿਜਾਈ ਕਰਨ ਲੱਗਦੇ ਸੀ ਨਾ, ਪਹਿਲੀ ਬਿਜਾਈ ਮਸ਼ੀਨ ਪਾ ਕੇ ਟਰੈਕਟਰ ਦੇ ਫਲਾਂ ਦੇ ਵਿੱਚ ਖੜਾ ਕੇ ਤੇ ਉਸ ਤੋਂ ਬਾਅਦ ਜੋੜੇ ਲਾ ਕੇ ਉੱਥੇ ਇਹ ਕਹਿੰਦੇ ਹੁੰਦੇ ਸੀ ਵੀ ਹੇ ਦਾਤਾ ਇੰਨਾ ਕੁ ਦੇਈ ਜਿਹਦੇ ਨਾਲ ਹਾਲੀਆਂ ਪਾਲੀਆਂ ਚਿੜੀਆਂ ਜਨੌਰਾਂ ਆਲੇ ਦੁਆਲੇ ਦਾ ਸਭ ਦਾ ਪੇਟ ਪਾਲ ਸਕਾਂ। ਆ ਇੱਕ ਅਰਦਾਸ ਦੇਸੀ ਅਰਦਾਸ ਜ਼ਿਮੀਦਾਰ ਕਰਦਾ ਤੇ ਅੱਜ ਵੀ ਤੁਸੀਂ ਕਰਦੇ ਦੇਖ ਸਕਦੇ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ, ਪਰ ਮੈਨੂੰ ਪਤਾ ਮੈਂ ਕੀਤੀਆਂ ਇਹ ਅਰਦਾਸਾਂ ਅਕਸਰ ਇਹ ਵਾਹੀ ਕਰਨ ਵੇਲੇ ਸ਼ੁਰੂ ਕਰਨ ਵੇਲੇ ਬੀਜਣ ਵੇਲੇ ਅਸੀਂ ਇਹ ਅਕਸਰ ਕਹਿੰਦੇ ਹਾਂ ਵੀ ਹਾਲੀਆਂ ਪਾਲੀਆਂ ਤੇ ਚਿੜੀਆਂ ਜਨੌਰਾਂ ਦੇ ਕਰਮਾਂ ਦਾ ਬਹੁਤਾ ਦੇਈ ਦਾ ਤਿਆ। ਤਾਂ ਉਹ ਜੇ ਹੁਣ ਇਹ ਮੰਨਿਆ ਜਾਵੇ ਤਾਂ ਭਾਈ ਮੈਂ ਤਾਂ ਹੁਣ ਇਹੀ ਮੰਨਦਾ ਵੀ ਇਹਨਾਂ ਨੂੰ ਭਜਾਉਣ ਨਾਲ ਹੋ ਸਕਦਾ ਜਿਹੜਾ 2-4 ਟਨ ਇਹਨਾਂ ਨੇ ਖਰਾਬ ਕਰਨਾ, ਕਿਉਂਕਿ ਖਾਣਾ ਹੀ ਹੁੰਦਾ ਖਰਾਬ ਤਾਂ ਆਪਾਂ ਨੂੰ ਲੱਗਦਾ ਵੀ ਖਰਾਬ ਹੋ ਰਿਹਾ, ਇਹਨਾਂ ਨੇ ਤਾਂ ਖਾਂਦੇ ਆ ਨਾ ਉਹ, ਤਾਂ ਜੇ ਉਹ 2-4 ਟਨ ਕਰਦੇ ਆ ਤਾਂ ਇਹਨਾਂ ਦੇ ਕਰਮਾਂ ਦਾ ਜੀ, ਤੇ ਇਹਨਾਂ ਨੇ ਇਹਨਾਂ ਨੂੰ ਵੀ ਕਿਸੇ ਨਾ ਕੁਦਰਤ ਨੇ ਕੋਈ ਬਣਾ ਕੇ ਭੇਜਿਆ ਹੋਣਾ ਸਰਕਲ। ਸੋ ਇਹ ਵੀ ਇੱਕ ਨਜ਼ਰੀਆ ਜੀ ਅਫਪੋਪ ਦਾ ਹੁੰਦਾ ਮੇਰਾ ਇਹੀ ਆ
ਜੀ। ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਸ਼ਾਮਲ ਹੋਏ ਨੇ ਤੇ ਕਹਿੰਦੇ ਮੈਂ ਨਾ ਕਹਿੰਦੇ ਜਦੋਂ ਕਦੀ ਵੀ ਐਨਕ ਲੈਣ ਜਾਣਾ ਹੋਵੇ ਤਾਂ ਫਰੇਮ ਸਿਲੈਕਟ ਕਰਨ ਵੇਲੇ ਬਹੁਤ ਵੱਧ ਅਸੀਸਾਂ ਦਿੰਨੀ ਆ ਪਟਾਕਿਆਂ ਨੂੰ, ਭਾਵੇਂ ਕਹਿੰਦੇ ਗਲਤੀ ਬਚਪਨ ਚ ਸਾਡੀ ਆਪਣੀ ਸੀ ਪਰ ਪਟਾਕਿਆਂ ਤੋਂ ਹੁਣ ਨਫ਼ਰਤ ਹੋ ਗਈ ਆ। ਬਿਲਕੁਲ ਜੀ, ਜਦੋਂ ਸਾਨੂੰ ਖੁਦ ਕਹਿੰਦੇ ਹੁੰਦੇ ਨਾ ਵੀ ਉਹਦੇ ਵਿੱਚੋਂ ਲੰਘਣਾ ਪਵੇ ਉਹੋ ਜਿਹੇ ਮਾਹੌਲ ਚੋਂ ਤਾਂ ਫੇਰ ਪ੍ਰੈਕਟੀਕਲੀ ਜਿਵੇਂ ਤੁਹਾਡੇ ਨਾਲ ਹੋਇਆ ਔਰ ਤੁਸੀਂ ਵਾਕਈ ਨਫ਼ਰਤ ਕਰਦੇ ਹੋ। ਔਰ ਇਸੇ ਤਰ੍ਹਾਂ ਬਹੁਤ ਵਾਰ ਹੁੰਦਾ ਕਿ ਪਟਾਕੇ ਜਿਹੜੇ ਆ ਕਈ ਜਿਹੜੇ ਬੰਬ ਦੇ ਰੂਪ ਦੇ ਵਿੱਚ ਬੜੇ ਜ਼ੋਰਦਾਰ ਜਿਹੜੇ ਪਟਾਕੇ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਅੱਖਾਂ ਦਾ, ਫਿਰ ਤੁਸੀਂ ਦੇਖੋ ਕਈ ਵਾਰ ਲੱਤਾਂ ਸੜ ਜਾਂਦੀਆਂ, ਕਈ ਵਾਰ ਹੱਥ ਸੜ ਜਾਂਦੇ ਆ, ਹਨਾ, ਔਰ ਬਹੁਤ ਖਤਰਨਾਕ ਪਟਾਕੇ ਹੁੰਦੇ ਆ। ਸੋ ਪਟਾਕਿਆਂ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਅਸੀਂ ਜ਼ਿਆਦਾ ਖੁਸ਼ੀ ਹਾਸਲ ਕਰ ਸਕਦੇ ਹਾਂ। ਹਾਂ, ਛੋਟੇ ਮੋਟੇ ਜਿਹੜੇ ਅਨਾਰ ਨੇ ਜਾਂ ਫੁੱਲ ਝੜੀਆਂ ਨੇ, ਹਨਾ, ਉਹ ਕਿਉਂਕਿ ਬਹੁਤਾ ਜ਼ਿਆਦਾ ਸਾਡਾ ਨੁਕਸਾਨ ਨਹੀਂ ਕਰਦੇ, ਉਹ ਚਲਾਉਣੇ ਫਿਰ ਵੀ ਮੈਨੂੰ ਲੱਗਦਾ ਜਾਇਜ਼ ਹੁੰਦੇ ਆ। ਪਰ ਆ ਜਿਹੜੇ ਬੰਬ ਜਾਂ ਜਿਹੜੇ ਬਹੁਤ ਤੇਜ਼ ਜਿਹੜੇ ਪਟਾਕੇ ਆ, ਉਹਨਾਂ ਨੂੰ ਵਰਤਣਾ ਜਿਹੜਾ ਉਹ ਕਿਸੇ ਵੀ ਰੂਪ ਦੇ ਵਿੱਚ ਜਾਇਜ਼ ਨਹੀਂ ਆ। ਤੇ ਇਮਰਾਨ ਸਾਹਿਬ, ਕੁਛ ਹੋਰ ਸਰੋਤੇ ਸਾਡੇ ਨਾਲ ਜੁੜੇ ਨੇ, ਸਾਡੇ ਨਾਲ ਸਾਂਝ ਪਾਈ ਹੋਈ ਹੈ ਜੀ ਗੁਰਿੰਦਰ ਸਿੰਘ ਹੋਰਾਂ ਨੇ ਵੀ, ਉਸ ਤੋਂ ਬਾਅਦ ਜਗਤਾਰ ਗਿੱਲ ਢੁੱਡੀ ਕੇ ਹੋਰਾਂ ਨੇ ਵੀ ਆਪਾਂ ਮੈਸੇਜ ਲੈਂਦੇ ਹਾਂ ਢੁੱਡੀ ਕੇ ਸਾਹਿਬ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਨਾਲ ਹੀ ਨਾਲ ਇਹਨਾਂ ਨੇ ਬਹੁਤ ਹੀ ਸੋਹਣਾ ਵਿਚਾਰ ਵੀ ਭੇਜਿਆ, ਕਹਿੰਦੇ ਪਾਣੀ ਉੱਪਰ ਤੈਰਦੀ ਬੱਤਖ ਕਿੰਨੀ ਸ਼ਾਂਤ ਨਜ਼ਰ ਆਉਂਦੀ ਹੈ ਪਰ ਉਸਦੇ ਪੈਰ ਤੇਜ਼ ਹਰਕਤ ਚ ਹੁੰਦੇ ਨੇ, ਸੋ ਬਿਨਾਂ ਮਿਹਨਤ ਤੋਂ ਕੁਝ ਹਾਸਲ ਨਹੀਂ ਹੁੰਦਾ। ਕਿਆ ਬਾਤ ਹੈ ਜੀ, ਸ਼ੁਭ ਸਵੇਰ ਦੋਸਤੋ, ਬਹੁਤ ਖੂਬ ਜੀ, ਬਹੁਤ ਖੂਬ, ਔਰ ਤੁਹਾਡਾ ਤਜਰਬਾ ਬੋਲਦਾ ਹੈ, ਜਿੰਨਾ ਸੋਹਣਾ ਵਿਚਾਰ ਤੁਸੀਂ ਭੇਜਿਆ ਔਰ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ। ਤੇ ਬਾਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਗੋਧਰਾ ਕਾਂਡ ਚ ਦੋਸ਼ੀਆਂ ਨੂੰ ਫਾਂਸੀ ਦੀ ਜਗ੍ਹਾ ਉਮਰ ਕੈਦ, ਤੇ ਮਹਾਤਮਾ ਗਾਂਧੀ ਦੇ ਕਾਤਲਾਂ ਨੂੰ ਗਾਂਧੀ ਦੇ ਪੁੱਤਰਾਂ ਦੇ ਕਹਿਣ ਦੇ ਬਾਵਜੂਦ ਫਾਂਸੀ ਦੇਣਾ ਕੀ ਸਾਬਤ ਕਰਦਾ ਜੀ?
ਆਪਾਂ ਤਕਰੀਬਨ ਗੱਲ ਕਰ ਹੀ ਚੁੱਕੇ ਹਾਂ, ਜਿਵੇਂ ਸਿਆਸੀ ਸਿਆਸਤ ਤੋਂ ਪ੍ਰਭਾਵ ਤੇ ਗੱਲਾਂ ਹੁੰਦੀਆਂ, ਤੇ ਇਹ ਲੰਮੇ ਟਾਈਮ ਲਈ ਇਨਵੈਸਟਮੈਂਟ ਆ, ਇਹ 2019 ਦੇ ਇਲੈਕਸ਼ਨਾਂ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਪੀ ਐਮ ਮੋਦੀ ਹੈ ਜਿਹੜਾ ਉਹ ਸਭ ਲਈ ਬਰਾਬਰ ਸੋਚਦਾ, ਤੇ ਹੁਣ ਇਹ ਹਿੰਦੂਆਂ ਨੂੰ ਮਾਰਨ ਵਾਲੇ ਮੁਸਲਮਾਨਾਂ ਦੀਆਂ ਜਿਹੜੀਆਂ ਸਜ਼ਾਵਾਂ ਘਟਾਤੀਆਂ ਸੀ, ਤੇ ਸੋ ਇਹ ਕਿਵੇਂ ਕਹਿ ਸਕਦੇ ਹੋ ਪੀ ਐਮ ਮੋਦੀ ਵਿੱਚ ਸ਼ਾਮਲ ਸੀ? ਸੋ ਇਹ ਇੱਕ ਲੰਮੀ ਟਰਮ ਦੀ ਲੰਮੀ ਇਨਵੈਸਟਮੈਂਟ ਆ
ਜੀ, ਬਿਲਕੁਲ। ਔਰ ਅੱਗੇ ਲਿਖਦੇ ਆ, ਕਹਿੰਦੇ ਇਨਸਾਨ ਅੰਨ ਬਿਨਾਂ ਨਹੀਂ ਰਹਿ ਸਕਦਾ, ਤੇ ਅੰਨ ਪੈਦਾ ਕਰਨ ਵਾਲੇ ਦੀ ਹਾਲਤ ਖਸਤਾ ਕਿਉਂ?
ਦੇਖੋ ਜੀ, ਇੱਕ ਬਹੁਤ ਲੰਮਾ ਚੌੜਾ ਵਿਸ਼ਾ ਤੇ ਜ਼ਰੂਰ ਇਸ ਤੇ ਵੀ ਗੱਲਬਾਤ ਕਰਾਂਗੇ, ਤੇ ਪਰ ਰੌਲਾ ਇਹ ਹੈ ਵੀ ਸਾਡੀਆਂ ਪਾਲਿਸੀਆਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ, ਪਾਲਿਸੀਜ਼ ਦੇ ਵਿੱਚ ਨਾ ਪਾਲਿਸੀਆਂ ਏਸੀ ਰੂਮਸ ਦੇ ਵਿੱਚ ਬਹਿ ਕੇ ਬਣਾਈਆਂ ਜਾਂਦੀਆਂ, ਪਾਲਿਸੀਆਂ ਜਿਹੜੀਆਂ ਉਹ ਲੋਕ ਬਣਾਉਂਦੇ ਆ ਜਿਨ੍ਹਾਂ ਨੇ ਕਦੇ ਕਿਸੇ ਕੰਮ ਨੂੰ ਵਿਚਰਿਆ ਨੀ ਹੋਊਗਾ, ਕਿਸੇ ਕੰਮ ਵਿੱਚ ਦੀ ਲੰਘਿਆ ਨੀ ਹੋਊਗਾ। ਮੇਰੇ ਯਾਦ ਆ ਇੱਕ ਇਲੈਕਸ਼ਨਾਂ ਦੇ ਵਿੱਚ ਸਾਡੇ ਇੱਕ ਨੇਤਾ ਜੀ ਭਾਸ਼ਣ ਦਿੰਦੇ ਹੁੰਦੇ ਸੀ, ਤੇ ਉਹ ਆਪਣੇ ਵਿਰੋਧੀ ਨੂੰ ਪੁੱਛਦੇ ਹੁੰਦੇ ਸੀ ਵੀ ਮੈਨੂੰ ਇਹ ਦੱਸ ਦੇ ਵੀ ਸਰੋਂ ਦਾ ਬੀਜ ਕਿੰਨਾ ਪੈਂਦਾ ਕਿੱਲੇ ਚ, ਤਾਂ ਮੈਂ ਦੱਸ ਇਹਨੂੰ ਮੰਨ ਲੂੰਗਾ ਵੀ ਇਹ ਜ਼ਿਮੀਦਾਰ ਦਾ ਪੋਤਾ।
ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਆਵਾਜ਼ ਥੋੜੀ ਜਿਹੀ ਫੇਰ ਕੱਟੀ ਗਈ ਹੈ ਜੀ।
ਜੀ ਮੈਂ ਮਾਫੀ ਚਾਹੁੰਦਾ ਜੀ ਇਸ ਚੀਜ਼ ਲਈ, ਥੋੜਾ ਜਿਹਾ ਤੁਹਾਨੂੰ ਦੱਸਿਆ ਮਜਬੂਰੀ ਬਸ ਜਿਹੜੀਆਂ ਗੱਲਾਂ ਹੋ ਰਹੀਆਂ, ਪਰ ਜੇ ਹੁਣ ਅਸੀਂ ਗੱਲ ਮੈਂ ਕਰ ਰਿਹਾ ਸੀਗਾ ਜੀ ਵੀ ਇੱਥੋਂ ਤੱਕ ਹੋ ਜਾਂਦਾ ਵੀ ਸਾਡਾ ਇੱਕ ਲੀਡਰ ਕਹਿਣਾ ਹੁੰਦਾ ਸੀ ਇਲੈਕਸ਼ਨਾਂ ਦੇ ਵਿੱਚ ਵੀ ਮੇਰੇ ਵਿਰੋਧੀ ਨੂੰ ਇਹ ਪੁੱਛ ਲਓ ਵੀ ਸਰੋਂ ਦਾ ਬੀਜ ਕਿੰਨਾ ਪੈਂਦਾ ਕਿੱਲੇ ਚ, ਜੇ ਉਹਨੇ ਦੱਸਤਾ ਤਾਂ ਮੈਂ ਪਹਿਲੇ ਹਾਰ ਕਬੂਲ ਕਰ ਲੂੰਗਾ। ਸੋ ਇਹ ਗੱਲਾਂ ਸੱਚਾਈ ਆ ਵੀ ਜਿਹੜੇ ਪਾਲਿਸੀ ਮੇਕਰ ਆ ਜਾਂ ਜਿਹੜੇ ਲੋਕ ਇਹ ਕੁਛ ਕਰਦੇ ਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਤੇ ਫਿਰ ਤੁਸੀਂ ਕਿਵੇਂ ਕੋਈ ਵਧੀਆ ਪਾਲਿਸੀ ਕਿਸੇ ਲਈ ਬਣਾ ਸਕਦੇ ਹੋ? ਹੁਣ ਜ਼ਿਮੀਦਾਰੀ ਦੀ ਗੱਲ ਚੱਲੀ ਆ ਤਾਂ ਮੈਂ ਥੋੜੀ ਜਿਹੀ ਪਰਾਲੀ ਸਾੜਨ ਦੀ ਗੱਲ ਤੇ ਗੱਲ ਕਰੂੰਗਾ। ਅੱਜ ਕੱਲ੍ਹ ਵੱਡਾ ਮੁੱਦਾ ਬਣਿਆ ਹੋਇਆ ਤੇ ਅੱਜ ਅਖਬਾਰ 'ਚ ਲੰਮੀ ਲਿਸਟ ਆਈ ਆ ਵੀ ਕਿੰਨੇ ਹਜ਼ਾਰਾਂ ਰੁਪਈਆ ਜਿਹੜਾ ਅੱਡੋ ਅੱਡ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੂੰ ਜੁਰਮਾਨਾ ਹੋਇਆ, ਤੇ ਉਹ ਜੁਰਮਾਨਾ ਹੋਇਆ ਵੀ ਉਹਨਾਂ ਨੇ ਪਰਾਲੀ ਨੂੰ ਰੋਕ ਲਾਉਣ ਦੇ ਬਾਵਜੂਦ ਉਹਨਾਂ ਨੇ ਪਰਾਲੀ ਸਾੜੀ ਆ। ਹੁਣ ਮੈਨੂੰ ਇਹ ਨੀ ਸਮਝ ਆਈ ਵੀ ਧਾਰਾ 144 ਲਾਉਣ ਤੋਂ ਬਾਅਦ ਵੀ ਜੇ ਲੋਕ ਇਕੱਠੇ ਹੋ ਰਹੇ ਆ ਤੇ ਉਹਨਾਂ ਨੂੰ ਤਾਂ ਕੋਈ ਜੁਰਮਾਨੇ ਨੀ ਹੁੰਦੇ, ਉਹਨਾਂ ਨੂੰ ਕੋਈ ਸਜ਼ਾ ਨੀ ਹੁੰਦੀ, ਉਹ ਤਾਂ ਇੱਕ ਅੱਡ ਚੈਪਟਰ ਬਣ ਜਾਂਦੇ ਆ। ਪਰ ਜ਼ਿਮੀਦਾਰ ਦੇ ਕੋਲੇ ਜਦੋਂ ਕੋਈ ਤੋੜ ਨੀ ਰਹਿੰਦਾ ਤੇ ਉਦੋਂ ਜੇ ਕੋਈ ਕੁਛ ਕਰਦਾ ਤਾਂ ਉਹ ਨਾਲ ਜੁਰਮਾਨਾ ਵੀ ਭੁਗਤਦਾ ਗਾ। ਪਰ ਗੱਲ ਇੱਥੇ, ਮੈਂ ਇੱਥੇ ਜ਼ਿਮੀਦਾਰ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਜ਼ਿਮੀਦਾਰ ਨੂੰ ਕਲੀਨ ਚਿੱਟ ਅੱਗ ਕਿਤੇ ਵੀ ਲਾਉਣੀ ਨੀ ਚਾਹੀਦੀ ਪਰਾਲੀ ਨੂੰ, ਇਹਦੇ ਮੈਂ ਹੱਕ ਚ ਹਾਂ। ਪਰ ਗੱਲ ਤਾਂ ਇਹ ਆ ਵੀ ਉਹਨੂੰ ਐਜੂਕੇਟ ਨੀ ਕੀਤਾ ਗਿਆ, ਉਹਨੂੰ ਇਹ ਚੀਜ਼ਾਂ ਦੇ ਬਾਰੇ ਦੱਸਿਆ ਨੀ ਗਿਆ ਵੀ ਤੂੰ ਆਪਣੇ ਹੱਥੀ ਆਪਣਾ ਨੁਕਸਾਨ ਕਰ ਰਿਹਾ, ਨੰਬਰ ਇੱਕ। ਨੰਬਰ ਦੋ, ਉਹਨੂੰ ਐਜ ਏ ਐਗਜ਼ੈਂਪਲਾਂ ਸੈੱਟ ਕਰਨੀਆਂ ਚਾਹੀਦੀਆਂ, ਕਿਸੇ ਬੰਦੇ ਨੂੰ ਮੰਨ ਲੈਣ। ਜੇ ਤੁਸੀਂ ਜਿੰਨਾ ਚਿਰ ਲੋਕ ਅੱਖੀ ਨੀ ਨਾ ਦੇਖ ਲੈਂਦੇ ਉਹਨਾਂ ਚਿਰ ਉਹਦਾ ਕੋਈ ਨਤੀਜਾ ਨੀ ਕੱਢਦੇ। ਇਹਦੇ ਤਿੰਨ ਚਾਰ ਤਰੀਕੇ ਆ। ਇੱਕ ਤਰੀਕਾ ਤਾਂ ਇਹ ਆ ਵੀ ਪਰਾਲੀ ਆ ਜਿਹਨੂੰ ਪਤਾ ਵੀ ਪਰਾਲੀ ਕਿੰਨੀ ਦੁੱਖ ਦਿੰਦੀ ਆ ਤੇ ਉਹ ਕਿੰਨਾ ਕੰਮ ਵਧਾਉਂਦੀ ਆ, ਉਹ ਉਹਨਾਂ ਨੂੰ ਪਤਾ ਵੀ ਪਰਾਲੀ ਦੇ ਵਿੱਚ ਨਾ ਤਾਂ ਤਵੀਆਂ ਚੱਲਣ, ਨਾ ਕਲਟੀਵੇਟਰ ਚੱਲਣ, ਨਾ ਮਸ਼ੀਨ ਚੱਲੇ। ਜੀਰੋ ਟਿਲਰ ਆਈ ਸੀ, ਉਹ ਵੀ ਬੜੀ ਮੌਖੀ ਉਹਦੇ ਚ ਬਿਜਾਈ ਕਰਦੀ ਸੀਗੀ। ਤਾਂ ਉਹ ਜ਼ਿਮੀਦਾਰ ਕੀ ਕਰਦਾ, ਸੌਖਾ ਆਉਣ ਲਈ ਇੱਕ ਤੀਲੀ ਦੀ ਲੋੜ ਆ ਉਹਨੂੰ, ਇੱਕ ਤੀਲੀ ਲਾਉਂਦਾ, ਮੈਦਾਨ ਵਰਗਾ ਗਰਾਊਂਡ ਵਰਗਾ ਜ਼ਮੀਨ ਬਣ ਜਾਂਦੀ ਹੈ, ਇੱਕ ਵਾਰੀ ਤਵੀਆਂ ਮਾਰੇ ਨਾਲ ਸੜ ਜਾਂਦਾ, ਸਿੱਧੀ ਉਹਦੇ ਚ ਬਿਜਾਈ ਹੋ ਜਾਂਦੀ ਹੈ, ਸਾਫ਼ ਸੁਥਰਾ ਘਾਹ ਘੂ ਬੀ ਬੂ ਮੱਚ ਜਾਂਦਾ, ਤਾਂ ਉਹ ਚੀਜ਼ਾਂ ਜ਼ਿਮੀਂਦਾਰ ਨੂੰ ਐਂ ਲੱਗਦਾ ਵੀ ਸੁਖਾਲਾ ਹੋ ਗਿਆ, ਪਰ ਉਹਨੂੰ ਇਹ ਨੀ ਪਤਾ ਵੀ ਪਤਾ ਨੀ ਕਿੰਨੇ ਤੱਤ ਤੁਸੀਂ ਜਿਹੜੇ ਸੂਰਜ ਤੋਂ ਪੈਦਾ ਹੁੰਦੇ ਆ ਉਤਲੀ ਸਤਹਿ ਦੇ ਵਿੱਚ, ਤੇ ਉਹ ਸਾਰੇ ਦੇ ਸਾਰੇ ਫਿਰ ਅਸੀਂ ਬਾਲ ਲੈਂਦੇ ਹਾਂ। ਇਹ ਚੀਜ਼ਾਂ ਲਈ ਉਹਨਾਂ ਨੂੰ ਕਿਉਂਕਿ ਉਹ ਪ੍ਰਤੱਖ ਨੀ ਦਿੰਦੀਆਂ, ਜੋ ਪ੍ਰਤੱਖ ਨੀ ਦਿੰਦੀਆਂ ਉਹ ਮੰਨਦਾ ਨੀ। ਸੋ ਬੈਸਟ ਆਈਡੀਆ ਇਹਦੇ ਦੋ ਤਿੰਨ ਤਰੀਕੇ ਆ। ਇੱਕ ਤਾਂ ਸਰਕਾਰ ਨੂੰ ਚਾਹੀਦਾ ਵੀ ਬਹੁਤ ਸਾਰਾ ਮਸ਼ੀਨਾਂ ਤੇ ਕੰਮ ਹੋਇਆ, ਪਰ ਇਹੋ ਜਿਹੀਆਂ ਮਸ਼ੀਨਾਂ ਆਜ਼ਾਦ ਕਰਨੀਆਂ ਚਾਹੀਦੀਆਂ ਜਿਹੜੀਆਂ ਪਰਾਲੀ ਨੂੰ ਬਿਲੇ ਲਾ ਸਕਣ ਉਹਨਾਂ ਦੇ ਉੱਤੇ। ਜੇ ਹੁਣ ਤੁਸੀਂ ਇੱਕ ਰੋਗ ਨੂੰ ਬੁਝਾਉਣ ਲਈ ਉਸਦੇ ਕਰੋੜਾਂ ਦੇ ਬਜਟ ਲਾਉਣੇ ਆ, ਤੇ ਜ਼ਿਮੀਂਦਾਰ ਲਈ ਤਾਂ ਸਾਰੇ 5-10-20 ਲੱਖ ਦਾ ਬਜਟ ਆ। ਵੀ ਜਾਂ ਚੰਗੇ ਇੰਜੀਨੀਅਰਾਂ ਨੂੰ ਕਿਹਾ ਹੋਵੇ ਵੀ ਆਹ ਭਾਈ ਪਰਾਲੀ ਨੂੰ ਬਿਲੇ ਲਾਉਣ ਦਾ ਜਿਹੜਾ ਕੰਮ ਕਰਕੇ ਦਿਓ, ਤਾਂ ਉਹ ਜ਼ਰੂਰ ਆਜ਼ਾਦ ਕਰਕੇ ਦੇਣਗੇ। ਉਦੋਂ ਬਾਅਦ ਦੂਜਾ ਤਰੀਕਾ ਇਹ ਆ ਵੀ ਗੌਰਮੈਂਟ ਕੀ ਕਰੇ, ਇੱਕ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ ਨੂੰ ਅਡਾਪਟ ਕਰੇ, ਉਹਨੂੰ ਕਵੇ ਵੀ ਭਾਈ ਤੇਰੇ ਆ 10 ਕਿੱਲੇ ਕਣਕ ਆ ਜਿਹੜੀ ਇਹ ਝੋਨੇ ਤੋਂ ਬਾਅਦ ਜਿਹੜੀ ਤੂੰ ਬੀਜਣੀ ਆ, ਤੇ ਅਸੀਂ ਤੇਰੀ ਪਰਾਲੀ ਦੇ ਬਿਨਾਂ ਪਰਾਲੀ ਵੱਢੇ ਬੀਜਾਂਗੇ ਤੇ ਤੈਨੂੰ ਪਾਲ ਕੇ ਦਿਖਾ ਕੇ ਤੇ ਫਿਰ ਲੋਕਾਂ ਨੂੰ ਨਤੀਜਾ ਦਿਖਾਵਾਂਗੇ। ਤੇ ਉਹ ਨਤੀਜਾ ਉਹਦਾ ਚੰਗਾ ਆਉਣਾ ਹੀ ਆ, ਉਹ ਝਾੜ ਵੀ 5-10 ਮਣ ਵਧੂਆ, ਉਹਦਾ ਖਰਚਾ ਵੀ ਘਟੂਆ, ਵੀ ਉਹਨੂੰ ਕਈ ਚੀਜ਼ਾਂ ਦੀ ਬਚਤ ਹੋਊਗੀ। ਤਾਂ ਉਹ ਫੇਰ ਹਰ ਸਾਲ ਲੋਕ ਦੇਖਾ ਦੇਖੀ ਕਰਦੇ ਵੀ ਭਾਈ ਫਲਾਨੇ ਨੇ 40,000 ਦੀ ਕਣਕ ਕਰ ਲਈ ਤਾਂ ਮੈਂ ਕਿਉਂ 30,000 ਦੀ ਕਰਾਂ, ਮੈਂ ਵੀ 40 ਦੀ ਕਰੂੰਗਾ। ਤਾਂ ਉਹ ਆਪੇ ਕਰੂਗਾ। ਤੇ ਇਹ ਜਿੰਨਾ ਚਿਕ ਇਹ ਨੀ ਹੁੰਦਾ, ਜੇ ਇੱਕ ਪਿੰਡ ਦੇ ਵਿੱਚ ਮੰਨ ਲਓ ਇੱਕ ਪਿੰਡ ਚ 1500 ਏਕੜ ਥਾਂ 1500 ਕਿੱਲਾ ਝੋਨਾ ਸਾੜਿਆ ਜਾਂਦਾ, ਤੇ ਉਸ ਪਿੰਡ ਦੇ ਸਰਕਾਰ ਦੇ ਸਬਸਿਡੀ ਤੇ 4 ਮਸ਼ੀਨਾਂ ਦੇ ਦੇ, ਉੱਥੋਂ ਦੀ ਪੰਚਾਇਤ ਨੂੰ 4 ਮਸ਼ੀਨਾਂ ਦੇ ਦੇ ਜਿਹੜੀ ਪਰਾਲੀ ਨੂੰ ਕੱਟ ਵੱਢ ਸਕਣ ਜਾਂ ਉੱਥੇ ਬਿਜਾਈ ਚ ਉਹ ਸਹਾਈ ਹੋ ਸਕਣ, ਤਾਂ ਕਿੰਨੀ ਕੁ ਗੱਲ ਆ ਤੇ ਕਿੱਡੀ ਵੱਡੀ ਸਮੱਸਿਆ ਦਾ ਹੱਲ ਹੋ ਜੂਗਾ। ਪਰ ਨਹੀਂ, ਸਾਡੇ ਲੋਕ ਤਾਂ ਇਹ ਕਰਦੇ ਆ ਵੀ ਜ਼ਿਮੀਂਦਾਰ ਹੀ ਕਸੂਰਵਾਰ ਆ, ਜ਼ਿਮੀਂਦਾਰ ਦੀ ਪੀੜ ਉਹਨਾਂ ਨੂੰ ਮਹਿਸੂਸ ਨੀ ਹੁੰਦੀ ਵੀ ਕਿੰਨਾ ਮਹਿੰਗਾ ਡੀਜ਼ਲ ਆ ਜਿਹੜਾ ਇੱਕ ਵਾਰੀ ਵਾਹੇ ਨਾਲ ਸਰ ਜਾਂਦਾ, ਉਹ 10-10 ਵਾਰੀ ਵਾਹ ਕੇ ਵੀ ਉਹ ਜਿਹੜੀ ਪਰਾਲੀ ਆ ਉਹ ਵਿੱਚ ਨਹੀਂ ਰਲਦੀ। ਸੋ ਇਹ ਮਸਲਾ ਜਿਹੜਾ ਨਾ ਇਹਦੇ ਤੇ ਸਾਰ ਜਾਂਦਾ, ਜਦੋਂ ਲੋੜ ਪੈਂਦੀ ਆ ਉਦੋਂ ਵਿਚਾਰਾਂ ਹੁੰਦੀਆਂ, ਉਦੋਂ ਜੁਰਮਾਨੇ ਹੁੰਦੇ ਆ, ਰੌਲਾ ਪੈਂਦੇ ਆ, ਪਰ ਇਹਦਾ ਕੋਈ ਹੱਲ ਕੱਢਣ ਲਈ ਕੋਈ ਨੀ ਗੱਲ ਕਰਦਾ ਵੀ ਹੱਲ ਕੱਢਿਆ ਜਾ ਸਕਦਾ, ਕੋਈ ਐਡੀ ਕੋਈ ਦੁਰਲਭ ਚੀਜ਼ ਨੀ ਹੈ
ਜੀ। ਸੋ ਬ੍ਰਾਟ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਖਤਮ ਕਰਦੇ ਹਾਂ। ਬਹੁਤ ਸਾਰੇ ਦੋਸਤ ਸਾਡੇ ਨਾਲ ਮੈਸੇਜਿਸ ਦੇ ਜ਼ਰੀਏ ਜੁੜ ਰਹੇ ਆ, ਤੁਹਾਡੇ ਸਾਰਿਆਂ ਦੇ ਮੈਸੇਜਿਸ ਵੀ ਆਪਾਂ ਜ਼ਰੂਰ ਲਵਾਂਗੇ। ਫਿਲਹਾਲ ਇੱਕ ਬ੍ਰੇਕ ਦਾ ਵੀ ਟਾਈਮ ਹੋ ਗਿਆ ਜੀ, ਬ੍ਰੇਕ ਆਪਾਂ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ। ਤੇ ਬਹੁਤ ਸਾਰੇ ਦੋਸਤਾਂ ਦੇ ਬਹੁਤ ਸੋਹਣੇ ਸੋਹਣੇ ਵਿਚਾਰ ਸਾਡੇ ਤੱਕ ਪਹੁੰਚੇ ਹੋਏ ਆ, ਤੁਹਾਡੇ ਸਾਰੇ ਵਿਚਾਰ ਜਿਹੜੇ ਜੀ ਆਪਾਂ ਸ਼ਾਮਲ ਕਰਾਂਗੇ। ਚਾਲ ਸਾਹਿਬ ਨੇ ਬਹੁਤ ਸੋਹਣਾ ਜਿਹਾ ਜੋਕ ਵੀ ਭੇਜਿਆ, ਚਾਲ ਸਾਹਿਬ ਤੁਹਾਡਾ ਜੋਕ ਵੀ ਆਪਾਂ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ। ਤੇ ਇਸੇ ਤਰ੍ਹਾਂ ਕੁਛ ਹੋਰ ਦੋਸਤਾਂ ਦੇ ਜਿਹੜੇ ਵਿਚਾਰ ਆ ਸਾਡੇ ਤੱਕ ਪਹੁੰਚੇ ਆ, ਬਿੰਦਾ ਸ਼ੈਪਟਨ ਤੋਂ ਸਾਡੇ ਨਾਲ ਜੁੜੇ ਹੋਏ ਆ, ਕਾਫੀ ਦੇਰ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਤੁਹਾਡਾ ਮੈਸੇਜ ਆਪਾਂ ਲੈਣੇ ਆ ਬਹੁਤ ਜਲਦੀ। ਤੇ ਤੁਸੀਂ ਬਣੇ ਰਹੋ, ਜੁੜੇ ਰਹੋ ਤੇ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਅੱਜ ਸਾਂਝੀਆਂ ਕਰਨੀਆਂ। ਤੇ ਦੋਸਤੋ ਤੁਸੀਂ ਇੰਜੋਏ ਕਰੋ ਜੀ ਹਰਮਨ ਰੇਡੀਓ, ਤੇ ਅਸੀਂ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਦੇ ਹਾਂ। ਬ੍ਰਾਟ ਸਾਹਿਬ, ਤੁਹਾਡਾ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਔਰ ਆਪਣੀਆਂ ਟਿੱਪਣੀਆਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਫਿਲਹਾਲ ਲੈਂਦੇ ਹਾਂ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਤੁਹਾਡੇ ਸੋਹਣੇ ਸੋਹਣੇ ਸੁਨੇਹਿਆਂ ਦੇ ਨਾਲ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਨਾਲ।
ਸਹਾਰਾ ਟਰੈਵਲਸ, ਇੰਟਰਨੈਸ਼ਨਲ ਟਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟਰੈਵਲ।
ਮੋਰਿੰਡਾ ਮੋਟਰਸ, ਕਾਲਪੰਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਥੋਮਸਟਾਊਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ। ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟਰੀਟ, ਥੋਮਸਟਾਊਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ, ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ,
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾ, ਇੱਕ ਮੁਕਾਬਲਾ ਜਿਗਰੇ ਦਾ, ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾੜੀਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਾਂਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ। ਇੱਕ ਬ੍ਰੇਕ ਤੋਂ ਬਾਅਦ, ਇੱਕ ਵਪਾਰਕ ਵਕਫੇ ਤੋਂ ਬਾਅਦ, ਤੇ ਵਪਾਰਕ ਵਕਫੇ ਚ ਸਾਡੇ ਬਹੁਤ ਸਾਰੇ ਜਿਹੜੇ ਸਹਿਯੋਗੀ, ਸਾਡੇ ਸਪੋਂਸਰਸ, ਉਹਨਾਂ ਦੇ ਇਸ਼ਤਿਹਾਰ ਤੁਸੀਂ ਸੁਣੇ। ਔਰ ਅਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਸਪੋਂਸਰਸ ਦਾ, ਸਾਰੇ ਸਹਿਯੋਗੀਆਂ ਦਾ, ਜਿਹੜੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ, ਹਰਮਨ ਰੇਡੀਓ ਨੂੰ ਸਹਿਯੋਗ ਦਿੰਦੇ ਨੇ। ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਸਪੋਂਸਰਸ ਦਾ। ਤੇ ਹੁਣ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਤੇ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ, ਇਹਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਸੋਹਣੇ ਸੋਹਣੇ ਵਿਚਾਰ, ਤੁਹਾਡੇ ਮੈਸੇਜਸ ਸਾਡੇ ਤੱਕ ਕਾਫੀ ਦੇਰ ਤੋਂ ਪਹੁੰਚੇ ਹੋਏ ਆ। ਤੇ ਇੱਕ ਵਾਰ ਫੇਰ ਮੈਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਲਾ ਦਿੰਨੀ ਆ ਜੀ ਪ੍ਰੋਗਰਾਮ ਦੇ ਵਿੱਚ। ਦਲਜੀਤ ਢਿੱਲੋਂ ਹੋਰੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਹਰਮੀਤ ਸਿੰਘ ਚਾਨਾ ਹੋਰੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਬਿੰਦਾ ਸ਼ੈਪਟਨ ਵਾਲੇ ਵਿਚਾਰੇ ਇਹ ਵੀ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, 8:18 ਤੇ ਇਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਤੇ ਪੜ੍ਹਨ ਚ ਦੇਰੀ ਹੋਈ ਆ, ਉਹਦੇ ਲਈ ਮਾਫੀ ਬਿੰਦਾ ਜੀ। ਔਰ ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਤੁਹਾਨੂੰ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਸਨਰਸ ਤੱਕ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਪ੍ਰੋਗਰਾਮ ਕਹਿੰਦੇ ਗੋਇੰਗ ਗੁੱਡ, ਸੋ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਨਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਨੂੰ ਬਹੁਤ ਚੰਗਾ ਲੱਗਦਾ ਹੁੰਦਾ ਜਦੋਂ ਲੱਗਦਾ ਵੀ ਠੀਕ ਹੈ, ਤੁਹਾਨੂੰ ਪਸੰਦ ਆ ਰਿਹਾ ਹਨਾ। ਔਰ ਜੇ ਪਸੰਦ ਨਹੀਂ ਆ ਰਿਹਾ ਹੁੰਦਾ ਨਾ ਤਾਂ ਵੀ ਜ਼ਰੂਰ ਦੱਸਿਆ ਕਰੋ, ਕਿਉਂਕਿ ਕਈ ਵਾਰ ਕੋਈ ਚੀਜ਼ ਦੀ ਲਗਾਤਾਰ ਤੱਕ ਕਈ ਵਾਰ ਬੋਰ ਵੀ ਕਰਦੀ ਹੁੰਦੀ ਆ, ਤੇ ਤੁਸੀਂ ਸਾਨੂੰ ਆਗਾਹ ਜ਼ਰੂਰ ਕਰਾਇਆ ਕਰੋ ਇਸ ਚੀਜ਼ ਦੇ ਲਈ ਵੀ ਹਾਂ ਪ੍ਰੋਗਰਾਮ ਦੇ ਵਿੱਚ ਆਹ ਚੀਜ਼ ਜਿਹੜੀ ਆ ਉਹ ਸੁਧਾਰਨ ਵਾਲੀ ਆ ਹਨਾ। ਔਰ ਜਦੋਂ ਕੁਛ ਚੰਗਾ ਲੱਗਦਾ ਉਹ ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਤਾਂ ਦੇਖੋ ਕਹਿੰਦੇ ਹੁੰਦੇ ਪ੍ਰਸ਼ੰਸਾ ਕਿਹਨੂੰ ਨੀ ਪਸੰਦ ਹੁੰਦੀ ਹਨਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਬਣੇ ਰਹੋ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ। ਤੇ ਗੌਰਵ ਸ਼ਰਮਾ ਹੋਰੀ ਵੀ ਕਾਫੀ ਦੇਰ ਦੇ ਸਾਡੇ ਨਾਲ ਜੁੜੇ ਹੋਏ ਆ, 8:30 ਇਹਨਾਂ ਨੇ ਮੈਸੇਜ ਕੀਤਾ ਸੀ, ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਤੇ, ਕਹਿੰਦੇ ਭੈਣ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ, ਤੁਹਾਨੂੰ ਬਰਾੜ ਸਾਹਿਬ ਪ੍ਰੋਗਰਾਮ ਛੱਡ ਕੇ ਜਾ ਚੁੱਕੇ ਆ ਪਰ ਪ੍ਰੋਗਰਾਮ ਸੁਣ ਰਹੇ ਹੋਣੇ ਆ, ਸਤਿ ਸ੍ਰੀ ਅਕਾਲ ਤੁਹਾਡੀ ਉਹਨਾਂ ਤੱਕ ਪਹੁੰਚ ਗਈ ਆ, ਪਰ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਅੱਗੇ ਸੰਦੀਪ ਰਾਏ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਆ, ਤੇ ਗੁਰਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਪਿੰਦਰ ਬਰਾੜਹੁਰੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਚ ਸਾਡੇ ਨਾਲ ਨੇ, ਤੇ ਰੁਪਿੰਦਰ ਸਿੰਘ ਗਿੱਲ ਇਹ ਵੀ ਸ਼ਾਮਲ ਹੋਏ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਗੁਰਫਤਿਹ ਵੀਰ ਜੀ ਤੁਹਾਨੂੰ, ਤੇ ਕਹਿੰਦੇ ਸ਼ੁਭ ਸਵੇਰ ਅਮਰਦੀਪ ਜੀ ਤੇ ਬਰਾੜਵੀਰ ਤੁਹਾਨੂੰ ਵੀ ਸਾਡੇ ਵੱਲੋਂ ਸ਼ੁਭ ਸਵੇਰ, ਤੁਹਾਡਾ ਦਿਨ, ਤੁਹਾਡਾ ਹਰ ਪਲ ਤੇ ਤੁਹਾਡੀ ਹਰ ਘੜੀ ਜਿਹੜੀ ਆ ਉਹ ਸੁੱਖਾਂ ਲੱਦੀ ਹੋਵੇ, ਅਸੀਂ ਇਹ ਅਰਦਾਸ ਕਰਦੇ ਹਾਂ ਜੀ। ਤੇ ਅੱਗੇ ਚਾਲ ਸਾਹਿਬ ਸਾਡੇ ਨਾਲ ਜੁੜੇ ਆ, ਤੇ ਜਿਵੇਂ ਮੈਂ ਦੱਸਿਆ ਸੀ ਚਾਲ ਸਾਹਿਬ ਨੇ ਨਾ ਇੱਕ ਜੋਕ ਭੇਜਿਆ, ਔਰ ਦੇਖੋ ਕਈ ਵਾਰ ਹੁੰਦਾ ਨਾ ਵੀ ਜ਼ਿੰਦਗੀ ਦੀਆਂ ਬੜੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਛੋਟੀਆਂ ਛੋਟੀਆਂ ਜਿਹੀਆਂ ਹੀ ਗੱਲਾਂ ਹੁੰਦੀਆਂ, ਘਟਨਾਵਾਂ ਹੁੰਦੀਆਂ, ਤੇ ਉਹਦੇ ਵਿੱਚੋਂ ਹਾਸਾ ਨਿਕਲਦਾ ਹੈ, ਜਿਹੜਾ ਹਾਸੇ ਚੁਰਾਉਣ ਵਾਲੇ ਜਿਹੜੇ ਆ ਉਹ ਉਹਨਾਂ ਦੇ ਵਿੱਚੋਂ ਹੀ ਹਾਸੇ ਚੁਰਾ ਲੈਂਦੇ ਆ ਹਨਾ। ਔਰ ਇਹ ਜਿਹੜੀ ਗੱਲ ਜਿਹੜੀ ਉਹਨਾਂ ਨੇ ਸਾਨੂੰ ਭੇਜੀ ਹੈ ਨਾ, ਇਹ ਵੀ ਤੁਸੀਂ ਹਾਸੇ ਹਾਸੇ ਚ ਹੀ ਲੈਣੀ ਆ, ਸੋ ਸੀਰੀਅਸ ਨਾ ਲਈਓ ਇਹਨੂੰ, ਕਿਉਂਕਿ ਇਹ ਕੱਲ ਪਰਸੋਂ ਆਪਾਂ ਕਰਵਾ ਚੌਥ ਦਾ ਤਿਉਹਾਰ ਮਨਾਇਆ, ਔਰ ਕਰਵਾ ਚੌਥ ਦੇ ਤਿਉਹਾਰ ਦੇ ਨਾਲ ਜਾਂ ਉਹਨਾਂ ਘਟਨਾਵਾਂ ਦੇ ਨਾਲ ਬਹੁਤ ਸਾਰੇ ਇਹੋ ਜਿਹੇ ਹਾਸ ਰਸੀ ਜਿਹੜੇ ਜੁੜੇ ਹੋਏ ਆ ਜੀ ਚੁਟਕਲੇ, ਤੇ ਆਪਾਂ ਇੱਕ ਇਹੋ ਜਿਹਾ ਚੁਟਕਲਾ ਜਿਹੜਾ ਚਾਲ ਸਾਹਿਬ ਨੇ ਸਾਨੂੰ ਭੇਜਿਆ ਆਪਾਂ ਸਾਂਝਾ ਕਰਦੇ ਹਾਂ। ਕਹਿੰਦੇ ਹਾਸਪਿਟਲ ਮੇਂ ਬੁਰੀ ਤਰ੍ਹਾਂ ਜ਼ਖਮੀ ਪੰਡਿਤ ਜੀ ਸੇ ਮਿਲਨੇ ਗਏ, ਮੈਨੇ ਪੁੱਛਾ ਕਿਆ ਹੁਆ ਥਾ, ਮਤਲਬ ਉਹਨਾਂ ਨੇ ਪੁੱਛਿਆ ਵੀ ਕੀ ਹੋਇਆ ਸੀ ਵੀ ਇੰਨੀ ਜ਼ਿਆਦਾ ਸੱਟ ਸੁੱਟ ਲੱਗੀ ਹੋਈ ਆ ਵੀ ਤੁਸੀਂ ਬੜੀ ਖਰਾਬ ਹਾਲਤ ਦੇ ਵਿੱਚ ਹੋ, ਤੇ ਨਾਲ ਹੀ ਕਹਿੰਦੇ ਕੈਸੇ ਲੱਗੀ, ਕਹਿੰਦੇ ਯਾਰ ਕਰਵਾ ਚੌਥ ਕੀ ਸ਼ਾਮ ਕੋ ਛੱਤ ਪਰ ਤੇਰੀ ਭਾਬੀ ਸੇ ਆਪਣੀ ਆਦਤ ਕੇ ਅਨੁਸਾਰ ਹੜਬੜੀ ਮੈਂ ਬੋਲ ਦਿਆ। ਦੇਖੋ ਕਈ ਵਾਰ ਹੜਬੜੀ ਜਿਹੜੀ ਆ ਉਹ ਹੱਡ ਵੀ ਤੁੜਵਾ ਦਿੰਦੀ ਆ। ਸੋ ਕਹਿੰਦੇ ਮੈਂ ਕਿਹਾ ਜਲਦੀ ਪੂਜਾ ਕਰੋ, ਦੋ ਤਿੰਨ ਜਗ੍ਹਾ ਔਰ ਜਾਣਾ ਹੈ। ਬਸ ਕਹਿੰਦੇ ਫਿਰ ਫੇਕ ਦੀਏ ਗਏ ਛੱਤ ਸੇ ਜੀ। ਸੋ ਗੱਲਾਂ ਜਿਹੜੀਆਂ ਬੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਪਰ ਦੇਖੋ ਹਨਾ ਉਹਦੇ ਵਿੱਚੋਂ ਵੀ ਹਾਸਾ ਜਿਹੜਾ ਉਹ ਆਪਾਂ ਚੁਰਾਈ ਲਈਦਾ। ਔਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦਾ ਜਿਹੜਾ ਨੇਚਰ ਆ ਹਨਾ ਉਹ ਵੀ ਬਦਲਿਆ, ਔਰ ਇਸ ਚੁਟਕਲੇ ਦੇ ਨਾਲ ਸਾਂਝ ਪਾਈ ਆ ਚਾਲ ਸਾਹਿਬ। ਆਪਾਂ ਉਡੀਕ ਕਰਾਂਗੇ ਤੁਹਾਡੇ ਹੋਰ ਚੁਟਕਲਿਆਂ ਦੀ ਵੀ ਔਰ ਤੁਹਾਡੇ ਵਿਚਾਰਾਂ ਦੀ ਵੀ। ਤੇ ਅੱਗੇ ਸਾਡੇ ਨਾਲ ਹੋਰ ਕੁਛ ਦੋਸਤ ਜੁੜੇ ਆ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦੇ ਆ। ਕੁਲਦੀਪ ਕੌਰ ਕਾਫੀ ਦੇਰ ਦੇ ਸਾਡੇ ਨਾਲ ਬਣੇ ਹੋਏ ਆ ਪ੍ਰੋਗਰਾਮ ਚ। ਗੁਰਵਿੰਦਰ ਸਿੰਘ ਆਸਟ੍ਰੇਲੀਆ ਇਹ ਵੀ ਸਾਡੇ ਨਾਲ ਸ਼ਾਮਲ ਹੋਏ ਆ ਜੀ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਭਾਜੀ, ਨਾਈਸ ਪ੍ਰੋਗਰਾਮ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਗੁਰਵਿੰਦਰ ਸਿੰਘ ਜੀ, ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅੱਗੇ ਮੁੱਖ ਸੰਧੂ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੇ ਇਹਨਾਂ ਨੇ ਨਾ ਇੱਕ ਨਿਊਜ਼ ਦੀ ਕਟਿੰਗ ਜਿਹੜੀ ਕਿ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਕਿਸੇ ਨੇ ਸਾਂਝੀ ਕੀਤੀ ਆ, ਸੋ ਉਹ ਭੇਜੀ ਆ। ਨਵਾਂ ਪੰਜਾਬ ਪੇਜ ਆ, ਕੋਈ ਸੋਸ਼ਲ ਮੀਡੀਆ ਤੇ ਬਣਿਆ ਹੋਇਆ, ਉਸ ਪੇਜ ਤੇ ਸਾਂਝੀ ਕੀਤੀ ਗਈ ਖ਼ਬਰ, ਛੋਟੇਪੁਰ ਤੇ ਕਿੰਗਰਾ RSS ਦੇ ਬਣੇ ਪਾਲਤੂ। ਸੋ ਇਹ ਟਾਈਟਲ ਨਿਊਜ਼ ਨੂੰ ਦਿੱਤਾ ਗਿਆ ਕਿਉਂਕਿ ਕਹਿੰਦੇ ਛੋਟੇਪੁਰ ਵੱਲੋਂ ਸਲਾਰੀਆ ਦੀ ਹਮਾਇਤ ਦਾ ਐਲਾਨ, ਤੇ ਹਰਦੀਪ ਸਿੰਘ ਕਿੰਗਰਾ ਨੇ ਵੀ ਕਹਿੰਦੇ BJP ਦੀ ਖੂਬ ਪ੍ਰਸ਼ੰਸਾ ਕੀਤੀ। ਸੋ ਆਪਾਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਤਰ੍ਹਾਂ ਸ਼ੇਅਰ ਕੀਤੀਆਂ ਜਾਂਦੀਆਂ ਜਿਹਦਾ ਅਸੀਂ ਨਾ ਤਾਂ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਕਰ ਸਕਦੇ ਹਾਂ ਔਰ ਨਾ ਹੀ ਉਹ ਜਾਇਜ਼ ਸਮਝੀਆਂ ਜਾ ਸਕਦੀਆਂ, ਹਨਾ। ਸੋ ਤੁਸੀਂ ਇਹ ਸਾਡੇ ਨਾਲ ਸਾਂਝ ਪਾਈ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮੁੱਖ ਸੰਧੂ ਜੀ, ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜੁੜੇ ਹੋਏ ਆ ਜੀ। ਸਾਡੇ ਨਾਲ ਸਾਡੇ ਸਹਿਯੋਗੀ ਮੋਰਿੰਡਾ ਮੋਟਰਸ ਵਾਲੇ ਅਮਰਜੀਤ ਸਿੰਘ ਭਾਜੀ ਵੀ ਜੁੜੇ ਨੇ। ਸਤਿ ਸ੍ਰੀ ਅਕਾਲ ਭੈਣ ਜੀ ਤੇ ਮਿੰਟੂ ਬਰਾੜ ਭਾਜੀ, ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹਨਾਂ ਨੇ ਇੱਕ ਜ਼ਰੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਜੀ ਵਾਲੀਬਾਲ ਸਮੈਸ਼ਿੰਗ ਐਟ ਕਾਰਡੀਨੀਆ ਲਾਈਫ, ਵਾਲੀਬਾਲ ਸਮੈਸ਼ਿੰਗ ਯਾਨੀ ਕਿ ਵਾਲੀਬਾਲ ਦੇ ਜਿਹੜੇ ਮੁਕਾਬਲੇ ਆ ਜੀ ਉਹ ਹੋਣ ਜਾ ਰਹੇ ਆ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਖੇਨਮ ਵੱਲੋਂ। ਸੋ ਇਹ ਮੁਕਾਬਲੇ ਜਿਹੜੇ ਆ ਜੀ 12 ਨਵੰਬਰ ਨੂੰ ਹੋਣੇ ਆ, ਐਤਵਾਰ ਦਾ ਦਿਨ ਆ, ਸਵੇਰੇ 8 ਵਜੇ ਕਹਿੰਦੇ ਇਹ ਜਿਹੜਾ ਮੁਕਾਬਲਾ ਸ਼ੁਰੂ ਹੋਣਾ, ਤੇ 8 ਵਜੇ ਕਾਰਡੀਨੀਆ ਲਾਈਫ ਜਿਹੜਾ ਸਬਰਬ ਆ ਉਥੇ 4 ਓਲੰਪਿਕ ਵੇ ਪੈਖੇਨਮ। ਸੋ 12 ਨਵੰਬਰ 2017 ਨੂੰ ਜਿਹੜੇ ਵੀ ਵਾਲੀਬਾਲ ਦੇ ਪ੍ਰੇਮੀ ਨੇ, ਵਾਲੀਬਾਲ ਪਸੰਦ ਕਰਦੇ ਨੇ ਜਾਂ ਫਿਰ ਸਪੋਰਟਸ ਪਸੰਦ ਕਰਦੇ ਨੇ, ਤੁਸੀਂ ਸਾਰੇ ਉਥੇ ਵਾਲੀਬਾਲ ਦੇ ਇਹਨਾਂ ਮੁਕਾਬਲਿਆਂ ਦਾ ਜਿਹੜਾ ਨਜ਼ਾਰਾ ਹੈ ਜੀ ਉਹ ਲੈ ਸਕਦੇ ਹੋ। ਬਾਕੀ ਲੰਗਰ ਦੀ ਸੇਵਾ ਜਿਹੜੀ ਆ ਉਹ ਉਥੇ ਹੋਣੀ ਆ, ਤੇ ਇਹ ਪਹਿਲਾ ਸ਼ਾਨਦਾਰ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਖੇਨਮ ਵੱਲੋਂ, ਤੇ ਐਂਟਰੀ ਜਿਹੜੀ ਹੈ ਜੀ ਉਹ ਫ੍ਰੀ ਰੱਖੀ ਗਈ ਹੈ। ਸੋ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇ ਨਾਲ ਸਾਂਝ ਪਾਉਣ ਦੇ ਲਈ ਅਮਰਜੀਤ ਜੀ, ਔਰ ਤੁਸੀਂ ਪ੍ਰੋਗਰਾਮ ਦੇ ਵਿਚ ਵੀ ਆਉਣਾ ਕੀਤਾ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵਿੰਦਰ ਬਿੱਟਾ ਜੀ। ਸੋ ਉਹਨਾਂ ਨੇ ਮੇਰਾ ਖਿਆਲ ਹੈ ਕਿ ਸ਼ਾਮ ਦੀਆਂ ਖ਼ਬਰਾਂ ਬਾਬਤ ਕੋਈ ਜਾਣਕਾਰੀ ਭੇਜੀ ਹੈ, ਤੁਹਾਡਾ ਵੀ ਜੁੜਨ ਦਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਤੁਸੀਂ ਸਾਰੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਤੇ ਆਪਾਂ ਇੱਕ ਫਰਮਾਇਸ਼ ਤੁਹਾਡੇ ਲਈ ਹੁਣ ਤੁਹਾਡੀ ਨਜ਼ਰ ਕਰਦੇ ਹਾਂ। ਹਰਮੀਤ ਸਿੰਘ ਚਾਨਾ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀ ਜੀ ਵੀਰ ਜ਼ਾਰਾ ਫਿਲਮ ਚੋਂ ਇੱਕ ਗੀਤ ਦੀ। ਸੋ ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਆਪਾਂ ਇੱਕ ਮੁਲਾਕਾਤ ਲੈ ਕੇ ਆ ਰਹੇ ਹਾਂ। ਸੋ ਆਪਾਂ ਗੱਲਬਾਤ ਕਰਾਂਗੇ ਕ੍ਰੇਗੀਬਰਨ ਫਾਲਕਨ ਹਾਕੀ ਕਲੱਬ ਦੇ ਨੁਮਾਇੰਦਿਆਂ ਦੇ ਨਾਲ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜਨਗੇ ਹਰਵੀਰ ਸਿੰਘ ਹੁਰੀ। ਸੋ ਵਿਕਟੋਰੀਆ ਪੁਲਿਸ ਦੇ ਨਾਲ ਇੱਕ ਮੈਚ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦੇ ਬਾਬਤ ਆਪਾਂ ਜਾਣਕਾਰੀ ਲਵਾਂਗੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਤੇ ਪ੍ਰੋਗਰਾਮ ਦੇ ਅਗਲੇ ਘੰਟੇ ਚ ਅਸੀਂ ਗੱਲਬਾਤ ਜਿਹੜੀ ਆ ਅਗਲਾ ਘੰਟਾ ਜਿਹੜਾ ਉਹ ਸ਼ੁਰੂ ਹੋ ਗਿਆ ਵੈਸੇ। ਸੋ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਅੱਜ ਕਰਨੀ ਹੈ ਜੀ ਮੈਂਟਲ ਹੈਲਥ ਅਵੇਅਰਨੈਸ ਦੇ ਬਾਰੇ ਚ, ਕਿਉਂਕਿ ਆਪਾਂ ਜਾਣਦੇ ਹਾਂ ਸਾਰੇ ਕਿ ਚਾਹੇ ਅਸੀਂ ਆਸਟ੍ਰੇਲੀਆ ਚ ਰਹਿੰਦੇ ਹੋਈਏ ਚਾਹੇ ਅਸੀਂ ਭਾਰਤ ਚ ਰਹਿੰਦੇ ਹੋਈਏ, ਹਨਾ, ਮੈਂਟਲ ਹੈਲਥ ਇਸ਼ੂਜ ਜਿਹੜੇ ਆ ਉਹ ਲਗਾਤਾਰ ਵੱਧ ਰਹੇ ਆ ਔਰ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਹਰ ਦੂਸਰਾ ਤੀਸਰਾ ਵਿਅਕਤੀ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਆ, ਐਂਗਜ਼ਾਇਟੀ ਦਾ ਸ਼ਿਕਾਰ ਆ, ਹਨਾ, ਤੇ ਸਟ੍ਰੈਸ ਜਿਹੜਾ ਆ ਹਰ ਬੰਦੇ ਨੂੰ ਆ, ਈਵਨ ਬੱਚਿਆਂ ਤੱਕ ਨੂੰ ਸਟ੍ਰੈਸ ਆ, ਹਨਾ, ਕੌਨਫੀਡੈਂਸ ਜਿਹੜਾ ਆ ਉਹ ਲੋਅ ਹੋ ਰਿਹਾ ਕਿਸੇ ਨਾ ਕਿਸੇ ਚੀਜ਼ ਕਰਕੇ। ਸੋ ਇਹਨਾਂ ਚੀਜ਼ਾਂ ਦੇ ਬਾਰੇ ਚ ਅਸੀਂ ਅੱਜ ਗੱਲਬਾਤ ਜਿਹੜੀ ਵਿਚਾਰ ਚਰਚਾ ਆ ਉਹ ਕਰਨੀ ਚਾਹਵਾਂਗੇ ਔਰ ਤੁਸੀਂ ਸਾਨੂੰ ਆਪਣੇ ਵੱਲੋਂ ਜਿਹੜੇ ਵਿਚਾਰ ਹੈਲਦੀ ਜਿਹੜੀ ਮੈਂਟਲ ਕੰਡੀਸ਼ਨ ਆ ਉਹ ਕਿਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ ਔਰ ਤੁਸੀਂ ਇਹਦੇ ਲਈ ਕੀ ਕਰਦੇ ਹੋ ਸਟ੍ਰੈਸ ਜਾਂ ਡਿਪਰੈਸ਼ਨ ਤੋਂ ਬਚਣ ਦੇ ਲਈ, ਤੁਸੀਂ ਕਿਹੜੇ ਤਰੀਕੇ ਜਿਹੜੇ ਅਪਣਾਉਂਦੇ ਹੋ, ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਸੋ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਇਹਦੇ ਤੇ ਗੱਲਬਾਤ ਕਰਾਂਗੇ ਤੇ ਸਿਮਰਦੀਪ ਕੌਰ ਮੇਰੇ ਨਾਲ ਹੋਣਗੇ ਤੇ ਫਿਲਹਾਲ ਇੱਕ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਹਰਮੀਤ ਸਿੰਘ ਚਾਨਾ ਹੋਰਾਂ ਦੀ ਫਰਮਾਇਸ਼ ਤੇ ਵੀਰ ਜ਼ਾਰਾ ਫਿਲਮ ਚੋਂ ਮੈਂ ਯਹਾਂ ਹੂੰ ਤੇ ਫੇਰ ਅਗਲੇ ਸਿਲਸਿਲੇ ਚ ਆਉਂਦੇ ਆਪਣੇ ਮਹਿਮਾਨ ਦੇ ਨਾਲ।
ਯਹਾਂ ਹੂੰ गई दूरियां, मैं यहां हूं। जानम देख लो मिट गई दूरियां, मैं यहां हूं। कैसी सरहदें कैसी मजबूरियां, मैं यहां हूं। सकोगे मैं वो राज हूँ, तुम भुला ना सकोगे वो अंदाज हूँ। गूंजता हूँ जो दिल में तो है राह क्यों, मैं तुम्हारे ही दिल की तो आवाज हूँ। सुन सको तो सुनो धड़कनों की ज़बान, मैं यहां हूं। कैसी सरहदें कैसी मजबूरियां, मैं यहां हूं। तुम्हारे ख्यालों में हूँ, मैं जवाबों में हूँ, मैं सवालों में हूँ। मैं तुम्हारे हर एक ख्वाब में हूँ बसा, मैं तुम्हारी नजर के उजालों में हूँ। देखती हो मुझे देखती हो जहाँ, मैं यहां हूं। जानम देख लो मिट गई दूरियां, मैं यहां हूं। कैसी सरहदें कैसी मजबूरियां, मैं यहां हूं।
जी दोस्तों, हरमीत सिंह चान्ना होरां दी फरमाइश ते आपां गीत सुनिया वीर ज़ारा फिल्म चों मैं यहां हूं, ते उम्मीद करदे हां जी पसंद आया होना। और चान्ना साहब तुहाडी फरमाइश पूरी होगी, टाइम ते है ना, तुहाडी शिकायत हुंदी है वी टाइम ते कदे तुसी फरमाइश पूरी नहीं करदे, पर देखो आप अज टाइम ते फरमाइश पूरी कर दित्ती आ। ते हुण वापस आउने हां जी अपने अगले सिलसिले विच, ते जिवें आपां तुहानू दस्सिया सी कि अज प्रोग्राम दे विच इक आपां खास मुलाकात करनी आ, ते आने वाले समय दे विच विक्टोरिया पुलिस दा एक हॉकी मैच होन जा रहा। सो ए हॉकी मैच ऑर्गेनाइज किया जा रहा जी क्रेगीबन पॉलकन हॉकी क्लब वालों। सो उन्हां दे नुमाइंदे इस वेले हरवीर सिंह साडे नाल फोन दे जरिए गलबात करन दे लई तैयार ने। सो आपां प्रोग्राम दे विच उन्हां नूं जी आयां नूं कहने आ। सो हरवीर सिंह जी, तुहाडा बहुत बहुत स्वागत प्रोग्राम च, सति श्री अकाल। जी सो एक बार फिर मैं थोड़ा बहुत बहुत स्वागत कर दी प्रोग्राम च, थोड़ी आवाज ऑन एयर गई नहीं सी, ओदे लई माफी आ। सो हरवीर सिंह जी बहुत बहुत स्वागत प्रोग्राम दे विच पहुंचण दे लई।
बहुत बहुत धन्यवाद भैन जी, बहुत बहुत धन्यवाद सानू ए मौका देने वास्ते, ए प्लेटफॉर्म के असी अपना जो ए हॉकी आला दिवाली कप हो रहा ते उन्हें प्रमोट कर सकिए इत्थे।
ਜੀ ਸੋ ਜਿਵੇਂ ਇਹਦਾ ਨਾਮ ਹੈ ਬੰਬੈਸਟਿਕ ਦੀਵਾਲੀ ਫਾਈਟ ਹਨਾ ਸੋ ਕੀ ਇਹਦਾ ਜਿਹੜਾ ਮੈਸੇਜ ਉਹ ਇਹੀ ਹੈ ਕਿ ਦੀਵਾਲੀ ਦੇ ਮੌਕੇ ਤੇ ਖਾਸ ਤੌਰ ਤੇ ਆਰਗੇਨਾਈਜ਼ ਕੀਤਾ ਗਿਆ ਇਹ ਹਾਕੀ ਦਾ ਕੱਪ
ਹਾਂਜੀ ਹਾਂਜੀ ਇਸ ਦਾ ਮੇਨ ਮਕਸਦ ਇਹੀ ਹੈ ਕਿ ਸਾਡਾ ਇਨੌਗਰਲ ਕੱਪ ਹੈ ਫਸਟ ਈਅਰ ਹੈ ਸਾਡਾ ਇਸ ਵਾਰ ਤੇ ਸਾਨੂੰ ਵਿਕਟੋਰੀਆ ਪੁਲਿਸ ਨੇ ਕਮਿਟਮੈਂਟ ਦਿੱਤੀ ਹੈ ਕਿ ਅਸੀਂ ਹਰ ਇੱਕ ਸਾਲ ਉਹਨਾਂ ਦੇ ਨਾਲ ਖੇਡਿਆ ਕਰਾਂਗੇ ਤੇ ਇਸ ਵਾਰ ਸਾਡੇ ਕੋਲ ਸਿਰਫ ਇੱਕ ਹੀ ਟੀਮ ਹੈ ਅਸੀਂ ਕ੍ਰੇਗੀਬਨ ਫਲਕਨ ਤੇ ਵਿਕਟੋਰੀਆ ਪੁਲਿਸ ਦਾ ਮੈਚ ਕਰਵਾ ਰਹੇ ਹਾਂ ਨੈਕਸਟ ਈਅਰ ਮੇ ਬੀ ਅਸੀਂ ਫਿਊ ਮੋਰ ਟੀਮਸ ਇਨਕਲੂਡ ਕਰੀਏ
ਠੀਕ ਹੈ ਜੀ ਸੋ ਥੋੜਾ ਜਿਹਾ ਆਪਾਂ ਜਾਣਨਾ ਚਾਹਾਂਗੇ ਤੁਹਾਡੇ ਕ੍ਰੇਗੀਬਨ ਫਾਲਕਨ ਹਾਕੀ ਕਲੱਬ ਦੇ ਬਾਰੇ ਚ ਵੀ ਕਿ ਇਸ ਕਲੱਬ ਦੇ ਵਿਚ ਜਿਵੇਂ ਨਾਮ ਤੋਂ ਹੀ ਹੈ ਕਿ ਹਾਕੀ ਦੀਆਂ ਜਿਹੜੀਆਂ ਟੀਮਸ ਡਿਫਰੈਂਟ ਗਰੁੱਪ ਜਿਹੜੇ ਆ ਉਹ ਖੇਡਦੇ ਹੋਣਗੇ ਸੋ ਥੋੜਾ ਜਿਹਾ ਕਲੱਬ ਦੇ ਬਾਰੇ ਜ਼ਰੂਰ ਦੱਸੋ
ਸਾਡਾ ਇਹ ਜੋ ਕਲੱਬ ਹੈ ਭੈਣ ਜੀ ਥੋੜਾ ਟਾਈਮ ਪਹਿਲਾਂ ਹੀ ਫੋਨ ਕੀਤਾ ਅਸੀਂ ਪਿੱਛੇ ਹੀ ਹਾਕੀ ਵਿਕਟੋਰੀਆ ਦੇ ਨਾਲ ਇੱਕ ਲੀਗ ਖੇਡੀ ਹੈ
ਜੀ
ਤੇ ਉਸ ਦੇ ਵਿਚ ਅਸੀਂ ਥਰਡ ਪੋਜੀਸ਼ਨ ਹਾਸਲ ਕੀਤੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਪਲੇਅਰਾਂ ਨੂੰ ਇੰਟਰੈਕਟ ਕਰਨ ਵਾਸਤੇ ਮਤਲਬ ਉਹਨਾਂ ਨੂੰ ਜੋੜੇ ਰੱਖਣ ਵਾਸਤੇ ਕਲੱਬ ਆਰਗਨਾਈਜ਼ ਕੀਤਾ ਇਸ ਦੇ ਵਿਚ ਲਾਈਕ ਸਾਡੇ ਕੋਲ ਇੱਕ ਸੀਨੀਅਰ ਦੀ ਟੀਮ ਹੈ ਤੇ ਇੱਕ ਅਸੀਂ ਅੰਡਰ 10 ਦੀ ਟੀਮ ਖੜਾ ਰਹੇ ਹਾਂ ਇੱਕ ਅੰਡਰ 14 ਦੀ ਬੱਚਿਆਂ ਦੀ ਸੋ ਸਾਡੇ ਕੋਲ ਤਕਰੀਬਨ ਹਰ ਐਤਵਾਰ ਹਰ ਸੰਡੇ ਸਾਡੇ ਕੋਲ 50 ਦੇ ਤਕਰੀਬਨ ਬੱਚੇ ਆਉਂਦੇ ਨੇ ਜੋ ਸਾਡੇ ਨਾਲ ਖੇਡਦੇ ਨੇ ਪ੍ਰੈਕਟਿਸ ਕਰਦੇ ਨੇ
ਜੀ ਸੋ ਕ੍ਰੇਗੀਬਨ ਫਾਲਕਨਸ ਵੱਲੋਂ ਜਿਹੜੇ ਤਿੰਨ ਡਿਫਰੈਂਟ ਏਜ ਗਰੁੱਪ ਉਹਨਾਂ ਨੂੰ ਹਾਕੀ ਜਿਹੜੀ ਹੈ ਜੀ ਉਹ ਸਿਖਾਈ ਜਾਂਦੀ ਹੈ ਸੋ ਇੱਕ ਯਾਦਗਾਰੀ ਮੈਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ 19 ਅਕਤੂਬਰ ਨੂੰ ਸੋ 19 ਅਕਤੂਬਰ ਨੂੰ ਕ੍ਰੇਗੀਬਨ ਫਾਲਕਨਸ ਵਰਸਿਸ ਵਿਕਟੋਰੀਆ ਪੁਲਿਸ ਦਾ ਜਿਹੜਾ ਇਹ ਮੈਚ ਹੈ ਉਹ ਹੋਣ ਜਾ ਰਿਹਾ ਸੋ ਹਰਵੀਰ ਸਿੰਘ ਜੀ ਇਸ ਤੋਂ ਇਲਾਵਾ ਮੈਚ ਤੋਂ ਇਲਾਵਾ ਹੋਰ ਕੀ ਹੋਣਾ ਔਰ ਮੈਚ ਦੇ ਟਾਈਮਿੰਗਸ ਕੀ ਨੇ ਤੇ ਇਹ ਮੈਚ ਜਿਹੜਾ ਕਿੱਥੇ ਖੇਡਿਆ ਜਾਣਾ ਇਹਦੇ ਬਾਬਤ ਵੀ ਜਾਣਕਾਰੀ ਜ਼ਰੂਰ ਦਿਓ
ਇਹ ਮੈਚ ਆਪਣਾ 19 ਅਕਤੂਬਰ ਨੂੰ ਦੀਵਾਲੀ ਵਾਲੀ ਸ਼ਾਮ ਤੇ ਖੇਡਿਆ ਜਾਣਾ ਤੇ ਜੋ ਟਾਈਮਿੰਗ ਹੈ ਉਹ ਸਾਡੀ 4:30 ਤੋਂ ਸਟਾਰਟਿੰਗ ਰੱਖੀ ਹੋਈ ਹੈ ਸਟਾਰਟਿੰਗ ਹੋਊਗੀ ਸਾਡੀ ਬੱਚਿਆਂ ਦੇ ਭੰਗੜੇ ਤੋਂ ਉਸ ਤੋਂ ਬਾਅਦ ਗੱਤਕਾ ਐਜ਼ ਐਕਟੀਵਿਟੀ ਲਈ ਹੈ ਤੇ ਫਿਰ ਬੱਚਿਆਂ ਦਾ ਇੱਕ ਮੈਚ ਹੋਊਗਾ ਇਹ ਉਹਨਾਂ ਦਾ ਫਸਟ ਮੈਚ ਹੋਊਗਾ ਮਤਲਬ ਉਹਨਾਂ ਨੇ ਪਹਿਲੀ ਵਾਰ ਖੇਡਣਾ ਐਜ਼ ਅ ਕੰਪੀਟੀਟਿਵ ਟੂਰਨਾਮੈਂਟ ਤੇ ਉਸ ਤੋਂ ਬਾਅਦ ਸੀਨੀਅਰ ਦਾ ਮੈਚ ਹੋਊਗਾ ਤੇ ਇਹ ਕ੍ਰੇਗੀਬਨ ਦੇ ਵਿੱਚ ਹੀ ਹੋਣਾ ਗ੍ਰੈਂਡ ਬੁਲਵਾਰਡ ਤੇ ਜੋ ਹਿਊਮ ਹਾਕੀ ਗਰਾਊਂਡ ਹੈ 450 ਗ੍ਰੈਂਡ ਬੁਲਵਾਰਡ ਤੇ ਉੱਥੇ ਹੈ ਐਂਟਰੀ ਸਾਰੀ ਫ੍ਰੀ ਹੈ ਤੇ ਕੋਈ ਵੀ ਐਂਟਰ ਕਰ ਸਕਦਾ ਆ ਕੇ ਦੇਖ ਸਕਦਾ ਸੋ ਮੈਂ ਆਪਣੀ ਸਾਰੀ ਪੰਜਾਬੀ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ ਕਿ ਹਾਂ ਉਹ ਉੱਥੇ ਆ ਕੇ ਸਾਡੀ ਤੇ ਨਾਲ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰ ਦੇ
ਜੀ ਸੋ ਬਹੁਤ ਵਧੀਆ ਇੱਕ ਵਾਰ ਅਸੀਂ ਵੀ ਆਪਣੇ ਮੰਚ ਤੋਂ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗੀ ਜੀ 19 ਅਕਤੂਬਰ ਜਿਵੇਂ ਹਰਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਇਹ ਮੈਚ ਹੋਣਾ ਸੋ 4:30 ਵਜੇ ਉਹਨਾਂ ਜਿਵੇਂ ਕਿਹਾ ਕਿ ਸਾਰੇ ਉੱਥੇ ਗਰਾਊਂਡ ਦੇ ਵਿੱਚ ਪਹੁੰਚ ਜਾਣੇ ਆ ਤੇ ਇਸ ਮੈਚ ਦੇ ਵਿੱਚ ਇੰਟਰਸਟਿੰਗ ਚੀਜ਼ ਇਹ ਹੋਣੀ ਹੈ ਕਿ ਵਿਕਟੋਰੀਆ ਪੁਲਿਸ ਦੇ ਨਾਲ ਆਪਣੀ ਕ੍ਰੇਗੀਬਨ ਫੈਲਕਨਸ ਦੀ ਜਿਹੜੀ ਟੀਮ ਆ ਉਹ ਖੇਡੇਗੀ ਤੇ ਇਸ ਤੋਂ ਇਲਾਵਾ ਬੱਚਿਆਂ ਦਾ ਵੀ ਇੱਕ ਸ਼ੋਅ ਮੈਚ ਜਿਹੜਾ ਹਾਕੀ ਦਾ ਉਹ ਉੱਥੇ ਹੋਣਾ ਤੇ ਆਪਾਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੀ ਗੁਜ਼ਾਰਿਸ਼ ਕਰਦੇ ਹਾਂ ਜੀ ਤੁਸੀਂ ਪਹੁੰਚੋ ਹਿਊਮ ਹਾਕੀ ਗਰਾਊਂਡ ਚ ਕ੍ਰੇਗੀਬਨ ਦਾ ਐਡਰੈਸ ਹੈਗਾ 450 ਗ੍ਰੈਂਡ ਬੁਲੇਵਰਡ ਇਸ ਤੋਂ ਇਲਾਵਾ ਹਰਵੀਰ ਸਿੰਘ ਜੀ ਤੁਸੀਂ ਕੁਛ ਹੋਰ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਹੋਵੋ ਜਾਂ ਮੇਰੇ ਤੋਂ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਜ਼ਰੂਰ ਸਾਂਝਾ ਕਰੋ
ਇਸ ਤੋਂ ਬਿਨਾ ਲਾਈਕ ਅਸੀਂ ਆਪਣੇ ਨਾਲ ਵੱਧੋ ਵੱਧ ਆਪਣੀ ਪੰਜਾਬੀ ਕਮਿਊਨਿਟੀ ਆਪਣੇ ਇੰਡੀਅਨ ਕਮਿਊਨਿਟੀ ਨੂੰ ਜੋੜਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਹੋਰ ਜ਼ਿਆਦਾ ਟੀਮਾਂ ਨੂੰ ਅੱਗੇ ਚਾ ਸਕੀਏ ਤੇ ਜੋ ਸਾਡਾ ਜੋ ਫਿਊਚਰ ਪਲਾਨ ਆ ਉਹ ਲਾਈਕ 10 ਈਅਰ 10 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਸਾਡੇ ਇਸੀ ਕ੍ਰੇਗੀਬਨ ਫਲਕਨ ਦੇ ਵਿੱਚੋਂ ਕੋਈ ਨਾ ਕੋਈ ਪਲੇਅਰ ਉੱਠ ਕੇ ਆਪਣੇ ਆਸਟ੍ਰੇਲੀਅਨ ਲੈਵਲ ਤੱਕ ਖੇਡੇ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਉਹ ਸਾਡੀ ਪਲਾਨਿੰਗ ਆ ਸੋ ਜੋ ਵੀ ਆਪਣੇ ਬੱਚਿਆਂ ਨੂੰ ਇੱਥੇ ਸਾਡੇ ਨਾਲ ਹਾਕੀ ਖਿਡਵਾਉਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਪਣੇ ਬੱਚੇ ਲੈ ਕੇ ਹਰ ਐਤਵਾਰ ਸਾਡੀ ਟ੍ਰੇਨਿੰਗ ਹੁੰਦੀ ਹੈ 3:00 to 5:00 ਬਟ ਲਾਈਕ ਸਮਰ ਚੱਲ ਰਿਹਾ ਤਾਂ ਅਸੀਂ ਥੋੜਾ ਲੇਟ ਕਰਾਂਗੇ ਤੇ ਕੋਈ ਵੀ ਆਪਣੇ ਬੱਚਿਆਂ ਨੂੰ ਹਾਕੀ ਖਿਡਾਉਣਾ ਚਾਹੁੰਦਾ ਤਾਂ ਉਹ ਜ਼ਰੂਰ ਲੈ ਕੇ ਉੱਥੇ ਪਹੁੰਚਣ ਇੱਕ ਫਰੈਂਡਲੀ ਇਨਵਾਇਰਮੈਂਟ ਅਸੀਂ ਦੇ ਰਹੇ ਹਾਂ ਬੱਚਿਆਂ ਨੂੰ ਤਾਂ ਕਿ ਉਹ ਕੁਛ ਨਾ ਕੁਛ ਸਿੱਖ ਜਾਣ ਤੇ ਐਕਟਿਵ ਰਹਿਣ ਇਨ ਗਰਾਊਂਡ
ਜੀ ਬਿਲਕੁਲ ਔਰ ਫਿਟਨੈਸ ਬਹੁਤ ਜ਼ਰੂਰੀ ਹੁੰਦੀ ਹੈ ਔਰ ਜੇ ਤੁਸੀਂ ਖੇਡਾਂ ਦੇ ਨਾਲ ਜੁੜੇ ਰਹਿੰਦੇ ਹੋ ਤਾਂ ਸਰੀਰ ਜਿਹੜਾ ਉਹ ਵੀ ਫਿਟ ਰਹਿੰਦਾ ਤੇ ਹਰਵੀਰ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕ੍ਰੇਗੀਬਨ ਫਾਲਕਨਸ ਦੇ ਕੋਈ ਹੋਰ ਪਲਾਨਸ ਹੋਣ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰਨੀ ਚਾਹੋ
ਅਸੀਂ ਹਾਲੇ ਹੀ ਵਿੰਟਰ ਲੀਗ ਸਮਾਪਤ ਕੀਤੀ ਹੈ ਪਿਛਲੇ ਮਹੀਨੇ, ਤੇ ਨੈਕਸਟ ਸਮਰ ਲੀਗ ਆ ਰਹੀ ਹੈ ਤੇ ਉਹ ਅਸੀਂ ਸਮਰ ਲੀਗ ਦੀ ਤਿਆਰੀ ਕਰ ਰਹੇ ਹਾਂ, ਉਹ ਸਮਰ ਲੀਗ ਖੇਡਾਂਗੇ ਤੇ ਉਸ ਤੋਂ ਬਾਅਦ ਆਪਣੀਆਂ ਸਿੱਖ ਗੇਮਸ ਜੋ ਕਿ ਸਿਡਨੀ ਦੇ ਵਿੱਚ ਹੋਣ ਜਾ ਰਹੀਆਂ ਨੇ ਮਾਰਚ ਦੇ ਵਿੱਚ, ਤੇ ਅਸੀਂ ਆਪਣੀ ਟੀਮ ਉਸ ਵਾਸਤੇ ਵੀ ਤਿਆਰ ਕਰ ਰਹੇ ਹਾਂ।
ਕੀ ਬਾਤ ਹੈ, ਸੋ ਸਾਡੇ ਵੱਲੋਂ ਬਹੁਤ ਸਾਰੀਆਂ
ਸ਼ੁਭਕਾਮਨਾਵਾਂ। ਮੈਂ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਕਰਨਾ ਚਾਹਾਂਗਾ, ਹਾਲੇ ਸਾਲ ਸਾਡੇ ਕੋਲ ਸਿਰਫ ਮੇਲ ਤੇ ਬੱਚਿਆਂ ਦੀ ਹੀ ਟੀਮ ਹੈ, ਤੇ ਕੋਈ ਵੀ ਭੈਣ ਹਾਕੀ ਖੇਡਣਾ ਚਾਹੁੰਦੀ ਹੈ ਤੇ ਮਤਲਬ ਉਹ ਵੀ ਸਾਨੂੰ ਜੁਆਇਨ ਕਰ ਸਕਦੇ ਹਾਂ ਤਾਂ ਕਿ ਅਸੀਂ ਇੱਕ ਵੁਮੈਨ ਹਾਕੀ ਟੀਮ ਵੀ ਫਾਰਮ ਕਰ ਸਕੀਏ
ਜੀ। ਸੋ ਆਪਾਂ ਵੀ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਜੀ ਕਿ ਜੇਕਰ ਆਪਣੀਆਂ ਬੇਟੀਆਂ ਹਾਕੀ ਦੇ ਵਿੱਚ ਇੰਟਰਸਟ ਰੱਖਦੀਆਂ ਤੇ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ 3 ਵਜੇ ਤੋਂ 5 ਵਜੇ ਤੱਕ ਐਤਵਾਰ ਨੂੰ ਜਿਹੜੀ ਟ੍ਰੇਨਿੰਗ ਆ ਕ੍ਰੇਗੀ ਬਰਨ ਚ ਹੁੰਦੀ ਆ। ਸੋ ਕ੍ਰੇਗੀ ਬਰਨ ਹਾਕੀ ਗਰਾਊਂਡ ਦੇ ਵਿੱਚ ਜਿਹੜੇ ਸਾਰੇ ਹੀ ਕ੍ਰੇਗੀ ਬਰਨ ਫਾਲਕਨਸ ਕਲੱਬ ਦੇ ਮੈਂਬਰਸ ਜਿਹੜੇ ਉਹ ਮਦਦ ਕਰਦੇ ਨੇ, ਤੇ ਉੱਥੇ ਕੁਛ ਇਹੋ ਜਿਹੇ ਵੀ ਪ੍ਰੋਫੈਸ਼ਨਲ ਲੋਕ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵਿੱਚ ਵੀ ਹਾਕੀ ਖੇਡੀ ਹੋਈ ਆ, ਤੇ ਇਸ ਕਰਕੇ ਤੁਹਾਨੂੰ ਹੋਰ ਵੀ ਜ਼ਿਆਦਾ ਮਦਦ ਮਿਲ ਸਕਦੀ ਆ। ਸੋ ਜ਼ਰੂਰ ਆਪਣੀਆਂ ਬੇਟੀਆਂ ਨੂੰ, ਆਪਣੀਆਂ ਧੀਆਂ ਨੂੰ, ਭੈਣਾਂ ਨੂੰ ਜ਼ਰੂਰ ਇੱਕ ਖੇਡ ਦੇ ਮੈਦਾਨ ਦੇ ਵਿੱਚ ਭੇਜਣ ਦੀ ਜਿਹੜੀ ਕੋਸ਼ਿਸ਼ ਆ ਜ਼ਰੂਰ ਕਰਿਆ ਕਰੋ, ਕਿਉਂਕਿ ਤੰਦਰੁਸਤ ਸਰੀਰ ਜਿਹੜਾ ਆ ਉਹ ਸਾਨੂੰ ਅੱਗੇ ਤੰਦਰੁਸਤ ਸਮਾਜ ਸਿਰਜਣ ਦੇ ਵਿੱਚ ਵੀ ਮਦਦ ਕਰਦਾ ਹੈ, ਹਨਾ। ਸੋ ਜ਼ਰੂਰ ਜਿਵੇਂ ਹਰਵੀਰ ਸਿੰਘ ਹੋਰਾਂ ਨੇ ਦੱਸਿਆ ਤੁਸੀਂ ਵੀ ਆਪਣਾ ਜਿਹੜਾ ਹਿੱਸਾ ਆ ਉਹ ਪਾਓ। ਸੋ ਹਰਵੀਰ ਸਿੰਘ ਜੀ, ਤੁਸੀਂ ਇੱਕ ਵਾਰ ਜਾਣ ਤੋਂ ਪਹਿਲਾਂ ਆਉਣ ਵਾਲੇ ਸਮੇਂ ਚ 19 ਅਕਤੂਬਰ ਨੂੰ ਜਿਹੜਾ ਮੈਚ ਹੋਣ ਜਾ ਰਿਹਾ ਉਹਦੇ ਬਾਰੇ ਫੇਰ ਬਰੀਫ ਜਾਣਕਾਰੀ ਜਿਹੜੀ ਆ ਇੱਕ ਵਾਰ ਫੇਰ ਦੱਸ ਦਿਓ, ਟਾਈਮਿੰਗ ਤੇ ਗਰਾਊਂਡ ਦਾ ਸਪੈਸ਼ਲੀ ਜਿਹੜਾ ਐਡਰੈਸ ਆ।
ਸੋ 19 ਅਕਤੂਬਰ ਦੀ ਸ਼ਾਮ ਨੂੰ 4:30 ਵਜੇ ਗਰਾਊਂਡ ਦਾ ਐਡਰੈਸ ਹੈ 450 ਗ੍ਰੈਂਡ ਬੁਲਵਾਰਡ ਕ੍ਰੇਗੀ ਬਰਨ, ਤੇ 4:30 ਤੋਂ 7:30 ਦੀ ਐਕਚੁਅਲ ਟਾਈਮਿੰਗ ਰੱਖੀ ਗਈ ਹੈ। ਜੋ ਐਂਟਰੀ ਹੈ ਉਹ ਫ੍ਰੀ ਹੈ ਤੇ ਉੱਥੇ ਚਾਹ ਤੇ ਸਨੈਕਸ ਦਾ ਲੰਗਰ ਵੀ ਲਗਾਇਆ ਜਾਊਗਾ। ਸੋ ਇਸ ਬਾਰੇ ਤੁਹਾਨੂੰ ਫਿਕਰ ਕਰਨ ਦੀ ਲੋੜ ਨੀ, ਤੇ ਮੈਂ ਸਪੈਸ਼ਲੀ ਸਾਡੇ ਜੋ ਸਪੋਂਸਰ ਨੇ 5 Rivers Finance ਤੇ ਦਿਓਲ ਕੰਸਟਰਕਸ਼ਨ ਦਾ ਵੀ ਨੇਮ ਲਾਉਣਾ ਚਾਹੁੰਦਾ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮਹਿਮ ਨੂੰ ਅੱਗੇ ਪਹੁੰਚਾਉਣ ਵਾਸਤੇ
ਜੀ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਔਰ ਹਾਕੀ ਮੈਚ ਦੇ ਬਾਰੇ ਜਿਹੜੀ ਸਾਰੀ ਜਾਣਕਾਰੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ, ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਹਰਵੀਰ ਸਿੰਘ ਜਿਹੜੇ ਕਿ ਕ੍ਰੇਗੀ ਬਰਨ ਫਾਲਕਨ ਹਾਕੀ ਕਲੱਬ ਵੱਲੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਆਉਣ ਵਾਲੇ ਦਿਨਾਂ ਚ ਯਾਨੀ 19 ਅਕਤੂਬਰ ਨੂੰ ਜਿਹੜਾ ਮੈਚ ਹੋਣ ਜਾ ਰਿਹਾ ਕ੍ਰੇਗੀ ਬਰਨ ਫਾਲਕਨਸ ਤੇ ਵਿਕਟੋਰੀਆ ਪੁਲਿਸ ਵਿਚਾਲੇ, ਤੇ ਉਹਦੇ ਬਾਬਤ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਤੇ ਤੁਸੀਂ ਵੀ ਜਿਹੜੇ ਵੀ ਲੋਕਲਸ ਜਿਹੜੇ ਆਲੇ ਦੁਆਲੇ ਦੇ ਸਬਰਬਸ ਦੇ ਵਿੱਚ ਰਹਿੰਦੇ ਆ ਜ਼ਰੂਰ ਪਹੁੰਚਿਓ ਜੀ ਵੀਰਵਾਰ ਨੂੰ ਸ਼ਾਮ ਨੂੰ 4:30 ਵਜੇ। ਤੇ ਹੁਣ ਆਪਾਂ ਵਧਾਉਂਦੇ ਹਾਂ ਪ੍ਰੋਗਰਾਮ ਨੂੰ ਅੱਗੇ, ਤੇ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਗੀਤ ਸੁਣਾ ਦਿੰਦੇ ਹਾਂ, ਕਿਉਂਕਿ ਮੇਰੇ ਪ੍ਰੋਗਰਾਮ ਚ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਜੀ ਕਿ ਗੀਤ ਨਹੀਂ ਸੁਣਾਉਂਦੇ, ਹਨਾ। ਗੱਲਾਂ ਬਾਤਾਂ ਤਾਂ ਬਹੁਤ ਕਰਦੇ ਰਹਿੰਦੇ ਹਾਂ, ਸੋ ਗੱਲਾਂ ਬਾਤਾਂ ਤਾਂ ਆਪਾਂ ਕਰਾਂਗੇ ਹੀ ਕਰਾਂਗੇ, ਪਰ ਇੱਕ ਗੀਤ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਲੈ ਕੇ ਆਉਂਦੇ ਹਾਂ। ਜਿਵੇਂ ਅਸੀਂ ਗੱਲ ਕੀਤੀ ਸੀ ਮੈਂਟਲ ਹੈਲਥ ਅਵੇਅਰਨੈਸ ਤੇ ਅੱਜ ਗੱਲਬਾਤ ਕਰਨਾ ਚਾਹਾਂਗੇ। ਸੋ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਸਟ੍ਰੈਸ, ਐਂਗਜ਼ਾਇਟੀ ਤੇ ਡਿਪਰੈਸ਼ਨ ਜਿਹੜਾ ਹੈ ਜੀ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ। ਸੋ ਇਸ ਸਥਿਤੀ ਤੇ ਕਾਬੂ ਪਾਉਣ ਦੇ ਲਈ, ਇਹੋ ਜਿਹੀਆਂ ਕੰਡੀਸ਼ਨਸ ਤੋਂ ਬਾਹਰ ਨਿਕਲਣ ਦੇ ਲਈ ਕੀ ਕੀਤਾ ਜਾਣਾ ਜ਼ਰੂਰੀ ਹੈ, ਇਹਦੇ ਉੱਤੇ ਅੱਜ ਵਿਚਾਰ ਚਰਚਾ ਕਰਾਂਗੇ, ਔਰ ਤੁਸੀਂ ਵੀ ਆਪਣਾ ਜਿਹੜਾ ਯੋਗਦਾਨ ਆ ਉਹ ਪਾਓ ਵਿਚਾਰਾਂ ਦਾ। ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਆ, ਤੁਹਾਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਸਿਮਰਦੀਪ ਕੌਰ ਹੋਰਾਂ ਦੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬੜੇ ਫਰਜ਼ੀ ਜਨਾਪਿਆਂ ਦੇ ਲਾਉਣ ਵਾਲੇ ਨੇ, ਦੇਖੇ ਖਾਬ ਜੋ ਅਧੂਰੇ ਉਹ ਸਜਾਉਣ ਵਾਲੇ ਨੇ। बड़े फर्जी जमा पिया दे लाने वाले ने देखे खाब जो अधूरे उठ जाने वाले ने बड़ी दूर का सफर हजे कटना बहुत मंजिला ने दूर खड़िया टाइम तो पहला ना किते चक ली तेरी जिम्मेवारियां ने बड़िया रब्बा टाइम तो पहला ना किते चक ली तेरी जिम्मेवारियां ने बड़िया माते पर देने चीसा कीता योना नाली कौल भी पगाउना करके पढ़ाइया किसी नौकरी से लग दिता योना नू जो वादा भी नी बना बड़े औखे होके माते पर देने चीसा कीता योना नाली कौल भी पगाउना करके पढ़ाइया किसी नौकरी से लग दिता योना नू जो वादा भी नी बना है बापू वेखे खेतां दे विच रुलदा देखे खेतां दे विच धुप न लड़ाइया लड़िया रब्बा टाइम तो पहला ना किते चक ली तेरी जिम्मेवारियां ने बड़िया कमली नू मेथों बहुत ने उम्मीदा मेरे दिल दे जो सब तो करीब ओदे पीछे गायकी च लै लिया है पंगा टेप अगले महीने ही रिलीज है कमली नू मेथों बहुत ने उम्मीदा मेरे दिल दे जो सब तो करीब ओदे पीछे गायकी च लै लिया है पंगा टेप अगले महीने ही रिलीज है वो कहती देखना टीवी ते हरदीप वे तेनू देखना टीवी ते हरदीप वे मारी जानी कर दी एड़िया रब्बा टाइम तो पहला ना किते चक ली तेरी जिम्मेवारियां ने बड़िया पजाले बड़े साइकिल ते गड्डे बड़ा बसा दिया बारियां च लटके बहुत मिट्टी पाली हुणी कच्चे कोठियां ते बड़े देख लै गरीबी वाले झटके वही ते पजाले बड़े साइकिल ते गड्डे बड़ा बसा दिया बारियां च लटके बहुत मिट्टी पाली हुणी कच्चे कोठियां ते बड़े देख लै गरीबी वाले झटके पौनी पिंड विच कोठी तीन मंजिली पिंड विच कोठी तीन मंजिली ते गड्डियां भी करनिया खड़िया
ਪ੍ਰਭੂਰ ਸਿੱਤੇ ਸੀਤੋ ਸੀਤਾ ਮੈਂ ਮਾਮਾ ਤਾਂ ਕਿ ਰੂਪ ਨਾ ਕੱਟਣੀ ਜਾਏ ਨਾ ਉਹ ਮਰੇ ਨਾ ਖਾਦੇ ਜਾਏ ਜਿਨ ਕਹਿ ਰਾਮ ਵਸੈ ਮਨ
ਰੱਬਾ ਟਾਈਮ ਤੋਂ ਪਹਿਲਾਂ ਨਾ ਕਿਤੇ ਚੱਕ ਲਈ ਤੇਰੀ ਜ਼ਿੰਮੇਵਾਰੀਆਂ ਨੇ ਬੜੀਆਂ ਰੱਬਾ ਟਾਈਮ ਤੋਂ ਪਹਿਲਾਂ ਨਾ ਕਿਤੇ ਚੱਕ ਲਈ ਤੇਰੀ ਜ਼ਿੰਮੇਵਾਰੀਆਂ ਨੇ ਬੜੀਆਂ
ਜੀ ਦੋਸਤੋ ਗੀਤ ਤੁਸੀਂ ਸੁਣਿਆ ਤੇ ਗੀਤ ਪਸੰਦ ਆਇਆ ਹੋਣਾ ਇਹਦੀ ਮੈਂ ਯਕੀਨ ਇਹਦਾ ਮੈਂ ਕਰ ਸਕਦੀ ਹਾਂ ਹਨਾ ਕਿਉਂਕਿ ਇਹ ਜਿਹੜਾ ਇੱਕ ਚੱਕਰ ਹੈ ਨਾ ਇਹ ਸਾਰਿਆਂ ਦਾ ਹੀ ਸਾਂਝਾ ਹੀ ਹੁੰਦਾ ਕਿ ਜ਼ਿੰਮੇਵਾਰੀਆਂ ਜਿਹੜੀਆਂ ਜੀ ਉਹ ਜਿੱਦਾਂ ਜਿੱਦਾਂ ਆਪਾਂ ਵੱਡੇ ਹੁੰਦੇ ਜਾਂਦੇ ਹਾਂ ਸਿਆਣੇ ਹੁੰਦੇ ਜਾਂਦੇ ਹਾਂ ਤੇ ਜ਼ਿੰਮੇਵਾਰੀਆਂ ਸਾਡੇ ਤੇ ਵੱਧਦੀਆਂ ਜਾਂਦੀਆਂ ਹਨਾ ਕਹਿੰਦੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਵਾਲੀ ਜਿਹੜੀ ਸਥਿਤੀ ਆ ਉਹ ਸਾਰਿਆਂ ਦੀ ਬਣੀ ਰਹਿੰਦੀ ਆ ਜਿੰਨੀ ਦੇਰ ਆਪਾਂ ਜ਼ਿੰਦਗੀ ਜਿਉਂਦੇ ਆ ਬਹੁਤ ਵਾਰ ਦੇਖਣ ਚ ਆਉਂਦਾ ਵੀ ਜਦੋਂ ਵਿਆਹ ਹੁੰਦਾ ਤਾਂ ਬੜਾ ਨਵੇਂ ਨਵੇਂ ਵਿਆਹ ਹੋਣ ਤੋਂ ਬਾਅਦ ਏਦਾਂ ਲੱਗਦਾ ਕਿ ਪਤਾ ਨੀ ਦੁਨੀਆਂ ਹੀ ਜਿਹੜੀ ਨਵੀਂ ਆ ਉਹ ਸ਼ੁਰੂ ਹੋ ਗਈ ਆ ਪਰ ਫੇਰ ਹੌਲੀ 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 ਜਦੋਂ ਕਹਿੰਦੇ ਵੀ ਜਿਹੜੇ ਅਸਲ ਹਾਲਾਤ ਆ ਉਹ ਸਾਹਮਣੇ ਆਉਂਦੇ ਆ ਨਾ ਵੀ ਸਮੇਂ ਸੰਗ ਸਾਰੀਆਂ ਸਾਂਝਾਂ ਸਹਾਰੇ ਬਦਲ ਜਾਂਦੇ ਨਜ਼ਰ ਹੁੰਦੀ ਹੈ ਉਹੀ ਪਰ ਨਜ਼ਾਰੇ ਬਦਲ ਜਾਂਦੇ ਨੇ ਹਨਾ ਸੋ ਨਜ਼ਾਰੇ ਜਿਹੜੇ ਆ ਫਿਰ ਹੌਲੀ ਹੌਲੀ ਜਦੋਂ ਬਦਲਦੇ ਆ ਜਦੋਂ ਅਸਲੀਅਤ ਜਿਹੜੀ ਜ਼ਿੰਦਗੀ ਦੀ ਉਹ ਸਾਹਮਣੇ ਆਉਣੀ ਸ਼ੁਰੂ ਹੁੰਦੀ ਆ ਤੇ ਫਿਰ ਸਾਨੂੰ ਅਸਲ ਜ਼ਿੰਦਗੀ ਦਾ ਜਿਹੜਾ ਅਹਿਸਾਸ ਆ ਉਹ ਹੁੰਦਾ ਤੇ ਆਪਾਂ ਸੁਪਨਿਆਂ ਦੇ ਉਸ ਮੰਜ਼ਰ ਦੇ ਵਿੱਚੋਂ ਬਾਹਰ ਆਉਂਦੇ ਆ ਤੇ ਜਦੋਂ ਸੁਪਨਿਆਂ ਦੇ ਮੰਜ਼ਰ ਚੋਂ ਬਾਹਰ ਆ ਕੇ ਅਸਲੀਅਤ ਦੇ ਨਾਲ ਇੱਕ ਮਿਕ ਹੁੰਨੇ ਆ ਸਾਹਮਣਾ ਕਰਦੇ ਆ ਤਾਂ ਫੇਰ ਜ਼ਿੰਦਗੀ ਜਿਹੜੀ ਉਹ ਲੱਗਦੀ ਹੈ ਕਿ ਵਾਕਈ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਤੇ ਇਹ ਜ਼ਿੰਮੇਵਾਰੀਆਂ ਜਿੰਨੀ ਦੇਰ ਤੱਕ ਆਪਾਂ ਜਿਉਂਦੇ ਹਾਂ ਉਨੀ ਦੇਰ ਤੱਕ ਸਾਨੂੰ ਲੱਗਦਾ ਕਿ ਅਸੀਂ ਆਹ ਵੀ ਨਿਭਾਉਣਾ ਅਸੀਂ ਉਹ ਵੀ ਨਿਭਾਉਣਾ ਹਨਾ ਔਰ ਅਸੀਂ ਸਾਡੀ ਇੱਕ ਆਹ ਵੀ ਜ਼ਿੰਮੇਵਾਰੀ ਹੈ ਸਾਡੀ ਉਹ ਵੀ ਜ਼ਿੰਮੇਵਾਰੀ ਹੈ ਸੋ ਇਸ ਜ਼ਿੰਮੇਵਾਰੀਆਂ ਦੇ ਸਰਕਲ ਚ ਇਸ ਚੱਕਰ ਦੇ ਵਿੱਚ ਆਪਾਂ ਘੁੰਮਦੇ ਘੁੰਮਦੇ ਉਸ ਪਰਮਾਤਮਾ ਅੱਗੇ ਵੀ ਹਮੇਸ਼ਾ ਇਹੀ ਦੁਆ ਕਰਦੇ ਹਾਂ ਕਿ ਟਾਈਮ ਤੋਂ ਬਿਨਾਂ ਜੇ ਇੱਥੋਂ ਸੰਸਾਰ ਚੋਂ ਚਲੇ ਗਏ ਤੇ ਪਤਾ ਨਹੀਂ ਮੇਰੇ ਤੋਂ ਬਿਨਾਂ ਜਿਹੜੀਆਂ ਉਹ ਜ਼ਿੰਮੇਵਾਰੀਆਂ ਉਹ ਹੋਰ ਕੋਈ ਨਿਭਾ ਸਕੂਗਾ ਜਾਂ ਨਹੀਂ ਸੋ ਇਹੋ ਜਿਹੇ ਸਥਿਤੀ ਦੇ ਵਿੱਚ ਗੁਜ਼ਰਦੇ ਆ ਕਈ ਵਾਰ ਆਪਣੀ ਜਿਹੜੀ ਸੋਚ ਆ ਉਹ ਵੀ ਨੈਗੇਟਿਵ ਹੋ ਜਾਂਦੀ ਆ ਅਕਸਰ ਹੋ ਜਾਂਦੀ ਆ ਔਰ ਉਹ ਨੈਗੇਟਿਵਿਟੀ ਕਈ ਵਾਰ ਸਾਡੇ ਲਈ ਪਰੇਸ਼ਾਨੀ ਦਾ ਸਬੱਬ ਜਿਹੜਾ ਆ ਬਣਦੀ ਆ ਜ਼ਿੰਦਗੀ ਦੇ ਵਿੱਚ ਤੇ ਆਪਾਂ ਅੱਜ ਇਸ ਸਿਲਸਿਲੇ ਦੇ ਵਿੱਚ ਗੱਲਬਾਤ ਜਿਹੜੀ ਆ ਕਰਨ ਜਾ ਰਹੇ ਹਾਂ ਉਹ ਵੀ ਮੈਂਟਲ ਹੈਲਥ ਅਵੇਅਰਨੈਸ ਦੇ ਬਾਰੇ ਚ ਆ ਤੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਮੇਸ਼ਾ ਵਾਂਗ ਸਿਮਰਦੀਪ ਕੌਰ ਹੁਰੀ ਸ਼ਾਮਲ ਹੋ ਚੁੱਕਿਆ ਪ੍ਰੋਗਰਾਮ ਚ ਆਪਾਂ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ ਜੀ ਸਿਮਰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਰੀ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਕਿ ਅੱਜ ਦਾ ਵਿਸ਼ਾ ਹੈ ਅਮਰਦੀਪ ਜੀ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਵਿਆਹ ਤੋਂ ਬਾਅਦ ਹੀ ਹਨਾ ਕਿ ਆਪਾਂ ਨੂੰ ਲਾਈਫ ਦੀ ਜਿਹੜੀ ਆ ਅਸਲੀ ਹਕੀਕਤ ਜਿਹੜੀ ਸਮਝ ਆਉਂਦੀ ਹੈ ਪਰ ਜੇ ਆਪਾਂ ਅੱਜ ਕੱਲ ਦੇ ਜਿਹੜੀ ਲਾਈਫ ਸਟਾਈਲ ਵੇਖੀਏ ਜਾਂ ਅਸੀਂ ਆਪਣੀ ਸੋਸਾਇਟੀ ਕਮਿਊਨਿਟੀ ਚੋ ਵੀ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਜਿਹੜੀ ਮੈਂਟਲ ਹੈਲਥ ਜਿਹੜੀ ਅਵੇਅਰਨੈਸ ਹੈ ਉਹਦੀ ਬਹੁਤ ਜ਼ਿਆਦਾ ਲੋੜ ਹੈ ਸੋ ਉਹਦੇ ਬਾਬਤ ਜਿੱਦਾਂ ਪਿੱਛੇ ਇੱਕ ਵੀਕ ਵੀ ਰਿਹਾ ਤੇ ਮੈਂ ਵੀ ਉਹਦੇ ਬਾਰੇ ਥੋੜੀ ਬਹੁਤ ਜਿੱਦਾਂ ਜਾਣਕਾਰੀ ਜਿੱਦਾਂ ਪੜ੍ਹੀ ਵੀ ਹੈ ਥੋੜੀ ਸੁਣੀ ਵੀ ਹੈ ਥੋੜੇ ਕਹਿ ਲਓ ਕਿ ਕਾਨਫਰੰਸਿਸ ਵੀ ਅਟੈਂਡ ਕੀਤੀਆਂ ਤੇ ਜੋ ਸਭ ਕੁਛ ਦੇਖਣ ਨੂੰ ਮਿਲਿਆ ਤੇ ਉਹਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਆਪਣੇ ਜਿੱਦਾਂ ਜਦੋਂ ਅਸੀਂ ਛੋਟੇ ਸੀ ਤੇ ਮਤਲਬ ਸਾਨੂੰ ਮਤਲਬ ਮੇਰੇ ਨਾਲ ਤੇ ਏਦਾਂ ਸੀਗਾ ਕਿ ਮੈਨੂੰ ਜਿਹੜਾ ਮੈਂਟਲ ਜਿਹੜਾ ਵਰਡ ਹੈ ਨਾ ਉਹ ਏਦਾਂ ਲੱਗਦਾ ਹੁੰਦਾ ਸੀਗਾ ਕਿ ਜਿੱਦਾਂ ਨੇ ਇੱਕ ਪਾਗਲ ਜਿੱਦਾਂ ਕਹਿ ਲਓ ਵੀ ਜਿਹਨੂੰ ਬਿਲਕੁਲ ਵੀ ਸਮਝ ਨਹੀਂ ਆ ਕਿਸੇ ਚੀਜ਼ ਦੀ ਜਾਂ ਜਿਹਦਾ ਬ੍ਰੇਨ ਜਿਹੜਾ ਆਪਣੀ ਉਮਰ ਨਾਲੋਂ ਬਹੁਤ ਛੋਟਾ ਜਾਂ ਏਦਾਂ ਦਾ ਕੋਈ ਵੀ ਹਨਾ ਡਿਸਆਰਡਰ ਜਿਹਦੇ ਵਿੱਚ ਹੁੰਦਾ ਆਪਾਂ ਉਹਨੂੰ ਮੈਂਟਲ ਕਹਿ ਦਿੰਦੇ ਹਾਂ ਹਨਾ ਪਰ ਜਿਹੜਾ ਕਿ ਜਿੱਦਾਂ ਹੁਣ ਮੈਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਮੈਂਟਲ ਅਵੇਅਰਨੈਸ ਆ ਉਹ ਕੋਈ ਏਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹੜਾ ਆਪਾਂ ਕਿਸੇ ਨੂੰ ਏਦਾਂ ਮੈਂਟਲ ਕਹਿ ਦਈਏ ਜਾਂ ਕਹਿ ਦਈਏ ਵੀ ਦਿਮਾਗ ਨਹੀਂ ਹੈ ਜਾਂ ਕੁਛ ਹਨਾ ਉਹ ਜਿਹੜੀ ਮੈਂਟਲ ਅਵੇਅਰਨੈਸ ਹੈਗੀ ਹੈ ਉਹ ਆਪਾਂ ਅਸੀਂ ਆਪਣੇ ਆਮ ਸਮਾਜ ਦੇ ਵਿੱਚ ਜਿੱਦਾਂ ਕਹਿ ਲਓ ਕਿ ਸਾਡੇ ਵਰਗੇ ਮੇਰੇ ਵਰਗੀ ਮੈਂ ਵੀ ਆਪਣੀ ਚ ਫੀਲ ਕੀਤੀ ਕਿ ਮੇਰੇ ਵਿੱਚ ਵੀ ਥੋੜਾ ਬਹੁਤ ਉਹਦਾ ਜਿਹੜਾ ਅੰਸ਼ ਹੈਗਾ ਆ ਕਿਉਂਕਿ ਬਹੁਤ ਵਾਰੀ ਜਿਹੜਾ ਸਾਡਾ ਸੁਭਾਅ ਹੈ ਇਸ ਇਤਨਾ ਫਲਕਚੁਏਟ ਹੁੰਦਾ ਹੈ ਕਿ ਸਾਨੂੰ ਆਪ ਨੂੰ ਵੀ ਪਤਾ ਨੀ ਲੱਗਦਾ ਕਦੀ ਕਦੀ ਜਿੱਦਾਂ ਹੁਣ ਘਰ ਚ ਬੱਚੇ ਆ ਉਹ ਕੋਈ ਹਰਕਤ ਕਰਦੇ ਆ ਕਦੀ ਕਦੀ ਸਾਨੂੰ ਹਰਕਤ ਬਹੁਤ ਚੰਗੀ ਲੱਗਦੀ ਹੈ ਆਪਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਆਪਾਂ ਉਹਨਾਂ ਦੇ ਨਾਲ ਜਿੱਦਾਂ ਕਹਿ ਲਓ ਵੀ ਜਿੱਦਾਂ ਬੱਚੇ ਭੱਜ ਦੌੜ ਰਹੇ ਆ ਆਪਾਂ ਨੂੰ ਵੀ ਏਦਾਂ ਲੱਗਦਾ ਕਿ ਆਪਾਂ ਉਹਨਾਂ ਦੇ ਨਾਲ ਭੱਜੀਏ ਦੌੜੀਏ ਖੇਡੀਏ ਤੇ ਕਦੀ ਕਦੀ ਉਹੀ ਚੀਜ਼ ਆਪਣੇ ਆਪ ਨੂੰ ਇਰੀਟੇਟ ਕਰਨ ਲੱਗ ਪੈਂਦੀ ਹੈ ਏਦਾਂ ਲੱਗਦਾ ਆ ਕਿ ਕੁਛ ਨਾ ਕਰੋ ਹਨਾ ਆਪਾਂ ਉਹਨਾਂ ਨੂੰ ਗੁੱਸੇ ਹੁੰਦੇ ਆ ਵੀ ਆਰਾਮ ਨਾਲ ਬੈਠੋ ਵੀ ਕੁਛ ਨਾ ਕਰੋ ਸੋ ਇਹ ਇੱਕ ਸਾਡੀ ਆਪਣੇ ਮਨ ਦੀ ਜਿੱਦਾਂ ਕਹਿ ਲਓ ਵੀ ਇੱਕ ਫਲਕਚੁਏਸ਼ਨ ਆ ਕਿ ਕਦੀ ਆਪਣੇ ਆਪ ਨੂੰ ਚੰਗਾ ਫੀਲ ਹੁੰਦਾ ਕਦੀ ਮਾੜਾ ਫੀਲ ਹੁੰਦਾ ਜਾਂ ਕਈ ਵਾਰੀ ਆਪਾਂ ਜਿੱਦਾਂ ਘਰਾਂ ਦੇ ਵਿੱਚ ਵੇਖਦੇ ਹਾਂ ਕਿ ਜਿਹੜੇ ਮੋਰ ਦੈਨ 50 ਕਹਿ ਲਓ ਜਾਂ 60 ਕਹਿ ਲਓ ਜਿਹੜੇ ਘਰਾਂ ਚ ਵੱਡੇ ਸੀਨੀਅਰ ਨੇ ਮੈਂ ਬਜ਼ੁਰਗ ਤੇ ਨਹੀਂ ਕਹੂੰਗੀ ਪਰ ਜਿਹੜੇ ਸਾਡੇ ਘਰਾਂ ਦੇ ਵਿੱਚ ਸੀਨੀਅਰ ਜਿਹੜੇ ਨੇ ਸਾਡੇ ਉਹਨਾਂ ਵਿੱਚ ਇਹ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹੁੰਦਾ ਆ ਜਿੱਦਾਂ ਕੋਈ ਉਹਨਾਂ ਨਾਲ ਕਿੰਨੀ ਵਾਰੀ ਗੱਲ ਕਰ ਰਿਹਾ ਕੋਈ ਹਾਲਾਂਕਿ ਬਹੁਤ ਵਾਰੀ ਮੈਂ ਦੇਖਿਆ ਕਿ ਉਹ ਕਹਿਣਾ ਪਸੰਦ ਨਹੀਂ ਕਰਦੇ ਕਿ ਤੂੰ ਮੈਨੂੰ ਬੁਲਾਇਆ ਨਹੀਂ ਕੁਛ ਪਰ ਉਹ ਆਪਣੇ ਮਨ ਚ ਜਿੱਦਾਂ ਇੱਕ ਆਪਣੀ ਵੱਖਰੀ ਜਿੱਦਾਂ ਇੱਕ ਸੋਚ ਰੱਖਦੇ ਆ ਮਤਲਬ ਤੁਰੇ ਫਿਰਦੇ ਤੁਹਾਨੂੰ ਦੇਖਣਗੇ ਕਿ ਇਹਨੇ ਮੈਨੂੰ ਬੁਲਾਇਆ ਨੀ ਇਹਨੇ ਮੈਨੂੰ ਦੱਸਿਆ ਨੀ ਇਹਨੇ ਪੁੱਛਿਆ ਨੀ ਇਹਨਾਂ ਨੇ ਕੁਛ ਲਿਆਂਦਾ ਦਿਖਾਇਆ ਨੀ ਉਹ ਮਤਲਬ ਆਪਣੇ ਮਨ ਦੇ ਅੰਦਰ ਹੀ ਮਤਲਬ ਉਹ ਸੋਚ ਰੱਖਦੇ ਆ ਤੇ ਉਹ ਕਿਤੇ ਨਾ ਕਿਤੇ ਨਾ ਮਤਲਬ ਮਨ ਦੇ ਅੰਦਰ ਸਟ੍ਰੈਸ ਜਿਹੜਾ ਵਾ ਉਹ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਜਿਹੜਾ ਉਹ ਪੈਦਾ ਹੋ ਜਾਂਦਾ ਹਾਂਜੀ ਤੇ ਮੋਰ ਓਵਰ ਜਿੱਦਾਂ ਹੁਣ ਬੱਚੇ ਵੀ ਆ ਜੋ ਇੱਥੇ ਜਿੱਦਾਂ ਦੇ ਮਾਹੌਲ ਨੇ ਕਹਿ ਲਓ ਵੀ ਜਿੱਦਾਂ ਹੁਣ ਬਾਹਰਲੇ ਮੁਲਕਾਂ ਚ ਰਹਿੰਦੇ ਆ ਆਪਾਂ ਦੇਖਦੇ ਹਾਂ ਕਿ ਬਹੁਤ ਵਾਰੀ ਅਸੀਂ ਜੋਬਸ ਦੇ ਨਾਲ ਜਾਂ ਕਹਿ ਲਓ ਕਿ ਬਾਹਰਲੇ ਕੰਮਾਂ ਦੇ ਨਾਲ ਬਿਜ਼ੀ ਹੁੰਦੇ ਆ ਤੇ ਸਾਡੇ ਬੱਚੇ ਵੀ ਕਿਤੇ ਨਾ ਕਿਤੇ ਇਹੀ ਫੀਲ ਕਰਦੇ ਆ ਕਿ ਸਾਡੇ ਪੇਰੈਂਟਸ ਕੋਲ ਕਿੰਨਾ ਟਾਈਮ ਹੈ ਜਾਂ ਸਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਹੋਈਆਂ ਕਿ ਨਹੀਂ ਜਾਂ ਮਤਲਬ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵੀ ਕਹਿੰਦੇ ਨਹੀਂ ਆ ਪਰ ਉਹਨਾਂ ਦੇ ਦਿਮਾਗ ਚ ਕਿਤੇ ਨਾ ਕਿਤੇ ਰਹਿੰਦੀ ਹੈ ਤੇ ਉਹ ਵੀ ਮਤਲਬ ਇੱਕ ਆਪਣੇ ਅੰਦਰ ਇੱਕ ਸਟ੍ਰੈਸ ਦਾ ਜਿਹੜਾ ਲੈਵਲ ਆ ਉਹ ਕ੍ਰੀਏਟ ਕਰਦੀਆਂ। ਸੋ ਜਿਹੜੀ ਮੈਂਟਲ ਜਿਹੜੀ ਵਰਡ ਹੈ ਉਹਨੂੰ ਅਸੀਂ ਏਦਾਂ ਐਕਸਪਲੇਨ ਨਹੀਂ ਕਰ ਸਕਦੇ ਕਿਸੇ ਇੱਕ ਚੀਜ਼ ਨਾਲ, ਕਿਉਂਕਿ ਇਹਦੇ ਬਹੁਤ ਵੱਖਰੇ ਵੱਖਰੇ ਰੂਪ ਹੈ ਤੇ ਬਹੁਤ ਵੱਖਰੇ ਵੱਖਰੇ ਜਿੱਦਾਂ ਕਹਿ ਲਓ ਵੀ ਇਹਦੇ ਢੰਗ ਹੈ, ਜਿੱਦਾਂ ਹਰ ਇੱਕ ਬੰਦੇ ਦਾ ਆਪਣਾ ਢੰਗ ਹੈ ਸੋਚਣ ਦਾ ਤੇ ਉਹ ਜਿਹੜੀ ਸੋਚ ਹੈ ਉਹ ਬਹੁਤ ਵਾਰੀ ਚੰਗੀ ਵੀ ਹੁੰਦੀ ਹੈ ਪਰ ਬਹੁਤ ਵਾਰੀ ਮਾੜੀ ਵੀ ਹੁੰਦੀ ਹੈ। ਹੁਣ ਕਈ ਲੋਕ ਏਦਾਂ ਦੇ ਨੇ ਜਿਹੜੇ ਜਿਨ੍ਹਾਂ ਦੀ ਥਿੰਕਿੰਗ ਬਹੁਤ ਪੋਜ਼ਿਟਿਵ ਹੁੰਦੀ ਹੈ, ਤੁਸੀਂ ਉਹਨਾਂ ਨੂੰ ਮਿਲੋਗੇ ਜਿੱਦਾਂ ਤੁਸੀਂ ਪਹਿਲੀ ਵਾਰੀ ਮਿਲ ਕੇ ਕਿਸੇ ਵੇਲੇ ਹੁੰਦਾ ਨਾ ਆਪਣੇ ਆਪ ਨੂੰ ਉਸ ਬੰਦੇ ਨਾਲ ਬਹਿਣ ਨੂੰ ਜੀ ਕਰਦਾ ਆ, ਮਤਲਬ ਇੱਕ ਰਿਸਪੈਕਟ ਜੀ ਆਉਂਦੀ ਤੁਹਾਡੇ ਅੰਦਰੋਂ ਕਿ ਬੋਲੀ ਸੀ ਹਾਂ ਉਹ ਲੇਡੀ ਬਹੁਤ ਵਧੀਆ ਸੀਗੀ, ਉਹ ਬੰਦਾ ਬਹੁਤ ਨਾਈਸ ਸੀਗਾ, ਉਹਨੇ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਹਨਾ
ਜੀ।
ਸੋ ਇਹ ਜਿਹੜੀ ਕਿਤੇ ਨਾ ਕਿਤੇ ਸਾਡੇ ਸੋਚਣ ਦੀ ਜਿਹੜੀ ਸ਼ਮਤਾ ਹੈ ਆਪਾਂ ਉਹਨੂੰ ਕਿਸ ਪਾਸੇ ਨੂੰ ਵਧਾਉਣਾ ਆ, ਇਹ ਐਕਚੁਲੀ ਜਿਹੜੀ ਆ ਉਹ ਅਸੀਂ ਮੈਂਟਲ ਵਰਲਡ ਨੂੰ ਇਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ ਜੇ ਆਪਾਂ ਨੂੰ ਬਹੁਤ ਪੋਜ਼ਿਟਿਵਲੀ ਲੈਂਦੇ ਆ ਕਿ ਆਪਾਂ ਨੂੰ ਬਹੁਤ ਨੈਗੇਟਿਵਲੀ ਲੈਂਦੇ ਆ।
ਹਾਂਜੀ ਜੀ ਬਿਲਕੁਲ। ਔਰ ਅਸੀਂ ਆਪਣੇ ਸਰੋਤਿਆਂ ਨੂੰ ਦੱਸਦੀਏ ਜੀ ਕਿ ਆਸਟ੍ਰੇਲੀਆ ਦੇ ਵਿੱਚ 8 ਤਰੀਕ ਤੋਂ ਲੈ ਕੇ 14 ਅਕਤੂਬਰ ਤੱਕ ਦਾ ਜਿਹੜਾ ਪੂਰਾ ਹਫ਼ਤਾ ਉਹ ਮੈਂਟਲ ਹੈਲਥ ਅਵੇਅਰਨੈਸ ਵੀਕ ਵਜੋਂ ਮਨਾਇਆ ਜਾਂਦਾ ਹੈ ਹਰ ਸਾਲ। ਔਰ ਇਸ ਸਮੇਂ ਦੌਰਾਨ ਖਾਸ ਤੌਰ ਤੇ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਦੇ ਵੱਲੋਂ ਕਈ ਸੈਮੀਨਾਰਸ ਕਰਵਾਏ ਜਾਂਦੇ ਆ, ਡਿਸਕਸ਼ਨ ਜਿਹੜੀਆਂ ਆ ਉਹ ਕਰਵਾਈਆਂ ਜਾਂਦੀਆਂ ਆ। ਔਰ ਕਮਿਊਨਿਟੀ ਦੇ ਵਿੱਚ ਇੱਕ ਪੂਰਾ ਜਿਹੜਾ ਸਰਵੇ ਕੀਤਾ ਜਾਂਦਾ ਆ ਕਿ ਕਿਹੜੇ ਕਿਹੜੇ ਲੋਕ ਜਿਹੜੇ ਆ ਉਹ ਇਸ ਪ੍ਰੋਬਲਮ ਤੋਂ ਅਫੈਕਟਡ ਨੇ। ਸੋ ਅਸੀਂ ਵੈਸੇ ਦੇਖਣ ਦੇ ਵਿੱਚ ਆਉਂਦਾ ਆ ਕਿ ਜਿੰਨਾ ਵੀ ਸਮਾਜ ਅੱਜ ਦੇ ਦੌਰ ਦਾ ਉਸ ਸਮਾਜ ਦੇ ਵਿੱਚ ਹਰ ਦੂਸਰਾ ਤੀਸਰਾ ਜਿਹੜਾ ਮਨੁੱਖ ਹੈ ਜੀ ਉਹ ਡਿਪਰੈਸ਼ਨ ਦਾ ਸ਼ਿਕਾਰ ਆ, ਹਨਾ, ਉਹ ਸਟ੍ਰੈਸਡ ਆ ਕਿਤੇ ਨਾ ਕਿਤੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜੇ ਕਿਸੇ ਵੀ ਮਨੁੱਖ ਨੂੰ ਲੱਗੀਆਂ ਹੋਈਆਂ ਤੇ ਉਹ ਸਿਰਫ ਇਸ ਕਰਕੇ ਆ ਕਿਉਂਕਿ ਉਹ ਕਿਤੇ ਨਾ ਕਿਤੇ ਦਿਮਾਗੀ ਤੌਰ ਤੇ ਪਰੇਸ਼ਾਨ ਆ। ਔਰ ਉਹ ਜਿਹੜੀਆਂ ਪਰੇਸ਼ਾਨੀਆਂ ਉਹ ਜਿਵੇਂ ਤੁਸੀਂ ਬਿਲਕੁਲ ਬਹੁਤ ਸਹੀ ਗੱਲ ਕੀਤੀ ਆ ਕਿ ਕਈ ਵਾਰ ਸਾਡੀਆਂ ਆਪਣੀਆਂ ਹੀ ਪੈਦਾ ਕੀਤੀਆਂ ਗਈਆਂ ਹੁੰਦੀਆਂ ਔਰ ਕਈ ਵਾਰ ਅਸੀਂ ਆਪਣੇ ਆਪ ਦੇ ਵਿੱਚ ਹੀ ਜਿਹੜਾ ਆਪਣੇ ਦਾਇਰੇ ਦੇ ਵਿੱਚ ਆਪਣੀ ਸੋਚ ਲੈ ਕੇ ਹੀ ਉਸ ਨੂੰ ਵਧਾਉਂਦੇ ਰਹਿੰਦੇ ਆ ਤੇ ਉਹ ਬਹੁਤ ਵੱਡੀ ਚਿੰਤਾ ਦਾ ਤੇ ਪਰੇਸ਼ਾਨੀ ਦਾ ਜਿਹੜਾ ਕਾਰਨ ਆ ਉਹ ਬਣ ਜਾਂਦੀ ਆ। ਔਰ ਕਈ ਵਾਰ ਕੀ ਹੁੰਦਾ ਕਿ ਤੁਸੀਂ ਜਿਹੜੇ ਲੋਕਾਂ ਨੂੰ ਮਿਲਦੇ ਹੋ ਉਹ ਇੰਨੇ ਕੁ ਨੈਗੇਟਿਵ ਹੁੰਦੇ ਆ ਤੇ ਉਹ ਤੁਹਾਨੂੰ ਪੋਜ਼ਿਟਿਵ ਵੇਵਸ ਦੇਣ ਦੀ ਬਜਾਏ ਉਹ ਨੈਗੇਟਿਵ ਵੱਲ ਜ਼ਿਆਦਾ ਧਕੇਲਦੇ ਆ ਤੇ ਉਹਦੇ ਨਾਲ ਤੁਹਾਡੀ ਆਪਣੀ ਸੋਚ ਜਿਹੜੀ ਆ ਉਹ ਵੀ ਨੈਗੇਟਿਵ ਹੋ ਜਾਂਦੀ ਆ ਜਿਹੜੀ ਕਿ ਫਿਰ ਬਾਅਦ ਚ ਪਰੇਸ਼ਾਨੀ ਦਾ ਕਾਰਨ ਬਣਦੀ ਆ। ਔਰ ਦੇਖਣ ਦੇ ਵਿੱਚ ਇਹ ਵੀ ਆਉਂਦਾ ਸਿਮਰ ਕਿ ਜਿਹੜੇ ਔਰਤਾਂ ਜਾਂ ਮਰਦਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀ ਐਂਗਜ਼ਾਇਟੀ ਡਿਪਰੈਸ਼ਨ ਜਾਂ ਸਟ੍ਰੈਸ ਆ ਉਹ ਔਰਤਾਂ ਨੂੰ ਹੀ ਹੁੰਦਾ ਹੈ, ਹਨਾ, ਮਰਦਾਂ ਨੂੰ ਵੀ ਅਸੀਂ ਦੇਖਦੇ ਹਾਂ ਵੀ ਡਿਪਰੈਸ਼ਨ ਹੁੰਦਾ ਆ, ਸਟ੍ਰੈਸਡ ਉਹ ਵੀ ਲੋਕ ਹੁੰਦੇ ਆ, ਪਰ ਔਰਤਾਂ ਨੂੰ ਇਹ ਜਿਹੜੀ ਪਰੇਸ਼ਾਨੀ ਆ ਇਹ ਜ਼ਿਆਦਾ ਹੁੰਦੀ ਆ। ਔਰ ਕਾਰਨ ਇਹ ਹੁੰਦਾ ਕਿ ਔਰਤਾਂ ਜਿਹੜੀਆਂ ਆ ਉਹ ਇਮੋਸ਼ਨਲ ਜ਼ਿਆਦਾ ਹੁੰਦੀਆਂ, ਹਨਾ, ਸੋ ਇਮੋਸ਼ਨਲ ਹੋਣਾ ਜਿਹੜਾ ਆ ਉਹ ਵੀ ਕਿਸੇ ਹੱਦ ਤੱਕ ਘਾਤਕ ਹੋ ਜਾਂਦਾ ਸਾਡੇ ਲਈ ਕਿਉਂਕਿ ਇਹ ਸਭ ਤੋਂ ਵੱਡਾ ਕਾਰਨ ਹੈ। ਤੁਸੀਂ ਦੇਖਦੇ ਆ ਵੀ ਜਦੋਂ ਤੁਸੀਂ ਨਾ ਕਈ ਸਰੀਰਕ ਰੋਗ ਜਿਹੜੇ ਆ ਡਾਇਗਨੋਸ ਹੁੰਦੇ ਆ ਜਦੋਂ ਡਾਕਟਰਸ ਦੇ ਕੋਲ ਜਾਂਦੇ ਆ ਤੇ ਸਰੀਰਕ ਰੋਗ ਡਾਇਗਨੋਸ ਹੁੰਦੇ ਆ ਕਈ ਵਾਰ ਉਹਨਾਂ ਨੂੰ ਜਦੋਂ ਡਾਇਗਨੋਸ ਕੀਤਾ ਜਾਂਦਾ ਤੇ ਰੀਜ਼ਨ ਇਹੀ ਨਿਕਲਦਾ ਵੀ ਜਿਹੜਾ ਕਾਰਨ ਉਹ ਆ ਕਿ ਡਿਪਰੈਸ਼ਨ ਜਿਹੜਾ ਆ ਉਹਦੇ ਵਿੱਚੋਂ ਲੰਘ ਰਿਹਾ ਬੰਦਾ ਤੇ ਇਸ ਕਰਕੇ ਉਹਨੂੰ ਹੋਰ ਜਿਹੜੀਆਂ ਸੰਬੰਧਿਤ ਬਿਮਾਰੀਆਂ ਜਿਹੜੀਆਂ ਉਹਦੇ ਕਾਰਨ ਆ। ਸੋ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਆ, ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਕੌਣ ਸਾਹਿਬ ਸਾਡੇ ਨਾਲ ਜੁੜੇ ਨੇ ਜੀ? ਹਾਂਜੀ ਹਾਂਜੀ ਹਰਵਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ, ਇਹ ਡਿਪਰੈਸ਼ਨ ਜਿਹੜਾ ਤੁਸੀਂ ਦੱਸਦੇ ਹੋ ਇਹਦਾ ਨਾ ਮੈਂ ਵੀ ਮਤਲਬ ਆਪਣੇ ਸਰੀਰ ਤੇ ਹਟਾਇਆ 3-4 ਮਹੀਨੇ, ਮਤਲਬ ਬਹੁਤ ਜ਼ਿਆਦਾ। ਤੇ ਇਹ ਮੇਨ ਕਾਰਨ ਇਹਦਾ ਜੀ ਭਾਜੀ, ਜਦੋਂ ਬੰਦਾ ਸੌਂਦਾ ਨੀ ਨਾ ਪ੍ਰੋਪਰ ਤੇ ਉਹਦੇ ਨਾਲ ਹੀ ਹੁੰਦਾ ਆ ਜੀ। ਜਦੋਂ ਆਪਾਂ ਨੂੰ ਨੀਂਦ ਆਉਣ ਘੱਟ ਜੇ ਇਹਦਾ ਮਤਲਬ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਮਤਲਬ ਆਪਾਂ ਨੂੰ ਡਿਪਰੈਸ਼ਨ ਦੇ ਕਾਰਨ ਹੈਗਾ। ਮੈਨੂੰ 4-5 ਮਹੀਨੇ ਮੈਂ ਲਗਾਤਾਰ ਸੁੱਤਾ ਨੀ ਜੀ, ਤੇ ਪਰ ਇੱਥੇ ਸਿਸਟਮ ਬਹੁਤ ਵਧੀਆ ਆ ਇਹਨਾਂ ਦਾ, ਜਿਹੜਾ ਆਸਟ੍ਰੇਲੀਆ ਦਾ ਆ ਉਹ ਇੰਨਾ ਵਧੀਆ ਟ੍ਰੀਟ ਕਰਦੇ ਆ ਬੰਦੇ ਨੂੰ, ਮਤਲਬ ਬਹੁਤ ਵਧੀਆ ਕਰਦੇ ਆ, ਤੇ ਮਤਲਬ ਮੈਂ ਠੀਕ ਹੋ ਗਿਆ, ਗੁੱਡ ਲੱਕ ਆ ਮੇਰਾ।
ਜੀ ਸੋ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਨੀਂਦ ਪ੍ਰੋਪਰ ਨਹੀਂ ਆ ਰਹੀ ਤਾਂ ਕਿਸੇ ਨਾ ਕਿਸੇ ਕੋਨੇ 'ਚ ਕੋਈ ਨਾ ਕੋਈ ਡਿਪਰੈਸ਼ਨ ਜਿਹੜਾ ਆ ਉਹ ਜ਼ਰੂਰ ਤੁਹਾਡੇ ਉੱਤੇ ਭਾਰੂ ਹੋ ਰਿਹਾ ਹਨਾ ਔਰ ਕਈ ਵਾਰ ਕੀ ਹੁੰਦਾ ਅਸੀਂ ਹਰਵਿੰਦਰ ਜੀ ਮੰਨਣ ਦੇ ਲਈ ਹੀ ਤਿਆਰ ਨਹੀਂ ਹੁੰਦੇ ਹਨਾ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਖਾਸ ਤੌਰ ਤੇ ਇਹੋ ਗੱਲ ਜਿਹੜੀ ਆ ਉਹ ਆਉਂਦੀ ਆ ਵੀ ਡਿਪਰੈਸ਼ਨ ਹੋਣਾ ਜਿਹੜਾ ਆ ਜਿਵੇਂ ਪਹਿਲਾਂ ਸਿਮਰ ਨੇ ਗੱਲ ਕੀਤੀ ਆ ਵੀ ਕਈ ਵਾਰ ਇਹ ਸੋਚ ਲਿਆ ਜਾਂਦਾ ਵੀ ਪਾਗਲਪਨ ਦੀ ਨਿਸ਼ਾਨੀ ਆ ਜਾਂ ਕੁਛ ਵੀ ਆ ਹਨਾ ਪਰ ਆਪਾਂ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ ਔਰ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਨ੍ਹਾਂ ਚੀਜ਼ਾਂ ਦੀ ਪਛਾਣ ਜ਼ਰੂਰ ਕਰੀਏ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਨੀਂਦ ਜਿਹੜੀ ਸੀ ਉਹ ਪ੍ਰੋਪਰ ਨਹੀਂ ਸੀ ਆਉਂਦੀ ਤੇ ਤੁਹਾਨੂੰ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਕਿ ਤੁਸੀਂ ਡਿਪਰੈਸ਼ਨ ਵੱਲ ਵੱਧ ਰਹੇ ਹੋ ਸੋ ਇਸ ਤੋਂ ਇਲਾਵਾ ਕੁਛ ਹੋਰ ਕਹਿਣਾ ਚਾਹੋਗੇ
ਹਾਂਜੀ ਮਤਲਬ ਮੇਨ ਗੱਲ ਇਹੀ ਆ ਕਿ ਇੱਥੇ ਜਿਹੜੇ ਬੰਦੇ ਦੀ ਪ੍ਰੋਬਲਮ ਹੈ ਉਹ ਜਿੰਨੀ ਜਲਦੀ ਹੋਵੇ ਆਪਣੀ ਫੈਮਿਲੀ ਦੇ ਨਾਲ ਜਾਂ ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹਦਾ ਟ੍ਰੀਟਮੈਂਟ ਹੈਗਾ ਜੀ ਪਰ ਜਿਹੜਾ ਬੰਦਾ ਡਿਪਰੈਸ਼ਨ ਦੇ ਅੰਦਰ ਹੁੰਦਾ ਨਾ ਉਹਨੂੰ ਇਹ ਲੱਗਦਾ ਹੁੰਦਾ ਨਾ ਇੰਨਾ ਕੁ ਨੈਗੇਟਿਵ ਹੋ ਜਾਂਦਾ ਕਿ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ ਬਟ ਓਨੈਸਟਲੀ ਇੰਨਾ ਵਧੀਆ ਇਲਾਜ ਆਸਟ੍ਰੇਲੀਆ ਵਿੱਚ ਅਵੇਲੇਬਲ ਆ ਕਿ ਮਤਲਬ ਤੁਹਾਨੂੰ ਦੁਬਾਰਾ ਲਾਈਫ ਦੇ ਦਿੰਦੇ ਆ
ਜੀ ਜੀ ਬਿਲਕੁਲ ਸੋ ਜਿਹੜੀ ਮੈਂਟਲ ਹੈਲਥ ਹੈ ਜੀ ਉਹਦੇ ਲਈ ਵੀ ਜੀ ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ ਸਵਾਨ ਹਿਲ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਹਰਵਿੰਦਰ ਸੋ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਵੀ ਆਪਣੇ ਪੱਖ ਤੋਂ ਜਿਹੜੀ ਆਪਣੀ ਸਿਚੁਏਸ਼ਨ ਆ ਸਾਡੇ ਨਾਲ ਸਾਂਝੀ ਕੀਤੀ ਆ ਕਿ ਨੀਂਦ ਨਾ ਆਉਣਾ ਹਨਾ ਸੋ ਨੀਂਦ ਜਦੋਂ ਸਾਡੀ ਘਟਦੀ ਆ ਔਰ ਬਿਨਾਂ ਕਾਰਨ ਤੋਂ ਜਿਹੜੀ ਨੀਂਦ ਆ ਉਹ ਨਹੀਂ ਆ ਰਹੀ ਫਿਰ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡੀ ਜਿਹੜੀ ਕਿਤੇ ਨਾ ਕਿਤੇ ਅਵਸਥਾ ਆ ਜਾਂ ਪਰੇਸ਼ਾਨੀ ਜਿਹੜੀ ਆ ਦਿਮਾਗੀ ਪਰੇਸ਼ਾਨੀ ਜਿਹੜੀ ਆ ਉਹ ਸਾਡੀ ਵੱਧ ਰਹੀ ਆ ਤੇ ਉਸ ਅਵਸਥਾ ਦੇ ਵਿੱਚ ਸਾਡਾ ਕਿਸੇ ਦੇ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹੋ ਔਰ ਸਾਡੇ ਭਾਈਚਾਰੇ ਦੇ ਵਿੱਚ ਇਹ ਆਮ ਤੌਰ ਤੇ ਹੁੰਦਾ ਕਿ ਅਸੀਂ ਦੂਸਰੇ ਦੇ ਨਾਲ ਇਹੋ ਜਿਹੀ ਗੱਲ ਜਿਹੜੀ ਆ ਉਹ ਕਰਨਾ ਜਾਇਜ਼ ਸਮਝਦੇ ਨਹੀਂ ਆ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਜੇ ਮੈਂ ਉਹਨੂੰ ਇਹ ਗੱਲ ਦੱਸੂਗਾ ਕਿ ਉਹ ਮੇਰਾ ਮਜ਼ਾਕ ਬਣਾਏਗਾ ਹਨਾ ਤੇ ਆਮ ਤੌਰ ਤੇ ਹੁੰਦਾ ਵੀ ਇਹੋ ਇਸੇ ਤਰ੍ਹਾਂ ਆ ਤੇ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰੀਏ ਸੋ ਅੰਡਰਸਟੈਂਡਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਔਰ ਆਪਣੇ ਭਾਈਚਾਰੇ ਦੇ ਵਿੱਚ ਜਿਹੜੇ ਵੀ ਸਰੋਤੇ ਸਾਨੂੰ ਸੁਣ ਰਹੇ ਆ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਡੇ ਨਾਲ ਵੀ ਤੁਸੀਂ ਜ਼ਰੂਰ ਸਾਂਝੇ ਕਰੋ ਸਾਨੂੰ ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 02-85-99-28-11 ਸੋ ਤਾਂ ਕਿ ਅਸੀਂ ਤੁਹਾਡੇ ਸਾਰਿਆਂ ਦੇ ਵਿਚਾਰ ਜਾਣ ਕੇ ਅਸੀਂ ਆਪ ਵੀ ਕੁਛ ਫਾਇਦਾ ਜਿਹੜਾ ਉਹ ਲੈ ਸਕੀਏ ਤੇ ਦੋਸਤਾਂ ਨੂੰ ਵੀ ਇਸ ਗੱਲਬਾਤ ਦੇ ਵਿੱਚੋਂ ਕੋਈ ਨਾ ਕੋਈ ਫਾਇਦਾ ਜਿਹੜਾ ਆ ਉਹ ਜ਼ਰੂਰ ਦੇ ਸਕੀਏ ਬਾਕੀ ਜਿਵੇਂ ਹਰਵੀਰ ਸਿੰਘ ਹੋਰਾਂ ਨੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਆ ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਆ ਸਾਡੇ ਨਾਲ ਜੁੜੇ ਨੇ ਜੀ ਸੰਦੀਪ ਰਾਏ ਹੁਰੀ ਆਪਾਂ ਸ਼ਾਮਲ ਕਰਦੇ ਆ ਉਹਨਾਂ ਨੂੰ ਵੀ ਗੱਲਬਾਤ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸੰਦੀਪ ਜੀ ਔਰ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ
ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ
ਬਿਲਕੁਲ ਜੀ ਬਿਲਕੁਲ ਆ ਰਹੀ ਹੈ ਆਵਾਜ਼
ਮੈਂ ਕਹਿਣਾ ਸੀ ਟੈਨਸ਼ਨ ਤਾਂ ਸਾਰੀ ਦੁਨੀਆ ਦੀ ਹੁੰਦੀ ਹੈ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਾਰੇ ਬੰਦੇ ਡਿਪਰੈਸ਼ਨ ਚ ਹੁੰਦੇ ਹੀ ਆ ਮਾੜੇ ਮੋਟੇ ਦਾ
ਜੀ ਜੀ ਜੀ
ਕੁਛ ਬੰਦੇ ਜ਼ਿਆਦਾ ਨੈਗੇਟਿਵ ਹੋ ਜਾਂਦੇ ਆ ਮਤਲਬ ਜੇ ਉਹਨਾਂ ਨਾਲ ਗਲਤ ਹੋਵੇ ਮੈਂ ਵੀ ਹੋ ਜਾਂਦਾ ਕਈ ਵਾਰੀ ਮਤਲਬ ਮਾੜੇ ਜੀ ਪੋਜ਼ਿਟਿਵ ਹੋਵੇ ਤਾਂ ਪਹਾੜ ਚੱਕ ਲੈਣਾ ਆ ਤੇ ਜੇ ਨੈਗੇਟਿਵ ਹੋਣ ਲੱਗੇ ਤਾਂ ਫੇਰ ਉਹਨੂੰ ਬਹੁਤ ਲੈ ਲੈਣਾ ਕਦੇ ਮੈਂ ਪਰਸਨਲੀ ਤਾਂ ਨੀ ਇਸ ਤੋਂ ਗੁਜ਼ਰਿਆ ਲੇਕਿਨ ਹਾਂ ਟੈਨਸ਼ਨ ਹੋ ਜਾਂਦੀ ਆ ਹਰੇਕ ਬੰਦੇ ਨੂੰ ਹੁੰਦੀ ਆ ਲੇਕਿਨ ਕਈ ਬੰਦੇ ਮੈਂ ਦੇਖਿਆ ਆ ਕਿ ਇੰਨੇ ਡਿਪਰੈਸ਼ਨ ਚ ਚਲੇ ਜਾਂਦੇ ਕਿ ਉਹਨਾਂ ਲਈ ਦੁਨੀਆਂ ਬਦਲ ਜਾਂਦੀ ਆ
ਜੀ ਜੀ ਜੀ
ਤੇ ਜਿਹੜੇ ਨੀਂਦ ਵਾਲੀ ਗੱਲ ਕਹੀ ਮੈਂ ਤਾਂ ਪਿਛਲੇ 15 ਸਾਲ ਤੋਂ ਨੀ ਸੁੱਤਾ ਚੰਗੀ ਤਰ੍ਹਾਂ
ਅੱਛਾ ਜੀ
ਕਦੇ 5 ਘੰਟੇ ਤੋਂ ਜ਼ਿਆਦਾ ਸੁੱਤਾ ਨੀ
ਜੀ ਮੇਰਾ ਖਿਆਲ ਸੰਦੀਪ ਜੀ ਜਿਹੜਾ ਨੀਂਦ ਨਾ ਆਉਣਾ ਇੱਕ ਅਲੱਗ ਚੀਜ਼ ਹੈ ਪਰ ਕਈ ਵਾਰ ਹੁੰਦਾ ਕਿ ਸਾਡੀਆਂ ਕੁਛ ਜ਼ਰੂਰਤਾਂ ਜਾਂ ਸਾਡੀਆਂ ਲੋੜਾਂ ਉਹਦੇ ਕਾਰਨ ਕਈ ਵਾਰ ਸਾਨੂੰ ਨੀਂਦ ਨਹੀਂ ਆਉਂਦੀ ਉਹਦੇ ਕਰਕੇ ਅਸੀਂ ਜਾਗਦੇ ਹਾਂ ਜਾਂ ਸਾਨੂੰ ਪਤਾ ਹੈ ਕਿ ਅਸੀਂ
ਨਾ ਉਹਨੇ ਕਿਸੇ ਨਾਲ ਪਾਰਟੀ ਤੇ ਜਾਣਾ ਨਾ ਕਿਤੇ ਉਹਨੇ ਆਪਣੀ ਫੈਮਿਲੀ ਨੂੰ ਘੁੰਮਣ ਘੁਮਾਉਣ ਦੇ ਲੈ ਕੇ ਜਾਣਾ, ਮਤਲਬ ਵੀਕਐਂਡ ਦੇ ਆ ਕਿਤੇ ਸਿਰਫ ਕੰਮੋ ਕੰਮ, ਸੱਤੋ ਦਿਨ ਕੰਮੋ ਕੰਮ, ਉਹਦੇ ਨਾਲ ਕੀ ਹੁੰਦਾ ਬੰਦਾ ਹੋਰ ਟੈਨਸ਼ਨ ਚ ਚਲੇ ਜਾਂਦਾ ਆ।
ਜੀ ਜੀ ਬਿਲਕੁਲ, ਸੋ ਬਿਲਕੁਲ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਆ।
ਮੈਂ ਇੱਥੇ ਆਪਣੀ ਸੋਸਾਇਟੀ ਚ ਦੇਖਿਆ ਜਦੋਂ ਸਟੂਡੈਂਟ ਅਸੀਂ ਆਏ ਸੀ ਉਦੋਂ ਟੈਨਸ਼ਨ ਹੁੰਦੀ ਸੀ ਅਸੀਂ ਕਿ ਸਾਡੇ ਕੋਲ ਮਤਲਬ ਫੀਸ ਹੈ ਨੀ, ਜਾਂ ਫਿਰ ਬਾਅਦ ਚ ਫਿਰ ਪਰਮਾਨੈਂਟ ਹੋਣ ਦੀ ਟੈਨਸ਼ਨ, ਬਾਅਦ ਚ ਫਿਰ ਘਰ ਹੋਣ ਦੀ ਟੈਨਸ਼ਨ। ਚਲੋ ਸਭ ਕੁਛ ਹੋ ਗਿਆ ਕਿਸੇ ਕੋਲ, ਫਿਰ ਬਾਅਦ ਵਿੱਚ ਕਈਆਂ ਨੂੰ ਹੁੰਦੀ ਟੈਨਸ਼ਨ ਕਿ ਬੱਚਾ ਨੀ ਹੁੰਦਾ ਜਾਂ ਹੋਰ ਵੀ ਕਈ ਪ੍ਰੋਬਲਮ, ਲੇਕਿਨ ਮੈਂ ਨੀ ਸਮਝਦਾ ਕਿ ਕੋਈ ਵੀ ਬੰਦਾ ਟੈਨਸ਼ਨ ਦੇ ਬਿਨਾਂ ਹੈਗਾ ਇਸ ਦੁਨੀਆਂ ਦੇ ਉੱਤੇ।
ਜੀ ਜੀ ਬਿਲਕੁਲ, ਚਿੰਤਾਵਾਂ ਜਿਹੜੀਆਂ ਜੀ ਉਹ ਜ਼ਰੂਰ ਹਰ ਮਨੁੱਖ ਨੂੰ ਹੁੰਦੀਆਂ, ਪਰ ਇਹਨਾਂ ਚਿੰਤਾਵਾਂ ਦੇ ਉੱਤੇ ਕਾਬੂ ਪਾਉਣਾ ਜਿਹੜਾ ਆ ਉਹ ਵੀ ਸਾਡੀ ਆਪਣੀ ਹੀ ਕੈਪੇਬਿਲਿਟੀ ਤੇ ਨਿਰਭਰ ਕਰਦਾ, ਅਸੀਂ ਕਿੰਨਾ ਕੁ ਆਪਣਾ ਮਨੋਬਲ ਜਿਹੜਾ ਆ ਉਹ ਮਜ਼ਬੂਤ ਰੱਖਦੇ ਹਾਂ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪੋਜ਼ਿਟਿਵ ਅਪਰੋਚ ਅਪਣਾਓ ਆਪਣੀ ਜ਼ਿੰਦਗੀ ਦੇ ਵਿੱਚ। ਕਈ ਵਾਰ ਹੁੰਦਾ ਹੈ ਕਿ ਜੋ ਅਸੀਂ ਚਾਹੁੰਦੇ ਹੁੰਦੇ ਉਦਾਂ ਨਹੀਂ ਹੁੰਦਾ, ਕਈ ਵਾਰ ਨਹੀਂ ਬਹੁਤ ਵਾਰ ਇਹੋ ਜਿਹਾ ਹੁੰਦਾ ਹਨਾ, ਪਰ ਜੇਕਰ ਅਸੀਂ ਉਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਨੈਗੇਟਿਵ ਲਈ ਜਾਵਾਂਗੇ ਵੀ ਮੈਂ ਤਾਂ ਆਹ ਸੋਚਿਆ ਸੀ ਇਹ ਵੀ ਨਹੀਂ ਹੋਇਆ, ਉਹ ਸੋਚਿਆ ਸੀ ਉਹ ਵੀ ਨਹੀਂ ਹੋਇਆ, ਹਨਾ ਕਿ ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ, ਬਹੁਤੀ ਵਾਰ ਅਸੀਂ ਲੋਕ ਆਪਣੀ ਲਈ ਆਪਣੇ ਸਰੀਰ ਦੇ ਲਈ ਇਹੋ ਜਿਹੀ ਜਿਹੜੀ ਪਰੇਸ਼ਾਨੀ ਆ ਉਹ ਮੋਲ ਲੈਂਦੇ ਹਾਂ ਸਿਰਫ ਇਹ ਸੋਚ ਕੇ ਕਿ ਮੇਰੇ ਨਾਲ ਹੀ ਇੱਦਾਂ ਹੁੰਦਾ ਆ, ਪਰ ਜਦੋਂ ਅਸੀਂ ਦੂਜਿਆਂ ਦੇ ਨਾਲ ਦੁੱਖ ਸੁੱਖ ਜਿਹੜੇ ਫਰੋਲਦੇ ਆ ਤੇ ਆਪਾਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਹਰ ਦੂਸਰਾ ਤੀਸਰਾ ਬੰਦਾ ਜਿਹੜਾ ਆ ਉਹ ਕਿਸੇ ਨਾ ਕਿਸੇ ਦੁੱਖ ਦਾ ਸ਼ਿਕਾਰ ਆ, ਕਿਸੇ ਨਾ ਕਿਸੇ ਪਰੇਸ਼ਾਨੀ ਦਾ ਸ਼ਿਕਾਰ ਆ। ਸੋ ਗੁਰਬਾਣੀ ਦੇ ਵਿੱਚ ਬਹੁਤ ਸੋਹਣਾ ਕਿਹਾ ਗਿਆ ਹਨਾ ਕਿ ਮੈਂ ਜਾਣਿਆ ਮੁਝ ਦੁੱਖ ਮੁੱਚ ਕੋ, ਬਾਬਾ ਫਰੀਦ ਜੀ ਕਹਿੰਦੇ ਆ ਦੁੱਖ ਸਬਾਇਆ ਜਾਗ ਉੱਚੇ ਚੜ ਕੇ ਦੇਖਿਆ ਘਰ ਘਰ ਹਾਗ। ਸੋ ਜੇ ਅਸੀਂ ਇਹ ਸੰਕਲਪ ਜਿਹੜਾ ਆ ਨਾ ਉਹਨੂੰ ਸਮਝ ਲੈਂਦੇ ਆ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਹੀ ਜਿਹੜੀ ਸਾਡੀ ਜਿਹੜੀ ਪਰੇਸ਼ਾਨੀ ਆ ਉਹ ਖਤਮ ਹੋ ਜੂਗੀ ਬਾਕੀ ਚੀਜ਼ਾਂ ਤੱਕ ਪਹੁੰਚ ਕਰਨ ਤੋਂ। ਪਰ ਅਸਲ ਦੇ ਵਿੱਚ ਉਹੀ ਹੈ ਕਿ ਪੋਜ਼ਿਟਿਵ ਜਾਂ ਜਿਹੜੀ ਸਕਾਰਾਤਮਕ ਸੋਚ ਆ ਉਹਨੂੰ ਅਪਣਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਇਹੋ ਜਿਹੇ ਮੌਕੇ।
ਜੀ ਬਿਲਕੁਲ
ਜੀ
ਜੀ ਬਹੁਤ ਸਾਰੀ ਅਮਰਦੀਪ ਜੀ ਇੱਦਾਂ ਹੁਣ
ਜੀ ਸਾਡੇ ਨਾਲ ਜੀ ਸੰਦੀਪ ਜੀ ਤੁਸੀਂ ਨਾਲ ਹੋ ਜੀ ਮੇਰੇ ਮੈਨੂੰ ਲੱਗਦਾ ਕਿ ਸਾਡੇ ਨਾਲ ਕਾਲ ਤੇ ਸੰਦੀਪ ਰਾਏ ਜੁੜੇ ਸਨ, ਸੋ ਉਹਨਾਂ ਨੇ ਆਪਣੇ ਵਿਚਾਰ ਰੱਖੇ ਸੀਗੇ। ਸੋ ਅੱਗੇ ਸਾਡੇ ਨਾਲ ਸਿਮਰਨਜੀਤ ਜੁੜੇ ਨੇ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਸਿਮਰਨਜੀਤ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਦੋਵੇਂ ਭੈਣਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ।
ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਡਿਪਰੈਸ਼ਨ ਬਾਰੇ ਗੱਲ ਚੱਲ ਰਹੀ ਜੀ, ਇੱਕ ਵੀਰ ਨੇ ਦੱਸਿਆ ਜੀ ਨਾ ਉਹ ਸੌਂਦੇ ਨੀ ਹੈਗੇ ਤੇ ਘੱਟ ਸੌਣ ਕਰਕੇ ਉਹਨਾਂ ਨੂੰ ਡਿਪਰੈਸ਼ਨ ਹੋਇਆ ਜੀ। ਦੇਖੋ ਮੇਰਾ ਪਰਸਨਲੀ ਤਜਰਬਾ ਆ ਜੀ, ਡਿਪਰੈਸ਼ਨ ਜਿਵੇਂ ਕਈ ਕਾਰਨ ਹੁੰਦੇ ਆ ਹੋਣ ਦੇ, ਤੇ ਜਿਵੇਂ ਕਈ ਵਾਰੀ ਤਾਂ ਹੁੰਦਾ ਬੰਦਾ ਉਹਦਾ ਡਿਪਰੈਸ਼ਨ ਤਾਂ ਨਹੀਂ ਹੁੰਦਾ ਤਾਂ ਏਦਾਂ ਵੀ ਹੁੰਦਾ ਜਿਆਦਾ ਸੌਣ ਲੱਗ ਜਾਂਦਾ। ਹਾਂਜੀ ਤੇ ਦੁਨੀਆਂ ਤੇ ਜੋ ਭੱਜਣਾ ਚਾਹੁੰਦਾ ਜਿਆਦਾ ਆਪਦੇ ਕਮਰੇ ਚ ਰਵੇ ਤੇ ਉਦੋਂ ਬਾਅਦ ਚ ਜੋ ਪੜਾ ਆਉਂਦਾ ਐਗਜਾਈਟੀ ਦਾ, ਤਾਂ ਇਹ ਬ੍ਰੇਨ ਕੈਮੀਕਲ ਜਿਹੜੇ ਹੈਪੀ ਆਪਾਂ ਨੂੰ ਰੱਖਦੇ ਆ ਖੁਸ਼ ਰੱਖਦੇ ਆ ਜਿਹੜੇ ਕੈਮੀਕਲ ਉਹ ਘਟਣ ਕਰਕੇ ਡਿਪਰੈਸ਼ਨ ਹੁੰਦਾ। ਤਾਂ ਇਹਦੇ ਕਈ ਕਾਰਨ ਹੋ ਸਕਦੇ ਆ, ਕੋਈ ਜਿਵੇਂ ਵੀ ਕੋਈ ਜ਼ਿੰਦਗੀ ਵਿੱਚ ਗੱਲ ਹੋਈ ਹੋਵੇ, ਤੇ ਬਾਕੀ ਇੱਕ ਕਾਰਨ ਨਸ਼ਾ ਵੀ ਹੋ ਸਕਦਾ। ਜਦੋਂ ਆਪਾਂ ਇੱਕ ਸਟ੍ਰੈਸ ਤੇ ਡਿਪਰੈਸ਼ਨ ਵਿੱਚ ਫਰਕ ਆ ਜੀ, ਜਿਵੇਂ ਦੂਸਰੇ ਵੀਰ ਨੇ ਕਿਹਾ ਸੀ ਮੈਨੂੰ ਵੀ ਸਟ੍ਰੈਸ ਹੋ ਜਾਂਦੀ ਆ ਪਰ ਉਹਨਾਂ ਨੂੰ ਕਦੇ ਡਿਪਰੈਸ਼ਨ ਨਹੀਂ ਹੋਇਆ। ਸਟ੍ਰੈਸ ਤੇ ਜਿਹੜਾ ਅਗਲਾ ਪੜਾਅ ਹੁੰਦਾ ਉਹ ਡਿਪਰੈਸ਼ਨ ਹੁੰਦਾ। ਹਾਂਜੀ ਜੇ ਆਪਾਂ ਸਟ੍ਰੈਸ ਤੇ ਹਾਂਜੀ ਹਾਂਜੀ ਇਹ ਨੋਰਮਲ ਚੀਜ਼ ਆ, ਜਿਵੇਂ ਜੇ ਆਪਾਂ ਇਹਨੂੰ ਹੈਂਡਲ ਕਰ ਲੈਂਦੇ ਆ ਨਾ ਡਿਪਰੈਸ਼ਨ ਕਦੇ ਨੀ ਹੁੰਦਾ। ਜਿਵੇਂ ਆਪਾਂ ਇਹਨੂੰ ਹੈਂਡਲ ਕਰਨ ਲਈ ਗੁਰਬਾਣੀ ਦਾ ਸਹਾਰਾ ਲੈ ਸਕਦੇ ਆ, ਚਾਹੇ ਜੇ ਆਪਾਂ ਨੂੰ ਜਿਆਦਾ ਸਟ੍ਰੈਸ ਹੋ ਰਹੀ ਹੈ ਤਾਂ ਆਪਾਂ ਡਾਕਟਰ ਦੀ ਹੈਲਪ ਲੈ ਸਕਦੇ ਆ, ਸਾਈਕੋਲੋਜਿਸਟ ਦੀ ਹੈਲਪ ਲੈ ਸਕਦੇ ਆ। ਤਾਂ ਇਹ ਵੀ ਮੈਂ ਕਹਿਣਾ ਸੀ ਵੀ ਕੱਲਾ ਨੀਂਦ ਹੀ ਨੀ, ਉਹ ਵੀਰ ਕਹਿ ਰਿਹਾ ਸੀ ਨੀਂਦ ਘੱਟ ਹੋਣ ਕਰਕੇ ਇਹਦੇ ਬਹੁਤ ਕਾਰਨ ਆ। ਕਈ ਬੰਦੇ ਜਿਆਦਾ ਨਸ਼ਾ ਕਰਨ ਕਰਕੇ ਵੀ ਡਿਪਰੈਸ਼ਨ ਚ ਚਲੇ ਜਾਂਦੇ ਆ, ਕਿਉਂਕਿ ਜਦੋਂ ਉਹਨਾਂ ਨੂੰ ਜਿਆਦਾ ਸਟ੍ਰੈਸ ਹੁੰਦੀ ਹੈ ਤਾਂ ਉਹ ਜਿਵੇਂ ਟੈਂਪਰੇਰੀ ਹੈਲਪ ਭਾਲਦੇ ਆ ਨਸ਼ੇ ਵਿੱਚੋਂ, ਪਰ ਉਹ ਇੱਕ ਤਾਂ ਨਸ਼ੇ ਦੇ ਐਡਿਕਸ਼ਨ, ਹਾਂਜੀ ਇੱਕ ਬਿਮਾਰੀ ਹੋਰ ਉਹ ਨਾਲ ਲੱਗ ਜਾਂਦੀ ਆ। ਬਾਕੀ ਗੁਰਬਾਣੀ ਦੇ ਅਨੁਸਾਰ ਹਾਂਜੀ ਇਹਨੂੰ ਜੇ ਆਪਾਂ ਜੇ ਲਾਈਫ ਨੂੰ ਇੱਕ ਟੈਂਪਰੇਰੀ ਸਮਝੀਏ ਵੀ ਆਪਾਂ ਥੋੜੇ ਚਿਰ ਲਈ ਆਏ ਆ ਤਾਂ ਇਹਨੂੰ ਜ਼ਿੰਮੇਦਾਰੀਆਂ ਨੂੰ ਸੰਭਾਲੀਏ ਵੀ ਤੇ ਹਾਂਜੀ ਤੇ ਇਹਨੂੰ ਬਹੁਤਾ ਸੀਰੀਅਸ ਲਾ ਲਈਏ ਤਾਂ ਸਟ੍ਰੈਸ ਹੋਣਾ ਇੱਕ ਨੋਰਮਲ ਗੱਲ ਹੈ। ਡਿਪਰੈਸ਼ਨ ਤਾਂ ਬੰਦਾ ਨਹੀਂ ਜਾਂਦਾ, ਡਿਪਰੈਸ਼ਨ ਤੋਂ ਉਦੋਂ ਜਾਂਦਾ ਬੰਦਾ ਜਦੋਂ ਲਾਈਫ ਵਿੱਚ ਇਹਨੂੰ ਬਹੁਤ ਜ਼ਿਆਦਾ ਸੀਰੀਅਸ ਲੈ ਲੈਂਦਾ। ਹਾਂਜੀ ਜਿਵੇਂ ਕੋਈ ਆਪਣੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਜਿਵੇਂ ਕਿਸੇ ਦੀ ਮੌਤ ਹੋ ਜਾਵੇ ਜਾਂ ਕੋਈ ਨੁਕਸਾਨ ਹੋ ਜਾਵੇ ਤਾਂ ਆਪਾਂ ਨੂੰ ਸੀਰੀਅਸ ਲੈ ਲੈਂਦੇ ਆ ਤਾਂ ਬੰਦਾ ਡਿਪਰੈਸ਼ਨ ਚ ਫਿਰ ਜਾਂਦਾ, ਬਹੁਤ ਜ਼ਿਆਦਾ ਸਟ੍ਰੈਸ ਲੈਣ ਲੱਗ ਜਾਂਦਾ। ਹਾਂਜੀ ਤਾਂ ਇਹ ਕਹਿਣਾ ਸੀ। ਬਾਕੀ ਇਹ ਵੀ ਦਵਾਈ ਇਹ ਆਸਟ੍ਰੇਲੀਆ ਵਿੱਚ ਸਾਰਾ ਕੁਛ ਇਲਾਜ ਵਧੀਆ ਚੱਲਦਾ ਆ, ਆਪਾਂ ਮੈਡੀਸਨ ਲੈ ਸਕਦੇ ਆ, ਸਾਈਕੋਲੋਜਿਸਟ ਦੀ ਹੈਲਪ ਲੈ ਸਕਦੇ ਆ, ਗੁਰਬਾਣੀ ਦੀ ਹੈਲਪ ਲੈ ਸਕਦੇ ਆ ਤੇ ਚਾਹੇ ਹੋਰ ਅਧਿਆਤਮਿਕ ਪੁਸਤਕਾਂ ਜਿਹੜੇ ਉਹਨਾਂ ਦੀ ਹੈਲਪ ਲੈ ਸਕਦੇ ਆ। ਤੇ ਇੱਕ ਹੋਰ ਭੈਣ ਜੀ ਕਹਿਣਾ ਸੀਗਾ ਵੀ ਆਪਣੇ ਜਿਹੜੇ ਪੰਜਾਬੀ ਲੋਕ ਆ ਨਾ ਇਸ ਨੂੰ ਬਿਮਾਰੀ ਨੀ ਸਮਝਦੇ ਗੇ, ਪਰ ਡਿਪਰੈਸ਼ਨ ਜ਼ਿਆਦਾ ਵੱਡੀ ਬਿਮਾਰੀ ਆ ਮੇਰੇ ਹਿਸਾਬ ਦਾ। ਬੰਦਾ ਤੁਸੀਂ ਵੀ ਦੱਸਿਆ ਤੁਸੀਂ ਕਹਿੰਦੇ ਫਿਜੀਕਲੀ ਬਿਮਾਰੀਆਂ ਵੀ ਆ ਉਹ ਡਿਪਰੈਸ਼ਨ ਕਰਕੇ ਹੁੰਦੀਆਂ ਜਿਹੜਾ,
ਬਿਲਕੁਲ
ਹਾਂਜੀ ਜੇ ਆਪਾਂ ਨੂੰ ਜਿਆਦਾ ਸਟ੍ਰੈਸ ਹੋਵੇ ਤਾਂ ਜਰੂਰ ਇਹਦਾ ਕੋਈ ਨਾ ਕੋਈ ਇਲਾਜ ਕਰਾਉਣਾ ਚਾਹੀਦਾ ਤੇ ਦੇਖਣਾ ਚਾਹੀਦਾ ਵੀ ਕਿਤੇ ਵੀ ਮੈਂ ਡਿਪਰੈਸ਼ਨ ਦਾ ਬਰੀਕ ਤਾਂ ਨੀ ਹੋ ਗਿਆ।
ਜੀ ਜੀ ਬਿਲਕੁਲ। ਸੋ ਸਿਮਰਨਜੀਤ ਜੀ ਬਹੁਤ ਵਧੀਆ ਤੁਸੀਂ ਵੀ ਆਪਣੇ ਵਿਚਾਰ ਰੱਖੇ ਅੱਜ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਮੈਨੂੰ ਲੱਗਦਾ ਸਿਮਰ ਕੇ ਜਦੋਂ ਜੀ ਸ਼ੁਕਰੀਆ। ਸੋ ਡਿਪਰੈਸ਼ਨ ਦੀ ਗੱਲ ਉਹੀ ਆ ਜਾਂਦੀ ਆ ਵੀ ਥੋੜਾ ਜਿਹਾ ਜਿਹੜਾ ਵੇ ਆ ਉਹ ਸਾਨੂੰ ਆਪਣਾ ਚੇਂਜ ਕਰਨਾ ਪੈਂਦਾ ਆ। ਸੋ ਜੇ ਅਸੀਂ ਪੋਜ਼ਿਟਿਵ ਹੋਈਏ, ਔਰ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਵੀ ਪਹਿਲਾਂ ਸਟ੍ਰੈਸ ਆ ਉਸ ਤੋਂ ਬਾਅਦ ਆਪਾਂ ਡਿਪਰੈਸ਼ਨ ਚ ਜਾਂਦੇ ਆ ਨਾ, ਔਰ ਜ਼ਿੰਦਗੀ ਦੇ ਵਿੱਚ ਕਈ ਵਾਰ ਬਹੁਤ ਵੱਡੇ ਹਾਦਸੇ ਹੋ ਜਾਂਦੇ ਆ, ਬਹੁਤ ਵੱਡੀਆਂ ਟ੍ਰੈਜਡੀਜ਼ ਹੋ ਜਾਂਦੀਆਂ ਹਨਾ, ਔਰ ਕੁਛ ਟਾਈਮ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਕਿ ਹੁਣ ਸਭ ਕੁਛ ਖਤਮ ਹੋ ਗਿਆ ਹਨਾ, ਜ਼ਿੰਦਗੀ ਦੇ ਵਿੱਚ ਅੱਗੇ ਕਰਨ ਦੇ ਲਈ ਕੁਛ ਨਹੀਂ ਆ। ਪਰ ਇਹਦੇ ਲਈ ਸਾਨੂੰ ਥੋੜਾ ਜਿਹਾ ਆਪਣਾ ਜਿਹੜਾ ਮੈਚਿਓਰਿਟੀ ਲੈਵਲ ਆ ਹਨਾ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਖਤਮ ਸਿਰਫ ਸਾਡੇ ਆਪਣੇ ਸੋਚਣ ਦੇ ਨਾਲ ਹੀ ਹੁੰਦੀ ਆ। ਹਾਂ ਹਾਦਸੇ ਜਾਂ ਕੁਛ ਇਹੋ ਜਿਹੀਆਂ ਜਿਹੜੀਆਂ ਟ੍ਰੈਜਡੀਜ਼ ਆ ਇੱਕ ਵਾਰ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਜਿਹੜਾ ਆ ਉਹ ਜ਼ਰੂਰ ਲੈ ਕੇ ਆਉਂਦੀਆਂ, ਪਰ ਸਾਡੇ ਵਿੱਚ ਇੰਨੀ ਕੁ ਹਿੰਮਤ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ, ਸਾਡੇ ਚ ਮਨੋਬਲ ਜਿਹੜਾ ਸਾਡਾ ਇੰਨਾ ਕੁ ਮਜ਼ਬੂਤ ਜ਼ਰੂਰ ਹੋਣਾ ਚਾਹੀਦਾ ਕਿ ਆਪਾਂ ਉਹਨਾਂ ਹਾਦਸਿਆਂ ਤੋਂ ਬਾਹਰ ਨਿਕਲ ਕੇ ਜਿਹੜੀ ਦੁਨੀਆਂ ਚੱਲਦੀ ਪਈ ਆ, ਜਿਹੜੀ ਜ਼ਿੰਦਗੀ ਜਿਹੜੀ ਆ ਉਹ ਆਪਣੀ ਤੋਰ ਤੁਰ ਰਹੀ ਆ, ਉਸ ਤੋਰ ਤੁਰ ਰਹੀ ਜ਼ਿੰਦਗੀ ਦੇ ਨਾਲ ਰਲਣ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰੀਏ। ਅਸਲ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਵੀ ਦੂਸਰੇ ਜਿਹੜੇ ਆ ਜੀ ਉਹ ਫਲਾਣੇ ਤੋਂ ਮੈਨੂੰ ਇਹ ਸ਼ਿਕਾਇਤ ਆ, ਟਮਕਾਣੇ ਤੋਂ ਮੈਨੂੰ ਇਹ ਸ਼ਿਕਾਇਤ ਆ, ਹਨਾ ਵੀ ਉਹ ਚੇਂਜ ਨਹੀਂ ਹੋ ਰਿਹਾ, ਉਹ ਨਹੀਂ ਬਦਲ ਰਿਹਾ, ਇਸ ਕਰਕੇ ਪਰੇਸ਼ਾਨੀ ਜਿਹੜੀ ਆ ਉਹ ਵੱਧਦੀ ਜਾਂਦੀ ਰਹਿੰਦੀ ਆ। ਦੂਸਰੀ ਗੱਲ, ਆਪਾਂ ਆਪਣੇ ਅੰਦਰ ਕਈ ਵਾਰ ਝਾਤ ਮਾਰਨ ਦੀ ਕੋਸ਼ਿਸ਼ ਨਹੀਂ ਕਰਦੀ ਕਿ ਕਿੱਥੇ ਸਾਨੂੰ ਆਪ ਬਦਲਣ ਦੀ ਲੋੜ ਆ, ਹਨਾ। ਸੋ ਆਪਾਂ ਨੂੰ ਖੁਦ ਜੇਕਰ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਦੂਜਾ ਜਿਹੜਾ ਆ ਉਹ ਬਦਲੇ, ਜਾਂ ਮਤਲਬ ਸਿਰਫ ਇਸ ਕਰਕੇ ਆਪਾਂ ਪਰੇਸ਼ਾਨ ਹੋਈ ਜਾਂਦੇ ਰਹਿੰਦੇ ਹਾਂ, ਜਾਂ ਜਿਹੜਾ ਡਿਪਰੈਸ਼ਨ ਆ ਉਹ ਇਸ ਕਰਕੇ ਪਰਿਵਾਰ ਦੇ ਵਿੱਚ ਹੋ ਜਾਂਦਾ। ਮੈਨੂੰ ਪਿੱਛੇ ਜੇ ਕਿਸੇ ਇੱਕ ਲੇਡੀ ਦਾ ਜਿਹੜਾ ਫੋਨ ਆਇਆ ਸੀਗਾ, ਸੋ ਆਪਣੇ ਭਾਈਚਾਰੇ ਦੇ ਵਿੱਚ ਹੀ ਹੈ ਉਹ, ਔਰ ਉਸਨੇ ਆਪਣੇ ਜਿਹੜੇ ਹਾਲਾਤ ਸੀ ਉਹ ਦੱਸੇ ਸੀ ਕਿ ਉਹ ਬਹੁਤ ਜ਼ਿਆਦਾ ਵਰਸ ਡਿਪਰੈਸ਼ਨ ਦੇ ਵਿੱਚ ਚਲੇ ਗਈ ਸੀ ਲੇਡੀ, ਔਰ ਉਹ ਡਿਪਰੈਸ਼ਨ ਜਿਹੜਾ ਸੀ ਉਹ ਇਸ ਕਰਕੇ ਉਹਦਾ ਵਾਧਾ ਗਿਆ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਹੀ ਜ਼ਿਆਦਾ ਰਹਿਣਾ ਪਸੰਦ ਕਰਦੀ ਸੀ। ਪਤੀ ਜਿਹੜੇ ਉਹਨਾਂ ਦੇ ਸਨ ਉਹ ਜ਼ਿਆਦਾ ਬਿਜ਼ੀ ਰਹਿੰਦੇ ਸਨ, ਸਮਾਂ ਬਹੁਤਾ ਨਹੀਂ ਦੇ ਪਾਉਂਦੇ ਸਨ, ਹਨਾ। ਸੋ ਸਮਾਂ ਨਾ ਦੇ ਪਾਉਣ ਦੇ ਨਾਲ ਉਸ ਨੂੰ ਖੁਦ ਨੂੰ ਏਦਾਂ ਫੀਲ ਹੋਣ ਲੱਗ ਗਿਆ ਪਰਿਵਾਰ ਦੇ ਵਿੱਚ ਕਿ ਜਿੱਦਾਂ ਉਹਨੂੰ ਇਗਨੋਰ ਕੀਤਾ ਜਾ ਰਿਹਾ, ਹਨਾ। ਸੋ ਉਹ ਇੰਨੀ ਕੁ ਜ਼ਿਆਦਾ ਉਸ ਚੀਜ਼ ਨੂੰ ਲੈ ਕੇ ਡੀਪ ਚਲੇ ਗਈ ਕਿ ਉਹ ਬਹੁਤ ਡੀਪ ਡਿਪਰੈਸ਼ਨ ਦੇ ਵਿੱਚ ਚਲੇ ਗਈ। ਉਹਦੇ ਤੋਂ ਬਾਅਦ ਉਹਦੀ ਜਿਹੜੀ ਕੰਡੀਸ਼ਨ ਆ ਉਹ ਇਹੋ ਜਿਹੀ ਹੋ ਗਈ ਕਿ ਉਹ ਆਪਣੇ ਬੱਚਿਆਂ ਦੇ ਨਾਲੋਂ ਵੀ ਔਰ ਆਪਣੇ ਪਤੀ ਦੇ ਨਾਲੋਂ ਵੀ ਇਮੋਸ਼ਨਲ ਤੌਰ ਤੇ ਬਿਲਕੁਲ ਟੁੱਟ ਗਈ ਹੈ ਨਾ। ਉਹਨੂੰ ਲੱਗਦਾ ਸੀਗਾ ਕਿ ਮੇਰੇ ਬੱਚੇ ਵੀ ਹੁਣ ਮੇਰੇ ਨਹੀਂ ਆ, ਉਹਨਾਂ ਨੂੰ ਭੁੱਖ ਲੱਗੀ ਆ, ਉਹਨਾਂ ਨੂੰ ਕੁਛ ਖਾਣ ਨੂੰ ਦੇਣਾ ਆ ਨਹੀਂ ਦੇਣਾ। ਉਹ ਕਹਿੰਦੀ ਸੀ ਮੈਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਰਿਹਾ ਸੀਗਾ ਜਦੋਂ ਡਿਪਰੈਸ਼ਨ ਉਹਨੂੰ ਹੋਇਆ ਹਨਾ। ਪਰ ਗੱਲ ਇੱਥੇ ਇਹ ਆ ਜਾਂਦੀ ਆ ਕਿ ਜਦੋਂ ਤੱਕ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਨਾ ਕਰਦੇ ਆਪਣੇ ਵਿਚਾਰ, ਉਦੋਂ ਤੱਕ ਜਿਹੜੀ ਸਾਡੀ ਕੰਡੀਸ਼ਨ ਆ ਉਹ ਹੋਰ ਵਰਸ ਹੁੰਦੀ ਜਾਂਦੀ ਹੈ, ਬਣਦੀ ਜਾਂਦੀ ਹੈ। ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ, ਆਪਾਂ ਉਹਨਾਂ ਨੂੰ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ। ਜੀ ਤੁਸੀਂ ਔਨ ਏਅਰ ਹੋ, ਕੌਣ ਸਾਹਿਬ ਬੋਲ ਰਹੇ ਜੀ? ਜੀ ਕਾਲ ਜਿਹੜੀ ਉਹ ਕੱਟੀ ਗਈ ਹੈ। ਖੈਰ ਸਾਡੇ ਨਾਲ ਬਹੁਤ ਸਾਰੇ ਸਰੋਤੇ ਸਿਮਰ ਜੁੜ ਰਹੇ ਆ, ਆਪਾਂ ਮੈਸੇਜਿਸ ਜਿਹੜੇ ਆ ਉਹ ਵੀ ਨਾਲ ਦੀ ਨਾਲ ਲੈਂਦੇ ਜਾਈਏ। ਸਾਡੇ ਨਾਲ ਗਿੱਲ ਸਾਹਿਬ ਜੁੜੇ ਨੇ ਇੱਕ ਵਾਰ ਫੇਰ ਤੋਂ, ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ। ਸਤਿ ਸ੍ਰੀ ਅਕਾਲ ਭੈਣੋ, ਕਹਿੰਦੇ ਟੌਪਿਕ ਬੜਾ ਵਧੀਆ ਤੇ ਸੋਚ ਸਕਾਰਾਤਮਕ ਹੋਣੀ ਚਾਹੀਦੀ ਹੈ। ਸਭ ਤੋਂ ਵੱਡੀ ਮੁਸ਼ਕਲ ਹੈ ਲੈਕ ਆਫ ਐਕਸਪ੍ਰੈਸ। ਬਿਲਕੁਲ ਜੀ, ਅਸੀਂ ਵੀ ਉਹੀ ਗੱਲ ਕਰ ਰਹੇ ਹਾਂ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਜਦੋਂ ਨਹੀਂ ਹੁੰਦਾ ਜਾਂ ਆਪਣੇ ਆਪ ਨੂੰ ਅਸੀਂ ਐਕਸਪ੍ਰੈਸ ਨਹੀਂ ਕਰ ਸਕਦੇ, ਉੱਥੇ ਸਭ ਤੋਂ ਵੱਡੀ ਪਰੇਸ਼ਾਨੀ ਜਿਹੜੀ ਉਹ ਸਾਡੇ ਲਈ ਖੜੀ ਹੁੰਦੀ ਆ। ਜੋ ਅਸੀਂ ਸੋਚਦੇ ਹਾਂ ਉਹ ਕਹਿ ਨਹੀਂ ਪਾਉਂਦੇ, ਤੇ ਬਾਕੀ ਕਹਿੰਦੇ ਮੇਰਾ ਮੰਨਣਾ ਜੋ ਤੁਹਾਡੇ ਮਨ ਚ ਹੈ ਉਹ ਕਹਿ ਦੇਣਾ ਚਾਹੀਦਾ, ਚਾਹੇ ਕਿਸੇ ਲਈ ਮਾੜਾ ਹੋਵੇ ਚਾਹੇ ਕਿਸੇ ਲਈ ਚੰਗਾ। ਸਮਾਂ ਹੋਇਆ ਤਾਂ ਕਹਿੰਦੇ ਕਾਲ ਵੀ ਕਰਾਂਗੇ। ਜ਼ਰੂਰ ਜੀ, ਤੁਸੀਂ ਕਾਲ ਜ਼ਰੂਰ ਕਰੋ, ਕਿਉਂਕਿ ਤੁਹਾਡੇ ਜਿਹੜੇ ਤਜਰਬੇ ਆ ਉਹ ਸਾਡੇ ਸਾਰਿਆਂ ਦੇ ਲਈ ਹੀ ਬਹੁਤ ਵਧੀਆ ਕੰਮ ਆਉਂਦੇ ਆ, ਔਰ ਸਾਡੇ ਨਾਲ ਸਾਂਝ ਬਣਾਇਓ। ਅੱਗੇ ਕੁਲਦੀਪ ਕੌਰ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਆ। ਕਹਿੰਦੇ ਜਦੋਂ ਅਸੀਂ ਮੈਂ ਤੋਂ ਅਸੀਂ ਬਣ ਜਾਂਦੇ ਹਾਂ ਤੇ ਸਾਡੀਆਂ ਮਾਨਸਿਕ ਕਮਜ਼ੋਰੀਆਂ ਸਾਡੀਆਂ ਜ਼ਿੰਦਗੀ ਖੁਸ਼ਹਾਲ ਬਣਾਉਣ ਦੀਆਂ ਤਾਕਤਾਂ ਬਣ ਜਾਂਦੀਆਂ। ਕਿਆ ਬਾਤ ਹੈ ਜੀ, ਸਾਡੇ ਇਕੱਲੇਪਨ ਦੀਆਂ ਮੁਸ਼ਕਲਾਂ ਸਾਡੀਆਂ ਖੁਸ਼ੀਆਂ ਬਣ ਜਾਂਦੀਆਂ। ਪਰ ਜ਼ਰੂਰਤ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਮਾਹੌਲ ਵਿੱਚ ਤੰਦਰੁਸਤੀ ਦੀ ਭਾਲ ਕਰਕੇ ਉਹਦੇ 'ਚ ਹਿੱਸੇਦਾਰ ਬਣੀਏ। ਬਹੁਤ ਖੂਬ ਜੀ, ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ ਜੀ, ਜਗਤਾਰ ਗਿੱਲ ਹੋਰੀ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ 'ਚ। ਜੀ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ 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 ਜ਼ਰੂਰ। ਸੋ ਕੁਲਦੀਪ ਜੀ ਤੁਸੀਂ ਵੀ ਬਹੁਤ ਸੋਹਣੇ ਜੀ ਜੀ, ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ?
ਕਰਾਉਂਦੀ ਹੈ, ਤੁਹਾਡੀ ਜ਼ਰੂਰਤਾਂ ਦੀ ਟੈਨਸ਼ਨ ਹੁੰਦੀ ਹੈ, ਉਹਦਾ ਡਿਪਰੈਸ਼ਨ ਨਾਲ ਕੋਈ ਤਾਲੁਕ ਨਹੀਂ ਹੁੰਦਾ। ਡਿਪਰੈਸ਼ਨ ਜਿਹੜਾ ਨਾ ਅਸਲ ਤੁਹਾਡੀ ਸੋਚ ਸਕਾਰਾਤਮਕ ਹੋਣੀ ਚਾਹੀਦੀ ਹੈ। ਜੇ ਤੁਸੀਂ ਤੁਹਾਡੀ ਸੋਚ ਸਕਾਰਾਤਮਕ ਹੈ ਤੁਹਾਡੇ ਡਿਪਰੈਸ਼ਨ ਤੁਹਾਡੇ ਨੇੜੇ ਨਹੀਂ ਆ ਸਕਦਾ, ਕਿਉਂਕਿ ਜਿਹੜਾ ਡਿਪਰੈਸ਼ਨ ਹੈ ਨਾ, ਡਿਪਰੈਸ਼ਨ ਤਾਂ ਇੱਕ ਐਸੀ ਚੀਜ਼ ਹੈ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਵਾਪਰ ਰਿਹਾ ਜੋ ਤੁਸੀਂ ਹੋਪ ਰੱਖਦੇ ਆ, ਜੋ ਤੁਸੀਂ ਉਮੀਦ ਰੱਖਦੇ ਆ, ਜਦੋਂ ਉਹਦੇ ਉਲਟ ਵਾਪਰਦਾ। ਜਿਵੇਂ ਇੱਕ ਚੰਗਾ ਕਹਿੰਦੇ ਇੱਕ ਵਧੀਆ ਇਨਸਾਨ ਹੋਵੇ, ਚੰਗਾ ਇੱਜ਼ਤਦਾਰ ਇਨਸਾਨ ਹੋਵੇ, ਉਹਦੇ ਉੱਤੇ ਇੱਕ ਇਹੋ ਜਿਹਾ ਧੱਬਾ ਲੱਗ ਜਾਵੇ ਜਿਹੜਾ ਉਹ ਸਹਿਣ ਨਾ ਕਰ ਸਕਦਾ, ਉਹ ਡਿਪਰੈਸ਼ਨ ਹੁੰਦਾ। ਉਹ ਡਿਪਰੈਸ਼ਨ ਦੇ ਨਿਸ਼ਾਨ, ਉਹ ਡਿਪਰੈਸ਼ਨ ਅਸਲ ਉਹ ਕਾਰਨ ਬਣਦਾ। ਤੁਹਾਡੀ ਜ਼ਿੰਦਗੀ ਦੀਆਂ ਲੋੜਾਂ, ਘਰ ਬਣਾਉਣਾ, ਪੜ੍ਹਾਈ ਦੀ ਟੈਨਸ਼ਨ, ਫੀਸਾਂ ਦੀ ਟੈਨਸ਼ਨ, ਉਹ ਡਿਪਰੈਸ਼ਨ ਨਹੀਂ ਹੁੰਦੀਆਂ ਕਦੇ। ਡਿਪਰੈਸ਼ਨ ਤਾਂ ਬੰਦਾ ਉਦੋਂ ਜਾਂਦਾ ਜਦੋਂ ਹਾਂ
ਜੀ।
ਤੇ ਮੇਰਾ ਤਾਂ ਮੰਨਣਾ ਇਹੀ ਹੈ ਕਿ ਜੇ ਤੁਹਾਡੀ ਸੋਚ ਸਕਾਰਾਤਮਕ ਹੋਵੇ ਤਾਂ ਡਿਪਰੈਸ਼ਨ ਤੁਹਾਡੇ ਨੇੜੇ ਨਹੀਂ ਆ ਸਕਦਾ, ਜੇ ਤੁਸੀਂ ਪੋਜ਼ਿਟਿਵ ਸੋਚਦੇ ਆ। ਜਿਹੜੇ ਨੈਗੇਟਿਵ ਸੋਚਦੇ ਵਿੱਚ, ਨੈਗੇਟਿਵ ਗੱਲ ਦੇ ਵਿੱਚ ਵੀ ਪੋਜ਼ਿਟਿਵ ਲੱਭ ਲੈਂਦੇ, ਪੋਜ਼ਿਟਿਵ ਤਾਂ ਲੱਭ ਲੈਂਦੇ ਆ, ਉਹ ਬੰਦੇ ਹਮੇਸ਼ਾ ਜ਼ਿੰਦਗੀ ਚ ਕਾਮਯਾਬ ਰਹਿੰਦੇ ਨੇ। ਮੇਰਾ ਸੁਣ ਕੇ ਇੰਨਾ ਹੀ ਕਹਿਣਾ
ਜੀ। ਬਹੁਤ ਵਧੀਆ ਜੀ, ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਔਰ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ। ਔਰ ਸਭ ਤੋਂ ਵਧੀਆ ਸਰੋਤਿਓ ਜਿਹੜਾ ਵਿਚਾਰ ਇਹੀ ਆ ਕਿ ਅਸੀਂ ਪੋਜ਼ਿਟਿਵਿਟੀ ਜਿਹੜੀ ਆ ਉਹਨੂੰ ਅਪਣਾਈਏ ਜ਼ਿੰਦਗੀ ਦੇ ਵਿੱਚ, ਕਿਉਂਕਿ ਜਦੋਂ ਤੱਕ ਅਸੀਂ ਆਪਣੀ ਸੋਚ ਜਿਹੜੀ ਆ ਉਹਨੂੰ ਉਸਾਰੂ ਨਹੀਂ ਨਾ ਕਰਦੇ, ਉਦੋਂ ਤੱਕ ਡਿਪਰੈਸ਼ਨ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੁੰਦਾ ਰਹਿਣਾ ਹੈ ਨਾ। ਤੁਸੀਂ ਜਦੋਂ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹੋ, ਕੁਛ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਸੇ ਦੀਆਂ ਪਸੰਦ ਹੁੰਦੀਆਂ, ਕੁਛ ਨਹੀਂ ਪਸੰਦ ਹੁੰਦੀਆਂ ਹਨਾ, ਔਰ ਕੁਛ ਚੀਜ਼ਾਂ ਤੁਹਾਡੀਆਂ ਉਹਨੂੰ ਪਸੰਦ ਹੁੰਦੀਆਂ ਔਰ ਕੁਛ ਚੀਜ਼ਾਂ ਨਹੀਂ ਪਸੰਦ ਹੁੰਦੀਆਂ। ਸੋ ਅਸੀਂ ਕਈ ਵਾਰ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਜਿਹੜੀਆਂ ਪਰੇਸ਼ਾਨੀਆਂ ਆ ਉਹ ਸਹੇੜ ਲੈਂਦੇ ਹਾਂ, ਹੌਲੀ ਹੌਲੀ ਉਹ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਜਿਹੜੀਆਂ ਆ ਉਹ ਡਿਪਰੈਸ਼ਨ ਬਣ ਜਾਂਦੀਆਂ, ਔਰ ਫਿਰ ਡਿਪਰੈਸ਼ਨ ਦੇ ਕਾਰਨ ਜਿਹੜੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੋਰ ਬਹੁਤ ਸਾਰੇ ਰੋਗਾਂ ਨੂੰ ਅਸੀਂ ਸੱਦਾ ਦਿੰਦੇ ਹਾਂ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਡਿਪਰੈਸ਼ਨ ਕਰਕੇ ਇੱਕ ਤਾਂ ਡਾਇਬਟੀਜ਼ ਹੋ ਗਈ, ਇੱਕ ਮਤਲਬ ਜਿੰਨੀਆਂ ਵੀ ਅੱਜ ਕੱਲ ਜਿਹੜੀਆਂ ਬਿਮਾਰੀਆਂ ਹਨਾ ਸੁਣਨ ਦੇ ਵਿੱਚ ਆਉਂਦੀਆਂ, ਸਰਵਾਈਕਲ ਹੈ ਜਿਹੜਾ ਜੀ ਉਹ ਆਮ ਤੌਰ ਤੇ, ਥਾਇਰੋਇਡ ਹੈ ਉਹ ਆਮ ਤੌਰ ਤੇ, ਜਿਹੜੇ ਲੋਕ ਡਿਪਰੈਸ਼ਨ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਹੁੰਦੀਆਂ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਡਿਪਰੈਸ਼ਨ ਤੋਂ ਮੁਕਤ ਹੋਈਏ। ਡਿਪਰੈਸ਼ਨ ਜੇਕਰ ਅਸੀਂ ਮਹਿਸੂਸ ਕਰ ਰਹੇ ਹਾਂ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਨੈਗੇਟਿਵਿਟੀ ਦੇ ਵਿੱਚ ਘਿਰਦੇ ਜਾ ਰਹੇ ਹਾਂ, ਨੈਗੇਟਿਵਿਟੀ ਦੇ ਵਿੱਚ ਫਸਦੇ ਜਾ ਰਹੇ ਹਾਂ, ਤਾਂ ਅਸੀਂ ਉਸ ਨੈਗੇਟਿਵਿਟੀ ਤੋਂ ਬਾਹਰ ਆਉਣ ਦੇ ਲਈ ਬਹੁਤ ਸਾਰੇ ਤਰੀਕੇ ਆ। ਕਈ ਵਾਰ ਆਮ ਸੁਣਨ ਦੇ ਵਿੱਚ ਜਾਂ ਗੱਲਾਂ ਕਰਦੇ ਹਾਂ, ਜਦੋਂ ਵਿਚਾਰ ਸਾਂਝੇ ਕਰਦੇ ਹਾਂ ਤੇ ਆਮ ਤੌਰ ਤੇ ਕਿਹਾ ਜਾਂਦਾ ਜੀ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਬੁੱਕਸ ਪੜ੍ਹਨੀਆਂ ਚਾਹੀਦੀਆਂ, ਚੰਗੇ ਰਾਈਟਰਸ ਜਿਹੜੇ ਆ ਉਹਨਾਂ ਨੂੰ ਪੜ੍ਹੋ ਹਨਾ, ਗੁਰਬਾਣੀ ਪੜ੍ਹੋ ਹਨਾ, ਤੇ ਬਹੁਤ ਲੋਕ ਜਿਹੜੇ ਉਹ ਇਹ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਆ ਨਾ ਦਿਮਾਗੀ ਤੌਰ ਤੇ, ਤੇ ਫਿਰ ਤੁਹਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਚਾਹੇ ਉਹ ਕਿਤਾਬਾਂ ਹੋਣ ਚਾਹੇ ਉਹ ਸੰਗੀਤ ਹੋਵੇ। ਔਰ ਕਈ ਵਾਰ ਬਿਲਕੁਲ ਜਿਹੜੀ ਸਥਿਤੀ ਆ, ਸਿਚੁਏਸ਼ਨ ਜਿਹੜੀ ਉਹ ਇਸ ਹੱਦ ਤੱਕ ਗੰਭੀਰ ਹੋ ਜਾਂਦੀ ਆ ਹਨਾ, ਪਰ ਸਾਨੂੰ ਉੱਥੇ ਫਿਰ ਜੇਕਰ ਕਿਤਾਬਾਂ ਜਾਂ ਫਿਰ ਗੁਰਬਾਣੀ ਜਿਹੜੀ ਆ ਉਹ ਕੰਮ ਨਹੀਂ ਕਰ ਰਹੀ, ਤਾਂ ਫਿਰ ਸਾਨੂੰ ਮੈਡੀਟੇਸ਼ਨ ਐਕਸਰਸਾਈਜ਼ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਆਪਣੇ ਆਪ ਨੂੰ ਬਾਹਰ ਲਿਆਉਣ ਦੇ ਲਈ ਡਿਪਰੈਸ਼ਨ ਤੋਂ ਤੁਹਾਨੂੰ ਥੋੜੀ ਜਿਹੀ ਆਪ ਮੁਸ਼ਕਤ ਜਿਹੜੀ ਆ ਉਹ ਕਰਨੀ ਪੈਣੀ ਆ। ਸੋ ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਜੀ, ਸੋਹਣਾ ਜਿਹਾ ਗੀਤ ਤੋਂ ਬਾਅਦ ਆਪਾਂ ਵਾਪਸ ਇਸੇ ਟੌਪਿਕ ਦੇ ਉੱਤੇ ਗੱਲਬਾਤ ਜਾਰੀ ਰੱਖਾਂਗੇ। ਸੁਣਦੇ ਹਾਂ ਇੱਕ ਗੀਤ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ।
ਹਿੰਮਤ ਦੇ ਸੰਬੰਧ ਵਿੱਚ ਦੋ ਸੰਸਾਰ ਪ੍ਰਸਿੱਧ ਕਹਾਵਤਾਂ ਮਸ਼ਹੂਰ ਹਨ। ਵਿੰਜ ਬੇਲਾ ਵਾਲੇ ਕਹਿੰਦੇ ਹਨ, ਡਰਪੋਕਾਂ ਕੋਲ ਸੁਪਨੇ ਹੁੰਦੇ ਹਨ, ਹਿੰਮਤ ਵਾਲਿਆਂ ਕੋਲ ਨਜ਼ਰ ਹੁੰਦੀ ਹੈ। ਤੇ ਜਾਪਾਨ ਵਾਲੇ ਕਹਿੰਦੇ ਹਨ, 7 ਵਾਰੀ ਡਿੱਗੋ ਤੇ 8 ਵਾਰੀ ਉੱਠੋ।
ਬੜੇ ਚੱਲੇ ਤਕੀਹੇ ਨੇ ਹੋਰ ਹੈ ਨੇ ਕੇ ਬਣ ਗਿਆ ਤੁਫਾ ਯਾਰੋ ਜਿਹੜਾ ਬਹਿ ਨਹੀਂ ਸਕਦੇ ਅਸੀਂ ਚੱਟਾਨ ਹਾਂ ਸਾਡੇ ਸਾਡੇ ਸਕਦੇ ਅਸੀਂ ਚੱਟਾਨ ਹਾਂ ਸਾਡੇ ਸਾਡੇ ਟੈ ਨਹੀਂ ਸਕਦੇ ਪੰਛੀਆਂ ਹੋ ਜਿਹੜੇ ਕੈਦ ਵਿੱਚ ਰਹਿ ਨਹੀਂ ਸਕਦੇ ਅਸੀਂ ਪੰਛੀਆਂ ਹੋ ਜਿਹੜੇ ਕੈਦ ਵਿੱਚ ਰਹਿ ਨਹੀਂ ਸਕਦੇ ਅਸੀਂ ਪੰਛੀਆਂ ਹੋ ਜਿਹੜੇ ਕੈਦ ਵਿੱਚ ਰਹਿ ਨਹੀਂ ਸਕਦੇ ਅਸੀਂ ਪੰਛੀਆਂ ਹੋ ਜਿਹੜੇ ਕੈਦ ਵਿੱਚ ਰਹਿ ਨਹੀਂ ਸਕਦੇ ਅਸੀਂ ਪੰਛੀਆਂ ਹੋ ਜਿਹੜੇ ਕੈਦ ਵਿੱਚ ਰਹਿ ਨਹੀਂ ਸਕਦੇ
ਜੀ। ਦੋਸਤੋ ਤੁਸੀਂ ਗੀਤ ਸੁਣਿਆ ਜੀ ਫਤਿਹ ਸ਼ੇਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਬਿਲਕੁਲ ਜੀ ਹਿੰਮਤ ਜਿਹੜੀ ਰੱਖਣੀ ਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਸੋ ਗੀਤ ਦੇ ਵਿੱਚ ਵੀ ਕੁਛ ਇਹੋ ਜਿਹਾ ਹੀ ਜ਼ਿਕਰ ਗਾਇਕ ਵੱਲੋਂ ਟਕਿਆ ਗੀਤ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਆਪਾਂ ਗੱਲਬਾਤ ਜਿਹੜੀ ਆ ਉਹ ਫੇਰ ਅੱਗੇ ਵਧਾਉਂਦੇ ਹਾਂ। ਸਿਮਰਦੀਪ ਸਾਡੇ ਨਾਲ ਨੇ ਇਸ ਵੇਲੇ। ਸੋ ਸਿਮਰਦੀਪ ਜਿਵੇਂ ਜਿੰਨੇ ਕੁ ਵੀ ਸਰੋਤਿਆਂ ਨੇ ਸਾਡੇ ਨਾਲ ਸਾਂਝ ਪਾਈ ਹੈ ਉਹਨਾਂ ਨੇ ਇਹੋ ਹੀ ਕਿਹਾ ਕਿ ਪੋਜ਼ਿਟਿਵਿਟੀ ਜਿਹੜੀ ਆ ਉਹ ਅਪਣਾਉਣੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ। ਜਿਵੇਂ ਗਿੱਲ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਜਿਹੜੀ ਰੁਟੀਨ ਆ ਜਿਵੇਂ ਜੋਬ ਦਾ ਸਟ੍ਰੈਸ ਆ ਹਨਾ ਸਾਨੂੰ ਬੱਚਿਆਂ ਦੇ ਫਿਊਚਰ ਦਾ ਸਟ੍ਰੈਸ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਹਨਾ ਉਹਦੇ ਕਾਰਨ ਮਤਲਬ ਡਿਪਰੈਸ਼ਨ ਚ ਚਲੇ ਜਾਣਾ ਜਿਹੜਾ ਉਹ ਕੋਈ ਹੱਲ ਨਹੀਂ ਆ। ਵੈਸੇ ਵੀ ਜਿਹੜਾ ਸਟ੍ਰੈਸ ਆ ਉਹ ਤਾਂ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਹੁੰਦਾ ਪਰ ਡਿਪਰੈਸ਼ਨ ਜਿਹੜਾ ਉਹ ਹਰ ਬੰਦੇ ਨੂੰ ਨਹੀਂ ਹੁੰਦਾ ਜੇ ਤੁਸੀਂ ਸੋਚ ਆਪਣੀ ਉਸਾਰੂ ਰੱਖਦੇ ਆ। ਜੇ ਅਸੀਂ ਸੋਚ ਹੀ ਆਪਣੀ ਢਹਿੰਦੀ ਰੱਖਦੇ ਆ ਤਾਂ ਫੇਰ ਜਿਹੜਾ ਡਿਪਰੈਸ਼ਨ ਆ ਉਹ ਬਹੁਤ ਜਲਦੀ ਤੁਹਾਡੇ ਉੱਤੇ ਭਾਰੂ ਹੋ ਜਾਂਦਾ। ਫਿਰ ਜਿਵੇਂ ਆਪਾਂ ਉਹੀ ਗੱਲ ਕਰਦੇ ਆ ਵੀ ਆਪਾਂ ਆਮ ਤੌਰ ਤੇ ਦੇਖਦੇ ਆ ਡਾਇਬਟੀਜ਼ ਹੋ ਗਈ ਸਰਵਾਈਕਲ ਹੋ ਗਿਆ ਹਨਾ ਜਾਂ ਫਿਰ ਥਾਇਰੋਇਡ ਵਰਗੀਆਂ ਜਿਹੜੀਆਂ ਬਿਮਾਰੀਆਂ ਇਹ ਆਮ ਤੌਰ ਤੇ ਸਾਨੂੰ ਘੇਰ ਲੈਂਦੀਆਂ ਜਦੋਂ ਅਸੀਂ ਡਿਪਰੈਸ਼ਨ ਚ ਚਲੇ ਜਾਂਦੇ ਆ। ਤੇ ਇਹਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਜਦੋਂ ਆਮ ਤੌਰ ਤੇ ਸਾਡੇ ਨਾਲ ਗੱਲਬਾਤ ਹੁੰਦੀ ਹੈ ਸਮਾਜ ਦੇ ਵਿੱਚ ਵਿਚਰਦੇ ਆ ਜਦੋਂ ਆਪਾਂ ਲੋਕਾਂ ਦੇ ਨਾਲ ਮਿਲਦੇ ਹਾਂ ਤੇ ਆਮ ਤੌਰ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਕਿ ਮੈਨੂੰ ਨਾ ਬਹੁਤ ਦੇਰ ਤੋਂ ਸਰਵਾਈਕਲ ਹੈ ਹਨਾ ਮੈਨੂੰ ਬਹੁਤ ਦੇਰ ਤੋਂ ਜਿਹੜਾ ਥਾਇਰੋਇਡ ਹੈ ਹਨਾ ਬਹੁਤ ਸਾਰੀਆਂ ਮੈਡੀਸਨ ਜਿਹੜੀਆਂ ਉਹ ਚੱਲਦੀਆਂ। ਸੋ ਮੈਂ ਜੇ ਆਪਣਾ ਵੀ ਜ਼ਿਕਰ ਕਰਾਂ ਤਾਂ ਮੈਨੂੰ ਖੁਦ ਨੂੰ ਸਰਵਾਈਕਲ ਦੀ ਬਹੁਤ ਲੰਮਾ ਸਮਾਂ ਪ੍ਰੋਬਲਮ ਰਹੀ ਹੈ ਸਰਵਾਈਕਲ ਦੀ ਵੀ ਔਰ ਨਾਲ ਹੀ ਨਾਲ ਜਿਹੜੀ ਐਸਿਡਿਟੀ ਦੀ ਹਨਾ ਐਸਿਡਿਟੀ ਦੀ ਜਿਹੜੀ ਪ੍ਰੋਬਲਮ ਮੇਰੀ ਬਹੁਤ ਜ਼ਿਆਦਾ ਵਰਸ ਹੋ ਗਈ ਸੀ ਔਰ ਜਦੋਂ ਮੇਰੀ ਪ੍ਰੋਬਲਮ ਉਹ ਵਰਸ ਹੋਈ ਤੇ ਉਸ ਵੇਲੇ ਮੈਨੂੰ ਡਾਕਟਰਸ ਨੇ ਇਹੀ ਕਿਹਾ ਸੀਗਾ ਕਿ ਕੁਛ ਖਾਣ ਦਾ ਜਿਹੜਾ ਰੀਜ਼ਨ ਨਹੀਂ ਬਣਦਾ ਹੋ ਸਕਦਾ ਤੁਹਾਡੇ ਅੰਦਰ ਜਿਹੜਾ ਤੇਜ਼ਾਬ ਬਣਦਾ ਆ ਉਹ ਮਤਲਬ ਡਿਪਰੈਸ਼ਨ ਦੇ ਨਾਲ ਹੋਵੇ ਹਨਾ ਕਿ ਕਿਸੇ ਚੀਜ਼ ਦਾ ਜਿਹੜਾ ਡਿਪਰੈਸ਼ਨ ਹੋ ਸਕਦਾ ਤੁਹਾਨੂੰ ਹੋਵੇ ਔਰ ਮੈਂ ਹੁਣ ਉਹ ਮਹਿਸੂਸ ਕਰਦੀ ਹਾਂ ਵੀ ਹੋ ਸਕਦਾ ਉਸ ਵੇਲੇ ਮੈਂ ਵੀ ਡਿਪਰੈਸ਼ਨ ਸੀ ਕਿਉਂਕਿ ਮੇਰਾ ਜਿਹੜਾ ਸੁਭਾਅ ਸੀਗਾ ਉਹ ਇਸ ਤਰ੍ਹਾਂ ਸੀ ਕਿ ਖੁੱਲਾ ਇੱਕ ਖੁੱਲੀ ਕਿਤਾਬ ਵਾਂਗੂ ਹਰੇਕ ਦੇ ਨਾਲ ਜੋ ਮਨ ਦੇ ਵਿੱਚ ਆਪਾਂ ਉਹ ਸਾਂਝਾ ਕਰਦੇ ਹਾਂ ਔਰ ਆਪਾਂ ਜੇ ਆਪ ਇਹੋ ਜਿਹੇ ਤੇ ਆਪਾਂ ਦੂਸਰਿਆਂ ਤੋਂ ਵੀ ਏਦਾਂ ਉਮੀਦ ਰੱਖਦੇ ਹਾਂ ਵੀ ਹਨਾ ਵੀ ਸਾਡੇ ਨਾਲ ਵੀ
ਹਾਂ
ਵੀ ਅਸੀਂ ਜਿਸ ਤਰ੍ਹਾਂ ਆਪਾਂ ਖੁੱਲੇ ਹਾਂ ਇਸੇ ਤਰ੍ਹਾਂ ਕੋਈ ਸਾਡੇ ਤੋਂ ਲੁਕ ਲੁਕਾ ਨਹੀਂ ਰੱਖਦਾ ਪਰ ਜਦੋਂ ਤੁਸੀਂ ਜ਼ਿੰਦਗੀ ਚ ਵਿਚਰਦੇ ਹਾਂ ਤੇ ਉੱਥੇ ਬਹੁਤ ਕੁਛ ਡਿਫਰੈਂਟ ਹੁੰਦਾ ਹਨਾ ਜੋ ਅਸੀਂ ਕਿਤਾਬਾਂ ਚ ਪੜ੍ਹਿਆ ਹੁੰਦਾ ਜੋ ਅਸੀਂ ਅਸਲ ਦੇ ਵਿੱਚ ਜਿਹੜੇ ਅਸੂਲ ਜ਼ਿੰਦਗੀ ਦੇ ਵਿੱਚ ਆਪ ਅਪਣਾ ਕੇ ਚੱਲਦੇ ਹਾਂ ਉਹ ਸਾਰੇ ਨਹੀਂ ਅਪਣਾ ਕੇ ਚੱਲਦੇ ਔਰ ਜਦੋਂ ਤੁਸੀਂ ਆਪਣੇ ਅਸੂਲਾਂ ਤੇ ਅੜੇ ਰਹਿੰਦੇ ਆ ਤੇ ਲੋਕ ਜਿਹੜੇ ਆ ਜੀ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਟੇਢੀਆਂ ਮੇਢੀਆਂ ਜਿਹੜੀਆਂ ਤਰਕੀਬਾਂ ਲਗਾ ਕੇ ਹਨਾ ਉਹ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਡਿਫਰੈਂਟ ਤਰ੍ਹਾਂ ਪੇਸ਼ ਆਉਂਦੇ ਆ ਤਾਂ ਫੇਰ ਤੁਹਾਨੂੰ ਕਿਤੇ ਨਾ ਕਿਤੇ ਧੱਕਾ ਜ਼ਰੂਰ ਵੱਜਦਾ ਹਨਾ ਸੋ ਉਹ ਧੱਕਾ ਜਦੋਂ ਵੱਜਦਾ ਤਾਂ ਫੇਰ ਤੁਹਾਨੂੰ ਲੱਗਦਾ ਕਿ ਨਹੀਂ ਹਨਾ ਵੀ ਜ਼ਿੰਦਗੀ ਤਾਂ ਕੁਛ ਹੋਰ ਹੀ ਆ ਅਸਲ ਦੇ ਵਿੱਚ ਤੁਸੀਂ ਤਾਂ ਕੁਛ ਹੋਰ ਸੋਚਦੇ ਸੀ ਤੇ ਉਹ ਚੀਜ਼ ਜਿਹੜੀ ਆ ਉਹ ਕਈ ਵਾਰ ਤੁਹਾਨੂੰ ਜ਼ਰੂਰ ਤੰਗ ਕਰਦੀ ਆ ਪਰ ਇੱਥੇ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਗੱਲ ਇਹੀ ਆ ਕਿ ਆਪਾਂ ਜਿਹੜੀ ਐਕਸਪੈਕਟੇਸ਼ਨ ਆ ਜਾਂ ਜਿਹੜੀ ਆਸ ਆ ਉਹ ਜ਼ਰੂਰ ਬੰਦ ਕਰਦੀ ਹੈ ਰੱਖਣੀ ਕਿਉਂਕਿ ਜਦੋਂ ਅਸੀਂ ਆਸ ਰੱਖਦੇ ਹਾਂ ਕਿਸੇ ਤੋਂ ਆਪਾਂ ਐਕਸਪੈਕਟ ਕਰਦੇ ਹੁੰਦੇ ਹਾਂ ਸਭ ਤੋਂ ਵੱਡੀ ਪਰੇਸ਼ਾਨੀ ਜਿਹੜੀ ਉਹ ਉੱਥੇ ਹੀ ਖੜੀ ਹੋ ਜਾਂਦੀ ਆ ਤੁਸੀਂ ਕਰੋ
ਹਾਂਜੀ ਬਿਲਕੁਲ ਬਿਲਕੁਲ
ਜੀ ਜੀ ਸਿਮਰ
ਹਾਂਜੀ ਕਈ ਵਾਰੀ ਅਮਰਦੀਪ ਜੀ ਏਦਾਂ ਹੁੰਦਾ ਹੈ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਇੱਕ ਬਹੁਤ ਵੱਡਾ ਜਿਹੜਾ ਡਿਫਰੈਂਸ ਹੈ ਨਾ ਕਿਉਂਕਿ ਜਿੱਦਾਂ ਆਪਾਂ ਅੱਜ ਡਿਪਰੈਸ਼ਨ ਦੀ ਗੱਲ ਕਰ ਰਹੇ ਹਾਂ ਜਿਹੜੀ ਮੈਂਟਲ ਹੈਲਥ ਅਵੇਅਰਨੈਸ ਉਹ ਸਿਰਫ ਇੱਕ ਆਪਾਂ ਡਿਪਰੈਸ਼ਨ ਦੀ ਨਹੀਂ ਸੋਚ ਸਕਦੇ ਉਹਦੀ ਹੋਰ ਵੀ ਕਈ ਜਿੱਦਾਂ ਕਹਿ ਲੋ ਵੀ ਬਹੁਤ ਤਰ੍ਹਾਂ ਦੀ ਵਰਾਇਟੀ ਆ ਉਹਦੇ ਵਿੱਚ ਵੀ ਜਿਹੜੀ ਡਿਪਰੈਸ਼ਨ ਹੈ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਵਰਾਇਟੀ ਹੈ ਸੋ ਇਹਦੇ ਵਿੱਚ ਨਾ ਇੱਕ ਜੋ ਮੈਨੂੰ ਲੱਗਦਾ ਕਿ ਜਦੋਂ ਆਪਾਂ ਕਿਸੇ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਬਹੁਤ ਵੱਡਾ ਫਰਕ ਜਿਹੜਾ ਤੁਹਾਡੀ ਕੰਪਨੀ ਦਾ ਵੀ ਪੈਂਦਾ ਕਿ ਤੁਸੀਂ ਕਿਸ ਪ੍ਰਕਾਰ ਦੇ ਲੋਕਾਂ ਨਾਲ ਰੋਜ਼ ਮਿਲ ਰਹੇ ਹੋ, ਉਹ ਤੁਹਾਨੂੰ ਕਿੱਦਾਂ ਬਿਹੇਵ ਕਰ ਰਹੇ ਨੇ, ਤੁਸੀਂ ਉਹ ਤੋਂ ਕੀ ਐਕਸਪੈਕਟ ਕਰਦੇ ਹੋ ਤੇ ਉਹ ਤੁਹਾਡੀਆਂ ਐਕਸਪੈਕਟੇਸ਼ਨ ਦੇ ਪੂਰੇ ਉਤਰਦੇ ਕਿ ਨਹੀਂ. ਹੁਣ ਜਿੱਦਾਂ ਮੈਂ ਆਪਣੇ ਆਪ ਨੂੰ ਦੇਖਾਂ ਤੇ ਜਦੋਂ ਅਸੀਂ ਮਤਲਬ ਮੈਂ ਇੰਡੀਆ ਸੀਗੀ ਤੇ ਜਿੱਦਾਂ ਮੇਰੇ ਮਦਰ ਇਨ ਲਾਅ ਦਾ ਸੁਭਾਅ ਹੈ, ਕਿਉਂਕਿ ਇੰਡੀਆ ਜਿਹੜਾ ਹੈ ਉਹਨਾਂ ਦਾ ਉੱਥੇ ਹਰ ਇੱਕ ਕਹਿ ਲਓ ਵੀ ਜਿਹੜੇ ਸੀਨੀਅਰ ਨੇ ਉਹਨਾਂ ਸਭ ਦਾ ਇਹੀ ਸੁਭਾਅ ਆ ਕਿ ਉਹਨਾਂ ਨੂੰ ਆਪਣੀ ਟੈਨਸ਼ਨ ਛੱਡ ਕੇ ਬਾਕੀ ਸਾਰੀ ਦੁਨੀਆਂ ਦੀ ਟੈਨਸ਼ਨ ਹੈਗੀ.
ਬਿਲਕੁਲ ਬਿਲਕੁਲ.
ਤੇ ਉਹ ਕਿਤੇ ਨਾ ਕਿਤੇ ਏਦਾਂ ਹੁੰਦਾ ਆ ਕਿ ਜਦੋਂ ਆਪਾਂ ਰੋਜ਼ ਉਹੀ ਗੱਲ ਸੁਣਦੇ ਆ, ਹਾਏ ਸਿਮਰ ਇਹਦਾ ਤੇ ਏਦਾਂ ਹੋ ਗਿਆ, ਹਾਏ ਉਹਦਾ ਤੇ ਏਦਾਂ ਹੋ ਗਿਆ, ਹਾਏ ਮੈਨੂੰ ਕੁਛ ਹੁੰਦਾ ਆ ਕਦੀ ਮੈਨੂੰ, ਹਨਾ, ਤੇ ਉਹ ਕਿਤੇ ਨਾ ਕਿਤੇ ਨਾ ਸਾਨੂੰ ਆਪਣੀ ਲਾਈਫ ਚ ਵੀ ਏਦਾਂ ਫੀਲ ਹੋਣ ਲੱਗ ਪੈਂਦਾ ਕਿ ਹਾਏ ਯਾਰ ਵਾਕਈ ਉਹਦੇ ਨਾਲ ਏਦਾਂ ਹੋਇਆ. ਠੀਕ ਹੈ, ਕਦੀ ਕਦੀ ਕੋਈ ਬਹੁਤ ਬੁਰੀ ਜਾਂ ਕਿਸੇ ਨਾਲ ਕੋਈ ਏਦਾਂ ਦੀ ਕਹਿ ਲੋ ਵੀ ਘਟਨਾ ਹੋ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਆਪਣੇ ਮਨ ਨੂੰ ਝੰਜੋੜਦੀ ਹੈ. ਪਰ ਆਪਾਂ ਹਰ ਵੇਲੇ ਉਸ ਚੀਜ਼ ਨੂੰ, ਹੁਣ ਮੈਂ ਏਦਾਂ ਫੀਲ ਕਰਦੀ ਹਾਂ ਕਿ ਜਿੱਥੇ ਹੁਣ ਮੈਂ ਆਪਣੇ ਕੰਮ ਤੇ ਜਾਂਦੀ ਹਾਂ ਤੇ ਮੇਰੇ ਨਾਲ ਮੋਸਟਲੀ ਜਿਹੜੇ ਜਿੱਦਾਂ ਕਹਿ ਲੋ ਵੀ ਗੋਰੇ ਕੰਮ ਕਰਦੇ ਨੇ, ਤੇ ਉੱਥੇ ਇੱਕ ਮੇਰੀ ਬਹੁਤ ਵਧੀਆ, ਹੁਣ ਉਹਦੇ ਨਾਲ ਮੇਰੀ ਬਹੁਤ ਜ਼ਿਆਦਾ ਫਰੈਂਡਸ਼ਿਪ ਉਸ ਕੁੜੀ ਨਾਲ, ਉਹਦੇ ਕੋਲੋਂ ਮੈਂ ਇੱਕ ਚੀਜ਼ ਸਿੱਖੀ ਹੈ, ਉਹਨੂੰ ਕੋਈ ਵੀ ਤੁਸੀਂ ਟੈਨਸ਼ਨ ਦੋ ਨਾ ਕਿ ਹਾਏ ਰਾਬੀ ਏਦਾਂ ਨੀ ਕਰਨਾ ਸੀ ਉੱਦਾਂ ਹੋ ਗਿਆ ਜਾਂਦਾ, ਉਹਦਾ ਕੋਈ ਪੈਟ ਡਾਇਲੋਗ ਹੁੰਦਾ ਡਜ਼ਨਟ ਮੈਟਰ, ਆਈ ਐਮ ਨੋਟ ਗੋਇੰਗ ਟੂ ਡਾਈ ਵਿਦ ਦੈਟ. ਤੇ ਮਤਲਬ ਉਹਦਾ ਇਹ ਉਹਨੇ ਦਿਹਾੜੀ ਚ 5-7 ਵਾਰੀ ਕਹਿ ਹੀ ਦੇਣਾ ਉਹਨੂੰ, ਤੁਸੀਂ ਕੋਈ ਵੀ ਕੰਮ ਕਹਿ ਦੋ ਵੀ ਤੂੰ ਏਦਾਂ ਨੀ ਸੀ ਕੀਤਾ ਅੱਜ, ਡਜ਼ਨਟ ਮੈਟਰ, ਆਈ ਐਮ ਨੋਟ ਗੋਇੰਗ ਟੂ ਡਾਈ, ਮਤਲਬ ਫਿਰ ਉਹ ਏਦਾਂ ਰਿਲੈਕਸ ਜਿਹਾ ਹੋ ਕੇ ਹੱਥ ਜਿਹਾ ਮਾਰ ਕੇ ਕਰਦੀ ਹੈ ਨਾ. ਤੇ ਮੈਨੂੰ ਬੜਾ ਅੰਦਰੋਂ ਹੁਣ ਏਦਾਂ ਫੀਲ ਹੋਣ ਲੱਗ ਪਿਆ ਕਿ ਯਾਰ ਮੈਂ ਵੀ ਖਾਂ ਵਖਾ ਟੈਨਸ਼ਨ ਲੈਂਦੀ ਰਹਿੰਦੀ ਹਾਂ ਵੀ ਹਾਇਆ ਏਦਾਂ ਨੀ ਸੀ ਕਰਨਾ, ਆਹ ਚੀਜ਼ ਇੱਥੇ ਨੀ ਸੀ ਰੱਖਣੀ, ਜਾਂ ਇਹ ਪੇਪਰ ਜਿੱਦਾਂ ਕੋਈ ਪੇਪਰ ਜਿੱਦਾਂ ਹੁਣ ਸਾਨੂੰ ਨਾ ਐਵਰੀ ਵੀਕ ਅਸਾਈਨਮੈਂਟ ਕੋਈ ਨਾ ਕੋਈ ਮਿਲਦੀ ਰਹਿੰਦੀ ਹੈ ਕਿ ਉਹ ਤੁਸੀਂ ਭਰ ਕੇ ਇਹ ਤਰੀਕ ਤੱਕ ਵਾਪਸ ਦੇਣੀ, ਉਹਦੀ ਹਮੇਸ਼ਾ 3-4 ਦਿਨ ਲੇਟ ਹੁੰਦੀ ਹੈ, ਤੇ ਮੈਨੂੰ ਉਹਦੇ ਜਦੋਂ ਉਹਦੀ ਫਾਈਲ ਚ ਪਈ ਹੁੰਦੀ ਨਾ ਮੈਨੂੰ ਏਦਾਂ ਹੋਣ ਲੱਗ ਪੈਂਦਾ ਹਾਏ ਇਹਨੇ ਭਰ ਕੇ ਦਿੱਤੀ ਅਜੇ ਤੱਕ, ਤੇ ਜਦੋਂ ਮੈਂ ਨਵੀਂ ਨਵੀਂ ਜੁਆਇਨ ਕੀਤਾ ਸੀ ਤੇ ਉਹਨੇ ਕਹਿਣਾ ਫਿਰ ਕੀ ਹੋਊਗਾ ਕਿ ਆਈ ਐਮ ਨੋਟ ਗੋਇੰਗ ਟੂ ਡਾਈ ਵਿਦ ਦੈਟ, ਤੇ ਮੈਂ ਕਹਿਣਾ ਹਾਏ ਦੇ ਭਰ ਗਿਆ ਨਾ ਲਾਸਟ ਡੇਟ ਆ, ਜਿੱਦਾਂ ਮਤਲਬ ਸਾਡੇ ਸਾਨੂੰ ਪਤਾ ਨੀ ਆ ਸਾਡਾ ਸੁਭਾਅ ਹੀ ਏਦਾਂ ਦਾ ਵੀ ਟੈਨਸ਼ਨ ਲੈਣੀ ਹੈ ਕਿਸੇ ਤਰੀਕੇ ਕੋਈ ਨਾ ਕੋਈ ਟੈਨਸ਼ਨ ਆਪਾਂ ਲੈਣੀ ਹੈ, ਮਤਲਬ ਅਸੀਂ ਇਸ ਚੀਜ਼ ਨੂੰ ਇਗਨੋਰ ਨੀ ਕਰਦੇ ਹਨਾ ਵੀ ਨਹੀਂ ਹੋਇਆ ਤੇ ਨਾ ਸੀ, ਤੇ ਕਹਿੰਦੀ ਉਹ ਮਤਲਬ ਬੜਾ ਇੱਦਾਂ ਰਿਲੈਕਸ ਜਿਹਾ ਰਹੂਗੀ ਕਿ ਮੈਨੂੰ ਨਹੀਂ ਟਾਈਮ ਮਿਲਿਆ, ਮੈਂ ਕਿਹੜਾ ਹੁਣ ਇਹਦੇ ਨਾਲ ਮਰਚ ਲਈ ਨਹੀਂ ਹੈਗੇ ਤੇ ਨਹੀਂ ਹੈਗੀ ਦੈਟਸ ਇਟ. ਤੇ ਆਪਾਂ ਜਿਹੜਾ ਇਹ ਸੁਭਾਅ ਹੈ ਨਾ ਇਹ ਬਹੁਤ ਡਿਪੈਂਡ ਕਰਦਾ ਤੁਸੀਂ ਕਈ ਵਾਰੀ ਕਿ ਤੁਸੀਂ ਕਿਸ ਕੰਪਨੀ ਚ ਰਹਿ ਰਹੇ ਹੋ ਕਿ ਕਿੱਦਾਂ ਦੇ ਤੁਹਾਡੇ ਮਿਲਣ ਗਿਣ ਵਾਲੇ ਨੇ. ਤੇ ਹੁਣ ਮੈਂ ਆਪਣੇ ਆਪ ਚ ਕਿਤੇ ਨਾ ਕਿਤੇ ਫੇਲ ਕਰਦੀ ਹਾਂ ਕਿ ਮੈਂ ਪਹਿਲਾਂ ਨਾਲੋਂ ਮਤਲਬ ਆਪਣੇ ਅੰਦਰ ਕਹਿ ਲੋ ਵੀ ਇਨਸਾਈਡ ਮੈਨੂੰ ਫੀਲ ਹੁੰਦਾ ਕਿ ਮੈਂ ਜ਼ਿਆਦਾ ਹੈਪੀ ਹਾਂ ਇਸ ਚੀਜ਼ ਨਾਲ ਕਿ ਜੇ ਕੋਈ ਮੈਨੂੰ ਨਹੀਂ ਬੁਲਾ ਰਿਹਾ, ਜੇ ਕੋਈ ਨਹੀਂ ਵੀ ਬੁਲਾ ਰਿਹਾ ਹੁੰਦਾ ਸੀਗਾ ਤੇ ਇੰਡੀਆ ਮੈਨੂੰ ਏਦਾਂ ਲੱਗਦਾ ਸੀ ਹਾਏ ਨੀ ਕਿਉਂ ਨੀ ਬੁਲਾਇਆ, ਮੇਰੇ ਕੋਲ ਕੁਛ ਏਦਾਂ ਤੇ ਨੀ ਹੋ ਗਿਆ, ਮੈਂ ਕੁਛ ਗਲਤ ਤੇ ਨੀ ਕਰਤਾ, ਮਤਲਬ ਆਪਣੇ ਸੁਭਾਅ ਮੁਤਾਬਕ ਮੈਂ ਆਪਣੇ ਅੰਦਰ ਹੀ ਸੋਚ ਹੀ ਲੈਣਾ ਕਿ
ਬਿਲਕੁਲ ਆਪਾਂ ਅਕਸਰ ਇਹ ਸੋਚ ਲੈਂਦੇ ਹਾਂ, ਬਿਲਕੁਲ ਬਿਲਕੁਲ ਅਕਸਰ ਆਪਾਂ ਏਦਾਂ ਸੋਚਦੇ ਹਾਂ ਹਨਾ,
ਨਿੱਕੇ ਨਿੱਕੇ
ਮੇਰੇ ਕੋਲ ਜੀ ਜੀ
ਬਹੁਤ ਜਿਆਦਾ ਸਟ੍ਰੈਸਫੁਲ ਹੋ ਗਈ, ਤੇ ਉਹਨੂੰ ਮੈਂ ਵੇਖਿਆ ਕਿ ਜੇ ਉਹਨੂੰ ਕਿਸੇ ਨੇ ਨਹੀਂ ਬੁਲਾਇਆ ਕੁਛ ਹੈ ਤੇ ਉਹਨੇ ਬਸ ਏਦਾਂ ਹੱਥ ਮਾਰ ਕੇ ਕਹਿ ਦੇਣਾ ਡਜ਼ਨਟ ਮੈਟਰ, ਆਈ ਐਮ ਨੋਟ ਗੋਇੰਗ ਟੂ ਡਾਈ ਵਿਦ ਦੈਟ, ਵੀ ਜੇ ਉਹਨੇ ਨਹੀਂ ਬੁਲਾਇਆ ਮੈਂ ਕਿਹੜਾ ਮਰ ਚੱਲੀ ਹਨਾ. ਤੇ ਮਤਲਬ ਇਹ ਸੁਭਾਅ ਮੈਨੂੰ ਬਹੁਤ ਵਧੀਆ ਇੱਕ ਪੋਜ਼ਿਟਿਵਿਟੀ, ਜੇ ਆਪਾਂ ਹਰ ਇੱਕ ਜੇ ਆਪਾਂ ਦੇਖੀਏ ਆਪਣੇ ਸਮਾਜ ਹਰ ਇੱਕ ਬੰਦਾ ਇਹੋ ਜਿਹੀ ਸੋਚ ਰੱਖੇ ਕਿ ਜੇ ਕੋਈ ਮਤਲਬ ਤੁਹਾਡੀ ਐਕਸਪੈਕਟੇਸ਼ਨ ਤੇ ਨਹੀਂ ਉਤਰ ਰਿਹਾ ਤੇ ਤੁਸੀਂ ਉਹਦੇ ਨਾਲ ਮਰ ਨਹੀਂ ਚੱਲੇ ਜਾਂ ਉਹਦੇ ਨਾਲ ਕੁਛ ਵੀ ਤੁਹਾਡੀ ਜ਼ਿੰਦਗੀ ਚ ਚੇਂਜ ਨਹੀਂ ਹੋ ਰਿਹਾ, ਜਾਂ ਇੱਕ ਬਹੁਤ ਪੋਜ਼ਿਟਿਵ ਇੱਕ ਹੀ ਲਾਈਨ ਆ ਪਰ ਇਹ ਬਹੁਤ ਪੋਜ਼ਿਟਿਵ ਲਾਈਨ ਆ ਕਿ ਜੇ ਆਪਾਂ ਐਵਰੀ ਟਾਈਮ ਇਹ ਸੋਚੀਏ ਕਿ ਜੇ ਕੋਈ ਕੰਮ ਨਹੀਂ ਹੋਇਆ ਹਨਾ ਤੇ ਹਾਏ ਇਹ ਜੇ ਮੈਂ ਏਦਾਂ ਨਹੀਂ ਕੀਤਾ ਤੇ ਪਤਾ ਨੀ ਕੀ ਹੋਜੂਗਾ, ਹਨਾ ਇਹ ਜਿਹੜੇ ਪਤਾ ਨੀ ਕੀ ਹੋਜੂਗਾ ਆਪਾਂ ਐਵਰੀ ਟਾਈਮ ਇਹ ਸੋਚਦੇ ਰਹਿੰਦੇ ਹਾਏ ਕੀ ਹੋਜੂਗਾ ਕੀ ਹੋਜੂਗਾ ਹਨਾ, ਇਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਟ੍ਰੈਸ ਜਿਹੜਾ ਆ ਸਾਡੇ ਮਨ ਚ ਪੈਦਾ ਕਰਦਾ ਆ, ਤੇ ਇਹ ਸਟ੍ਰੈਸ ਹੀ ਜਿਹੜੇ ਨੇ ਉਹ ਅੱਗੇ ਜਾ ਕੇ ਹੌਲੀ ਹੌਲੀ ਕਹਿ ਲੋ ਵੀ ਇੱਕ ਡਿਪਰੈਸ਼ਨ ਦਾ, ਤੇ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਐਸੀਡਿਟੀ ਦੀ ਜਿਹੜੀ ਪ੍ਰੋਬਲਮ ਆ, ਜਿਹੜੀ ਐਸੀਡਿਟੀ ਆ ਵੈਸੇ ਤੇ ਮੈਂ ਕੋਈ ਏਦਾਂ ਮੈਡੀਕਲ ਐਕਸਪਰਟ ਜਾਂ ਕੁਛ ਏਦਾਂ ਨਹੀਂ ਆ, ਪਰ ਕਿਉਂਕਿ ਮੈਂ ਇਸ ਲਾਈਨ ਨਾਲ ਲਿੰਕ ਰੱਖਦੀ ਹਾਂ, ਮੈਂ ਇਸ ਕਹਿ ਲੋ ਵੀ ਉਸ ਕੈਟੇਗਰੀ ਚ ਕੰਮ ਕਰਦੀ ਹਾਂ, ਤੇ ਮੈਨੂੰ ਥੋੜਾ ਬਹੁਤ ਇੰਨਾ ਕੁ ਆਈਡੀਆ ਹੈਗਾ ਕਿ ਜਿਹੜੀ ਐਸੀਡਿਟੀ ਆ ਬਹੁਤ ਵਾਰੀ ਤੁਹਾਡੇ ਮੈਂਟਲ ਸਟ੍ਰੈਸ ਕਰਕੇ ਹੀ ਕਹਿ ਲੋ ਵੀ ਉਹ ਵੀ ਪੈਦਾ ਹੁੰਦੀ ਹੈ, ਤੇ ਜਿੱਦਾਂ ਡਾਕਟਰਸ ਕਹਿੰਦੇ ਹੁੰਦੇ ਆ ਵੀ ਜਿਹੜੀ ਤੁਹਾਡੀ ਬੋਡੀ ਨੂੰ ਖਰਾਬ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਤੁਹਾਡੇ ਪੇਟ ਤੋਂ ਹੀ ਹੁੰਦੀ ਹੈ, ਜਦੋਂ ਤੁਹਾਡੇ ਪੇਟ ਚ ਮਾੜੀ ਮੋਟੀ ਕੋਈ ਪ੍ਰੋਬਲਮ ਹੋਵੇ ਜਾਂ ਕੁਛ ਆ ਤੇ ਉਹਦੇ ਨਾਲ ਸਾਰਾ ਸਿਸਟਮ ਜਿਹੜਾ ਹੈ ਉਹ ਅਪਸੈਟ ਹੁੰਦਾ ਆ. ਤੇ ਬਹੁਤ ਵਾਰੀ ਆਪਾਂ ਏਦਾਂ ਸੋਚਦੇ ਹਾਂ ਕਿ ਸਾਡਾ ਜਿਹੜਾ ਦਿਮਾਗ ਹੈ ਉਹ ਹੀ ਸਾਡੀ ਬੋਡੀ ਨੂੰ ਹੌਲੀ ਹੌਲੀ ਜਿਹੜਾ ਖਰਾਬ ਕਰਦਾ, ਪਰ ਜੇ ਆਪਾਂ ਆਪਣੀ ਇੱਕ ਸੋਚ ਹੀ ਪੋਜ਼ਿਟਿਵ ਰੱਖੀ ਕੋਈ ਸਾਡੇ ਅੱਗੇ ਕੋਈ ਪ੍ਰੋਬਲਮ ਆ ਗਈ ਆ ਤੇ ਆਪਾਂ ਓਹਨੂੰ ਸੋਲਵ ਕਰ ਸਕਦੇ ਆ ਤੇ ਫਿਰ ਉੱਥੇ ਲਿਖਿਆ ਸੀ ਦੈਨ ਵਾਈ ਸਟ੍ਰੈਸ ਜੇ ਆਪਾਂ ਆਪਣੇ ਕੋਲ ਓਹਦੇ ਵਿਚ ਕੋਈ ਸੋਲੂਸ਼ਨ ਹੈਗਾ ਆ ਤੇ ਆਪਾਂ ਉਸ ਪ੍ਰੋਬਲਮ ਸਟ੍ਰੈਸ ਕਿਉਂ ਕਰ ਰਹੇ ਆ ਤੇ ਫਿਰ ਓਹਦੇ ਚ ਦੂਜਾ ਪਾਰਟ ਵੀ ਇੱਕ ਇਹ ਲਿਖਿਆ ਸੀਗਾ ਕਿ ਜੇ ਸਾਡੀ ਲਾਈਫ ਚ ਕੋਈ ਪ੍ਰੋਬਲਮ ਆ ਗਈ ਤਾਂ ਸਾਡੇ ਕੋਲ ਓਹਦਾ ਕੋਈ ਸੋਲੂਸ਼ਨ ਨਹੀਂ ਹੈ ਫਿਰ ਓਹਦੇ ਥੱਲੇ ਇਹੀ ਲਿਖਿਆ ਸੀਗਾ ਕਿ ਦੈਨ ਵਾਈ ਸਟ੍ਰੈਸ ਕਿ ਜੇ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਫਿਰ ਤਾਂ ਜਿਹੜੀ ਆ ਗਈ ਹੈ ਹੁਣ ਉਹ ਜਿੱਦਾਂ ਲਾਈਫ ਦੇ ਟਾਈਮ ਦੇ ਨਾਲ ਨਾਲ ਆਪੇ ਠੀਕ ਹੋ ਜੂਗੀ ਜੇ ਸਾਡੇ ਕੋਲ ਓਹਦਾ ਸੋਲੂਸ਼ਨ ਹੀ ਨਹੀਂ ਹੈ ਤੇ ਆਪਾਂ ਓਹਨੂੰ ਕਿਉਂ ਸਟ੍ਰੈਸਫੁਲ ਫੀਲ ਕਰੇ
ਜੀ ਆਪਾਂ
ਕਦੀ ਕਰੇ
ਜੀ ਸਾਡੇ ਨਾਲ ਕਾਲਰ ਜੁੜ ਰਹੇ ਨੇ ਗੁਰਿੰਦਰ ਸਿੰਘ ਬੈਂਸ ਜੀ ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਦੋਵੇਂ ਭੈਣ ਜੀ ਬਹੁਤ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਸੁਣਨ ਵਾਲੇ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਕਹਿਣਾ ਚਾਹੋਗੇ ਅੱਜ
ਹਾਂਜੀ ਭੈਣਾ ਮੈਂ ਗੱਲ ਸੁਣ ਰਿਹਾ ਸੀ ਆਪਾਂ ਸਟ੍ਰੈਸ ਦੀ ਗੱਲ ਕਰ ਲਈ ਡਿਪਰੈਸ਼ਨ ਦੀ ਗੱਲ ਕਰਦੇ ਸੀਗੇ ਤੇ ਡਿਪਰੈਸ਼ਨ ਦੇ ਇੰਨੇ ਕੋ ਸਿਆਣੇ ਤਾਂ ਚਲੋ ਐਨੀ ਨੇ ਉਮਰ ਦੀ ਬਹੁਤ ਤਜਰਬੇ ਨਹੀਂ ਹੈਗੇ ਪਰ ਜਿੱਥੇ ਤੱਕ ਆਪਾਂ ਇੰਡੀਆ ਚ ਉਹਨਾਂ ਬੰਦਿਆਂ ਨਾਲ ਜੁੜੇ ਹੋਏ ਨਾ ਹੁਣ ਜੋ ਕੁਛ ਇੰਡੀਆ ਚੱਲਦਾ ਆਪ ਜੀ ਜਾਣਦੇ ਜੋ ਕੁਛ ਚੱਲ ਰਹੀ ਆ ਤੇ ਉੱਥੇ ਵਿੱਚ ਉਹਦੇ ਵਿੱਚ ਕਾਫੀ ਜਿਹੜੇ ਆਸ਼ਰਮ ਵਿੱਚ ਬੰਦੇ ਆਏ ਹੋ ਨਾ ਕਾਫੀ ਬੰਦੇ ਡਿਪਰੈਸ਼ਨ ਦੇ ਸ਼ਿਕਾਰ ਨੇ ਉਹਨਾਂ ਵਿੱਚੋਂ ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਸੀਗੇ ਬਹੁਤ ਹੀ ਜਿਹਨਾਂ ਚ ਉਹਨਾਂ ਦਾ ਜਦੋਂ ਉਹਨਾਂ ਵੱਲ ਆਪਾਂ ਦੇਖਦੇ ਸੀ ਨਾ ਤੇ ਉਹਨਾਂ ਦਾ ਰੰਗ ਰੂਪ ਉਹਨਾਂ ਦਾ ਦੇਖ ਕੇ ਜਾਂ ਉਹਨਾਂ ਦੇ ਕੱਪੜੇ ਜੋ ਵੀ ਪਾਏ ਹੋਏ ਸੀ ਜੋ ਸਾਡੇ ਕੋਲ ਆਏ ਆ ਜਾਂ ਉਹਨਾਂ ਦੀ ਬੋਲਬਾਣੀ ਦੇਖ ਕੇ ਬੜੇ ਤਗੜੇ ਘਰ ਤੋਂ ਲੱਗਦੇ ਸੀਗੇ ਪਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਸੀ ਜਿਸ ਡਿਪਰੈਸ਼ਨ ਦਾ ਸ਼ਿਕਾਰ ਹੋਣ ਕਾਰਨ ਉਹ ਜਦੋਂ ਗੱਲਾਂ ਵੀ ਕਰਦੇ ਸੀ ਆਪਣੀਆਂ ਕੋਠੀਆਂ ਆਪਣੇ ਮਹਿਲ ਵਾੜੇ ਦੀਆਂ ਗੱਲਾਂ ਕਰਦੇ ਸੀਗੇ ਨਾ ਵੀ ਸਾਡੇ ਏਦਾਂ ਆ ਸਾਡੇ ਓਦਾਂ ਆ ਮਤਲਬ ਉਹ ਸਿਰਫ ਉਸ ਚੀਜ਼ ਦੇ ਨਾਲ ਹੀ ਡਿਪਰੈਸ਼ਨ ਚ ਗਏ ਸੀ ਇੱਕ ਜਾਂ ਉਹਨਾਂ ਦੇ ਘਰ ਦੇ ਹਾਲਾਤ ਕੋਈ ਚੰਗੇ ਸੀਗੇ ਜਾਂ ਨਾ ਉਹਨਾਂ ਕੋਲ ਪੈਸਾ ਜ਼ਿਆਦਾ ਸੀ ਜਾਂ ਪੈਸਾ ਜ਼ਿਆਦਾ ਹੋਣ ਕਾਰਨ ਡਿਪਰੈਸ਼ਨ ਚ ਗਏ ਆਈ ਡੋਂਟ ਨੋ ਪਰ ਉਹ ਇਹਨਾਂ ਚੀਜ਼ਾਂ ਨੂੰ ਫੀਲ ਕਰ ਰਹੇ ਸੀ ਪਰ ਆਪਣੇ ਆਪਣੇ ਬੱਚਿਆਂ ਬਾਰੇ ਕਾਫੀ ਬੋਲ ਰਹੇ ਸੀ ਨਾ ਉਹ ਤੇ ਸਾਨੂੰ ਲੱਗਾ ਕੁਛ ਨਾ ਇਹ ਜੇ ਲੋੜ ਤੋਂ ਜ਼ਿਆਦਾ ਪੈਂਦੀ ਕੋਈ ਵੀ ਚੀਜ਼ ਆਉਂਦੀ ਆਪਣੇ ਵਿੱਚ ਨਾ ਗੁਰੂ ਸਾਹਿਬ ਜੀ ਤਾਂ ਆਪਾਂ ਗੁਰਬਾਣੀ ਵੀ ਕਹਿੰਦੀ ਆ ਲੋੜ ਤੋਂ ਜ਼ਿਆਦਾ ਚੀਜ਼ ਆਪਾਂ ਕੋਲ ਆ ਉਹ ਵੀ ਡਿਪਰੈਸ਼ਨ ਦਾ ਕਾਰਨ ਬਣਦੀ ਚਾਹੇ ਉਹ ਪੈਸਾ ਆ ਚਾਹੇ ਆਪਣਾ ਕੋਈ ਪਰਿਵਾਰਕ ਜਿੱਦਾਂ ਦਾ ਕੋਈ ਰਿਸ਼ਤਾ ਇੱਦਾਂ ਦਾ ਆ ਜਿਹਦੇ ਬਾਰੇ ਆਪਾਂ ਜ਼ਿਆਦਾ ਸੋਚਦੇ ਹਾਂ ਤੇ ਉਹ ਸਾਨੂੰ ਹਰਟ ਕਰ ਜਾਂਦਾ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਬਣਦਾ ਨਾ ਇਹ ਚੀਜ਼ਾਂ ਕੁਛ ਜ਼ਿਆਦਾ
ਬਿਲਕੁਲ ਬਿਲਕੁਲ ਜੀ ਆਪਾਂ ਕਹਿੰਦੇ ਦੁੱਖ ਦਾਰੂ
ਜੀ
ਅਸਲ ਦੇ ਵਿਚ ਦੁੱਖ ਦਾਰੂ ਸੁਖ ਰੋਗ ਪਏ ਇਸੇ ਕਰਕੇ ਸੁਖ ਜਿਹੜੇ ਅਸਲ ਚ ਕਈ ਵਾਰ ਰੋਗ ਬਣ ਜਾਂਦੇ ਆ ਨਾ ਸੋ ਜਿਵੇਂ ਤੁਸੀਂ ਦੱਸਿਆ ਵੀ ਐਕਸੈਸ ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ ਬਿਲਕੁਲ ਜੀ ਜੀ
ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ ਜੀ ਤੇ ਇੱਕ ਬਜ਼ੁਰਗ ਸਾਨੂੰ ਜੰਮੂ ਕਸ਼ਮੀਰ ਤੋਂ ਆਏ ਸੀਗੇ ਸਾਡੇ ਪੰਜਾਬ ਚ ਆ ਗਏ ਸੀਗੇ ਕਿਸੇ ਦੇ ਨਾਲ ਪੁਰਾਣੇ ਸਮੇਂ ਵਿੱਚ ਟਰਾਂਸਪੋਰਟ ਸੀਗੀ ਤੇ ਉਹਨਾਂ ਕੋਲ ਮਨਜੋਤ ਸਿੰਘ ਹੋਣੀ ਜਦੋਂ ਬਹਿੰਦੇ ਸੀਗੇ ਤਾਂ ਹਰ ਵੇਲੇ ਆਪਣੇ ਟਰਾਂਸਪੋਰਟ ਦੀ ਗੱਲ ਹੀ ਕਰੀ ਜਾਂਦੇ ਸੀਗੇ ਹਰ ਵੇਲੇ ਆਪਣੇ ਟਰਾਂਸਪੋਰਟ ਦੀ ਗੱਲ ਹੀ ਕਰੀ ਜਾਂਦੇ ਜਦ ਕਿ ਉਹਨਾਂ ਦਾ ਪੁੱਤ ਬਾਅਦ ਉਹਨਾਂ ਦਾ ਪਰਿਵਾਰ ਨੀ ਰਿਹਾ ਤੇ ਉਹ ਸਾਰੀ ਟਰਾਂਸਪੋਰਟ ਵੀ ਜਾਂਦੀ ਬਾਅਦ ਚੱਲ ਗਈ ਸਾਰੀ ਨਾ ਜੋ ਵੀ ਜੋ ਲੋਸ ਦੇ ਵਿੱਚ ਕਿਵੇਂ ਗਈ ਉਹ ਚੀਜ਼ ਵੀ ਉਹਨਾਂ ਦਾ ਡਿਪਰੈਸ਼ਨ ਬਣ ਗਈ
ਜੀ ਜੀ ਸੋ ਉਸ ਹਾਦਸੇ ਤੋਂ ਨਿਕਲ ਨਹੀਂ ਪਾਉਣਾ ਜਿਹੜਾ ਉਹ ਵੀ ਡਿਪਰੈਸ਼ਨ ਦਾ ਕਾਰਨ ਜੀ
ਉਹੀ ਕਾਰਨ ਹੈ ਜੀ ਆਪਾਂ ਦੁੱਖ ਜਿਹੜੇ ਦੁੱਖਾਂ ਨਾਲੋਂ ਜਿਹੜਾ ਸੁੱਖ ਜ਼ਿਆਦਾ ਇਹਦੇ ਨਾਲ ਜ਼ਿਆਦਾ ਡਿਪਰੈਸ਼ਨ ਚ ਬੰਦਾ ਜਾ ਰਿਹਾ ਅੱਜ ਕੱਲ ਜਿਹੜਾ ਨਾ ਜਾਂ ਉਹ ਆਪਣਾ ਸੁੱਖ ਕਹਿ ਲਓ ਜਾਂ ਦੂਸਰੇ ਦਾ ਸੁੱਖ ਕਹਿ ਲਓ ਦੇਖ ਕੇ ਉਹਦੇ ਨਾਲ ਇਨਸਾਨ ਜ਼ਿਆਦਾ ਜਾ ਰਿਹਾ ਕਿਉਂਕਿ ਆਪਾਂ ਨੂੰ ਆਦਤ ਪੈ ਗਈ ਆ ਦੂਜੇ ਦੇ ਘਰ ਵੱਲ ਦੇਖਣ ਦੀ ਉਹ ਉੱਪਰ ਚੜ ਰਿਹਾ ਉਹ ਆਹ ਕਰ ਰਿਹਾ ਉਹ ਆਹ ਕਰ ਰਿਹਾ ਸਾਡਾ ਬੱਚਾ ਕਿਉਂ ਨੀ ਕਰ ਰਿਹਾ ਅਸੀਂ ਕਿਉਂ ਨੀ ਕਰ ਰਹੇ ਨਾ ਇਹ ਚੀਜ਼ ਜ਼ਿਆਦਾ ਡਿਪਰੈਸ਼ਨ ਹੋ ਰਹੀ ਆ ਗੁਰਬਾਣੀ ਦਾ ਆਸਰਾ ਲੈਣਾ ਅਸੀਂ ਹਟ ਗਏ ਆ ਬਿਲਕੁਲ ਹਟ ਚੁੱਕੇ ਆ ਕਿਉਂਕਿ ਸਾਡੇ ਕੋਲ ਅਸੀਂ ਕਹਿੰਦੇ ਸਾਡੇ ਕੋਲ ਟਾਈਮ ਹੀ ਨੀ ਹੈਗਾ ਜੇ ਕਿਸੇ ਨੂੰ ਆਪਾਂ ਕਹਿੰਦੇ ਨਾ ਕੋਈ ਗੁਰਬਾਣੀ ਨਿਤਨੇਮ ਕਰ ਲਿਆ ਕਰਕੇ ਸਾਡੇ ਕੋਲ ਟਾਈਮ ਹੀ ਹੈ ਨੀਗਾ ਨੈਟ ਤੇ ਆਪਾਂ ਪਾਵਾਂ ਸਾਰਾ ਦਿਨ ਬੈਠੇ ਰਹੀਏ ਕਿਉਂ ਗੁਰਬਾਣੀ ਨੇ ਕੋਈ ਚੰਗੀ ਗੱਲ ਦੱਸਣੀ ਹੈ ਜਿਹੜੀ ਸਾਡੇ ਕੋਲ ਪਚਣੀ ਨੀ ਹੈਗੀ ਸਾਡੇ ਕੋਲ ਹਜ਼ਮ ਨੀ ਹੋਣੀ ਹੈਗੀ ਸਾਡੇ ਉਹ ਸਾਡੇ ਤੇ ਚੋਟਾਂ ਕਰਦੀ ਆ ਨਾ
ਬਿਲਕੁਲ ਜੀ ਜੀ ਸੋ ਅਸਲ ਦੇ ਵਿੱਚ ਗੁਰਬਾਣੀ ਬਹੁਤ ਸਾਰੇ ਲੋਕ ਪੜ੍ਹਦੇ ਵੀ ਆ ਅਸਲ ਚ ਉਹਨੂੰ ਅਪਣਾਉਣ ਦੀ ਬਹੁਤ ਲੋੜ ਹੈ ਹਨਾ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਦਿੱਤਾ ਉਹਨੂੰ ਅਸਲ ਚ ਅਪਣਾਉਣ ਦੀ ਲੋੜ ਆ ਔਰ ਅਪਣਾਉਣ ਤੋਂ ਅਸੀਂ ਬਹੁਤ ਕੋਹਾਂ ਦੂਰ ਆ ਇਸੇ ਕਰਕੇ ਸਾਡਾ ਜਿਹੜਾ ਇਹੋ ਜਿਹਾ ਮੰਜ਼ਰ ਆ ਉਹ ਬਣ ਜਾਂਦਾ ਆ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਬੈਂਸ ਜੀ ਤੁਸੀਂ ਸਾਂਝ ਪਾਈ ਆਪਣੇ ਵਿਚਾਰਾਂ ਦੇ ਨਾਲ ਸਾਡੇ ਕੋਲ ਸਮਾਂ ਬਹੁਤਾ ਨਹੀਂ ਬਚਿਆ ਪਰ ਬਹੁਤ ਚੰਗਾ ਲੱਗਿਆ ਤੁਸੀਂ ਸਾਰਿਆਂ ਨੇ ਬਹੁਤ ਸੋਹਣੀ ਸਾਂਝ ਪਾਈ ਔਰ ਜੀ ਸ਼ੁਕਰੀਆ ਸਿਮਰ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਨਾ ਵੀ ਉਹ ਕਈ ਵਾਰ ਜਿਹੜੀ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ ਅਸਲ ਦੇ ਵਿੱਚ ਉਹਦੇ ਵਿੱਚੋਂ ਹੀ ਨਹੀਂ ਕਈ ਵਾਰ ਬਾਹਰ ਆਉਣੇ ਔਰ ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਵੀ ਅਸੀਂ ਸੋਚਣਾ ਹੀ ਏਦਾਂ ਸ਼ੁਰੂ ਕਰਨੇ ਆ ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਆਪਣੇ ਆਲੇ ਦੁਆਲੇ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੁੜੀਆਂ ਹੁੰਦੀਆਂ ਨਾ ਉਹ ਇੱਕ ਹਊਆ ਬਣਾ ਦਿੱਤਾ ਜਾਂਦਾ ਆ ਨਾ ਉਸ ਔਰਤ ਦੇ ਲਈ ਬੜਾ ਮੁਸ਼ਕਿਲ ਹੁੰਦਾ ਸਮਾਜ ਦੇ ਵਿੱਚ ਵਿਚਰਨਾ ਔਰ ਮੇਰੇ ਨਾਲ ਬਹੁਤ ਨੇੜੇ ਹੋਈਆਂ ਇਹ ਚੀਜ਼ਾਂ ਔਰ ਉਹ ਚੀਜ਼ਾਂ ਕੀ ਸੀ ਕਿ ਜਦੋਂ ਮੇਰੀ ਪਹਿਲੀ ਬੇਟੀ ਹੋਣ ਵਾਲੀ ਸੀ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਮਾਹੌਲ ਏਦਾਂ ਦਾ ਬਣ ਗਿਆ ਆਲੇ ਦੁਆਲੇ ਜਿਸ ਏਰੀਏ ਚ ਆਪਾਂ ਰਹਿੰਦੇ ਹਾਂ ਮੁਹੱਲੇ ਦੇ ਵਿੱਚ ਸਾਨੂੰ ਪਤਾ ਵੀ ਲੇਡੀ ਦੀਆਂ ਉਹ ਪਹਿਲਾਂ ਹੀ ਪੁੱਛਣਾ ਹੀ ਏਦਾਂ ਸ਼ੁਰੂ ਕਰ ਦਿੰਦੀਆਂ ਫਿਰ ਜਦੋਂ ਅਸੀਸ ਵੀ ਦਿੰਦੀਆਂ ਮੁੰਡਾ ਦੇਵੇ ਵਾਲੀ ਅਸੀਸ ਦਿੰਦੀਆਂ ਹਨਾ ਪਰ ਜਦੋਂ ਆਲੇ ਦੁਆਲੇ ਚ ਜ਼ਿਕਰ ਹੀ ਏਦਾਂ ਦਾ ਹੋਣਾ ਸ਼ੁਰੂ ਹੋ ਜਾਂਦਾ ਔਰ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਡਰ ਜਿਹਾ ਪੈਦਾ ਹੋ ਜਾਂਦਾ ਵੀ ਯਾਰ ਜੇ ਮੁੰਡਾ ਨਾ ਹੋਇਆ ਤੇ ਫੇਰ ਕੀ ਹੋਜੂ ਹਨਾ ਤੇ ਤੁਸੀਂ ਉਸ ਮਾਹੌਲ ਦੇ ਵਿਚ ਰਹਿੰਦੇ ਹੋਏ ਕਈ ਵਾਰ ਮਤਲਬ ਉਸ ਡਿਪਰੈਸ਼ਨ ਦੇ ਵਿਚ ਚਲੇ ਜਾਂਦੇ ਹਨਾ ਔਰ ਫਿਰ ਜਦੋਂ ਇੱਕ ਬੇਟੀ ਹੁੰਦੀ ਆ ਫਿਰ ਉਸ ਤੋਂ ਬਾਅਦ ਲੋਕੀ ਕਹਿਣਾ ਸ਼ੁਰੂ ਕਰਦੇ ਨੇ ਚੱਲ ਕੋਈ ਨੀ ਦੂਸਰਾ ਤਾਂ ਹਨਾ ਮੁੰਡਾ ਹੀ ਹੋਊਗਾ ਫਿਰ ਜਦੋਂ ਦੂਸਰੀ ਵਾਰ ਵੀ ਕੁੜੀ ਹੋ ਜਾਂਦੀ ਆ ਤੇ ਆਪਣੇ ਆਲੇ ਦੁਆਲੇ ਦੇ ਵਿਚ ਇੱਕ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਕਿ ਤੁਸੀਂ ਮਤਲਬ ਕੋਨਫੀਡੈਂਸ ਆਪਣਾ ਬਿਲਡ ਹੀ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਆ ਉਹ ਉਸ ਤੋਂ ਬਾਅਦ ਤੁਹਾਨੂੰ ਹੋਰ ਡਾਊਨ ਕਰਦੇ ਔਰ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਹੁਣ ਤੱਕ ਵੀ ਕਿਉਂਕਿ ਮੈਂ ਹੁਣ ਇਸ ਚੀਜ਼ ਨੂੰ ਪੋਜ਼ਿਟਿਵ ਜਦੋਂ ਤੋਂ ਮੈਂ ਇਸ ਚੀਜ਼ ਤੋਂ ਬਾਹਰ ਆਈ ਆ ਮੈਂ ਉਸ ਚੀਜ਼ ਨੂੰ ਪੋਜ਼ਿਟਿਵ ਲੈਣਾ ਪੋਜ਼ਿਟਿਵ ਪ੍ਰਚਾਰਨਾ ਸ਼ੁਰੂ ਕੀਤਾ ਹਨਾ ਔਰ ਤੁਸੀਂ ਤਾਂ ਹੀ ਉਸ ਚੀਜ਼ ਚੋਂ ਨਿਕਲ ਸਕੋਗੇ ਜੇਕਰ ਤੁਸੀਂ ਆਪ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਆਪ ਅੱਗੇ ਆਓਗੇ ਜੇ ਤੁਸੀਂ ਉਸ ਚੀਜ਼ ਨੂੰ ਆਪਣੇ ਉੱਪਰ ਜਿਹੜਾ ਪ੍ਰੈਸ਼ਰ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓਗੇ ਫੇਰ ਤਾਂ ਤੁਸੀਂ ਕਦੇ ਉਸ ਚੀਜ਼ ਤੋਂ ਬਾਹਰ ਆ ਹੀ ਨਹੀਂ ਸਕੋਗੇ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਪਰੇਸ਼ਾਨੀਆਂ ਉਹ ਇਸੇ ਤਰ੍ਹਾਂ ਦੀਆਂ ਆ ਕਿ ਅਸੀਂ ਖੁਦ ਜਦੋਂ ਤੱਕ ਆਪਣੇ ਅੰਦਰ ਉਹ ਜਜ਼ਬਾ ਨਹੀਂ ਨਾ ਪੈਦਾ ਕਰਦੇ ਕਿ ਅਸੀਂ ਪੋਜ਼ਿਟਿਵ ਰੱਖਣਾ ਆ ਲੋਕ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਆ ਝੂਠ ਬੋਲਣ ਵਾਲਿਆਂ ਤੋਂ ਆਉਂਦੀ ਆ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਆ ਉਹ ਦੋਗਲੇ ਲੋਕਾਂ ਤੋਂ ਆਉਂਦੀ ਆ ਪਰ ਹੁਣ ਇਹ ਜਿਹੜੀ ਸਮੱਸਿਆ ਇਹ ਮੇਰੀ ਇਕੱਲੀ ਦੀ ਨਹੀਂ ਬਹੁਤ ਸਾਰੇ ਲੋਕਾਂ ਦੀ ਵੀ ਹੋ ਸਕਦੀ ਆ ਪਰ ਜੇਕਰ ਮੈਂ ਹੁਣ ਇਸ ਚੀਜ਼ ਤੋਂ ਆਪ ਹੀ ਪਰੇਸ਼ਾਨ ਹੋਈ ਜਾਂਦੀ ਆ ਕਿ ਫਲਾਣਾ ਜਿਹੜਾ ਉਹਨੇ ਮੈਨੂੰ ਆਹ ਝੂਠ ਬੋਲਿਆ ਉਹ ਫਲਾਣਾ ਜਿਹੜਾ ਉਹ ਇੱਥੇ ਕੁਛ ਹੋਰ ਕਹਿ ਗਿਆ ਉੱਥੇ ਕੁਛ ਹੋਰ ਕਹਿ ਗਿਆ ਪਰ ਜੇ ਤੁਸੀਂ ਦੇਖੋ ਤਾਂ ਸਮਾਜ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਚੱਲਦਾ ਆ ਤੁਸੀਂ ਉਸ ਤੋਂ ਆਪ ਕਿਨਾਰਾ ਕਰਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਆਪਣੇ ਮੁਤਾਬਕ ਜ਼ਰੂਰ ਜਿਓ ਪਰ ਦੂਸਰਿਆਂ ਦਾ ਜਿਹੜਾ ਇੰਪ੍ਰੈਸ਼ਨ ਹੈ ਉਹ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਸੋ ਆਪਾਂ ਪੋਜ਼ਿਟਿਵ ਅਪਰੋਚ ਲੈ ਕੇ ਚੱਲੀਏ ਤਾਂ ਕਿ ਜਿਹੜੀ ਮੈਂਟਲ ਹੈਲਥ ਆ ਉਹਨੂੰ ਅਸੀਂ ਕਾਇਮ ਰੱਖ ਸਕੀਏ ਸੋ ਗੁਰਬਾਣੀ ਦਾ ਸਹਾਰਾ ਜੇ ਅਸੀਂ ਲੈ ਸਕਦੇ ਹਾਂ ਜ਼ਰੂਰ ਲਈਏ ਅਸੀਂ ਐਕਸਰਸਾਈਜ਼ ਜਿਹੜੀ ਆ ਉਹਨੂੰ ਆਪਣੀ ਰੁਟੀਨ ਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਜਿਹੜਾ ਸਾਡਾ ਸਰੀਰ ਆ ਉਹ ਫੁਰਤੀਲਾ ਵੀ ਰਹੇ ਜਦੋਂ ਫੁਰਤੀਲਾ ਰਹੂਗਾ ਸਾਡਾ ਦਿਮਾਗ ਜਿਹੜਾ ਆ ਉਹ ਵੀ ਚੁਸਤ ਦਰੁਸਤ ਰਹੂਗਾ ਚੁਸਤ ਦਰੁਸਤ ਜਿਹੜਾ ਦਿਮਾਗ ਰਹੂਗਾ ਤਾਂ ਫਿਰ ਜਿਹੜੇ ਇਹੋ ਜਿਹੇ ਨੈਗੇਟਿਵ ਵਿਚਾਰ ਆ ਉਹ ਸਾਡੇ ਉੱਤੇ ਹਾਵੀ ਨਹੀਂ ਹੋਣਗੇ ਤੇ ਆਪਾਂ ਨਾ ਕੁਛ ਜਿਹੜੇ ਮੈਸੇਜਿਸ ਆ ਉਹ ਵੀ ਲੈ ਲਈਏ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਕੋਹਲੀ ਸਾਹਿਬ ਕਾਫੀ ਦੇਰ ਤੋਂ ਜੁੜੇ ਆ ਬ੍ਰਿਸਬੇਨ ਵਾਲੇ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਤੁਹਾਡਾ ਤੇ ਘਰ ਪਰਿਵਾਰ ਦਾ ਹਾਲ ਚਾਲ ਸਾਰਿਆਂ ਦਾ ਪੁੱਛ ਰਹੇ ਆ ਸਾਡਾ ਹਾਲ ਚਾਲ ਬਹੁਤ ਵਧੀਆ ਜੀ ਕਿਰਪਾ ਪਰਮਾਤਮਾ ਦੀ ਤੇ ਤੁਹਾਡੇ ਉੱਤੇ ਵੀ ਇਹ ਕਿਰਪਾ ਬਣੀ ਰਹੇ ਤੇ ਨਾਲ ਇਹਨਾਂ ਨੇ ਲਿਖਿਆ ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ ਪਰਿੰਦੇ ਦੱਸਦੇ ਨੇ ਪ੍ਰੀਤ ਕੇ ਅਸਮਾਨ ਵਿੱਚ ਟਿਕਾਣੇ ਨਹੀਂ ਹੁੰਦੇ ਬਿਲਕੁਲ ਜੀ ਜ਼ਮੀਨ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਇਹਨਾਂ ਸੋਹਣੇ ਵਿਚਾਰਾਂ ਦੇ ਨਾਲ ਤੁਸੀਂ ਸਾਂਝ ਪਾਈ ਆ ਅੱਗੇ ਸਾਡੇ ਨਾਲ ਸਾਡੇ ਸਹਿਯੋਗੀ ਸਾਡੇ ਸਪੋਂਸਰ ਨਾਨਕ ਬੇਕਰੀ ਡਾਂਡੀ ਨੌਂਗ ਵਾਲੇ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਗੋਇੰਗ ਗੁੱਡ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਅੱਗੇ ਸਾਡੇ ਨਾਲ ਸਿਮਰਨਜੀਤ ਸਿੰਮੀ ਹੁਰੀ ਜੁੜੇ ਸੀ ਸੋ ਉਹਨਾਂ ਦੀ ਕਾਲ ਆਪਾਂ ਲੈ ਲਈ ਆ ਔਰ ਬਹੁਤ ਚੰਗਾ ਲੱਗਿਆ ਤੁਸੀਂ ਆਪਣੇ ਵਿਚਾਰ ਰੱਖੇ ਆ ਜੀ ਤੇ ਬਾਕੀ ਨਾ ਕੁਲਦੀਪ ਹੋਰਾਂ ਨੇ ਵੀ ਸਾਨੂੰ ਕੁਛ ਹੋਰ ਗੱਲਾਂ ਜਿਹੜੀਆਂ ਸੀ ਉਹ ਸਾਂਝੀਆਂ ਕੀਤੀਆਂ ਸੀਗੀਆਂ ਕਹਿੰਦੇ ਬਹੁਤ ਪਸੰਦ ਆਇਆ ਗੀਤ ਇਹਨਾਂ ਨੂੰ ਤੇ ਇਹ ਗੱਲ ਕਹਿੰਦੇ ਹਮੇਸ਼ਾ ਯਾਦ ਰੱਖੋ ਕਿ ਜ਼ਿੰਦਗੀ ਤੁਹਾਨੂੰ ਤਾਂ ਮਿਲੀ ਹੈ ਕਿਉਂਕਿ ਇਹਨੂੰ ਤੁਸੀਂ ਹੀ ਜੀ ਸਕਦੇ ਹੋ ਤੁਹਾਡੀ ਯੋਗਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਤੁਹਾਨੂੰ ਇਹ ਜ਼ਿੰਦਗੀ ਦਿੱਤੀ ਹੈ ਸੋ ਇਹਨੂੰ ਸ਼ਿੱਦਤ ਦੇ ਨਾਲ ਜੀਓ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਾਕੀ ਕਹਿੰਦੇ ਭੈਣ ਜੀ ਮਾਫ ਕਰਨਾ ਥੋੜਾ ਸਮਾਂ ਲਈ ਮੈਨੂੰ ਬੰਦ ਕਰਨਾ ਪਿਆ ਸੀ ਰੇਡੀਓ ਤੇ ਮੈਂ ਕੰਮ ਤੇ ਸੀ ਕੋਈ ਗੱਲ ਨੀ ਜੀ ਬਹੁਤ ਚੰਗਾ ਲੱਗਿਆ ਤੁਸੀਂ ਫੇਰ ਵੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਤੇ ਸਾਡੇ ਨਾਲ ਹੋਰ ਬਹੁਤ ਸਾਰੇ ਦੋਸਤ ਜੁੜੇ ਸੀ ਮੁੱਖ ਸੰਧੂ ਹੋਰੀ ਵੀ ਜੁੜੇ ਸੀਗੇ ਤੇ ਜਿੰਨੇ ਵੀ ਦੋਸਤਾਂ ਨੇ ਅੱਜ ਇਸ ਟੌਪਿਕ ਤੇ ਆਪਣੀ ਗੱਲਬਾਤ ਦੇ ਵਿੱਚ ਸਾਂਝ ਪਾਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਜੇ ਇੱਕ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੀ ਹੈ ਜੀ ਸਿੱਖ ਮਿਊਜ਼ਿਕ ਫੈਸਟੀਵਲ ਹੋਣ ਜਾ ਰਿਹਾ 13-14 ਅਕਤੂਬਰ 13-14 ਤੇ 15 ਅਕਤੂਬਰ ਨੂੰ ਸੋ ਇਸ ਸਿੱਖ ਮਿਊਜ਼ਿਕ ਫੈਸਟੀਵਲ ਦੇ ਵਿੱਚ ਜਿਹੜੇ ਤੰਤੀ ਸਾਜ਼ ਹੈ ਜੀ ਉਹਨਾਂ ਦੇ ਨਾਲ ਕੀਰਤਨ ਹੋਵੇਗਾ ਸੋ ਇਹ ਤਿੰਨੋ ਦਿਨ ਜਿਹੜੇ ਬਲੈਕਬਰਨ ਗੁਰਦੁਆਰਾ ਸਾਹਿਬ ਦੇ ਵਿਚ ਇਹ ਜਿਹੜਾ ਕੀਰਤਨ ਹੋਵੇਗਾ। ਇਸ ਤੋਂ ਇਲਾਵਾ ਜਿਹੜਾ ਸਿੱਖ ਫੋਰਮ ਆ ਉਹਦੇ ਵਿਚ ਸੈਮੀਨਾਰ ਵੀ ਹੋਣ ਜਾ ਰਿਹਾ ਤੇ ਇਹਦੇ ਮੁਤਾਲਕ ਕੋਈ ਵੀ ਜੇਕਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਦਾ ਜਿਹੜਾ ਪੋਸਟਰ ਆ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੋਂ ਵੀ ਸਾਂਝਾ ਕੀਤਾ ਹੋਇਆ, ਸੋ ਉਸ ਪੋਸਟਰ ਤੋਂ ਤੁਸੀਂ ਲੈ ਸਕਦੇ ਹੋ। ਬਾਕੀ ਥੋੜਾ ਜਿਹਾ ਮੈਂ ਜ਼ਰੂਰ ਇਹਦੇ ਬਾਰੇ ਦੱਸ ਦਿੰਦੀ ਹਾਂ ਜੀ ਕਿ ਰਾਗ ਦਰਬਾਰ ਜਿਹੜਾ ਹੈ ਜੀ ਉਹ ਫਰਾਈਡੇ ਤੇ ਸੈਟਰਡੇ ਹੋਏਗਾ ਸ਼ਾਮ 6:20 ਤੋਂ 9:15 ਤੱਕ, ਯਾਨੀ ਕਿ 6:15 ਤੋਂ 9:15 ਦੇ ਵਿਚਾਲੇ ਸ਼ੁੱਕਰਵਾਰ ਤੇ ਸ਼ਨੀਵਾਰ ਸ਼ਾਮ ਨੂੰ ਰਾਗ ਦਰਬਾਰ ਹੋਏਗਾ ਜਿਹਦੇ ਵਿਚ ਤੰਤੀ ਸਾਜ਼ਾਂ ਦੇ ਨਾਲ ਜਿਹੜਾ ਕੀਰਤਨ ਆ ਉਹ ਸਰਵਣ ਕਰਵਾ